ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे समझे करांगे अपने जज्बात गीत संगीत तुहाडी दिल पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां ਲਹਿਰਾਂ ਵਿੱਚ ਅੱਜ ਅਸੀਂ ਰੌਣਕਾਂ ਨੇ ਲਾਉਣੀਆਂ ਸਾਂਝਾ ਕੁਝ ਦਿਲਾਂ ਦੀਆਂ ਗੂੜੀਆਂ ਨੇ ਪਾਉਣੀਆਂ ਆਈ ਹੈ ਦੀਵਾਲੀ ਚਾਅ ਸਾਰਿਆਂ ਨੂੰ ਪੂਰਾ ਹੈ ਪਿਆਰ ਬਿਨਾਂ ਹਰ ਤਿਉਹਾਰ ਅਧੂਰਾ ਹੈ ਪ੍ਰੇਮ ਪਿਆਰ ਨਾਲ 2 ਘੰਟੇ ਬਿਤਾਵਾਂਗੇ ਯਾਦਾਂ ਲਹਿਰਾਂ ਵਿੱਚ ਯਾਦਾਂ ਦੀਆਂ ਫੁੱਲ ਝੜੀਆਂ ਚਲਾਵਾਂਗੇ ਤੁਹਾਡਾ ਹੱਥ ਫੜ ਫਿਰ ਪਿੰਡ ਘੁੰਮ ਆਵਾਂਗੀ ਇਸ ਵਾਰ ਦੀਵਾਲੀ ਕੁਝ ਇੰਜ ਮੈਂ ਮਨਾਵਾਂਗੀ ਘਰ ਦੀ ਸਫਾਈ ਤੇ ਸਾਫ ਦਿਲ ਨੂੰ ਵੀ ਕਰ ਲਈਏ ਗੁੱਸੇ ਗਿਲੇ ਜਿਨ੍ਹਾਂ ਨਾਲ ਮਾਫ ਉਹਨਾਂ ਨੂੰ ਵੀ ਕਰ ਦਈਏ ਦੀਵਿਆਂ ਦੀ ਕਤਾਰ ਨਾਲ ਘਰ ਨੂੰ ਸਜਾ ਲਈਏ ਤੇ ਰੱਬੀ ਨੂਰ ਫੜ ਕਿਤੋਂ ਰੂਹ ਨੂੰ ਸਜਾ ਲਈਏ 18 ਅਕਤੂਬਰ 2017 ਕੱਤਕ ਮਹੀਨੇ ਦੇ ਜੇਠੇ ਬੁੱਧਵਾਰ ਦੀ ਸਵੇਰ ਤੇ ਹਰਮਨ ਰੇਡੀਓ ਦਾ ਪ੍ਰੋਗਰਾਮ ਲਹਿਰਾਂ ਇਨ੍ਹਾਂ ਲਹਿਰਾਂ ਦੇ ਵਿੱਚ ਤੁਹਾਡੇ ਸਭ ਨਾਲ ਯਾਦਾਂ ਦੀਆਂ ਕਿਸ਼ਤੀਆਂ ਬਣਾ ਕੇ ਚਲਾਉਂਦੀ ਮੈਂ ਤੁਹਾਡੀ ਰੂਹ ਦੀ ਮੀਤ ਤੇ ਯਾਦਾਂ ਦਾ ਗੀਤ ਸੁਖਪ੍ਰੀਤ ਹਾਜ਼ਰ ਹਾਂ ਜੀ ਐਡੀਲੇਡ ਸਟੂਡੀਓ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚਹੇਤੇ ਪ੍ਰੋਗਰਾਮ ਲਹਿਰਾਂ ਵਿੱਚ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਪਟਿਆਲਾ ਸਟੂਡੀਓ ਤੋਂ ਸਾਥ ਨਿਭਾ ਰਹੇ ਨੇ ਤੇ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜੀ ਮੇਰੀ ਆਵਾਜ਼ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਲਈ ਸੋ ਅੱਜ ਦੀਆਂ ਲਹਿਰਾਂ ਕੁਝ ਖਾਸ ਨੇ ਕਿਉਂਕਿ ਅੱਜ ਦੀਆਂ ਲਹਿਰਾਂ ਨੂੰ ਅਸੀਂ ਦੀਵਾਲੀ ਸਪੈਸ਼ਲ ਕਰ ਰਹੇ ਹਾਂ ਜੀ ਯਾਦਾਂ ਦੀਆਂ ਫੁੱਲਝੜੀਆਂ ਨਾਲ ਬਿਲਕੁਲ ਜੀ ਅੱਜ ਯਾਦਾਂ ਦੀਆਂ ਫੁੱਲਝੜੀਆਂ ਹੀ ਨਹੀਂ ਬਲਕਿ ਅਸੀਂ ਅਨਾਰ ਚੱਕਰੀਆਂ ਅਸ਼ਤਬਾਜੀਆਂ ਜੋ ਵੀ ਦਿਲ ਚ ਨੇ ਨਾ ਸਭ ਚਲਾ ਦੇਣੀਆਂ ਅੱਜ ਮੁੜਾਂਗੇ ਯਾਦਾਂ ਦੀ ਗੱਡੀ ਚ ਬੈਠ ਆਪਣੇ ਪਿੰਡ ਨੂੰ ਤੇ ਵੇਖਾਂਗੇ ਆਪਣੇ ਆਪ ਨੂੰ ਆਪਣੇ ਬਚਪਨ ਵਿਚ ਤੇ ਆਪਣੇ ਆਪ ਨੂੰ ਦੀਵਾਲੀ ਮਨਾਉਂਦੇ ਹੋਏ ਮਿਲ ਕੇ ਆਵਾਂਗੇ ਆਪਣੇ ਪਰਿਵਾਰ ਨੂੰ ਕੁਝ ਜੋ ਹੁਣ ਨਹੀਂ ਰਹੇ ਤੇ ਕੁਝ ਜੋ ਅਜੇ ਵੀ ਪਿੰਡ ਸਾਡੀ ਉਡੀਕ ਚ ਨੇ ਕਿ ਕਦੋਂ ਇਕੱਠੇ ਦੀਵਾਲੀ ਮਨਾਵਾਂਗੇ ਚਲੋ ਜੀ ਅਸੀਂ ਤਾਂ ਬਿਨਾਂ ਟਿਕਟ ਲਾਏ ਹੀ ਅੱਜ ਹਰ ਬੁੱਧਵਾਰ ਨੂੰ ਪੰਜਾਬ ਹੋ ਆਉਂਦੇ ਹਾਂ ਤੇ ਅੱਜ ਸਾਡੇ ਨਾਲ ਹਰਮਨ ਪਰਿਵਾਰ ਦੇ ਹੋਰ ਅਜ਼ੀਜ਼ ਜਿਹੜੇ ਮੈਂਬਰ ਆ ਸਾਡੇ ਯਾਨੀ ਸਾਡੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ ਅਸੀਂ ਕਾਲ ਕਰਾਂਗੇ ਤੇ ਉਹਨਾਂ ਨਾਲ ਜਾਵਾਂਗੇ ਉਹਨਾਂ ਦੇ ਪਿੰਡ ਜਾਂ ਸ਼ਹਿਰ ਤੇ ਉਹਨਾਂ ਨਾਲ ਚਲਾਵਾਂਗੇ ਯਾਦਾਂ ਦੀਆਂ ਫੁੱਲ ਝੜੀਆਂ ਸੋ ਜੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੀ ਸਾਰੇ ਹਰਮਨ ਰੇਡੀਓ ਟੀਮ ਵੱਲੋਂ ਸਾਰੇ ਹਰਮਨ ਰੇਡੀਓ ਦੇ ਪਰਿਵਾਰ ਨੂੰ ਜੀ ਪਰਮਾਤਮਾ ਕਰੇ ਇਹ ਦੀਵਾਲੀ ਖੁਸ਼ੀਆਂ ਖੇੜੇ ਲੈ ਕੇ ਆਵੇ ਬਾਹਰਲੇ ਚਾਨਣ ਦੇ ਨਾਲ ਨਾਲ ਅੰਦਰਲੇ ਚਾਨਣ ਦੀ ਵੀ ਸੋਚ ਪਵੇ ਤੇ ਉਸ ਰਾਹ ਤੇ ਤੁਰ ਸਕੀਏ ਇਹ ਸਾਰੀ ਦੁਨੀਆਂ ਸਾਰੀ ਕਾਇਨਾਤ ਪਿਆਰੀ ਪਿਆਰੀ ਲੱਗੇ ਸਰਬੱਤ ਦਾ ਭਲਾ ਹੋਵੇ ਦੁੱਖਾਂ ਦਾ ਨਿਬੇੜਾ ਹੋਵੇ ਤੇ ਸੁੱਖਾਂ ਦੇ ਵਿੱਚ ਸਾਰੇ ਰੰਗ ਹੋ ਜਾਓ ਤੁਸੀਂ ਖੁਸ਼ੀਆਂ ਖੇੜਿਆਂ ਦੇ ਵਿੱਚ ਰੰਗੇ ਜਾਓ ਸੋ ਦੀਵਾਲੀ ਮਨਾਉਣੀ ਆ ਜੀ ਦੀਵਾਲੀ ਇਕੱਲੇ ਇਕੱਲੇ ਨਹੀਂ ਮਨਾਈ ਦੀ ਹੁੰਦੀ ਜੋ ਸਾਰਿਆਂ ਦੇ ਨਾਲ ਸਾਥ ਨਾਲ ਦੀਵਾਲੀ ਮਨਾਉਣ ਦਾ ਮਜ਼ਾ ਹੁੰਦਾ ਉਹ ਵੱਖਰਾ ਹੀ ਹੁੰਦਾ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾਉਣੀ ਆ ਜੀ ਦੀਵਾਲੀ ਅੱਜ ਅਸੀਂ ਇਕੱਠਿਆਂ ਨੇ ਮਨਾ ਲੈਣੀ ਹੈ ਸੋ ਕੱਲ ਨੂੰ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਮਨਾਉਣੀ ਹੈ ਤੇ ਅੱਜ ਜਿਹੜੀ ਅਸੀਂ ਹਰਮਨ ਪਰਿਵਾਰ ਦੇ ਨਾਲ ਦੀਵਾਲੀ ਮਨਾ ਰਹੇ ਹਾਂ ਸੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਇਹ ਹੈ ਜੀ ਪਤਾ ਈਮੇਲ ਦਾ ਸੋ ਈਮੇਲ ਰਾਹੀਂ ਤੁਸੀਂ ਸਾਨੂੰ ਸਾਂਝ ਪਾ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ ਤੇ ਐਟ ਹਰਮਨ ਰੇਡੀਓ ਟੈਲੀਗ੍ਰਾਮ ਸੋ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਸਾਨੂੰ ਆਪਣੇ ਮੈਸੇਜਸ ਵੋਇਸ ਮੈਸੇਜਸ ਫੋਟੋ ਮੈਸੇਜਸ ਭੇਜ ਸਕਦੇ ਹੋ ਸੋ ਕੋਈ ਇਸ ਵਾਰ ਚ ਫਿਰ ਯਾਦਾਂ ਦੀ ਗੱਡੀ ਵਿਚ ਠੀਕ ਹੈ। ਸੋ ਤੁਹਾਡੇ ਸਾਰਿਆਂ ਦੇ ਪਿਆਰੇ ਪਿਆਰੇ ਮੈਸੇਜ ਸੁਣੇ ਇਹ ਜਿਹੜੇ ਮੇਰੇ ਤੱਕ ਪਹੁੰਚਣ ਲੱਗ ਗਏ ਨੇ। ਰਾਜ ਮਹਿੰਦਰ ਸਿੰਘ ਆ ਗਏ ਨੇ, ਕੁਲਦੀਪ ਕੌਰ, ਹਰਨੀਤ ਸਿੰਘ ਚੰਨਾ ਹੋਣੀ, ਦਿਲਪ੍ਰੀਤ ਸਿੰਘ ਤੇ ਦਲਜੀਤ ਸਿੰਘ ਢਿੱਲੋਂ ਹੋਣੀ। ਬੜੀ ਹੀ ਪਿਆਰੀ ਜਿਹੀ ਸਵੇਰ ਤੇ ਇਸ ਸਵੇਰ ਨੂੰ ਤੁਹਾਡੇ ਸਾਰਿਆਂ ਦੇ ਸੁਨੇਹੇ ਤੇ ਸਾਥ ਨੇ ਹੋਰ ਪਿਆਰੀ ਕਰ ਦਿੱਤਾ ਜੀ। ਐਡੀਲੇਡ ਦੇ ਵਿਚ ਇਸ ਵੇਲੇ 7:35 ਹੋ ਚੁੱਕੇ ਨੇ ਤੇ ਸਿਡਨੀ ਦੇ ਵਿਚ 8:05 ਦਾ ਸਮਾਂ ਹੋ ਗਿਆ। ਸੋ ਐਡੀਲੇਡ ਦੀ ਸਵੇਰ ਦੀ ਗੱਲ ਕਰਾਂ ਤੇ ਬੜੀ ਚਿੱਟੀ ਤਾਜ਼ੀ ਜਿਹੀ ਜਿਹੜੀ ਸਵੇਰ ਚੜੀ ਹੋਈ ਹੈ, ਨੀਲਾ ਆਸਮਾਨ ਅਤੇ ਕਿਤੇ ਕੋਈ ਬੱਦਲ ਜਿਹੜਾ ਨਹੀਂ ਦਿਖ ਰਿਹਾ ਤੇ ਜਿਹੜੀਆਂ ਧੁੱਪ ਆ ਉਹ ਆ ਕੇ ਹਰੇ ਹਰੇ ਘਾਹ ਦੇ ਉੱਤੇ ਤੇ ਦਰਖਤਾਂ ਦੇ ਉੱਤੇ ਪੈ ਰਹੀ ਚਮਕ ਰਹੀ ਹੈ। ਸੋ ਬੜਾ ਹੀ ਖੂਬਸੂਰਤ ਨਜ਼ਾਰਾ ਬਣਿਆ ਹੋਇਆ ਹੈ ਜੀ ਤੇ ਇਹ ਪਿਆਰੀ ਸਵੇਰ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੋਰ ਵੀ ਸੋਹਣੀ ਹੋ ਨਿਬੜਦੀ ਹੈ। ਸੋ ਅੱਜ ਦਾ ਹਰਮਨ ਰੇਡੀਓ ਤੇ ਜਿਹੜੀਆਂ ਲਹਿਰਾਂ ਅਸੀਂ ਲਾਉਣੀਆਂ ਨੇ ਉਹ ਕੁਝ ਖਾਸ ਨੇ, ਕੁਝ ਤੇ ਦੀਵਾਲੀ ਦੀ ਮਸਤੀ ਹੈ ਤੇ ਕੁਝ ਤੁਹਾਡੇ ਸਾਰਿਆਂ ਦੇ ਸਾਥ ਦੀ। ਸੋ ਸੁਣਦੇ ਆ ਜੀ ਇੱਕ ਗੀਤ ਤੇ ਗੀਤ ਤੋਂ ਯਾਦਾਂ ਦੀਆਂ ਫੁੱਲਝੜੀਆਂ। ਲੱਕੜੀ ਨਾਨਕ ਦੀ ਤੇਰਾ ਤੇਰਾ ਬੋਲੇ। ਸੋ ਕਮਲ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ ਤੁਸੀਂ। ਉਮੀਦ ਕਰਦੀ ਹਾਂ ਪਸੰਦ ਕੀਤਾ ਹੋਵੇਗਾ ਸਾਰਿਆਂ ਨੇ। ਸੋ ਬਰਾੜ ਸਾਹਿਬ ਵੀ ਅਜੇ ਤੱਕ ਜਿਹੜੀ ਪ੍ਰੋਗਰਾਮ ਦੇ ਵਿੱਚ ਸਾਂਝ ਨਹੀਂ ਪਾਈ ਉਹ ਆਉਂਦੇ ਆ ਤੇ ਫਿਰ ਉਹਨਾਂ ਨਾਲ ਵੀ ਅਸੀਂ ਅੱਜ ਖਬਰਾਂ ਤੋਂ ਮੈਨੂੰ ਲੱਗਦਾ ਥੋੜੀ ਜਿਹੀ ਛੁੱਟੀ ਲੈ ਲਈਏ ਹੈ ਨਾ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੀਵਾਲੀ ਤੇ ਹੋਰ ਮੁੱਦਿਆਂ ਦੇ ਉੱਤੇ ਸੋ ਪਹਿਲਾਂ ਤੁਹਾਡੇ ਸਾਰਿਆਂ ਦੇ ਮੈਸੇਜਸ ਮੈਂ ਪ੍ਰੋਗਰਾਮ ਦੇ ਵਿੱਚ ਲੈ ਲਵਾਂ ਜੀ ਰਾਜਮਹਿੰਦਰ ਸਿੰਘ ਹੁਣਾਂ ਨੇ ਸਭ ਤੋਂ ਪਹਿਲਾਂ ਮੈਸੇਜ ਕੀਤਾ ਸੀਗਾ ਸਤਿ ਸ੍ਰੀ ਅਕਾਲ ਬੁਲਾਈ ਸੀ ਸਤਿ ਸ੍ਰੀ ਅਕਾਲ ਮਹਿੰਦਰ ਸਾਹਿਬ ਕੀ ਹਾਲ ਚਾਲ ਹੈ ਸੋ ਨਾਲ ਇਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਕਹਿੰਦੇ ਕਿਸੇ ਦੀ ਕਾਮਯਾਬੀ ਦੇਖ ਹੋਕੇ ਨਾ ਭਰੋ ਉਸ ਕਾਮਯਾਬੀ ਪਿੱਛੇ ਕਿੰਨੀ ਮਿਹਨਤ ਲੱਗੀ ਹੈ ਇਹ ਦੇਖੋ ਬਿਲਕੁਲ ਠੀਕ ਹੈ ਜੀ ਦੋ ਲਾਈਨਾਂ ਦੇ ਵਿੱਚ ਬਹੁਤ ਵੱਡੀ ਗੱਲ ਹੈ ਪਰ ਗੱਲ ਦੇਖਣ ਦੀ ਹੁੰਦੀ ਹੈ ਜੀ ਅਸੀਂ ਇਹ ਚੀਜ਼ ਦੇਖ ਸਕੀਏ ਤੇ ਜ਼ਿੰਦਗੀ ਬੜੀ ਸੁਖਾਲੀ ਹੋ ਜਾਂਦੀ ਹੈ ਜੀ ਕੁਲਦੀਪ ਕੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਨਾਲ ਹੀ ਉਹਨਾਂ ਨੇ ਬਰਾੜ ਸਾਹਿਬ ਨੂੰ ਸਰਬਜੀਤ ਵੀਰ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਿਹਾ ਹੈ ਕਿ ਆਪ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ ਸੋ ਇਸ ਅਰਦਾਸ ਦੇ ਨਾਲ ਕੁਲਦੀਪ ਕੌਰ ਜੀ ਹਮੇਸ਼ਾ ਸਾਨੂੰ ਸ਼ੁਭ ਸਵੇਰ ਕਹਿੰਦੇ ਨੇ ਜਾਂ ਸਾਡੇ ਨਾਲ ਜੁੜਦੇ ਨੇ ਸੋ ਸਿਰਫ ਔਰ ਕਿਸ ਫੀਲਿੰਗ ਨਾਲ ਇਹਨਾਂ ਦੀ ਜੋ ਲਿਖਦੇ ਆ ਉਹਦੇ ਵਿੱਚ ਕਈ ਗੱਲਾਂ ਹੀ ਹੁੰਦੀਆਂ ਪਰ ਇਹਨਾਂ ਦਾ ਲੱਗਦਾ ਹੁੰਦਾ ਕਿ ਨਹੀਂ ਜੀ ਇਹ ਸੱਚੀ ਮੁੱਚੀ ਸਾਡੇ ਸਾਰਿਆਂ ਲਈ ਦਿਲੋਂ ਅਰਦਾਸ ਕਰਦੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਂਝ ਤੁਸੀਂ ਬਣਾਈ ਰੱਖਣੀ ਹੈ ਤੇ ਨਾਲ ਹੀ ਇਹਨਾਂ ਨੇ ਸ਼ਿਵਰਾਜ ਲੁਧਿਆਣਵੀ ਦੀਆਂ ਕੁਝ ਲਾਈਨਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਬੜੀਆਂ ਹੀ ਪਿਆਰੀਆਂ ਨੇ ਜੀ ਕਹਿੰਦੇ ਨੇ ਕਿ ਰੂਹ ਦਾ ਨੰਗ ਢਕੀਵਣ ਵਾਲੇ ਸੌ ਸੌ ਰਸਤੇ ਹੁੰਦੇ ਨੇ ਸਿਰ ਦੀ ਚੁੰਨੀ ਮਹਿੰਗੀ ਬਾਕੀ ਲੀੜੇ ਸਸਤੇ ਹੁੰਦੇ ਨੇ ਬਹੁਤ ਖੂਬ ਜੀ ਨੈਣਾ ਦਾ ਕੀ ਆਖਾਂ ਇਹ ਤਾਂ ਵੱਡੇ ਠੱਗ ਲੁਕਾਈ ਚੋਂ ਕਾਬੂ ਆਉਂਦੇ ਨਜ਼ਰਾਂ ਕੋਲੋਂ ਐਵੇਂ ਮਸਤੇ ਹੁੰਦੇ ਨੇ ਦੀਵਾ ਸਦਾ ਹਿਆਤੀ ਵਾਲਾ ਸੁੱਚਾ ਕਰਕੇ ਧਰੀਏ ਜੀ ਨੂਰੀ ਨੂਰੀ ਸਫਰਾਂ ਉੱਤੇ ਅਕਸਰ ਬੜੇ ਚੁਰਸਤੇ ਹੁੰਦੇ ਨੇ ਓਹੋ ਦੀਵਾ ਸਦਾ ਹਿਆਤੀ ਵਾਲਾ ਸੁੱਚਾ ਕਰਕੇ ਧਰੀਏ ਜੀ ਨੂਰੀ ਸਫਰਾਂ ਉੱਤੇ ਅਕਸਰ ਬੜੇ ਚੁਰਸਤੇ ਹੁੰਦੇ ਨੇ ਕਦੇ ਕਿਸੇ ਦੀ ਝੋਲੀ ਐਵੇਂ ਸੁੱਟੋ ਨਾ ਜਜ਼ਬਾਤ ਕੋਈ ਬਹੁਤੇ ਮੂੰਹ ਦੇ ਮਿੱਠੇ ਸੱਜਣ ਬੁੱਤ ਪਰਸਤੇ ਹੁੰਦੇ ਨੇ ਮਹਿਲਾਂ ਦਾ ਕੀ ਦੱਸਾਂ ਪੁੱਛੋ ਅੰਦਰ ਵਸਣ ਵਾਲੇ ਨੂੰ ਅੰਦਰੋਂ ਅੰਦਰ ਭੁਰਦੇ ਰਹਿੰਦੇ ਬਾਲੇ ਖਸਤੇ ਹੁੰਦੇ ਨੇ ਸ਼ਾਇਰੀ ਮੂੰਹੋਂ ਪੁਖਤਾ ਕਹਿਣਾ ਸੀਨੇ ਅੰਦਰ ਲੈਣਾ ਹੈ ਸ਼ਾਇਰੀ ਮੂੰਹੋਂ ਪੁਖਤਾ ਕਹਿਣਾ ਸੀਨੇ ਅੰਦਰ ਲੈਣਾ ਹੈ ਪਹਿਨਦੇ ਨਾ ਕੁਲਹਾੜੀ ਕੱਚੇ ਜਿਹੜੇ ਦਸਤੇ ਹੁੰਦੇ ਨੇ ਬਹੁਤ ਖੂਬ ਕੁਲਦੀਪ ਕੌਰ ਜੀ ਬਹੁਤ ਹੀ ਪਿਆਰੀਆਂ ਬੜੀਆਂ ਹੀ ਡੂੰਘੀਆਂ ਗੱਲਾਂ ਔਰ ਕਿਆ ਖੂਬ ਸ਼ਾਇਰੀ ਜਿਹੜੀ ਅੱਜ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਮਜ਼ਾ ਆ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਸ ਤੋਂ ਬਾਅਦ ਹਰਮੀਤ ਸਿੰਘ ਚੰਨਾ ਹੁਣਾਂ ਨੇ ਸਾਂਝ ਪਾਈ ਸੀ ਜੀ ਪ੍ਰੋਗਰਾਮ ਦੇ ਨਾਲ ਤੇ ਉਹ ਪ੍ਰੋਗਰਾਮ ਸੁਣ ਰਹੇ ਨੇ ਬੱਬੂ ਧੀਰਾ ਆਈਐਸ ਫੌਜੀ ਦਲਜੀਤ ਸਿੰਘ ਦੇ ਨਾਲ ਕੋਬਰਾਮ ਤੋਂ ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ ਤੇ ਨਾਲ ਹੀ ਗੁੱਡ ਮਾਰਨਿੰਗ ਕਹਿ ਰਹੇ ਨੇ ਮਿੰਟੂ ਬਰਾੜ ਭਾਜੀ ਨੂੰ ਤੇ ਸਰਬਜੀਤ ਭਾਜੀ ਨੂੰ ਵੀ ਸੋ ਸਾਰੇ ਹਰਮਨ ਰੇਡੀਓ ਟੀਮ ਨੂੰ ਉਹ ਤੇ ਜਿਹੜੇ ਸਰੋਤੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਕੋਂਗਰੈਚੁਲੇਸ਼ਨ ਫੌਰ ਦੀਵਾਲੀ ਇਨ ਐਡਵਾਂਸ ਟੂ ਯੂ ਐਸ ਟੂਡੇ ਇਜ਼ ਯੋਰ ਲਾਸਟ ਪ੍ਰੋਗਰਾਮ ਬਿਫੋਰ ਦੀਵਾਲੀ ਵੈਦਰ ਇਜ਼ ਕ੍ਰਿਸਟਲ ਕਲੀਅਰ ਟੂਡੇ ਪਲੇ ਸੌਂਗ ਸਾਡੀ ਤੂੰ ਹੀ ਹੈ ਦੀਵਾਲੀ ਦੀਵੇ ਲਾਉਣ ਵਾਲੀ ਏ ਬਹੁਤ ਪਿਆਰਾ ਗੀਤ ਹੈ ਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਸ਼ੁਕਰੀਆ ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਵਿਚਾਰ ਕਹਿ ਲਓ ਇੱਕ ਇਹਨਾਂ ਦਾ ਨਜ਼ਰੀਆ ਇਹਨਾਂ ਨੇ ਜਿਹੜਾ ਸਾਂਝਾ ਕੀਤਾ ਹੈ ਲਿਖਿਆ ਹੈ ਕਿ ਸਾਰੇ ਰਿਸ਼ਤਿਆਂ ਦੇ ਵਿੱਚ ਮਰਦ ਦਾ ਨਾਂ ਪਹਿਲਾਂ ਹੁੰਦਾ ਹੈ ਦਾਦਾ ਦਾਦੀ ਨਾਨਾ ਨਾਨੀ ਮਾਮਾ ਮਾਮੀ ਤਾਇਆ ਤਾਈ ਚਾਚਾ ਚਾਚੀ ਭਾਈ ਭਾਬੀ ਹੈ ਨਾ ਪਰ ਕਹਿੰਦੇ ਕਿ ਇੱਕ ਰਿਸ਼ਤਾ ਹੀ ਹੈ ਜਿਸ ਵਿੱਚ ਮਰਦ ਦਾ ਨਾਂ ਬਾਅਦ ਵਿੱਚ ਆਉਂਦਾ ਹੈ ਤੇ ਉਹ ਹੈ ਜੀ ਮਾਂ ਬਾਪ ਮਾਤਾ ਪਿਤਾ ਕਿਉਂਕਿ ਮਾਂ ਤੋਂ ਵੱਡਾ ਹੋਰ ਕੋਈ ਨਹੀਂ ਬਿਲਕੁਲ ਠੀਕ ਹੈ ਜੀ ਮਾਂ ਦਾ ਰਿਸ਼ਤਾ ਬਹੁਤ ਵੱਡਾ ਹੁੰਦਾ ਪਰ ਮੈਨੂੰ ਲੱਗਦਾ ਇਹ ਜਿਹੜੇ ਦੋਨੇ ਰਿਸ਼ਤੇ ਆ ਨਾ ਮਾਂ ਤੇ ਬਾਪ ਦਾ ਇਹ ਪੈਰਲਰ ਹੀ ਚੱਲਦੇ ਇਹਨਾਂ ਦੇ ਵਿੱਚ ਕੋਈ ਛੋਟਾ ਕੋਈ ਵੱਡਾ ਨਹੀਂ ਹੁੰਦਾ ਇਹਨਾਂ ਦੋਨਾਂ ਤੋਂ ਬਿਨਾਂ ਹੀ ਜਿੱਦਾਂ ਲਗਾ ਲਓ ਸਾਡੀਆਂ ਦੋ ਅੱਖਾਂ ਹੁੰਦੀਆਂ ਨੇ ਉਸੇ ਤਰ੍ਹਾਂ ਮਾਤਾ ਪਿਤਾ ਹੁੰਦੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਚੰਨਾ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਦਿਲਪ੍ਰੀਤ ਸਿੰਘ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਪ੍ਰੋਗਰਾਮ ਤੋਂ ਤੇ ਲਿਖਦੇ ਨੇ ਜੋ ਨਜ਼ਰ ਤੋਂ ਗੁਜ਼ਰ ਜਾਂਦੇ ਨੇ ਉਹ ਸਿਤਾਰੇ ਅਕਸਰ ਟੁੱਟ ਜਾਂਦੇ ਨੇ ਕੁਝ ਲੋਕ ਦਰਦ ਨੂੰ ਬਿਆਨ ਨਹੀਂ ਹੋਣ ਦਿੰਦੇ ਬਸ ਚੁੱਪ ਚਾਪ ਬਿਖਰ ਜਾਂਦੇ ਨੇ ਗੁਰਦੀਪ ਸਿੰਘ ਸੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੁਰਦੀਪ ਸਿੰਘ ਹੁਣਾਂ ਨੇ ਇਹ ਜਿਹੜਾ ਮੈਸੇਜ ਸਾਨੂੰ ਕੀਤਾ ਔਰ ਬੜੀ ਹੀ ਪਿਆਰੀ ਜਿਹੀ ਸ਼ਾਇਰੀ ਜਿਹੜੀ ਇਹਨਾਂ ਨੇ ਲਿਖੀ ਹੈ ਸੋ ਕਹਿੰਦੇ ਕੁਝ ਲੋਕ ਦਰਦ ਨੂੰ ਬਿਆਨ ਨਹੀਂ ਹੋਣ ਦਿੰਦੇ ਬਸ ਚੁੱਪ ਚਾਪ ਬਿਖਰ ਜਾਂਦੇ ਨੇ ਸੋ ਦਰਦ ਦੀ ਗੱਲ ਇਹ ਹੈ ਜੀ ਕਿ ਮੈਨੂੰ ਲੱਗਦਾ ਕਿ ਹਰ ਕਿਸੇ ਦੇ ਅੱਗੇ ਵੀ ਝੋਲੀ ਖੋਲ ਕੇ ਨਹੀਂ ਬੈਠ ਜਾਣਾ ਚਾਹੀਦਾ ਆਪਣੇ ਦਰਦ ਦੀ ਹੈ ਨਾ ਪਰ ਬਿਲਕੁਲ ਵੀ ਨਹੀਂ ਉਹਨੂੰ ਆਪਣੇ ਤੱਕ ਰੱਖਣਾ ਚਾਹੀਦਾ ਦੁੱਖ ਸੁੱਖ ਕਹਿੰਦੇ ਹੁੰਦੇ ਜਿੰਨੇ ਵੰਡਾਓ ਉਨੇ ਦਰਦ ਘੱਟ ਜਾਂਦਾ ਤੇ ਸੁੱਖ ਵੱਧ ਜਾਂਦੇ ਨੇ ਤੋਂ ਪਰ ਤੁਹਾਡੀਆਂ ਲਾਈਨਾਂ ਚ ਬਹੁਤ ਡੂੰਘਾਈ ਹੈ ਜੀ, ਬਹੁਤ ਬਹੁਤ ਸ਼ੁਕਰੀਆ. ਦਲਜੀਤ ਸਿੰਘ ਢਿੱਲੋਂ ਮਹਿਤਾ ਚੌਂਕ ਵਾਲੇ, ਵੈਸੇ ਅਸੀਂ ਇਹਨਾਂ ਨੂੰ ਮਹਿਤਾ ਚੌਂਕ ਵਾਲੇ ਕਹਿੰਦੇ ਪਰ ਅੱਜ ਕੱਲ ਮੈਲਬਨ ਆਏ ਹੋਏ ਨੇ ਜੀ. ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਹੈ ਜੀ ਭਾਜੀ ਪ੍ਰੋਗਰਾਮ ਦੇ ਵਿਚ ਤੁਹਾਡਾ. ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਕੋਰੇ ਸਫਿਆਂ ਤੇ ਸਿਰਜਣਾਵਾਂ ਸੌਖੀਆਂ ਨਹੀਂ ਤੇ ਅੱਖਰਾਂ ਜੁੜੇ ਮੋਤੀਆਂ ਤੇ ਊਂਜਾਂ ਲਾਉਣੀਆਂ ਔਖੀਆਂ ਨਹੀਂ. ਬਹੁਤ ਹੀ ਪਿਆਰਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ. ਤੇ ਰਮਨਜੀਤ ਜੰਦੋਰੀਆ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਸਭ ਨੂੰ. ਲਿਖਿਆ ਹੈ ਕਿ ਨਹਾ ਕਰ ਗੰਗਾ ਮੇ ਸਭ ਪਾਪ ਧੋਆਇਆ, ਵਹੀ ਸੇ ਧੋਏ ਪਾਪੋ ਕਾ ਪਾਣੀ ਭਰ ਲਾਇਆ, ਵਾਹ ਰੇ ਇਨਸਾਨ ਤਰੀਕਾ ਤੇਰਾ ਸਮਝ ਮੇ ਨਹੀਂ ਆਇਆ, ਪਾਪ ਹਮਾਰੀ ਸੋਚ ਮੇ ਹੋਤਾ ਹੈ ਸ਼ਰੀਰ ਸੇ ਨਹੀਂ, ਔਰ ਤੀਰਥੋ ਕਾ ਜਲ ਹਮਾਰੇ ਸ਼ਰੀਰ ਕੋ ਸਾਫ ਕਰਤਾ ਹੈ ਹਮਾਰੀ ਸੋਚ ਕੋ ਨਹੀਂ, ਗਲਤੀ ਨੀਮ ਕੀ ਨਹੀਂ ਕਿ ਵੋ ਕੜਵਾ ਹੈ, ਖੁਦਗਰਜ਼ੀ ਜੀਭ ਕੀ ਹੈ ਜਿਸੇ ਮੀਠਾ ਪਸੰਦ ਹੈ. ਬਹੁਤ ਵਧੀਆ ਰਮਨਜੀਤ ਜੀ, ਬਹੁਤ ਹੀ ਪਿਆਰਾ ਜਿਹਾ ਜਿਹੜੇ ਤੁਹਾਡੇ ਵਿਚਾਰ, ਜਿਹੜੀਆਂ ਲਾਈਨਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ. ਲੋ ਜੀ, ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਵੀ ਆ ਗਏ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸਾਰਿਆਂ ਨਾਲ ਫਤਿਹ ਦੀ ਸਾਂਝ ਬਣਾਈ ਹੈ ਤੇ ਕਹਿ ਰਹੇ ਨੇ ਕਿ ਵੀ ਇੰਜੋਏ ਯੋਰ ਪ੍ਰੋਗਰਾਮ. ਬਹੁਤ ਬਹੁਤ ਸ਼ੁਕਰੀਆ ਰੁਪਿੰਦਰ ਸਿੰਘ ਜੀ, ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਰੱਖਣੀ ਹੈ. ਸੋ ਲੋ ਜੀ, ਹੁਣ ਪ੍ਰੋਗਰਾਮ ਦੇ ਵਿਚ ਰੌਣਕਾਂ ਲਾਉਣ ਦੇ ਲਈ ਸਾਡੇ ਨਾਲ ਮਿੰਟੂ ਭਾਜੀ ਵੀ ਜਿਹੜੇ ਆ ਉਹਨਾਂ ਨੇ ਸਾਂਝ ਪਾ ਲਈ ਆ ਪ੍ਰੋਗਰਾਮ ਦੇ ਵਿਚ. ਸੋ ਉਹਨਾਂ ਦਾ ਵੀ ਸਵਾਗਤ ਕਰਦੇ ਆ. ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਸੁਪ੍ਰੀਤ, ਹਾਲ ਚਾਲ ਵਧੀਆ ਜੀ. ਕਹਿੰਦੇ ਹਾਲ ਵਧੀਆ ਤੇ ਚਾਲ ਮਸਤ ਆ ਤੇ ਹੌਲੀ ਹੌਲੀ ਚੱਲੀ ਜਾਂਦੇ. ਮਸਤ ਚਾਲ ਮੀਨ ਵੈਸੇ ਤਾਂ ਹੁੰਦਾ ਜੀ ਵੀ ਹੌਲੀ ਹੌਲੀ ਚੱਲਣਾ ਤੁਰਨਾ ਜ਼ਿੰਦਗੀ ਦੇ ਵਿਚ, ਪਰ ਜਿਹੜੀ ਸਪੀਡ ਤਾਂ ਮੈਂ ਹੁਣ 110 ਤੇ ਜਾ ਰਿਹਾ ਤਾਂ ਵੱਖਰੀ ਗੱਲ ਆ, ਤੇ ਪਰ ਫਿਰ ਵੀ ਉਹ ਮਸਤੀ ਨਾਲ ਹੀ ਜਾ ਰਿਹਾ. ਸੋ ਹਾਲ ਵਧੀਆ ਤੇ ਚਾਲ ਮਸਤ.
ਤੁਸੀਂ ਐਡੀਲੇਡ ਆ ਰਹੇ ਹੋ ਕਿ ਰਿਵਰਲੈਂਡ ਜਾ ਰਹੇ ਹੋ?
ਮੈਂ ਫਿਲਹਾਲ ਐਡੀਲੇਡ ਹੀ ਹਾਂ ਜੀ, ਤੇ ਐਡੀਲੇਡ ਦੀਆਂ ਸੜਕਾਂ ਦੇ ਉੱਤੇ ਹੀ ਤੜਕੇ ਤੜਕੇ ਜਿਹੜੀਆਂ ਮਟਰ ਗਸ਼ਤੀ ਹੋ ਰਹੀ ਹੈ ਜੀ ਅੱਜ.
ਠੀਕ ਹੈ ਭਾਜੀ, ਠੀਕ ਹੈ. ਸੋ ਅੱਜ ਦੀਆਂ ਜਿਹੜੀਆਂ ਲਹਿਰਾਂ ਹੈ ਨਾ ਭਾਜੀ, ਉਹਦੇ ਵਿੱਚ ਯਾਦ ਹੈ ਜਦੋਂ ਅਸੀਂ ਕਦੀ ਸਕੂਲ ਚ ਪੜ੍ਹਦੇ ਹੁੰਦੇ ਸੀ ਹੈ ਨਾ, ਤੇ ਟੀਚਰ ਜਦੋਂ ਕੋਈ ਤਿਉਹਾਰ ਹੁੰਦਾ ਸੀਗਾ ਹੈ ਨਾ, ਤੇ ਸਾਡਾ ਪੜ੍ਹਨ ਨੂੰ ਦਿਲ ਨੀ ਕਰਦਾ ਹੁੰਦਾ ਸੀਗਾ, ਫਿਰ ਅਸੀਂ ਕਹੀਦਾ ਹੁੰਦਾ ਸੀ ਵੀ ਅੱਜ ਤੇ ਗਾਣੇ ਸੁਣਦੇ ਆ, ਅੱਜ ਸਾਡੇ ਨਾਲ ਗੱਲਾਂ ਕਰੋ ਮੈਮ ਤੁਸੀਂ, ਤੇ ਜਾਂ ਕਿਤੇ ਮੀਂਹ ਪੈਂਦਾ ਹੁੰਦਾ ਸੀ ਤਾਂ ਵੀ ਏਦਾਂ ਹੀ ਕਰੀਦਾ ਹੁੰਦਾ ਸੀਗਾ ਕਿ ਅੱਜ ਨੀ ਅਸੀਂ ਪੜ੍ਹਨਾ, ਅੱਜ ਅਸੀਂ ਚੁਟਕਲੇ ਸੁਣਾਉਣੇ ਆ. ਸੋ ਅੱਜ ਅਸੀਂ ਨਾ ਦੀਵਾਲੀ ਸਪੈਸ਼ਲ ਪ੍ਰੋਗਰਾਮ ਭਾਜੀ ਕਰ ਰਹੇ ਆ, ਤੇ ਮੈਨੂੰ ਵੀ ਮੈਂ ਇਹ ਸੋਚਿਆ ਕਿ ਅੱਜ ਮਿੰਟੂ ਭਾਜੀ ਨੂੰ ਕਹਿਣਾ ਤੇ ਅੱਜ ਅਸੀਂ ਖਬਰਾਂ ਨੀ ਕਰਨੀਆਂ ਕਿ ਦੁਨੀਆਂ ਦੇ ਦੁੱਖ ਦੇਖੀ ਜਾਣੇ, ਉਹਨਾਂ ਦੀਆਂ ਗੱਲਾਂ ਹਨਾ ਰੋਜ਼ ਰੋਜ਼ ਕਰਦੇ ਆ, ਤੇ ਅੱਜ ਅਸੀਂ ਦੀਵਾਲੀ ਦੀਆਂ ਰੌਣਕਾਂ ਲਾਉਂਦੇ ਆ ਕੁਝ ਹੋਰ ਤਰੀਕੇ ਨਾਲ ਹਟ ਕੇ ਥੋੜੀਆਂ ਜਿਹੀਆਂ. ਤੁਸੀਂ ਕੀ ਕਹਿੰਦੇ ਹੋ?
ਬਿਲਕੁਲ ਜੀ ਬਿਲਕੁਲ, ਅਸੀਂ ਵੀ ਇੰਨੇ ਬਹਾਨੇ ਆਪਣੀਆਂ ਯਾਦਾਂ ਤਾਜ਼ਾ ਕਰ ਲਾਂਗੇ, ਪਰ ਹਰ ਚੀਜ਼ ਉਮਰ ਨਾਲ ਹੀ ਸੋਭਦੀ ਹੈ ਜੀ, ਇਹ ਗੱਲ ਦੇਖਣੀ ਪੈਣੀ ਆ. ਉਦੋਂ ਅਸੀਂ ਅਕਸਰ ਆਪਣੇ ਬਜ਼ੁਰਗਾਂ ਦੇ ਉੱਤੇ ਬਲੇਮ ਕਰਦੇ ਸੀ ਵੀ ਵੱਡੇ ਬਾਬਾ ਜੀ ਤਾਂ ਪਟਾਕਾ ਫੜਾਉਣ, ਰੌਲਾ ਪਾਉਣ ਤੇ ਐਵੇਂ ਫਾਲਤੂ ਦੀਆਂ ਗੱਲਾਂ ਤੇ ਬਾਹਲੇ ਦੁਖੀ ਹੁੰਦੇ ਸੀ, ਲੜਦੇ ਝਿੜਕਦੇ ਹੁੰਦੇ ਸੀ, ਤੇ ਡੈਡੀ ਥੋੜਾ ਜਿਹਾ ਹੁੰਦੇ ਸੀ ਵੀ ਚੱਲ ਕੋਈ ਨੀ ਮੈਂ ਆਉਣਾ ਦਵਾ ਲਿਆਉਣਾ ਪਟਾਕੇ ਕਰਦਾ, ਵੀ ਉਹ ਮੂੰਹ ਮੱਥਾ ਜਿਹਾ ਰੱਖਣ ਲਈ ਨਾ ਤਾਂ ਬਾਹਲਾ ਲੜਦੇ ਹੁੰਦੇ ਸੀ ਤੇ ਨਾ ਹੀ ਬਾਹਲਾ ਉਹ ਸਲਾਉਂਦੇ ਹੁੰਦੇ ਸੀ ਇਹਨਾਂ ਕੰਮਾਂ ਨੂੰ. ਸੋ ਹੁਣ ਪਤਾ ਲੱਗਦਾ ਵੀ ਉਮਰ ਦੇ ਤਕਾਜੇ ਸੀ, ਉਦੋਂ ਬਜ਼ੁਰਗ ਸੀ ਉਹ 60 ਟੱਪ ਗਏ ਸੀ ਤੇ ਜਿਹੜੇ ਫਾਦਰ ਸਾਹਿਬ ਸਨ ਉਹ 35-40 ਸਨ, ਤਾਂ ਉਹਨਾਂ ਦੋਨਾਂ ਦੀ ਉਮਰ ਦੇ ਹਿਸਾਬ ਨਾਲ ਉਹਨਾਂ ਕੋਲੇ ਜਿਹੜਾ ਚਾਅ ਸੀਗਾ ਉਹਨਾਂ ਕ ਰਹਿ ਗਿਆ ਸੀ. ਸੋ ਹਰ ਚੀਜ਼ ਦਾ ਚਾਅ ਦਾ ਜਾਂ ਹਰ ਜਿਹੜੀ ਇੱਕ ਚਾਅ ਹੁੰਦਾ ਕਿਸੇ ਵੀ ਚੀਜ਼ ਦਾ, ਉਹ ਚੀਜ਼ ਦਾ ਇੱਕ ਵੇਲਾ ਵਕਤ ਹੁੰਦਾ, ਤੇ ਤਾਂ ਹੀ ਅਸੀਂ ਰੋਜ਼ ਸਾਡੇ ਸਰੋਤਿਆਂ ਨੂੰ ਕਹਿੰਦੇ ਹਾਂ ਵੀ ਆਪਣੇ ਵੇਲੇ ਵਕਤ ਤੋਂ ਖੁੰਝਿਆ ਨਾ ਕਰੋ, ਜਿਹੜਾ ਵੇਲਾ ਵਕਤ ਜਿਹੜੀ ਵੀ ਚੀਜ਼ ਦਾ ਹੈਗਾ ਨਾ ਉਹ ਉਹਨੂੰ ਮਾਣ ਲਿਆ ਕਰੋ, ਤੇ ਜੇ ਤੁਸੀਂ ਇਹ ਸੋਚ ਕੇ ਨਾ ਮਾਣਿਆ ਵੀ ਕੋਈ ਨੀ ਕੱਲ ਨੂੰ ਮਾਣ ਲਾਂਗੇ, ਤੇ ਕੱਲ ਨੂੰ ਉਹ ਚਾਅ ਵੀ ਖਤਮ ਹੋ ਜਾਂਦਾ ਹੁੰਦਾ ਤੇ ਉਹ ਨਹੀਂ ਲੋੜ ਪੈਂਦੀ. ਹੁਣ ਮੈਨੂੰ ਅੱਜ ਤੜਕੇ ਜਦੋਂ ਮੈਂ ਅਖਬਾਰ ਪੜ੍ਹਨ ਬੈਠਾ ਤਾਂ ਉਦੋਂ ਮੈਨੂੰ ਪਤਾ ਲੱਗਿਆ ਵੀ ਅੱਜ ਅਖਬਾਰ ਨੀ ਆਇਆ, ਵੀ ਦੀਵਾਲੀ ਸੀ ਕੱਲ ਭਾਈ, ਤੇ ਨਹੀਂ ਨਹੀਂ ਮੈਨੂੰ ਇਹ ਨੀ ਚੱਕਰ ਇਹ ਨੀ ਪਤਾ ਲੱਗਿਆ ਵੀ ਦੀਵਾਲੀ ਵੀ ਆਈ ਹੈ ਜਾਂ ਆਈ ਸੀ ਜਾਂ ਆਉਣੀ ਸੀ. ਆ ਇੱਕ ਦੋ ਖਬਰਾਂ ਜਾਂ ਇੱਕ ਦੋ ਗੱਲਾਂ ਇਧਰੋਂ ਉਧਰੋਂ ਮੈਸਿਆਂ ਮੂਸਿਆਂ ਤੋਂ ਥੋੜੀ ਬਹੁਤ ਗੱਲ ਹੁੰਦੀ ਸੀਗੀ, ਪਰ ਉਹ ਗੱਲ ਨੀ ਸੀ ਜਿਹੜੀ ਉਲਟੀ ਗਿਣਤੀ ਨੀ ਗਿਣਦੇ ਹੁੰਦੇ ਸੀ ਆਪਾਂ, ਆਪਾਂ ਉਲਟੀ ਗਿਣਤੀ ਕਹਿਣ ਲੱਗ ਜਾਂਦੇ ਸੀ ਵੀ ਦੁਸਹਿਰਾ ਟੱਪਣ ਤੋਂ ਬਾਅਦ ਵੀ 20 ਦਿਨ ਕਿਵੇਂ ਟੱਪਣਗੇ ਕੀ ਕਰਕੇ, ਫਿਰ ਕਿਵੇਂ ਕਿਵੇਂ ਉਹਨਾਂ ਨੂੰ ਜਿਹੜੇ ਪਟਾਕੇ ਲਿਆਉਣੇ, ਦੀਵੇ ਲਿਆਉਣੇ, ਉਹਨਾਂ ਨੂੰ ਭਿਆਉਣਾ, ਸਭ ਕੁਛ ਕਰਦੇ ਸੀਗੇ. ਪਰ ਹੁਣ ਉਹ ਵਕਤ ਜਿਹੜਾ ਲੱਗਦਾ ਵੀ ਉਹ ਐਵੇਂ ਕੰਮ ਸੀਗੇ, ਫਾਲਤੂ ਦੇ ਕੰਮ ਸੀ, ਤੇ ਹੁਣ ਉਹਦਾ ਯਾਦ ਚੇਤੇ ਵੀ ਨੀ ਹੈਗੇ। ਸੋ ਤਾਂ ਹੀ ਸਰੋਤਿਆਂ ਨੂੰ ਬੇਨਤੀ ਆ ਵੀ ਜਦੋਂ ਵੀ ਕੋਈ ਵੀ ਚੀਜ਼ ਆਉਂਦੀ ਹੈ, ਕਿਤੇ ਵੀ ਆਉਂਦੀ ਹੈ, ਇੱਕ ਤਾਂ ਉਦੋਂ ਆਪ ਮਾਣ ਲਿਆ ਕਰੋ, ਦੂਜਾ ਨਾ ਥੋੜੀ ਜਿਹੀ ਇੱਕ ਚੀਜ਼ ਬਾਰੇ ਵੀ ਸਾਨੂੰ ਸੋਚਣਾ ਪੈਣਾ, ਜਿਹੜੀਆਂ ਚੀਜ਼ਾਂ ਤੋਂ ਅਸੀਂ ਦੁਖੀ ਹੁੰਦੇ ਸੀਗੇ ਵੀ ਸਾਡੇ ਬਜ਼ੁਰਗ ਸਾਡਾ ਸਾਥ ਨੀ ਦਿੰਦੇ ਸਾਡੀ ਖੁਸ਼ੀ ਚ, ਤੇ ਤੁਸੀਂ ਨਾ ਇੰਨਾ ਕੁ ਜ਼ਰੂਰ ਕਰੋ। ਹੁਣ ਮੰਨ ਲਓ ਵੀ ਮੈਨੂੰ ਚੰਗੀ ਨਹੀਂ ਲੱਗ ਰਹੀ ਦੀਵਾਲੀ, ਮੈਨੂੰ ਨੀ ਚੰਗਾ ਲੱਗ ਰਿਹਾ ਪਟਾਕੇ ਵਜਾਉਣਾ, ਪ੍ਰਦੂਸ਼ਣ ਕਰਨਾ, ਮਿਠਾਈਆਂ ਖਾਣੀਆਂ ਉਮਰ ਦੇ ਤਕਾਜੇ ਨਾਲ, ਪਰ ਜਿਹੜੇ ਲੋਕਾਂ ਨੂੰ ਚੰਗਾ ਲੱਗ ਰਿਹਾ ਉਹਨਾਂ ਲਈ ਅਸੀਂ ਏਕਾ ਸਿੰਘ ਕਿਉਂ ਬਣੀਏ, ਉਹਨਾਂ ਲਈ ਅਸੀਂ ਫਾਲਤੂ ਦੀ ਕਿਉਂ? ਜੇ ਉਹਨਾਂ ਨੂੰ ਚੰਗੀਆਂ ਲੱਗ ਰਹੀਆਂ ਉਮਰ ਦੇ ਉਸ ਦੌਰ ਚ, ਤੇ ਕੋਸ਼ਿਸ਼ ਕਰੋ ਉਹਨਾਂ ਨਾਲ ਉਹਨਾਂ ਚਿਰ ਬੱਚਾ ਬਣਨ ਦੀ, ਕੋਸ਼ਿਸ਼ ਕਰੋ ਉਹਨਾਂ ਨਾਲ ਘੁਲ ਮਿਲਣ ਦੀ, ਜੇ ਨਹੀਂ ਕੁਛ ਕਰ ਸਕਦੇ ਤਾਂ ਚੁੱਪ ਹੀ ਵੱਟ ਲਓ, ਉਹ ਵੀ ਬਹੁਤ ਵਧੀਆ, ਬੁੜ ਬੁੜ ਤਾਂ ਨਾ ਕਰੋ ਨਾ, ਤੇ ਨਹੀਂ ਅਸੀਂ ਦੇਖਿਆ ਆਮ ਬਜ਼ੁਰਗ ਆ ਜਿਹੜੇ ਉਹ ਘਰਾਂ ਚ ਫਿਰ ਬੁੜ ਬੁੜ ਕਰਨੀ ਸ਼ੁਰੂ ਕਰ ਦਿੰਦੇ ਆ, ਤੇ ਇਹ ਵੀ ਕਿਤੇ ਨਾ ਕਿਤੇ ਗੱਲ ਆਉਂਦੀ ਆ। ਸੋ ਹਰ ਚੀਜ਼ ਨੂੰ ਹਰ ਵੇਲੇ ਸਿਰ ਨੂੰ ਉਸ ਪੀੜ ਦੇਖਿਆ ਕਰੋ ਉਸ ਜੁੱਤੀ ਦੀ, ਜੇ ਕਿਤੇ ਤੁਹਾਨੂੰ ਲੱਗੇ ਵੀ ਬੱਚਾ ਜਿੱਦ ਕਰ ਰਿਹਾ ਜਾਂ ਉਹ ਕਰ ਰਿਹਾ ਤਾਂ ਬੱਚੇ ਵਾਲੀ ਜੁੱਤੀ ਪਾ ਕੇ ਦੇਖਿਆ ਕਰੋ ਵੀ ਉਹਦਾ ਵੇਲਾ ਤੇ ਉਹ ਕਰ ਰਿਹਾ ਤੇ ਉਹਨੂੰ ਕਿਵੇਂ ਕਿਵੇਂ ਆਪਾਂ ਉਹਨੂੰ ਪਤਾ ਵੀ ਨੀ ਲੱਗਣ ਦੇਣਾ ਤੇ ਉਹਨੂੰ ਸੰਭਾਲਣਾ ਵੀ ਉਸ ਮੌਕੇ ਤੇ ਵੀ ਗਲਤ ਵੀ ਨਾ ਹੋ ਜਾਏ।
ਬਿਲਕੁਲ ਠੀਕ ਆ, ਤੁਸੀਂ ਜੋ ਬੱਚੇ ਵਾਲੀ ਜੁੱਤੀ ਪਾ ਕੇ ਦੇਖ ਲਿਆ ਕਰੋ, ਸੋ ਉਹਨਾਂ ਦੇ ਲੈਵਲ ਤੇ ਆ ਕੇ ਸੋਚਣਾ ਜਿਹੜਾ ਉਹਦੇ ਨਾਲ ਹੀ ਤੁਸੀਂ ਸਮਝ ਸਕਦੇ ਆ ਕਿ ਉਹਨਾਂ ਦੇ ਇਸ ਵੇਲੇ ਕੀ ਚਾਹ ਆ ਤੇ ਕੀ ਰੀਝਾਂ। ਬਿਲਕੁਲ ਠੀਕ ਆ ਭਾਜੀ, ਮੈਨੂੰ ਲੱਗਦਾ ਕਿ ਅੱਜ ਕੱਲ ਨਾ ਅਸੀਂ ਪੇਰੈਂਟਸ ਵੀ ਕੁਛ ਜ਼ਿਆਦਾ ਹੀ ਸਿਆਣੀਆਂ ਗੱਲਾਂ ਕਰਦੇ ਆ, ਜ਼ਿਆਦਾ ਸਿਆਣੇ ਹੋ ਗਏ ਆ, ਸਮਝਾਉਂਦੇ ਸਾਡੇ ਪੇਰੈਂਟਸ ਵੀ ਹੁੰਦੇ ਸੀਗੇ, ਪਰ ਅਸੀਂ ਉਹੀ ਨਫੇ ਨੁਕਸਾਨ ਚ ਪੀ ਦਾ ਕੀ ਫਾਇਦਾ, ਪਟਾਕੇ ਚਲਾਉਣ ਦਾ ਕੀ ਫਾਇਦਾ, ਅਸੀਂ ਮਠਿਆਈ ਖਾਣ ਦਾ ਕੀ ਫਾਇਦਾ। ਮੈਨੂੰ ਤਾਂ ਲੱਗਦਾ ਸੀ ਬੱਚਿਆਂ ਨੂੰ ਮਠਿਆਈ ਖਾਣ ਤੋਂ ਵੀ ਹੁਣ ਰੋਕਦੇ ਆ ਬਹੁਤ, ਭਈ ਨਾ ਜੀ ਮਿੱਠਾ ਬਹੁਤ ਆ। ਸੋ ਹੈਲਥ ਕੌਨਸ਼ੀਅਸ ਜਿੱਦਾਂ ਆਪ ਹੁੰਦੇ ਜਾਂਦੇ ਆ, ਅਜੇ ਤੱਕ ਮੈਨੂੰ ਲੱਗਦਾ ਨੀ ਕਿ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਆ। ਸੋ ਉਹੀ ਉਹਨਾਂ ਤੇ ਅਸੀਂ ਆਪਣੇ ਜਿਹੜੇ ਐਕਸਪੈਰੀਮੈਂਟ ਅਸੀਂ ਉਹਨਾਂ ਦੇ ਉੱਤੇ ਕਰਦੇ ਰਹਿੰਦੇ ਆ ਕਿ ਆਹ ਨਾ ਕਰੋ ਇਹਦਾ ਕੀ ਫਾਇਦਾ ਤੇ ਆਹ ਨਾ ਕਰੋ ਇਹਦਾ ਕੀ ਫਾਇਦਾ। ਸੋ ਜ਼ਿੰਦਗੀ ਨੂੰ ਕਦੀ ਕਦੀ ਜੀ ਲੈਣਾ ਚਾਹੀਦਾ ਹੈ ਜੀ, ਇਹਨਾਂ ਸਾਰਿਆਂ ਤੋਂ, ਇਹ ਦਿਮਾਗ ਤੋਂ ਹਟ ਕੇ ਦਿਲ ਦੇ ਨਾਲ ਸੋਚ ਕੇ ਜ਼ਿੰਦਗੀ ਨੂੰ ਵੀ ਜੀਣਾ ਚਾਹੀਦਾ। ਬਿਲਕੁਲ ਠੀਕ ਕਿਹਾ ਤੁਸੀਂ। ਸੋ ਜਿਵੇਂ ਤੁਸੀਂ ਕਿਹਾ ਕਿ ਦੀਵਾਲੀ ਦਾ ਪਤਾ ਹੀ ਨਹੀਂ ਲੱਗਦਾ ਇੱਥੇ, ਉਹ ਤੇ ਬਿਲਕੁਲ ਠੀਕ ਕਿਹਾ ਕਿ ਆਲੇ ਦੁਆਲੇ ਦੇਖਦੇ ਆ ਜਦੋਂ ਇੰਡੀਆ ਤੋਂ ਕੋਈ ਸੁਨੇਹਾ ਆਉਂਦਾ ਤੇ ਫੇਰ ਲੱਗਦਾ ਵੀ ਹਾਂ ਜੀ ਦੀਵਾਲੀ ਚੱਲ ਰਹੀ ਆ ਉੱਥੇ। ਸੋ ਪਰ ਇਸ ਲਈ ਸੋਚਿਆ ਕਿ ਅੱਜ ਅਸੀਂ ਆਪਣੀਆਂ ਯਾਦਾਂ ਦੀਆਂ ਫੁਲਝੜੀਆਂ ਚਲਾਉਣੀਆਂ ਪ੍ਰੋਗਰਾਮ ਦੇ ਵਿੱਚ। ਸੋ ਪਿੰਡ ਤੇ ਹੁਣ ਚਲੋ ਮੁੜ ਨਹੀਂ ਸਕਦੇ ਇਸ ਦੀਵਾਲੀ ਤੇ, ਪਰ ਯਾਦਾਂ ਦੇ ਨਾਲ ਅਸੀਂ ਪਿੱਛੇ ਮੁੜਨਾ ਆ ਅੱਜ, ਤੇ ਉੱਥੇ ਖੜੇ ਹੋ ਕੇ ਅਸੀਂ ਆਪਣੇ ਆਪ ਨੂੰ ਦੀਵਾਲੀ ਮਨਾਉਂਦੇ ਦੇਖਣਾ ਕਿ ਬਚਪਨ ਦੇ ਵਿੱਚ ਕਿੱਦਾਂ ਦੀਵਾਲੀ ਮਨਾਈ ਦੀ ਹੁੰਦੀ ਸੀ, ਕਿੱਦਾਂ ਪੇਰੈਂਟਸ ਤੋਂ ਪਟਾਕੇ ਤੇ ਉਹ ਫੁਲਝੜੀਆਂ ਲੈਣ ਦੀ ਜਿੱਦ ਕਰੀਦੀ ਹੁੰਦੀ ਸੀ, ਹਲਵਾਈ ਦੀ ਦੁਕਾਨ ਅੱਗੇ ਜਾ ਕੇ ਖੜੇ ਹੋ ਜਾਣਾ ਤੇ ਹਲਵਾਈ ਦੀਆਂ ਦੁਕਾਨਾਂ ਕਿੰਨੀਆਂ ਸੱਜੀਆਂ ਹੁੰਦੀਆਂ ਸੀ ਭਾਜੀ, ਉਹ ਦਿਨ ਤਿਉਹਾਰ ਤੇ ਸੱਜਦੀਆਂ ਹੁੰਦੀਆਂ ਸੀ। ਹੁਣ ਤੇ ਵੈਸੇ ਹੀ ਬਾਹਲੀ ਮਿਠਾਈ ਰਹਿੰਦੀ ਆ ਦੁਕਾਨਾਂ ਤੇ, ਪਰ ਉਦੋਂ ਦੀਵਾਲੀ ਵਾਲੇ ਦਿਨ ਜਾਂ ਦੁਸਹਿਰੇ ਵਾਲੇ ਦਿਨ ਇਹ ਤਿਉਹਾਰਾਂ ਦੇ ਉੱਤੇ ਵੱਡੇ ਵੱਡੇ ਪੰਡਾਲ ਲੱਗ ਜਾਂਦੇ ਹੁੰਦੇ ਸੀਗੇ ਦੁਕਾਨ ਤੇ ਮਠਿਆਈ ਵਾਲੀ ਤੇ।
ਸੁਖਪ੍ਰੀਤ, ਇੱਕ ਜਿਹੜੀ ਨਾ ਉਮਰ ਦੇ ਨਾਲ ਅੱਖਾਂ ਤੇ ਐਨਕ ਵੀ ਲੱਗਦੀ ਆ ਬੰਦੇ ਦੇ, ਸੱਚੀ ਮੁੱਚੀ ਦੀ ਐਨਕ ਨਾ ਕਹੀਏ ਤਾਂ ਇੱਕ ਐਨਕ ਹੋਰ ਕਿਸਮ ਦੀ ਹੁੰਦੀ ਆ, ਦੁਨਿਆਵੀ ਐਨਕ ਹੁੰਦੀ ਆ, ਉਹ ਵੀ ਉਮਰ ਦੇ ਨਾਲ ਨਾਲ ਲੱਗ ਜਾਂਦੀ ਆ। ਤੁਸੀਂ ਹੁਣ ਯਾਦ ਕਰਕੇ ਦੇਖੋ ਵੀ ਜੇ ਜਦੋਂ ਤੁਸੀਂ ਉਦੋਂ ਹਲਵਾਈ ਦੀ ਦੁਕਾਨ ਤੇ ਖੜੇ ਹੋਵੋਗੇ, ਲਾਲ ਪੀਲੇ ਰੰਗ ਦੀਆਂ ਮਿਠਾਈਆਂ, ਰੰਗ ਬਿਰੰਗੀਆਂ ਤੇ ਸਾਰਾ ਕੁਛ, ਉਦੋਂ ਤੁਹਾਨੂੰ ਮਿਠਾਈਆਂ ਹੀ ਦਿਖਦੀਆਂ ਹੋਣਗੀਆਂ। ਪਰ ਹੁਣ ਜਾ ਕੇ ਤੁਸੀਂ ਖੜੋਗੇ ਤੁਹਾਨੂੰ ਜਦੋਂ ਹਲਵਾਈ ਦੀ ਦੁਕਾਨ ਤੇ, ਹੁਣ ਪਤਾ ਕੀ ਦਿਖੂਗਾ ਤੁਹਾਨੂੰ, ਹੁਣ ਸਿਨਬੋਦ ਤੇ ਬੈਠੀਆਂ ਮੱਖੀਆਂ ਹੀ ਦਿਖਣਗੀਆਂ ਵੀ ਕਿੰਨਾ ਗੰਦਾ, ਕਿੰਨੀਆਂ ਮੱਖੀਆਂ ਬੈਠੀਆਂ, ਕਿੰਨੀ ਕੁਆਲਿਟੀ ਮਾੜੀ ਆ, ਹੁਣ ਤੁਹਾਨੂੰ ਉਹ ਦਿਖਣਗੀਆਂ। ਸੋ ਇਹ ਨਾ ਉਮਰ ਦੇ ਤਕਾਜੇ ਦੀ ਐਨਕ ਆ, ਜਿਹੜਾ ਉਮਰ ਦੇ ਤਕਾਜੇ ਮੁਤਾਬਕ ਬੰਦੇ ਦੀ ਐਨਕ ਬਦਲਦੀ ਜਾਂਦੀ ਆ ਤੇ ਹਰ ਚੀਜ਼ ਉਵੇਂ ਉਵੇਂ ਫਿਰ ਬੰਦੇ ਨੂੰ ਨਜ਼ਰ ਆਉਣ ਲੱਗ ਜਾਂਦੀ ਆ। ਜਿਵੇਂ ਤੁਸੀਂ ਮਿਠਾਈ ਜਾਂ ਹੋਰ ਗੱਲਾਂ ਦੀ ਕਹੀ ਨਾ ਵੀ ਅਸੀਂ ਬੱਚਿਆਂ ਨੂੰ ਰੋਕਦੇ ਆ ਜਾਂ ਮੁਲਾਂਕਣ ਕਰਦੇ ਆ, ਹਰ ਚੀਜ਼ ਨੂੰ ਸਿਹਤ ਨਾਲ ਜੋੜਦੇ ਆ, ਹੋਰ ਜੋੜਦੇ ਆ, ਕੋਈ ਇਹ ਕੋਈ ਬੁਰੀ ਗੱਲ ਨੀ ਹੈਗੀ। ਜੇ ਹੁਣ ਮੰਨ ਲਈਏ ਵੀ ਸਾਨੂੰ ਵੀ ਸਾਡੇ ਮਾਂ ਬਾਪ ਨੇ, ਸਾਡੇ ਮਾਂ ਬਾਪ ਉਦੋਂ ਕਰਦੇ ਸੀਗੇ ਜਾਂ ਤਾਂ ਪੈਸੇ ਦੀ ਘਾਟ ਕਮੀ ਸੀ, ਉਦੋਂ ਪਸਾਰਾ ਇੰਨਾ ਨਹੀਂ ਸੀਗਾ ਪੈਸੇ ਦਾ, ਮਿਡਲ ਵਰਗ ਦੀ ਜਿਹੜੀ ਗੱਲ ਕਰਾਂ ਮੈਂ, ਤਾਂ ਜਿੱਦਾਂ 80% ਲੋਕ ਇਹ ਜੇ ਸੀ ਜਿਹਨਾਂ ਕੋਲੇ ਪਸਾਰਾ ਸੀਮਤ ਸੀ, ਤੇ ਉਹ ਉਦੋਂ ਉਸ ਕਾਰਨ ਕਰਕੇ ਜਿਹੜੇ ਰੋਕਦੇ ਟੋਕਦੇ ਸੀ, ਉਹਨਾਂ ਨੂੰ ਕੋਈ ਹੈਲਥ ਕੌਨਸ਼ੀਅਸ ਨਹੀਂ ਸੀਗੇ ਉਹ, ਜਾਂ ਕੋਈ ਇਹ ਨੀ ਸੀਗਾ ਵੀ ਅਕਸਰ ਇੱਕ ਛੋਟਾ ਜਿਹਾ ਜਹਾਜ਼ ਜਾਂ ਮਿਲਦਾ ਹੁੰਦਾ ਸੀ ਲੋਹੇ ਦੀ ਡੱਬੀ ਜੀ ਹੁੰਦੀ ਸੀ ਤੇ ਉਹ ਹਮੇਸ਼ਾ ਬੰਦੇ ਨੂੰ ਭੋਕੇ ਬੰਦੇ ਦੇ ਕੱਚ ਚ ਵੜ ਜਾਂਦਾ ਸੀਗਾ, ਤੇ ਪਰ ਫੇਰ ਵੀ ਉਹ ਮਾਂ ਬਾਪ ਉਹ ਲੈ ਦਿੰਦੇ ਸੀ ਉਦੋਂ, ਤੇ ਉਦੋਂ ਜੇ ਉਹ ਇੰਨੇ ਨੀ ਸੀਗੇ ਵੀ ਅਵੇਅਰਨੈਸ ਸੇਫਟੀ ਸਿਕਿਉਰਿਟੀ ਕੋਈ ਐਡੀ ਚੱਕਰ ਨੀ ਸੀ। ਪਰ ਗੱਲ ਤਾਂ ਇਹ ਆ ਵੀ ਹੁਣ ਜਿਹੜਾ ਟਾਈਮ ਆ ਗਿਆ, ਹੁਣ ਸਾਨੂੰ ਪੜ੍ਹਾਈ ਲਿਖਾਈ ਨਾਲ ਜਾਗ੍ਰਿਤੀ ਆ ਗਈ ਆ, ਫਿਰ ਪੜ੍ਹਾਈ ਲਿਖਾਈ ਖੇਚ ਆ, ਜੇ ਅਸੀਂ ਜਾਗਰਤੀ ਆਈ ਆ ਤੇ ਉਹ ਜਾਗਰਤੀ ਆਪਣੇ ਬੱਚਿਆਂ ਨੂੰ ਬਾਂਹ ਨੀ ਪਾਸ ਆਉਣ ਕਰਦੇ। ਹਾਂ ਉਹਦਾ ਇੱਕ ਤਰੀਕਾ, ਉਹ ਤਰੀਕਾ ਉਹੀ ਹੈ ਵੀ ਬੱਚਿਆਂ ਦੇ ਨਾਲ ਮਿਲ ਕੇ, ਬੱਚਿਆਂ ਵਰਗਾ ਹੋ ਕੇ, ਉਹਨਾਂ ਦੇ ਨਾਲ ਦੋ ਸਟੈਪ ਪੱਟ ਕੇ ਉਹਨਾਂ ਨੂੰ ਦੱਸਿਆ ਸਮਝਾਇਆ ਜਾਵੇ ਵੀ ਆਹ ਦੇਖੋ ਜੀ ਇਹਦੇ ਵਿੱਚ ਅੱਜ ਕੱਲ ਵਿਜੂਅਲ ਬਹੁਤ ਆ ਗਏ, ਆਡੀਓ ਵੀਡੀਓ ਦਿਖਾਈਆਂ ਸੁਣਾਈਆਂ ਜਾਣ ਵੀ ਆਹ ਦੇਖੋ ਇਹਦੇ ਚ ਆਹ ਚੀਜ਼ਾਂ, ਇਹਦੇ ਨਾਲ ਆਹ ਕੁਛ ਹੋ ਸਕਦਾ ਤੇ ਜੇ ਆਹ ਕੁਛ ਕਰੋਗੇ ਤਾਂ ਤੁਸੀਂ ਇੱਦਾਂ ਹੋ ਸਕਦਾ। ਦੂਜਾ ਜਿਹੜਾ ਇੱਕ ਲਾਲਚ ਆ ਨਾ, ਉਹ ਹਰ ਉਮਰ ਦੇ ਵਿੱਚ ਕੰਮ ਕਰਦਾ ਗਾ। ਚਾਹੇ ਉਹ ਦੇਖੋ ਅਸੀਂ ਅਕਸਰ ਕਹਿੰਦੇ ਹਾਂ ਵੀ ਰਿਸ਼ਵਤ ਦੀ ਸ਼ੁਰੂਆਤ ਆ ਜਿਹੜੀ ਰੂੰਗੇ ਤੋਂ ਹੁੰਦੀ ਆ, ਵੀ ਬੱਚੇ ਨੂੰ ਰੂੰਗਾ ਲੈਣ ਸਿਖਾਇਆ ਜਾਂਦਾ ਤਾਂ ਰਿਸ਼ਵਤ ਲੈਣ ਦੇਣ ਦੀ ਸ਼ੁਰੂਆਤ ਉਹ ਪਹਿਲੀ ਪੀੜ੍ਹੀ ਹੁੰਦੀ ਆ, ਪੌੜੀ ਹੁੰਦੀ ਆ ਉਹ ਤਾਂ। ਪਰ ਗੱਲ ਇਹ ਆ ਜਾਂਦੀ ਹੈ ਵੀ ਜੇ ਅਸੀਂ ਬੱਚੇ ਨੂੰ ਇਸ ਢੰਗ ਨਾਲ ਉਹਨੂੰ ਦੱਸੀਏ, ਅਲਟਰਨੇਟਿਵ ਦੇਈਏ ਵੀ ਦੇਖੋ ਜੀ ਤੁਹਾਡੇ ਕੋਲ ਇੱਕ ਤਾਂ ਆਪਸ਼ਨ ਹੈਗੀ ਵੀ ਤੁਸੀਂ 500 ਦੇ 1000 ਰੁਪਈਏ ਦੇ ਪਟਾਕੇ ਚਲਾ ਕੇ ਤੇ ਪਟਾਕਿਆਂ ਦਾ ਖੜਕਾ ਸੁਣ ਕੇ ਤੇ ਤੜਕੇ ਧੂੰਆਂ ਕਰਕੇ ਇੱਥੇ ਵਾਤਾਵਰਨ ਖਰਾਬ ਕਰਕੇ, ਉਹ ਆਪਸ਼ਨ। ਦੂਜੀ ਇਹ ਆਪਸ਼ਨ ਹੈਗੀ ਵੀ ਤੁਸੀਂ 500 ਰੁਪਈਏ ਦੇ ਤੁਹਾਨੂੰ ਕੋਈ ਨਾ ਕੋਈ ਆਹ ਡਿਵਾਈਸ ਆਹ ਚੀਜ਼ ਲੈ ਦਿੰਦੇ ਆ ਤੇ ਜਿਹੜਾ ਜਿਹੜਾ ਕਿ ਤੂੰ ਸਾਲ ਭਰ ਉਹਦੇ ਨਾਲ ਇੰਜੋਏ ਕਰੇਗਾ, ਜਿਹੜੇ ਕੰਮ ਆਊਗਾ, ਸਟੱਡੀ ਚ ਕੰਮ ਆਊਗਾ ਜਾਂ ਕੁਛ ਵੀ, ਮੰਨ ਲਓ ਸਪੋਰਟਸ ਨਾਲ ਰਿਲੇਟਡ ਜੇ ਤੁਸੀਂ ਕੋਈ ਚੀਜ਼ ਲੈ ਕੇ ਦਿੰਦੇ ਹੋ ਤਾਂ ਜ਼ਿਆਦਾ ਬਿਹਤਰ ਆ। ਹੁਣ ਆਈਪੈਡ ਲੈ ਕੇ ਦੇਣ, ਆਈਫੋਨ ਲੈ ਕੇ ਦੇਣ ਨਾਲੋਂ ਜੇ ਤੁਸੀਂ ਸਪੋਰਟਸ ਦੀ ਉਹਨੂੰ ਕਿੱਟ ਲਿਆ ਕੇ ਦਿਓ, ਕੋਈ ਸਪੋਰਟਸ ਕਲੱਬ ਜੁਆਇਨ ਕਰਾਓ, ਕੋਈ ਇਹ ਜਿਹੀ ਚੀਜ਼ ਲਿਆ ਕੇ ਦਿਓ ਜਿਹਦੇ ਨਾਲ ਉਹਨੂੰ ਸਾਈਕਲ ਲਿਆ ਕੇ ਦਿਓ, ਜਿਹਦੇ ਨਾਲ ਉਹਨੂੰ ਸਰੀਰਕ ਕਸਰਤ ਹੋਵੇ, ਤਾਂ ਉਹ ਤਰੀਕਾ ਵੀ ਇੱਕ ਤਰੀਕਾ ਵੀ ਉਹਨੂੰ ਤੁਸੀਂ ਜ਼ਿਆਦਾ ਨਹੀਂ ਵੇਵ ਕਰ ਸਕਦੇ, ਤੁਸੀਂ ਮਿਨੀਮਾਈਜ਼ ਕਰੋ। ਤੁਸੀਂ ਉਹਨਾਂ ਕਹੋ ਵੀ ਆਪਾਂ 500 ਜਾਂ 100 ਦੇ ਪਟਾਕੇ ਚਲਾ ਲਾਂਗੇ, 400 ਦਾ ਪਾਏ ਕਰ ਲਾਂਗੇ ਐਜ਼ ਫੋਰ ਐਗਜ਼ਾਮਪਲ। ਸੋ ਪੜ੍ਹਾਈ ਲਿਖਾਈ ਜੇ ਆਈ ਆ ਤਾਂ ਸਾਨੂੰ ਜੇ ਹੈਲਥ ਕੋਨਸ਼ੀਅਸ ਜਾਂ ਸੇਫਟੀ ਕੋਨਸ਼ੀਅਸ ਹਾਂਗੇ ਅਸੀਂ ਤਾਂ ਸਾਨੂੰ ਉਹ ਚੀਜ਼ਾਂ ਬੱਚਿਆਂ ਤੱਕ ਪਹੁੰਚਾਉਣੀਆਂ ਚਾਹੀਦੀਆਂ, ਪਰ ਥੋਪਣੀਆਂ ਨੀ ਚਾਹੀਦੀਆਂ। ਇੱਕ ਇਹ ਫਰਕ ਹੁੰਦਾ ਥੋਪਣਾ ਤੇ ਪਹੁੰਚਾਉਣਾ। ਤੇ ਇਹ ਜਦੋਂ ਤਕਰੀਬਨ ਜਿਹੜਾ ਬਾਲ ਮਨ ਹੁੰਦਾ ਨਾ, ਬਾਲ ਮਨ ਛੇਤੀ ਗੱਲ ਕੈਚ ਕਰ ਲੈਂਦਾ, 2-4 ਮਿੰਟ ਇਹ ਗੱਲਾਂ ਹੁੰਦੀਆਂ ਵੀ ਉਹਨੂੰ ਐਂ ਲੱਗਦਾ ਵੀ ਮੈਨੂੰ ਚੰਗਾ ਨੀ ਲੱਗ ਰਿਹਾ, ਪਰ ਨਹੀਂ ਉਹਦੇ ਅੰਦਰ ਕਿਤੇ ਨਾ ਕਿਤੇ ਉਹ ਬੀਜ ਬੀਜਿਆ ਜਾਂਦਾ। ਜੇ ਤੁਸੀਂ ਕਿਸੇ ਗੱਲ ਕਹਿ ਦਿਓ ਨਾ, ਉਹਦੇ ਅੰਦਰ ਉਹ ਬੀਜ ਬੀਜਿਆ ਜਾਂਦਾ, ਹੌਲੀ 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 ਉਹ ਬੀਜ ਡਿਵੈਲਪ ਹੋ ਜਾਂਦਾ। ਜਿਹੜੀਆਂ ਬੈਡ ਹੈਬਿਟਸ ਆਉਂਦੀਆਂ ਬੰਦੇ ਚ ਉਹ ਵੀ ਇੱਦਾਂ ਹੀ ਆਉਂਦੀਆਂ, ਉਹ ਵੀ ਇੱਕ ਦਿਨ ਚ ਨੀ ਆ ਜਾਂਦੀਆਂ, ਤੇ ਜਿਹੜੀਆਂ ਚੰਗੀਆਂ ਆਦਤਾਂ ਆਉਂਦੀਆਂ ਉਹ ਵੀ ਇੱਕ ਦਿਨ ਚ ਨੀ ਆ ਜਾਂਦੀਆਂ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਜਦੋਂ ਵੀ ਬੀਜੋ ਉਦੋਂ ਚੰਗਾ ਹੀ ਬੀਜਣ ਦੀ ਕੋਸ਼ਿਸ਼ ਕਰੋ।
ਜੀ ਬਿਲਕੁਲ ਠੀਕ ਹੈ ਬਰਾੜ ਸਾਹਿਬ, ਤੁਸੀਂ ਜੋ ਬੱਚਿਆਂ ਦੇ ਲੈਵਲ ਤੇ ਜਾ ਕੇ ਸੋਚਣਾ ਔਰ ਉਹਨਾਂ ਨੂੰ ਕਿਸ ਤਰ੍ਹਾਂ ਚੰਗੇ ਬੁਰੇ ਦੀ ਸਮਝ ਕਰਵਾਉਣੀ, ਇਹ ਪੇਰੈਂਟਸ ਦੇ ਹੱਥ ਹੁੰਦਾ। ਸੋ ਬਰਾੜ ਸਾਹਿਬ ਸਾਡੇ ਨਾਲ ਲਿਸਨਰਸ ਜੁੜ ਰਹੇ ਨੇ ਜੀ, ਮਲਕੀਤ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿ ਰਹੇ ਨੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੋਬਰਾਮ ਚ ਕਹਿੰਦੇ ਪਹਿਲੀ ਵਾਰ ਵਾਲੀਬਾਲ ਤੇ ਸੀਪ ਦਾ ਟੂਰਨਾਮੈਂਟ ਹੋ ਰਿਹਾ ਜੀ 22 ਅਕਤੂਬਰ ਨੂੰ ਸੰਡੇ ਵਾਲੇ ਦਿਨ। ਸੋ ਕਹਿੰਦੇ ਸਭ ਨੂੰ ਬੇਨਤੀ ਹੈ ਜੀ ਕਿ ਸਾਰੇ ਜਿਹਨੇ ਆਉਣਾ ਜ਼ਰੂਰ। ਸੋ ਮਲਕੀਤ ਥਿੰਦ ਤੇ ਗੁਰਸ਼ਰਨ ਬਰਾੜ ਹੁਣਾਂ ਨੇ ਇਹ ਜਿਹੜਾ ਮੈਸੇਜ ਆ ਭੇਜਿਆ, ਲੋ ਭਾਜੀ ਸੀਪ ਦਾ ਵੀ ਟੂਰਨਾਮੈਂਟ ਹੋ ਰਿਹਾ ਵਧੀਆ। ਜਿਵੇਂ ਤੁਸੀਂ ਗੱਲ ਕੀਤੀ ਕਿ ਜੋ ਦਿਲ ਦੇ ਵਿੱਚ ਹੈ ਉਹ ਕਰ ਲੈਣਾ ਚਾਹੀਦਾ ਹੈ ਨਾ। ਕਈ ਵਾਰੀ ਛੋਟੀਆਂ ਛੋਟੀਆਂ ਚੀਜ਼ਾਂ, ਯਾਨੀ ਸੀਪ ਦੀ ਗੇਮ ਕਹਿਣ ਨੂੰ ਗੇਮ ਆ, ਪਰ ਜਿਹੜੇ ਖੇਡਦੇ ਆ ਉਹਨਾਂ ਉਹ ਘੰਟਿਆਂ ਬੱਧੀ ਸੀਪ ਹੀ ਤੇ ਲਗਾ ਦਿੰਦੇ ਆ। ਸੋ ਬੜਾ ਵਧੀਆ ਜੀ, ਸੀਪ ਦਾ ਵੀ ਟੂਰਨਾਮੈਂਟ ਕਰਵਾ ਰਹੇ ਤੇ ਵਾਲੀਬਾਲ ਦਾ
ਪਹਿਲਾਂ ਵੀ ਵਰਲਡ ਵਾਈਡ ਇਹਨਾਂ ਸੋਸ਼ਲ ਮੀਡੀਆ ਦੇ ਮਸਲੇ ਬਣ ਚੁੱਕੇ ਆ, ਬਹੁਤ ਸਾਰੇ ਥਾਵਾਂ ਦੇ ਉੱਤੇ ਕੰਟਰੋਵਰਸੀ ਹੋ ਚੁੱਕੀ ਆ, ਖਾਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਧਾਰਮਿਕ ਕੱਟੜਤਾ ਅਪਣਾ ਲੈਂਦੇ ਆ ਤੇ ਉਹਨਾਂ ਨੂੰ ਲੱਗਦਾ ਵੀ ਕੱਟੜ ਹੋਏ ਬਿਨਾਂ ਧਰਮ ਨਹੀਂ ਹੈਗਾ, ਤਾਂ ਉਹ ਲੋਕਾਂ ਨੇ ਪਹਿਲਾਂ ਜਿਵੇਂ 1-2 ਦਿਨ ਦੇ ਸੀਪ ਟੂਰਨਾਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ 1-2 ਲੋਕਾਂ ਨੇ, ਇੱਥੋਂ ਤੱਕ ਵੀ ਮਜ਼ਾਕ ਮਜ਼ਾਕ ਚ ਲੋਕਾਂ ਨੇ ਕਾਂ ਚਿੜੀ ਉੱਡ ਦੇ ਟੂਰਨਾਮੈਂਟ ਵੀ ਕਰਾਏ ਤੇ ਉਹ ਚੀਜ਼ਾਂ ਨੂੰ ਲੋਕਾਂ ਨੇ ਇਹਨਾਂ ਲੋਕਾਂ ਨੇ ਨਾ ਇੱਕ ਮਜ਼ਾਕ ਬਣਾਇਆ ਤੇ ਇੱਕ ਇਹ ਬਣਾਇਆ ਵੀ ਇਹ ਲੋਕ ਵਿਹਲੀਆਂ ਚੀਜ਼ਾਂ ਸਿਖਾਉਂਦੇ ਆ, ਵਿਹਲੇ ਕੰਮ ਕਰਾਉਂਦੇ ਆ, ਇਹ ਧਰਮ ਤੋਂ ਤੋੜਦੇ ਆ ਬੰਦੇ ਨੂੰ, ਇਹਨਾਂ ਨੂੰ ਇਹ ਨੀ ਪਤਾ ਵੀ ਇਹੀ ਟਾਈਮ ਰੱਬ ਦਾ ਨਾਮ ਲੈ ਲੈਣ ਤਾਂ ਜ਼ਿਆਦਾ ਚੰਗਾ ਤਾਸ਼ਾਂ ਖੇਡਣ ਨਾਲੋਂ ਤਾਂ। ਪਰ ਦੇਖੋ ਜ਼ਿੰਦਗੀ ਦੇ ਵਿੱਚ ਨਾ ਕਿਸੇ ਵੀ ਚੀਜ਼ ਦੀ ਜਿਹੜੀ ਬਹੁਤਾਤ ਆ ਉਹ ਨਹੀਂ ਸੂਤ ਵੱਜਦੀ, ਉਹਦੇ ਤੋਂ ਬੰਦਾ ਫਿਰ ਭੱਜ ਜਾਂਦਾ। ਜੇ ਤੁਸੀਂ ਹੁਣ ਕਿਸੇ ਬੰਦੇ ਨੂੰ, ਬੱਚੇ ਨੂੰ ਜਾਂ ਧੱਕੇ ਨਾਲ ਕਹੋਗੇ ਵੀ ਤੁਸੀਂ ਜਾਪ ਹੀ ਕਰਨਾ ਸਾਰਾ ਦਿਨ ਤਾਂ ਨਹੀਂ ਕਰੂਗਾ। ਜੇ ਉਹਨੂੰ ਜਾਪ ਕਰਨ ਦੇ ਤਰੀਕੇ, ਜਾਪ ਕਰਨ ਦੇ ਫਾਇਦੇ, ਤੇ ਉਹਨੂੰ ਇਹ ਦੱਸਣਾ ਵੀ ਤੁਸੀਂ ਕੁਛ ਵੀ ਕੰਮ ਕਰੋ ਜੀ, ਮੰਨ ਲਓ ਤੁਸੀਂ ਸੀਪ ਹੀ ਖੇਡਦੇ ਹੋ, ਸੀਪ ਖੇਡਣਾ ਕੋਈ ਜੂਆ ਜਾ ਤਾਂ ਹੈ ਨੀ, ਉਹ ਤਾਂ ਇੱਕ ਇੰਟਰਟੇਨਮੈਂਟ ਜਾਂ ਦਿਮਾਗੀ ਖੇਡ ਆ, ਤਾਸ਼ ਆ, ਮੰਨ ਲਓ ਸੀਪ ਖੇਡ ਰਹੇ ਆ। ਜੇ ਤੁਹਾਡੇ ਅੰਦਰ ਸਹੀ ਢੰਗ ਨਾਲ ਡਿਵੈਲਪ ਕੀਤਾ ਤਾਂ ਅੰਦਰ ਅਚੇਤ ਮਨ ਹੋ ਸਕਦਾ ਵਾਹਿਗੁਰੂ ਦਾ ਜਾਪ ਕਰ ਰਿਹਾ ਹੋਵੇ, ਇਹ ਵੀ ਤਾਂ ਹੋ ਸਕਦਾ ਨਾ। ਵਾਹਿਗੁਰੂ ਦਾ ਜਾਪ ਕਰਨ ਲਈ ਥੋੜਾ ਹੈਗਾ ਇਹ ਤਾਂ ਸਾਡੇ ਗੁਰਬਾਣੀ ਦੇ ਵਿੱਚ ਉਦਾਹਰਨ ਆਈਆਂ ਵੀ ਜੇ ਭਗਤ ਸਤਨਾ ਜੀ ਵਰਗੇ ਬੱਕਰੇ ਪੜ੍ਹਦੇ ਸੀ ਤਾਂ ਵੀ ਉਹ ਤਾਂ ਜਾਪ ਨਾਲ ਪੜ੍ਹਦੇ ਸੀ, ਅੰਦਰ ਜਾਪ ਚੱਲਦਾ ਸੀ ਉਹਨਾਂ ਦੇ, ਤਾਂ ਉਹ ਉਸ ਅਵਸਥਾ ਚ ਤਾਂ ਜਾਇਆ ਜਾ ਸਕਦਾ ਨਾ ਸਦੇ ਤੋਂ। ਪਰ ਲੋਕ ਜਿਹੜੇ ਥੋੜੇ ਜਿਹੇ ਠੇਕੇਦਾਰ ਟਾਈਪ ਲੋਕ ਆ ਨਾ, ਉਹ ਤੁਹਾਨੂੰ ਇਹ ਨੀ ਸੋਚਦੇ ਵੀ ਤੁਹਾਨੂੰ ਕਿਵੇਂ ਲੈ ਕੇ ਆਉਣਾ, ਕਿੱਥੇ ਲੈ ਕੇ ਆਉਣਾ, ਉਹ ਸੋਚਦੇ ਆ ਵੀ ਨਹੀਂ ਬਸ ਜ਼ਿੰਦਗੀ ਦੇ ਵਿੱਚ ਹੋਰ ਕੋਈ ਚੀਜ਼ ਨੀ ਹੈ, ਜ਼ਿੰਦਗੀ ਦੇ ਵਿੱਚ ਇੰਨਾ ਹੀ ਕੁਛ ਆ। ਪਰ ਇਸ ਦੇ ਉਲਟ ਸਾਡੇ ਬਾਬਾ ਨਾਨਕ ਨੇ, ਗੁਰੂ ਨਾਨਕ ਦੇਵ ਨੇ ਦੱਸਿਆ ਵੀ ਦਾਰਸ਼ਨਿਕ ਹੋ, ਦੁਨੀਆਂ ਵੀ ਦੇਖੋ, ਦੁਨੀਆਂ ਨੂੰ ਜੇ ਕੋਈ ਚੰਗੀ ਚੀਜ਼ ਕਿਤੋਂ ਮਿਲਦੀ ਹੈ ਉਹਨੂੰ ਗ੍ਰਹਿਣ ਕਰੋ, ਸਿੱਖੋ ਜਿਹਦਾ ਸ਼ਬਦ ਹੀ ਸਿੱਖ ਰੱਖਦਾ, ਤੁਸੀਂ ਜੇ ਕਿਤੇ ਚੰਗੀ ਚੀਜ਼ ਤੁਹਾਡੇ ਕੋਲੇ ਹੈਗੀ ਉਹਨੂੰ ਜਾ ਕੇ ਫਲਾਓ, ਤੇ ਜ਼ਿੰਦਗੀ ਦੇ ਵਿੱਚ ਹਰ ਕਰਮ ਜਿਹੜਾ ਤੁਸੀਂ ਕਰ ਸਕਦੇ ਹੋ ਚੰਗਾ ਕਰਮ ਜਿਹੋ ਤੁਸੀਂ ਕਰਨਾ, ਕੋਈ ਤੁਸੀਂ ਵਿਆਹ ਸ਼ਾਦੀ ਤੋਂ ਨੀ ਭੱਜਣਾ, ਕੋਈ ਤੁਸੀਂ ਕਬੀਲਦਾਰੀ ਤੋਂ ਨੀ ਭੱਜਣਾ, ਕੋਈ ਤੁਸੀਂ ਖੇਤ ਤੇ ਕੰਮ ਕਰਨ ਤੋਂ ਨੀ ਭੱਜਣਾ, ਸਖ਼ਤ ਤੋਂ ਸਖ਼ਤ ਕੰਮ ਕਰਨ ਤੋਂ ਨੀ ਭੱਜਣਾ। ਤੇ ਜੇ ਅਖੀਰ ਦਸਵੇਂ ਜਾਮੇ ਤੱਕ ਆਉਂਦੇ ਤੱਕ ਸਾਨੂੰ ਇਹ ਸਿਖਾਇਆ ਵੀ ਜੇ ਕੋਈ ਜ਼ੁਲਮ ਆਉਂਦੀ ਹੈ ਤਾਂ ਤੁਸੀਂ ਸੈਲਫ ਜਿਹੜੀ ਰੱਖਿਆ ਲਈ ਤੁਸੀਂ ਹਥਿਆਰ ਵੀ ਚੱਕਣਾ, ਵੀ ਹਰ ਚੀਜ਼ ਸਾਨੂੰ ਕਲੀਅਰ ਕੱਟ ਇਹ ਗੱਲਾਂ ਦੱਸੀਆਂ ਹੋਈਆਂ। ਪਰ ਕਿਤੇ ਨਾ ਕਿਤੇ ਤੁਸੀਂ ਹੁਣ ਦੇਖੋਗੇ ਧਾਰਮਿਕ ਕੱਟੜਤਾ ਵਾਲੇ ਲੋਕ ਇਹ ਕਹਿੰਦੇ ਆ ਵੀ ਜੇ ਕੋਈ ਦੀਵਾਲੀ ਮਨਾ ਰਿਹਾ, ਵਿਸਾਖੀ ਮਨਾ ਰਿਹਾ, ਰੱਖੜੀ ਮਨਾ ਰਿਹਾ ਜਾਂ ਕੋਈ ਵੀ ਕੁਛ ਵੀ ਮਨਾ ਰਿਹਾ ਤਾਂ ਉਹ ਤਾਂ ਕਲਜੁਗੀ ਜੀ ਆ ਤੇ ਉਹਨੂੰ ਛੇਕ ਦਿਓ ਜੀ, ਉਹਦੇ ਨਾਲ ਤਾਂ ਕੋਈ ਸਾਂਝ ਹੀ ਨੀ ਰੱਖਣੀ ਅਸੀਂ। ਸੋ ਏਦਾਂ ਨੀ ਹੁੰਦਾ ਹੁੰਦਾ, ਹੁੰਦਾ ਹੁੰਦਾ ਬੈਲੈਂਸ ਬਣਾ ਕੇ। ਬਾਬੇ ਨਾਨਕ ਜੀ ਨੇ ਜੋ ਬੈਲੈਂਸ ਬਣਾ ਕੇ ਸਾਨੂੰ ਦਿਖਾਇਆ ਨਾ ਜ਼ਿੰਦਗੀ ਦਾ, ਤੇ ਅਸੀਂ ਜੇ ਉਹਦਾ 1% ਵੀ ਹਾਸਲ ਕਰ ਲਈਏ ਤਾਂ ਵੀ ਅਸੀਂ ਕਾਮਯਾਬ ਆ। ਉਹਨਾਂ ਨੇ ਸਾਨੂੰ ਕਿਸੇ ਵੀ ਗੱਲ ਦੇ ਵਿੱਚ ਭਰਮ ਭੁਲੇਖਾ ਰੱਖਿਆ ਹੀ ਨੀ, ਉਹਨਾਂ ਨੇ ਕਿਤੇ ਦਿਖਾਇਆ ਵੀ ਆਪਦੇ ਰਿਸ਼ਤਿਆਂ ਦੀ ਕਦਰ ਨਾ ਕਰੋ, ਉਹਨਾਂ ਨੇ ਹਰ ਰਿਸ਼ਤੇ ਦੀ ਕਦਰ ਕਰੀ। ਭੈਣ ਭਰਾ ਦੇ ਰਿਸ਼ਤੇ ਦੀ ਜੇ ਕਿਤੇ ਗੱਲ ਆਉਂਦੀ ਆ ਤਾਂ ਬਾਬੇ ਨਾਨਕ ਦੇ ਬੇਬੇ ਨਾਨਕੀ ਦੀ ਗੱਲ ਆਉਂਦੀ ਆ, ਉਹਦੇ ਉੱਤੇ ਕੋਈ ਰਿਸ਼ਤਾ ਜਾਂ ਉਸ ਢੰਗ ਦਾ ਰਿਸ਼ਤਾ ਕਿਤੇ ਦਿਖਾਈ ਦੇ ਆਓ। ਜੇ ਗੁਰੂ ਚੇਲੇ ਦੀ ਗੱਲ ਆਉਂਦੀ ਆ ਤਾਂ ਵੀ ਉੱਥੇ ਗੱਲ ਆਉਂਦੀ ਆ, ਜੇ ਕਿਸੇ ਦੋਸਤੀ ਦੀ ਗੱਲ ਆਉਂਦੀ ਆ ਤਾਂ ਆਉਂਦੀ ਆ, ਜੇ ਕਿਸੇ ਦੀ ਬਰਾਬਰਤਾ ਦੀ ਗੱਲ ਆਉਂਦੀ ਆ ਤਾਂ ਆਉਂਦੀ ਆ। ਹਰ ਚੀਜ਼ ਦੇ ਵਿੱਚ ਉਹਨਾਂ ਨੇ ਐਗਜ਼ਾਮਪਲ ਸਾਨੂੰ ਦਿੱਤਾ, ਐਗਜ਼ਾਮਪਲ ਸੈੱਟ ਕਰਕੇ ਦਿੱਤਾ, ਤਾਂ ਫੇਰ ਅਸੀਂ ਇਹ ਕਿਉਂ ਕਰਦੇ ਆ ਵੀ ਨਹੀਂ ਐ ਨੀ ਹੋਣਾ ਚਾਹੀਦਾ, ਐ ਹੋਣਾ ਚਾਹੀਦਾ, ਐ ਨੀ ਹੋਣਾ ਚਾਹੀਦਾ, ਐ ਹੋਣਾ ਚਾਹੀਦਾ। ਇਹਨਾਂ ਚੀਜ਼ਾਂ ਨਾਲ ਕਿਤੇ ਨਾ ਕਿਤੇ ਅਸੀਂ ਜ਼ਿੰਦਗੀ ਦਾ ਜਿਹੜਾ ਨਾ ਲੁਤਫਾ ਉਹ ਖਤਮ ਕਰ ਰਹੇ ਆ, ਆਪਦਾ ਵੀ ਖਤਮ ਕਰ ਰਹੇ ਆ ਤੇ ਆਪਦੇ ਆਲੇ ਦੁਆਲੇ ਦਾ ਵੀ ਖਤਮ ਕਰ ਰਹੇ ਆ।
ਬਿਲਕੁਲ ਸਹੀ ਕਿਹਾ ਕਿ ਬਿਲਕੁਲ ਭਾਜੀ, ਬੈਲੈਂਸ ਦੇ ਵਿੱਚ ਹੀ ਹਰ ਚੀਜ਼ ਜਿਹੜੀ ਉਹ ਚੰਗੀ ਲੱਗਦੀ ਆ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ ਜੀ। ਫੋਟੋ ਮੈਸੇਜ ਹੈ ਬੜਾ ਪਿਆਰਾ ਜਿਹਾ ਤੇ ਨਾਲ ਹੀ ਇਹਨਾਂ ਨੇ ਲਿਖਿਆ ਹੈ ਕਿ ਮਨੁੱਖੀ ਫਿਤਰਤ, ਬਹਿਸਬਾਜ਼ੀ ਚ ਬੋਲੇ ਸੁਣੇ ਮੰਦੇ ਸ਼ਬਦ ਇਨਸਾਨ ਕਦੇ ਨਹੀਂ ਭੁੱਲਦਾ, ਪਰ ਖੁਸ਼ੀ ਵਕਤ ਚ ਦਿੱਤੀਆਂ ਵਧਾਈਆਂ ਅਕਸਰ ਇਨਸਾਨ ਭੁੱਲ ਜਾਂਦਾ ਹੈ। ਸੋ ਇਹ ਵਿਚਾਰ ਅੱਜ ਢੁੱਡੀ ਕੇ ਹੁਣਾਂ ਨੇ ਸਾਡੇ ਨਾਲ ਸਾਂਝਾ ਕੀਤਾ, ਬਹੁਤ ਖੂਬ ਜੀ। ਤੇ ਗੌਰਵ ਸ਼ਰਮਾ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਤੇ ਨਾਲ ਇੱਕ ਰੰਗੋਲੀ ਭੇਜੀ ਹੈ ਜੀ। ਤੇ ਰੰਗੋਲੀ ਹੈ ਭਾਜੀ, ਰੰਗੋਲੀ ਬਣੀ ਹੋਈ ਹੈ ਤੇ ਉਹਦੇ ਉੱਤੇ ਰੰਗੋਲੀ ਹੈ ਜੀ, ਇਹ ਫੇਸਬੁੱਕ, ਟਵਿੱਟਰ, ਵਟਸਐਪ ਤੇ ਇੰਸਟਾਗ੍ਰਾਮ ਦੀ ਬੜੀ ਪਿਆਰੀ ਜਿਹੀ ਵਿਲੱਖਣ ਜਿਹੀ ਰੰਗੋਲੀ ਜਿਹੜੀ ਇਹਨਾਂ ਨੇ ਭੇਜੀ ਹੈ। ਸੋ ਜ਼ਮਾਨਾ ਹੀ ਇਹਨਾਂ ਦਾ ਹੈ ਜੀ, ਸੋ ਰੰਗੋਲੀਆਂ ਵੀ ਇਹਨਾਂ ਦੀਆਂ ਹੀ ਬਣਨੀਆਂ ਨੇ। ਤੇ ਗੁਰਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਇਹਨਾਂ ਨੇ ਕੁਝ ਵੀਡੀਓ ਸ਼ੇਅਰ ਕੀਤੀ ਸੀ ਪਰ ਉਹ ਮੇਰੇ ਤੱਕ ਅਜੇ ਤੱਕ ਚੰਗੀ ਤਰ੍ਹਾਂ ਪਹੁੰਚੀ ਨਹੀਂ ਹੈ ਜੀ, ਡਾਊਨਲੋਡ ਨਹੀਂ ਹੋ ਰਹੀ। ਤੇ ਅਤਿੰਦਰਪਾਲ ਕੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਗੁੱਡ ਮਾਰਨਿੰਗ ਕਹਿ ਰਹੇ ਨੇ ਸਾਰਿਆਂ ਨੂੰ, ਕਹਿੰਦੇ ਨੇਵਰ ਸਟੋਪ ਡੂਇੰਗ ਲਿਟਲ ਥਿੰਗਸ ਫੋਰ ਅਦਰਸ, ਸਮਟਾਈਮਸ ਦੋਜ਼ ਲਿਟਲ ਥਿੰਗਸ ਆਕੂਪਾਈ ਦਾ ਬਿਗੇਸਟ ਪਾਰਟ ਆਫ ਦੇਅਰ ਹਾਰਟਸ। ਸੋ ਇਹ ਵੀ ਬਹੁਤ ਵਧੀਆ ਚੀਜ਼ ਹੈ ਭਾਜੀ, ਛੋਟੀਆਂ ਛੋਟੀਆਂ ਚੀਜ਼ਾਂ ਕਰਦੇ ਰਹਿਣਾ ਚਾਹੀਦਾ। ਕਈ ਵਾਰ ਉਹ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਸਾਨੂੰ ਥੋੜੀਆਂ ਲੱਗਦੀਆਂ ਪਰ ਉਹ ਦੂਸਰੇ ਦੇ ਦਿਲ ਚ ਵੱਡੀਆਂ ਵੱਡੀ ਜਗ੍ਹਾ ਬਣਾ ਲੈਂਦੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਅਤਿੰਦਰਪਾਲ ਜੀ।
ਦੇਖੋ ਖੁਸ਼ੀ, ਖੁਸ਼ੀ ਤਾਂ ਹਮੇਸ਼ਾ ਹੀ ਛੋਟੀ ਹੁੰਦੀ ਹੈ ਨਾ, ਜਿਹੜੀ ਖੁਸ਼ੀ ਉਹੀ ਚੰਗੀ ਹੁੰਦੀ ਹੈ, ਉਹੀ ਖੁਸ਼ੀ ਉਹ
ਬਿਲਕੁਲ ਠੀਕ ਹੈ,
ਸਾਰਾ ਦਿਨ ਮਾਣ ਸਕਦੇ ਤੁਸੀਂ। ਜਿਹੜੀ ਵੱਡੀ ਖੁਸ਼ੀ ਆ, ਮੰਨ ਲਓ ਤੁਸੀਂ ਕੋਈ ਵੱਡੀ ਖੁਸ਼ੀ, ਕੋਈ ਵੱਡੀ ਜਾਇਦਾਦ ਲੈ ਲਈ, ਉਹ ਇੱਕ ਵਾਰੀ ਤੁਹਾਨੂੰ ਖੁਸ਼ੀ ਆਊਗੀ, ਉਦੋਂ ਬਾਅਦ ਤੁਸੀਂ ਉਹਦੇ ਇਲਜ਼ਾਮ ਜਾਓਗੇ ਤੇ ਉਹਦੇ ਨਾਲ ਨਾਲ ਜੇ ਤੁਸੀਂ ਕੋਈ ਚੀਜ਼ ਲੈ ਲੈਂਦੇ ਹੋ ਨਾ ਤੇ ਉਹਦੀ ਜ਼ਿੰਮੇਵਾਰੀਆਂ ਵੀ ਲੈ ਲੈਂਦੇ ਹੋ ਨਾਲ ਨਾਲ, ਤੇ ਫਿਰ ਤੁਹਾਡਾ ਜਿਹੜਾ ਅਚੇਤ ਮਨ ਆ, ਜਿਹੜਾ ਅਚੇਤ ਮਨ ਆ, ਉਹ ਉਧਰ ਚ ਘੁੰਮਣ ਘੇਰੀਆਂ ਚ ਉਲਝਿਆ ਰਹਿ ਜਾਂਦਾ। ਤੇ ਪਰ ਜਿਹੜੀਆਂ ਛੋਟੀਆਂ ਖੁਸ਼ੀਆਂ ਨਿੱਕੀਆਂ ਨਿੱਕੀਆਂ, ਉਹਨਾਂ ਤੇ ਤੁਸੀਂ ਮੁਸਕਰਾ ਕੇ ਤਾਂ ਦੇਖੋ ਤੁਹਾਨੂੰ ਕਿੰਨਾ ਕਿੰਨਾ ਮਜ਼ਾ ਆਊਗਾ ਤੇ ਕਿੰਨੀ ਖੁਸ਼ੀ ਆਊਗੀ। ਮੈਨੂੰ ਮੈਂ ਕਈ ਵਾਰੀ ਮਹਿਸੂਸ ਕਰਦਾ ਹੁਣ, ਮੈਨੂੰ ਲੱਗਦਾ ਵੀ ਚਲੋ ਮੈਂ ਆਪਣੀਆਂ ਉਦਾਹਰਣਾਂ ਦੇ ਦਿੰਦਾ, ਮੈਨੂੰ ਆਪਦੀਆਂ ਉਦਾਹਰਣਾਂ ਪ੍ਰੈਕਟੀਕਲ ਹੁੰਦੀਆਂ, ਜਾਂ ਮੈਨੂੰ ਲੱਗਦਾ ਵੀ ਮੈਂ ਜਿਉਂਆਂ ਜਾਂ ਮੇਰੇ ਨਾਲ ਹੋਈਆਂ ਇਹ ਚੀਜ਼ਾਂ ਤਾਂ ਮੈਂ ਦੂਜਿਆਂ ਨਾਲ ਸਾਂਝੀਆਂ
ਕਰਾਂ,
ਕੋਈ ਝੂਠ ਨੀ, ਕੋਈ ਹਾਂਜੀ ਕੋਈ ਝੂਠ ਨੀ, ਕੋਈ ਕੋਈ ਤੁਹਾਡੀ ਉਹ ਚ ਬਣਾਵਟ ਨੀ ਹੈ। ਮੈਂ ਦੇਖੋ ਕਈ ਵਾਰੀ ਕੀ ਹੁੰਦਾ, ਕੱਲ ਦੀ ਗੱਲ ਆ, ਕੱਲ ਮੰਨ ਲਓ ਮੈਂ ਪੈਰ ਚੱਕ ਕੇ ਸਟੈਪ ਧਾਰਨ ਲੱਗਿਆ ਲੈਡਰ ਦੇ ਉੱਤੇ ਤਾਂ ਮੇਰਾ ਸਟੈਪ ਮਿਸ ਹੋ ਗਿਆ, ਤੇ ਜੋ ਸਟੈਪ ਮਿਸ ਹੋਇਆ ਮੈਨੂੰ ਝਟਕਾ ਜਿਹਾ ਲੱਗਿਆ ਤੇ ਮੇਰੇ ਦਰਦ ਵੀ ਹੋਇਆ ਜੋ ਹੁਣ, ਤੇ ਪਰ ਮੈਂ ਆਪਦੇ ਆਪ ਨੂੰ ਫੀਲ ਕਰਿਆ ਤੇ ਮੈਂ ਪੂਰੇ ਨਾ ਮੁਸਕਰਾ ਰਿਹਾ ਸੀ ਤੇ ਆਪਦੇ ਤੇ ਵੀ ਦੇਖ ਕੇ ਤੈਨੂੰ ਇੰਨਾ ਨਹੀਂ ਪਤਾ ਲੱਗਿਆ ਵੀ ਤੂੰ ਪੈਰ ਕਿੱਥੇ ਧਰਨਾ ਸੀਗਾ, ਤੇ ਮੈਂ ਕਹਿ ਕੇ ਮੈਨੂੰ ਉਹਦੇ ਚੋਂ ਵੀ ਨਾ ਫਿਰ ਮੈਂ ਦੇਖਿਆ ਵੀ ਇਹ ਤਾਂ ਆਨੰਦ ਆ ਇਸ ਗੱਲ ਦਾ, ਪੈਰ ਵੀ ਗਲਤ ਧਰਨ ਦਾ ਵੀ ਆਨੰਦ ਆ, ਆਨੰਦ ਹੋਰ ਕੀ ਆ, ਆਨੰਦ ਇੱਕ ਅਵਸਥਾ, ਤੁਸੀਂ ਉਹਨੂੰ ਕਿਤੋਂ ਵੀ ਲੈ ਲਓ ਜਿੱਥੋਂ ਮਰਜ਼ੀ ਲੈ ਲਓ, ਪਰ ਇਹ ਤੁਹਾਡੀ ਮਾਨਣ ਤੇ ਆ ਤੁਸੀਂ ਮਾਣ ਕਿਵੇਂ ਰਹੇ ਹੋ, ਪਰ ਜੇ ਤੁਸੀਂ ਇਹ ਮੈਂ ਉੱਥੇ ਬਹਿ ਜਾਂਦਾ ਪੈਰ ਫੜ ਕੇ ਵੀ ਉਹ ਪੈਰ ਭੱਜਿਆ ਉਹ ਹੋ ਗਿਆ ਤੇ ਮੈਨੂੰ ਲੱਗਦਾ ਆਪਦੀ ਜ਼ਿੰਦਗੀ ਦਾ ਜਿਹੜਾ ਇੱਕ ਆਨੰਦ ਸੀ ਜਾਂ ਉਹ ਸਮਾਂ ਸੀ ਉਹ ਬਰਬਾਦ ਕਰ ਲਿਆ ਸੀ, ਆਥਣ ਤੱਕ ਮੇਰਾ ਉਹ ਪੈਰ ਮੈਨੂੰ ਲੱਗਦਾ ਮੈਨੂੰ ਦੁਖਦਾ ਹੀ ਰਹਿੰਦਾ, ਹੁਣ ਬੱਚੇ ਦੇ ਸੱਟ ਵੱਜੀ ਜੋ ਕਿਉਂ ਨੀ ਦੁਖਦੀ, ਜਦੋਂ ਬੱਚੇ ਨੂੰ ਦੱਸ ਦਿੰਦੇ ਵੀ ਤੇਰੇ ਵੱਜੀ ਨੇ ਤਾਂ ਕੀੜੀ ਦੇ ਵੱਜੀ ਆ ਤੇ ਉਹ ਬੱਚਾ ਬੱਚੇ ਨੀ ਕੁਛ, ਉਹੀ ਚੀਜ਼ ਸਾਡੇ ਨਾਲ ਅਸਲ ਚ ਸਹੀ ਮਾਇਨੇ ਚ ਦੇਖਿਆ ਜਾਵੇ ਤਾਂ ਉਹੀ ਚੀਜ਼ ਸਾਡੇ ਨਾਲ ਆ, ਨਿੱਕੀਆਂ ਨਿੱਕੀਆਂ ਗੱਲਾਂ ਚੋਂ ਖੁਸ਼ੀਆਂ ਭਾਲਣ ਦੀ ਕੋਸ਼ਿਸ਼ ਕਰਿਆ ਕਰੋ, ਜੇ ਤੁਹਾਡੇ ਤੋਂ ਬੁਰਾ ਹੋ ਗਿਆ ਜਾਂ ਤੁਹਾਡੇ ਤੋਂ ਗਲਤ ਹੋ ਗਿਆ ਕੋਈ ਕੰਮ ਤਾਂ ਐਡੀ ਕੋਈ ਤੋਪ ਨੀ ਚੱਲ ਗਈ ਗਲਤ ਹੋ ਗਿਆ ਤਾਂ ਕੋਈ ਉਹ ਫੇਰ ਦੁਬਾਰੇ ਸਹੀ ਕਰ ਲਓ, ਐਡੀ ਕਿੱਡੀ ਗੱਲ ਆ, ਜਿਹੜਾ ਨੋ ਵਰੀਜ਼ ਨਾਂ ਦਾ ਸ਼ਬਦ ਆ ਇੱਥੇ ਆ ਕੇ ਆਪਾਂ ਸਿੱਖਿਆ ਜਾਂ ਇੱਥੇ ਆ ਕੇ ਬੋਲਦੇ ਆ ਜ਼ਿਆਦੇ, ਉਹ ਕਈ ਵਾਰੀ ਤਾਂ ਕੱਲ ਪਰਸੋਂ ਮੈਨੂੰ ਟ੍ਰੈਵਲ ਚ ਵੀ ਪਾਤਾ ਸੀ ਇਸ ਸ਼ਬਦ ਨੇ, ਤੇ ਪਰ ਉਹ ਸ਼ਬਦ ਬੜਾ ਕਮਾਲ ਦਾ ਸ਼ਬਦ ਆ, ਜੇ ਤੁਸੀਂ ਇਹ ਸ਼ਬਦ ਆਪਦੇ ਪ੍ਰਤੀ ਵੀ ਵਰਤੋਂ ਕੋਈ ਵੀ ਗੱਲ ਹੋ ਜੇ ਕਿਸੇ ਵੀ ਹੋ ਜੇ ਤੇ ਇਹ ਕਹਿ ਦੇ ਵੀ ਕੋਈ ਚੱਕਰ ਨੀ, ਕੋਈ ਚੱਕਰ ਨੀ ਹੈ ਨਾ ਇਹੀ ਗੱਲ ਹੀ ਆ, ਤੇ ਫੇਰ ਸਹੀ
ਚੱਕਰ ਨੀ ਬਿਲਕੁਲ ਬਿਲਕੁਲ
ਤੇ ਇਹ ਇੱਕ ਨੋਰਮਲ ਜਿਹਾ ਸ਼ਬਦ ਆ, ਪਰ ਤੁਸੀਂ ਇਹਨੂੰ ਜੇ ਜ਼ਿੰਦਗੀ ਚ ਵਰਤਦੇ ਹੋ ਜਿੱਥੇ ਜਿੱਥੇ ਵਰਤਦੇ ਹੋ ਤੁਹਾਡੇ ਲਈ ਕਿੰਨਾ ਪੋਜ਼ਿਟਿਵਨੈਸ ਦੇ ਵਿੱਚ ਭਰਿਆ ਹੋਇਆ ਸ਼ਬਦ, ਤੇ ਜੇ ਤੁਸੀਂ ਇਹ ਕਰੋ ਸਿਰ ਫੜ ਕੇ ਬਹਿ ਜਾਓ ਵੀ ਚੱਕਰ ਤਾਂ ਬਹੁਤ ਵੱਡਾ ਪੈ ਗਿਆ ਤਾਂ ਫੇਰ ਕਿਹੜਾ ਉਹ ਹੱਲ ਹੋ ਗਿਆ ਮਸਲਾ ਤਾਂ ਪੈ ਗਿਆ ਜਿਹੜਾ ਪੈਣਾ ਸੀ ਇਹ ਚੱਕਰ, ਪਰ ਉਹ ਫੇਰ ਹੀ ਨਾ ਉਹ ਹਾਸੇ ਵਾਲੀ ਗੱਲ ਵੀ ਆ ਜਾਂਦੀ ਹੈ ਮੇਰੇ ਵਰਗੇ ਅਨਪੜ੍ਹ ਬੰਦੇ ਲਈ, ਕੱਲ ਪਰਸੋਂ ਨਾ ਮੈਂ ਕਿਸੇ ਸਾਈਟ ਤੇ ਜਾ ਕੇ ਤੇ ਉਹ ਲੇਡੀ ਸੀਗੀ ਬੜੀ ਕਾਫੀ ਬੁੱਢੀ ਸੀ ਤੇ ਉਹ ਕਹਿੰਦੀ ਵੀ ਮੈਨੂੰ ਐਨ ਬੀ ਐਨ ਚਾਹੀਦਾ ਨੀ ਆ, ਮੈਂ ਕਿਹਾ ਵੀ ਤੂੰ ਅਸੀਂ ਨਾ ਗੌਰਮੈਂਟ ਬੰਨਿਓ ਆਏ ਆ ਤੇ ਅੱਜ ਕੱਲ ਸਾਰਾ ਹੀ ਜਿਹੜਾ ਇਹ ਏਰੀਆ ਨੂੰ ਅਸੀਂ ਐਨ ਬੀ ਐਨ ਰੈਡੀ ਕਰ ਰਹੇ ਹਾਂ ਤੇ ਅਸੀਂ ਤੁਹਾਡੇ ਘਰੇ ਅੱਜ ਨਾ ਇੱਧਰ ਐਨ ਬੀ ਐਨ ਲਾਵਾਂਗੇ, ਕੋਈ ਤੁਹਾਨੂੰ ਜ਼ਿਆਦਾ ਡਿਸਟਰਬ ਨੀ ਕਰਦੇ, ਐਵੇਂ ਘੰਟਾ ਅੱਧਾ ਘੰਟਾ ਤੇ ਥੋੜੀ ਬਹੁਤ ਨੋਇਸ ਆ ਸਕਦੀ ਆ, ਮੈਂ ਬਜ਼ੁਰਗ ਨੂੰ ਦੱਸ ਰਿਹਾ ਸੀ, ਉਹ ਮੈਨੂੰ ਆਹ ਨੀ ਵੀ ਮੈਨੂੰ ਲੋੜ ਨੀ ਐਨ ਬੀ ਐਨ ਦੀ, ਮੈਂ ਕੀ ਕਰਨਾ, ਮੇਰੇ ਕੋਲ ਨੈਟ ਦੀ ਮੈਨੂੰ ਕੋਈ ਡਿਵਾਈਸ ਨੀ, ਮੈਂ ਕੁਛ ਨੀ ਲੈਣਾ ਨੈਟ ਨੀ ਲੈਣਾ, ਮੈਂ ਉਹਨੂੰ ਸਮਝਾਇਆ ਵੀ ਮੰਨ ਲਿਆ ਵੀ ਤੇਰਾ ਘਰ ਵਧੀਆ ਸਾਰਾ ਕੁਛ ਵਧੀਆ ਪਰ ਤੈਨੂੰ ਲੋੜ ਨੀ ਹੈ, ਇਨ ਕੇਸ ਕੱਲ ਨੂੰ ਚਾਰ ਦਿਨਾਂ ਨੂੰ ਤੁਸੀਂ ਘਰ ਰੈਂਟ ਤੇ ਦੇਣਾ ਘਰ ਵੇਚਣਾ ਜੋ ਵੀ, ਹੁਣ ਮੈਂ ਉਹਨੂੰ ਐ ਤਾਂ ਕਿਵੇਂ ਕਵਾਂ ਵੀ ਭਾਈ ਮਾਤਾ ਤੂੰ ਹੁਣ ਅਗਲੇ ਜਾਣ ਜਾਏਗੀ ਅਗਲੇ ਨੂੰ ਲੋੜ ਹੋਊਗੀ, ਤੇ ਮੈਂ ਕਿਹਾ ਵੀ ਉਹਨੂੰ ਤੇਰੇ ਘਰ ਦੇ ਵਿੱਚ ਨਾ ਇੱਕ ਫੀਚਰ ਲਿਖਿਆ ਜਾਊਗਾ ਵੀ ਐਨ ਵੀ ਐਨ ਰੈਡੀ, ਤਾਂ ਉਹ ਉਹ ਤੇਰੇ ਘਰ ਦਾ ਮੁੱਲ ਵਧਾਊਗਾ ਕੋਈ ਘਟਾਉਂਦਾ ਨੀ ਹੈਗਾ ਵੀ ਹਾਂ ਭਾਈ ਇਸ ਘਰ ਦੇ ਵਿੱਚ ਇਹ ਫੈਸਿਲਿਟੀ ਵੀ ਹੈਗੀ ਆ, ਤਾਂ ਉਹ ਉਹਨੂੰ ਗੱਲ ਸਮਝ ਨੀ ਆ ਰਹੀ ਸੀ ਤਾਂ ਉਹਦੀ ਬੇਟੀ ਸੀ ਨਾਲ ਤੇ ਉਹਦੀ ਬੇਟੀ ਆ ਗਈ, ਉਹਨੇ ਆ ਕੇ ਦੱਸਣ ਲੱਗ ਗਈ ਆਪਦੀ ਮਾਂ ਨੂੰ ਦੱਸਣ ਲੱਗ ਗਈ ਵੀ ਨਹੀਂ ਨਹੀਂ ਵੀ ਮਾਤਾ ਵੀ ਏਦਾਂ ਹੋ ਸਕਦਾ ਤੇ ਐ ਕਰਦਾ, ਤੇ ਉਹ ਮੈਨੂੰ ਆਹ ਵੀ ਚੰਗਾ ਮੈਨੂੰ ਦੱਸ ਵੀ ਕਿੱਥੇ ਕੀ ਕਰੇਗਾ, ਮੈਂ ਜਦੋਂ ਦੱਸਿਆ ਵੀ ਅਸੀਂ ਅੰਦਰ ਕੁਛ ਨੀ ਕਰਨਾ ਇੱਥੇ ਬਾਹਰ ਬੋਕਸ ਲਾਉਣਾ ਇੱਥੇ ਲਾ ਦੇਂਗੇ ਇਹ ਬਹੁਤ ਦੱਸਣ ਲੱਗਿਆ ਨਾ, ਤੇ ਉਹ ਆਹਦੀ ਵੀ ਇੱਥੇ ਨੀ ਵੀ ਉਹ ਉੱਤੇ ਲਾ ਦਿਓ ਵੀ ਉਹ ਥੋੜਾ ਜਿਹਾ ਹੋਰ ਥਾਂ ਤੇ ਉਹਨੇ ਦੱਸਤਾ, ਤੇ ਹੁਣ ਉਹ ਮੇਰੇ ਤਕੀਆ ਕਲਾਮ ਬਣਿਆ ਹੋਇਆ, ਮੈਂ ਕਿਹਾ ਨੋ ਵਰੀਜ ਮੈਂ ਕਹਿਤਾ, ਉਹ ਹੁਣ ਉੱਥੇ ਮੈਨੂੰ ਲੱਗਦਾ ਉਹ ਟੁਕਮਾਣੀ ਸੀਗਾ ਇਹ ਸ਼ਬਦ ਕਹਿਣਾ ਉੱਥੇ, ਕਹਿੰਦੀ ਵਟ ਨੋ ਵਰੀਜ਼, ਕਹਿੰਦੀ ਤੂੰ ਕਹੇ ਮੈਂ ਉੱਥੇ ਲਾਊਂਗਾ ਕੀ ਮਤਲਬ ਹੋਇਆ, ਕਹਿੰਦੀ ਮੇਰੇ ਨਾਲ ਬੁੱਢੀ ਵਿਚਾਰੀ ਲੜ ਪਈ ਇਸ ਗੱਲ ਤੇ, ਫਿਰ ਮੈਂ ਬੁੱਢੀ ਨੂੰ ਕਿਹਾ ਵੀ ਮਾਤਾ ਵੀ ਮੈਂ ਮੇਰੀ ਅੰਗਰੇਜ਼ੀ ਕਿੰਨੀ ਹੱਥ ਤੰਗ ਆ, ਹੋ ਸਕਦਾ ਤੂੰ ਕੁਝ ਹੋਰ ਕਿਹਾ ਹੋਵੇ ਮੈਂ ਕੁਝ ਹੋਰ ਸਮਝ ਲਿਆ ਹੋਵੇ, ਮੇਰਾ ਕਹਿਣ ਦਾ ਮਤਲਬ ਆ ਕੋਈ ਚੱਕਰ ਨੀ ਜਿੱਥੇ ਕਹੇਗੀ ਉੱਥੇ ਲਾ ਦਿੰਦਾ, ਮੈਂ ਕਿਹਾ
ਕੋਈ ਚੱਕਰ ਨੀ ਬਿਲਕੁਲ,
ਹਾਂ ਮੈਂ ਤਾਂ ਉਸ ਅੰਦਾਜ਼ੇ ਉਸ ਨਜ਼ਰੀਏ ਦੇ ਵਿੱਚ ਕਿਹਾ ਸੀਗਾ, ਪਰ ਉਹ ਮੈਨੂੰ ਲੱਗਿਆ ਵੀ ਉੱਥੇ ਜਿਹੜਾ ਸਵਾਲ ਸੀ ਉਹਦਾ ਉਹ ਜਵਾਬ ਨੋ ਵਰੀਜ਼ ਨਹੀਂ ਬਣਦਾ ਸੀਗਾ, ਪਰ ਉਹ ਕਈ ਵਾਰੀ ਫਿਰ ਜਵਾਨ ਹੀ ਇੰਨਾ ਚੜ ਜਾਂਦਾ ਵੀ ਕੋਈ ਚੱਕਰ ਹੀ ਨਹੀਂ ਜਿਵੇਂ ਕਹੋਗੇ ਕਰ ਦਾਂਗੇ,
ਬਿਲਕੁਲ ਬਿਲਕੁਲ ਠੀਕ ਹੈ, ਤੁਸੀਂ ਆਈ ਪੰਜਾਬੀ ਚ ਕਹਿ ਦੇਣਾ ਸੀ ਭਾਜੀ,
ਉਹ ਕਈ ਵਾਰੀ ਕਹਿ ਦਿੰਦਾ ਜੀ ਮੈਂ ਐਕਸਾਈਟਡ ਹੋਇਆ ਨਾ, ਮੈਂ ਫਿਰ ਬਹੁਤ ਆਪਦੇ ਇਤਿਹਾਸ ਕਈ ਵਾਰੀ ਮੈਂ ਆਮ ਹੀ ਕਹਿ ਦਿੰਦਾ ਗੱਲ ਕਰਦਾ ਕਰਦਾ ਵੀ ਆ ਜੇ ਉਹ ਮੈਂ ਇੱਕ ਦਿਨ ਪਤਾ ਨੀ ਕਹਿ ਗਿਆ ਸੀ, ਮੈਂ ਕਿਹਾ ਪਤਾ ਨੀਅਰਲੀ ਚਾਰ ਉਂਗਲਾ ਪਰੇ ਹੋਊਗਾ ਵੀ, ਮੈਂ ਕਿਹਾ ਮੈਂ ਕਹਿਣਾ ਦੱਸਿਆ ਆਖਣਾ ਤਾਂ ਆਇਆ ਸੀ ਵੀ ਨੀਅਰਲੀ ਇੰਨੀ ਕੁ ਦੂਰ ਹੋਊਗਾ, ਮੈਂ ਇੰਗਲਿਸ਼ ਚ ਕਹਿਣਾ ਸੀ ਮੈਂ ਉਂਗਲਾ ਹੀ ਕਹਿ ਗਿਆ, ਮੈਂ ਕਿਹਾ ਨੀਅਰਲੀ ਚਾਰ ਉਂਗਲਾ, ਉਹ ਐਕਸਾਈਟਮੈਂਟ ਚ ਪਤਾ ਨੀ ਲੱਗਦਾ ਜੀ ਹੁਣ ਆਪਦੇ ਜ਼ਿੰਦਗੀ ਚ ਆਈ ਆ ਉੱਥੇ ਹੁਣ ਉਹ ਕਿਵੇਂ ਭੁੱਲ ਜਾਈਏ,
ਬਿਲਕੁਲ ਬਾਕੀ ਜੀ ਇਹਨੂੰ ਮਾਂ ਬੋਲੀ ਕਹਿੰਦੇ ਆ, ਇਹਨੂੰ ਮਦਰ ਟੰਗ ਕਹਿੰਦੇ ਆ, ਕਿ ਜਦੋਂ ਅਸੀਂ ਜਿਆਦਾ ਐਕਸਾਈਟਿਡ ਵੀ ਹੋਈਏ, ਖੁਸ਼ੀ ਚ ਹੋਈਏ ਜਾਂ ਦੁੱਖ ਚ ਹੋਈਏ ਤਾਂ ਉਹ ਮਾਂ ਬੋਲੀ ਜਿਹੜੀ ਉਹੀ ਜ਼ਬਾਨ ਤੇ ਆਉਂਦੀ ਆ। ਸੋ ਲਖਵਿੰਦਰ ਸਿੰਘ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਪ੍ਰੋਗਰਾਮ ਦੇ ਵਿੱਚ, ਗੁੱਡ ਮਾਰਨਿੰਗ ਕਹਿ ਰਹੇ ਨੇ ਸਾਰੀ ਹਰਮਨ ਰੇਡੀਓ ਟੀਮ ਨੂੰ, ਤੇ ਕਹਿ ਰਹੇ ਨੇ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਤੇ ਇਹਨਾਂ ਨੇ ਇੱਕ ਫੋਟੋ ਤੇ ਮੈਸੇਜ ਜਿਹੜਾ ਉਹ ਸ਼ੇਅਰ ਕੀਤਾ, ਉਹ ਇਹਨਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਦੇ ਨਾਲ ਸਾਂਝਾ ਕਰ ਦਿਓ। ਇਹ ਖਬਰ ਹੈ ਜੀ, ਮੈਨੂੰ ਲੱਗਦਾ ਅਜੀਤ ਤੇ ਆਈ ਹੋਈ ਸੀ, ਲਿਖਿਆ ਕਿ ਮਾਂ ਨੂੰ ਨਹੀਂ ਮਿਲਿਆ ਰਾਸ਼ਨ, ਬੱਚੀ ਦੀ ਭੁੱਖ ਨਾਲ ਮੌਤ। ਨਵੀਂ ਦਿੱਲੀ ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਦੇ ਇੱਕ ਪਿੰਡ ਚ ਭੁੱਖ ਨਾਲ ਇੱਕ ਬੱਚੀ ਦੀ ਮਰਨ ਦੀ ਖਬਰ ਹੈ। 11 ਸਾਲ ਦੀ ਸੰਤੋਸ਼ ਕੁਮਾਰੀ ਨੇ ਪਿਛਲੇ ਦਿਨਾਂ ਤੋਂ ਕੁਝ ਵੀ ਖਾਧਾ ਨਹੀਂ ਸੀ। ਉਹ ਆਪਣੇ ਪਰਿਵਾਰ ਨਾਲ ਕਾਰੀ ਮਾਟੀ ਚ ਰਹਿੰਦੀ ਸੀ। ਇਹ ਸਿਮਡੇਗਾ ਜ਼ਿਲ੍ਹੇ ਦੇ ਜਰਡੇਗਾ ਪ੍ਰਖੰਡ ਦੀ ਪੰਚਾਇਤ ਦਾ ਇੱਕ ਪਿੰਡ ਹੈ। ਸੰਤੋਸ਼ ਦੀ ਮਾਂ ਕੋਇਲੀ ਦੇਵੀ ਦਾ ਕਹਿਣਾ ਹੈ ਕਿ ਮੈਂ ਚੌਲ ਲੈਣ ਗਈ ਰਾਸ਼ਨ ਦੀ ਦੁਕਾਨ ਤੇ, ਪਰ ਰਾਸ਼ਨ ਵਾਲੇ ਨੇ ਮੈਨੂੰ ਰਾਸ਼ਨ ਦੇਣ ਤੋਂ ਮਨਾ ਕਰ ਦਿੱਤਾ ਤੇ ਮੇਰੀ ਬੇਟੀ ਭਾਤ ਭਾਤ ਕਹਿੰਦੀ ਹੋਈ ਭੁੱਖ ਨਾਲ ਮਰ ਗਈ। ਕੋਇਲੀ ਦੇਵੀ ਕੋਲ BPL ਕਾਰਡ ਸੀ ਪਰ ਰਾਸ਼ਨ ਨਹੀਂ ਮਿਲਦਾ ਸੀ। ਦੱਸਿਆ ਜਾ ਰਿਹਾ ਕਿ ਰਾਸ਼ਨ ਵਾਲੇ ਨੇ ਆਧਾਰ ਲਿੰਕ ਨਾ ਹੋਣ ਦੀ ਵਜ੍ਹਾ ਕਾਰਨ ਉਸਦਾ ਕਾਰਡ ਰੱਦ ਕਰ ਦਿੱਤਾ ਸੀ। ਮੀਡੀਆ 'ਚ ਚੱਲ ਰਹੀ ਖਬਰਾਂ ਦੀ ਮੰਨੀਏ ਤਾਂ ਰਾਸ਼ਨ ਕਾਰਡ ਵਾਲਿਆਂ ਨੇ ਉਨ੍ਹਾਂ ਨੂੰ ਪਿਛਲੇ 8 ਮਹੀਨਿਆਂ ਤੋਂ ਰਾਸ਼ਨ ਦੇਣਾ ਬੰਦ ਕੀਤਾ ਸੀ ਕਿਉਂਕਿ ਉਨ੍ਹਾਂ ਦਾ ਰਾਸ਼ਨ ਕਾਰਡ ਇੱਕ ਆਧਾਰ ਲਿੰਕ ਨਹੀਂ ਸੀ। ਝਾਰਖੰਡ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਮੰਤਰੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸਾਫ਼ ਆਦੇਸ਼ ਹੈ ਕਿ ਜਿਨ੍ਹਾਂ ਲੋਕਾਂ ਦਾ ਰਾਸ਼ਨ ਕਾਰਡ ਆਧਾਰ ਨਾਲ ਲਿੰਕ ਨਹੀਂ ਹੈ ਉਨ੍ਹਾਂ ਨੂੰ ਰਾਸ਼ਨ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਸੋ ਇਸ ਖਬਰ ਬਾਰੇ ਕੀ ਟਿੱਪਣੀ ਕਰੋਗੇ ਬ੍ਰਾਟ ਸਾਹਿਬ ਤੁਸੀਂ?
ਦੇਖੋ ਬਹੁਤ ਦੁਖਦਾਈ ਖਬਰ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਕਾਨੂੰਨ ਆ ਵੈਸੇ ਤਾਂ ਹਰ ਇੱਕ ਲੀਕ ਆ, ਪਰ ਜਿੱਥੇ ਪੜ੍ਹਾਈ ਲਿਖਾਈ ਹੈ ਨਹੀਂ, ਜਿੱਥੇ ਕੋਈ ਸਾਧਨ ਨਹੀਂ ਵੀ ਕਿਵੇਂ ਆਧਾਰ ਲਿੰਕ ਕਰਨਾ ਕੀ ਕਰਨਾ, ਉੱਥੇ ਗਵਰਨਮੈਂਟ ਨੂੰ ਆਪਦੇ ਉਪਰਾਲੇ ਕਰਨੇ ਚਾਹੀਦੇ ਆ ਵੀ ਉਹ 100% ਜਿਹੜਾ ਉਹ ਇਸ ਚੀਜ਼ ਨੂੰ ਮੇਕ ਸ਼ੋਰ ਕਰੇ ਵੀ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਵੀ ਕੀ ਹੋਣਾ ਚਾਹੀਦਾ ਉਹਨੂੰ ਇਹ ਪਤਾ ਕਰਕੇ ਦਿਆ। ਦੂਜਾ ਇੱਥੇ ਫਿਰ ਮੈਨੂੰ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਪਰਥਾ ਚੇਤੇ ਆਉਂਦੀ ਆ ਜੀ, ਗੁਰੂ ਸਾਹਿਬ ਦਾ ਜਿਹੜਾ ਲੰਗਰ ਦੀ ਮਹਾਨਤਾ ਚੇਤੇ ਆਉਂਦੀ ਆ ਵੀ ਕਾਸ਼ ਉਸ ਏਰੀਏ ਚ ਵੀ ਕੋਈ ਗੁਰੂ ਘਰ ਹੁੰਦਾ ਤਾਂ ਉਹ ਬੱਚੀ ਭੁੱਖੀ ਨੀ ਮਰਦੀ ਸੀਗੀ ਚਾਹੇ ਕੁਛ ਵੀ ਹੁੰਦਾ। ਇਹ ਇਸ ਗੱਲ ਤੋਂ ਸਾਨੂੰ ਮਾਣ ਹੁੰਦਾ ਆਪਦੇ ਇਸ ਕੰਮ ਦੇ ਉੱਤੇ, ਆਪਦੇ ਭਾਈਚਾਰੇ ਦੇ ਉੱਤੇ, ਆਪਣੀ ਕੌਮ ਦੇ ਉੱਤੇ ਵੀ ਅਸੀਂ ਜਿੱਥੇ ਵੀ ਆ ਉੱਥੇ ਵੀ ਕਦੇ ਵੀ ਲੰਗਰ ਕੰਨਿਓ ਜਾਂ ਰੋਟੀ ਕੰਨਿਓ ਕਿਸੇ ਕੋਈ ਬੰਦੇ ਨੂੰ ਭੁੱਖਾ ਨਹੀਂ ਸੌਣ ਦਿੰਦੇ, ਚਾਹੇ ਅੱਧੀ ਰਾਤ ਨੂੰ ਉੱਠ ਕੇ ਕਿਸੇ ਨੂੰ ਕੁਛ ਕਰਨਾ ਪਵੇ। ਇਹ ਇੱਕ ਇੱਥੇ ਆ ਕੇ ਮਹਾਨਤਾ ਦਾ ਪਤਾ ਲੱਗਦਾ, ਪਰ ਇਹ ਸੱਚ ਆ ਜੀ 21ਵੀਂ ਸਦੀ ਦੇ ਵਿੱਚ ਜਿਉਂਦੇ ਹੋਵਾਂਗੇ ਅਸੀਂ ਬਹੁਤ ਸਾਰੇ। ਦੇਖੋ ਮੈਂ ਤਾਂ ਆਪਣੇ ਆਪ ਨੂੰ ਇਸ ਟਾਈਮ 21ਵੀਂ ਸਦੀ ਚ ਨਹੀਂ, ਮੈਂ 20ਵੀਂ ਸਦੀ ਚ ਜਿਉਂਦਾ ਸਮਝਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ 21ਵੀਂ ਸਦੀ ਦੇ ਵਿੱਚ ਆ ਚੁੱਕੀਆਂ ਪਰ ਸਾਡੀ ਪਹੁੰਚ ਤੋਂ ਦੂਰ ਆ। ਠੀਕ ਹੈ ਜੀ, 21ਵੀਂ ਸਦੀ ਉਹਨਾਂ ਲੋਕਾਂ ਲਈ ਆ ਜਿਹੜੇ ਲੋਕ ਚੰਦ ਤੇ ਚੜ ਸਕਦੇ ਆ, ਜਿਹੜੇ ਲੋਕ ਹੋਰ ਜਿਹੜੀਆਂ ਵੱਡੀਆਂ ਵੱਡੀਆਂ ਮੰਗਲ ਜਾਣ ਦੇ ਤੇ ਹੋਰ ਉਹਨਾਂ ਦੇ ਸੁਪਨੇ ਲੈ ਰਹੇ ਉਹਨਾਂ ਲਈ 21ਵੀਂ ਸਦੀ ਹੋਣੀ ਆ। ਅਸੀਂ ਤਾਂ ਹਜੇ 20ਵੀਂ ਸਦੀ ਦੇ ਵਿੱਚ ਹੀ ਫਿਰਦੇ ਹਾਂ ਕਿਉਂਕਿ ਹਜੇ ਸਾਡੇ ਕੋਲ ਉਨੀਆਂ ਕੀ ਸਹੂਲਤਾਂ। ਤਾਂ ਜਿਹੜੇ ਇਹ ਲੋਕ ਆ ਇਹ ਜਿਹਨਾਂ ਕੋਲ ਹਜੇ ਤੱਕ ਖਾਣ ਪੀਣ ਦਾ ਵੀ ਕੋਈ ਸਾਧਨ ਨੀ ਹੈਗਾ ਤੇ ਉਹਨਾਂ ਲੋਕਾਂ ਨੂੰ ਅਸੀਂ ਕਿਵੇਂ ਕਹਿ ਦਈਏ ਵੀ 21ਵੀਂ ਸਦੀ ਦੇ ਵਿੱਚ ਜੰਮੇ ਸੀਗੇ ਜਾਂ 21ਵੀਂ ਸਦੀ ਦੇ ਵਿੱਚ ਰਹੇ ਲੋਕ ਆ? ਉਹ ਲੋਕ ਤਾਂ ਅੱਜ ਵੀ ਉਹ ਜਿਹੜੀ ਜੰਗਲ ਦੀ ਲਾਈਫ ਭੁੱਖ ਦੇ ਨਾਲ ਕੱਟਣ ਵਾਲੀ ਉਹ ਕੱਟ ਰਹੇ ਆ। ਬਹੁਤ ਸਾਰੇ ਏਰੀਏ ਤੁਹਾਨੂੰ ਇਹ ਜੇ ਮਿਲ ਜਾਣਗੇ, ਪਰ ਸਰਕਾਰਾਂ ਨਾ ਜਿਹੜੀਆਂ ਉਹ ਜੁਮਲਿਆਂ ਦੀਆਂ ਗੱਲਾਂ ਵੱਧ ਕਰਦੀਆਂ, ਦਾਅਵੇ ਵਾਧੇ ਵੱਧ ਕਰਦੀਆਂ, ਜ਼ਮੀਨੀ ਪੱਧਰ ਤੇ ਕੁਛ ਨੀ ਕਰਦੀਆਂ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ, ਇਹੋ ਜਿਹੇ ਟਾਈਮ ਤੇ ਹੁਣ ਮੰਤਰੀ ਸੀ ਉਹ ਮੰਤਰੀ ਨੇ ਇਹ ਤਾਂ ਬਿਆਨ ਦਿੱਤਾ ਵੀ ਸਾਸੀ ਆਧਾਰ ਲਿੰਕ ਨਾਲ ਜੋੜਨ ਦੀਆਂ ਹਦਾਇਤਾਂ ਦਿੱਤੀਆਂ, ਪਰ ਮੰਤਰੀ ਨੂੰ ਇਤਿਹਾਸ ਦਾ ਨਾਰਾ ਮਾਰਨਾ ਚਾਹੀਦਾ ਸੀ। ਇੱਕ ਸੰਤੋਸ਼ ਕੁਮਾਰੀ ਦੀ ਜਾਨ ਗਈ ਆ, ਹੋਰ ਨਾ ਜਾਵੇ ਉਹਦੇ ਲਈ ਉਪਰਾਲੇ ਕਰਨੇ ਚਾਹੀਦੇ ਸੀ। ਪੰਚਾਇਤ ਪੱਧਰ ਦੇ ਉੱਤੇ ਹਦਾਇਤ ਹੋਣੀ ਚਾਹੀਦੀ ਸੀ ਵੀ ਭਾਈ ਪੰਚਾਇਤ ਪੱਧਰ ਦੇਖੇ, ਪੰਚਾਇਤ ਕਾਹਦੇ ਲਈ ਆ, ਸਰਪੰਚ ਕਾਹਦੇ ਲਈ ਆ, ਇਹੀ ਚੀਜ਼ਾਂ ਤਾਂ ਦੇਖਣੀਆਂ ਨਾ। ਜਦੋਂ 8-9 ਮਹੀਨਿਆਂ ਤੋਂ ਰਾਸ਼ਨ ਨਹੀਂ ਮਿਲ ਰਿਹਾ ਤਾਂ ਉਹਨਾਂ ਨੇ ਸਰਪੰਚ ਨੂੰ ਅਪਰੋਚ ਕਰਨੀ ਸੀ ਤਾਂ ਭਾਈ ਦੱਸੋ ਕਿਉਂ ਨੀ ਮਿਲ ਰਿਹਾ, ਤਾਂ ਸਰਪੰਚ ਦਾ ਕੰਮ ਸੀ ਆਪਦੀ ਪਰਜਾ ਲਈ ਕੰਮ ਕਰਨਾ, ਹੋਰ ਸਰਪੰਚ ਨੂੰ ਕਿਸੇ ਨੇ ਕੀ ਉਹਦੇ ਅੱਖ ਨੂੰ ਫੋੜੇ ਤੇ ਲਾਉਣਾ, ਇਹੀ ਕੰਮ ਹੀ ਹੁੰਦਾ ਸੀ ਨਾ।
ਬਿਲਕੁਲ ਬਿਲਕੁਲ ਸਹੀ ਕਿਹਾ। ਔਰ ਜਿਵੇਂ ਤੁਸੀਂ ਗੱਲ ਕੀਤੀ ਕਮਿਊਨਿਟੀ ਦੀ ਭਾਜੀ ਕੇ, ਬਿਲਕੁਲ ਇਹ ਇਸ ਗੱਲ ਤੋਂ ਜਿਹੜੀਆਂ ਗੱਲਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਾਣ ਵੀ ਹੁੰਦਾ ਇਹੋ ਜਿਹੀ ਕਮਿਊਨਿਟੀ ਤੇ, ਕਿ ਹੈ ਨਾ ਕਦੀ ਕਿਸੇ ਨੂੰ ਭੁੱਖ ਨਾਲ ਨੀ ਮਰਦੇ ਦੇਖਿਆ। ਸੋ ਇੱਕ ਮੈਂ ਵੀ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ। ਕੱਲ ਪਿੱਛੇ ਜਿਹਾ ਇੱਕ ਐਕਸੀਡੈਂਟ ਹੋਇਆ ਉੱਥੇ ਮੈਲਬਨ ਦੇ ਕੋਲ ਹੀ ਭਾਜੀ, ਚੰਗਾ ਵੱਡਾ ਐਕਸੀਡੈਂਟ ਸੀ, ਕਾਰ ਜਿਹੜੀ ਦਰਖਤ ਨਾਲ ਟਕਰਾ ਗਈ। ਸੋ ਉਹਨਾਂ ਦੇ ਵਿੱਚ ਮੇਰੇ ਫੈਮਿਲੀ ਦੇ ਕੁਝ ਮੈਂਬਰ ਸੀ, ਮੇਰੇ ਮਾਸੀ ਤੇ ਉਹਨਾਂ ਦੀ ਫੈਮਿਲੀ ਸੀ। ਬਹੁਤ ਮਾੜਾ ਬਿਲਕੁਲ ਹੋਇਆ ਜੀ। ਸੋ ਉਹਦੇ ਰਿਗਾਰਡਿੰਗ ਕੱਲ ਮੈਂ ਮੈਲਬਨ ਗਈ ਹੋਈ ਸੀਗੀ ਤੇ, ਪਰ ਇੱਕ ਤੇ ਉੱਥੇ ਜਾ ਕੇ ਕਈ ਗੱਲਾਂ ਹੀ ਸਿੱਖ ਕੇ ਆਈ ਆ। ਇੱਕ ਤਾਂ ਇਹ ਕਿ ਤੁਹਾਡਾ ਸਰੀਰ ਕੁਛ ਨਹੀਂ, ਮਿੱਟੀ ਦੀ ਢੇਰੀ ਹੈ। ਮਾਸੀ ਜੀ ਮੇਰੇ ਬਿਲਕੁਲ ਉਹਦੇ ਤੇ ਵੈਂਟੀਲੇਟਰ ਤੇ ਸੀ, ਔਰ ਕੋਈ ਵੀ ਉਹਨਾਂ ਦੇ 10 ਦਿਨ ਹੋ ਗਏ ਸੀ, ਕੋਈ ਵੀ ਹਰਕਤ ਨਹੀਂ ਸੀ। ਪਰ ਇੱਕ ਹਰਕਤ ਕੱਲ ਇਹ ਚੰਗਾ ਰਿਸਪੋਂਸ ਮਿਲਿਆ ਕਿ ਉਹਨਾਂ ਨੂੰ ਅਸੀਂ ਬਹੁਤ ਕਿਹਾ ਕਿ ਤੁਸੀਂ ਇੱਕ ਵਾਰੀ ਸਾਨੂੰ ਕੁਛ ਰਿਸਪੋਂਸ ਕਰਕੇ ਦੱਸੋ, ਰਿਸਪੋਂਸ ਦਿਓ ਕਿ ਤੁਸੀਂ ਸਾਨੂੰ ਸੁਣ ਰਹੇ ਹੋ ਐਟਲੀਸਟ। ਔਰ ਉਹਨਾਂ ਨੇ ਇੰਨੀ ਕੋਸ਼ਿਸ਼ ਦੇ ਬਾਅਦ ਆਪਣੀਆਂ ਅੱਖਾਂ ਖੋਲੀਆਂ, ਔਰ ਉਸ ਵੇਲੇ ਲੱਗ ਰਿਹਾ ਸੀ ਕਿ ਅਸੀਂ ਆਪਣੇ ਕਿਹੜੇ ਸਰੀਰ ਤੇ ਮਾਣ ਕਰਦੇ ਹਾਂ ਇੰਨਾ, ਹੈ ਨਾ, ਕਿ ਪਤਾ ਨਹੀਂ ਟਾਈਮ ਦਾ ਕਿ ਇੱਕ ਅੱਖਾਂ ਅਸੀਂ ਪਤਾ ਨੀ ਕਿੰਨੀ ਵਾਰੀ ਪਲਕਾਂ ਝਪਕਦੇ ਆ ਇੱਕ ਮਿੰਟ ਦੇ ਵਿੱਚ, ਪਰ ਉਸ ਵੇਲੇ ਉਹਨਾਂ ਨੂੰ ਇੱਕ ਵਾਰੀ ਅੱਖਾਂ ਖੋਲਣ ਦੇ ਵਿੱਚ ਹੀ ਪਤਾ ਨੀ ਕਿੰਨੀ ਜਾਨ ਲਗਾਉਣੀ ਪਈ, ਔਰ ਸਿਰਫ ਇੱਕ ਵਾਰੀ ਅੱਖਾਂ ਖੋਲੀਆਂ ਔਰ ਬੰਦ ਕਰ ਲਈਆਂ। ਪਰ ਜਿੱਥੇ ਉਹਨਾਂ ਦੀ ਜਿਹੜੀ ਫੈਮਿਲੀ ਦੇ ਮੈਂਬਰ ਸੀਗੇ ਉਹ ਬੜੇ ਪੋਜ਼ਿਟਿਵ ਸੀ, ਬੜੀ ਚੜ੍ਹਦੀ ਕਲਾ ਚ ਸੀ, ਔਰ ਕਿਸੇ ਦੀ ਅੱਖ ਚ ਕੋਈ ਅਥਰੂ ਨਹੀਂ, ਔਰ ਬਸ ਪਰਮਾਤਮਾ ਦਾ ਨਾਮ, ਵਾਹਿਗੁਰੂ ਦਾ ਨਾਮ ਲੈ ਰਹੇ ਸੀਗੇ, ਔਰ ਬੜੀ ਚੜ੍ਹਦੀ ਕਲਾ ਚ ਸੀ। ਤੇ ਉੱਥੇ ਇੱਕ ਸੋਸ਼ਲ ਵਰਕਰ ਮਿਲੀ ਜਿਹੜੀ ਤੁਸੀਂ ਕਮਿਊਨਿਟੀ ਦੀ ਗੱਲ ਕੀਤੀ, ਤੇ ਉਹਨੇ ਆ ਕੇ ਜਿੱਦਾਂ ਸਾਨੂੰ ਪੁੱਛਿਆ ਤੇ ਮੈਂ ਦੱਸਿਆ ਮੈਂ ਐਡੀਲੇਡ ਤੋਂ ਆਈ ਆ, ਤੇ ਉਹਨਾਂ ਦੇ ਬ੍ਰਦਰ ਵੀ ਇੰਡੀਆ ਤੋਂ ਆ ਗਏ ਸੀ, ਮੇਰੇ ਮਾਮਾ ਜੀ ਵੀ, ਤੇ ਉਹ ਬੜੀ ਉਹਨੂੰ ਲੱਗਾ, ਉਹ ਕਹਿੰਦੀ ਕਿ ਤੁਹਾਡੀ ਕਮਿਊਨਿਟੀ ਕਿੰਨੀ ਏਦਾਂ ਕਨੈਕਟਿਡ ਹੈ ਨਾ, ਤੁਹਾਡੀਆਂ ਫੈਮਿਲੀਜ਼ ਦੀਆਂ ਬੌਂਡਿੰਗ ਕਿੰਨੀਆਂ ਆ ਕਿ ਤੁਸੀਂ ਏਦਾਂ ਇਕਦਮ ਇਕੱਠੇ ਹੋ ਗਏ। ਤੇ ਮੇਰੇ ਮਾਸਟਰ ਜੀ ਨੇ ਉਹਨਾਂ ਨੂੰ ਦੱਸਿਆ ਕਿ ਸਿਰਫ ਸਾਡੇ ਫੈਮਿਲੀ ਦੇ ਮੈਂਬਰ ਨਹੀਂ, ਸਾਡੀ ਜਿਹੜੀ ਕਮਿਊਨਿਟੀ ਹੈ ਸਾਰੀ, ਸਾਨੂੰ ਨੀ ਪਤਾ ਸਾਡੇ ਘਰ ਰੋਟੀ ਕਿੱਥੋਂ ਬਣ ਕੇ ਆ ਰਹੀ ਹੈ ਇਸ ਵੇਲੇ, ਸਾਡੇ ਬੱਚਿਆਂ ਨੂੰ ਸਕੂਲ ਕੌਣ ਛੱਡ ਰਿਹਾ, ਉਹ ਕੌਣ ਲਿਆ ਰਿਹਾ, ਕਿ ਸਾਡੀ ਜਿਹੜੀ ਸਾਰੀ ਪੰਜਾਬੀ ਕਮਿਊਨਿਟੀ ਹੈ ਉਹ ਇੰਨੀ ਇਕੱਠੀ ਹੋਈ ਹੋਈ ਹੈ ਉੱਥੇ। ਤੇ ਉਹ ਬੜੀ ਹੈਰਾਨ ਹੋਈ ਜਿਹੜੀ ਸੋਸ਼ਲ ਵਰਕਰ ਸੀ ਇਹ ਸੁਣ ਕੇ ਨਾ, ਤੇ ਉਹਨੇ ਆਪਣੇ ਆਪ ਨੂੰ ਗਾਲ ਜਿਹੀ ਕੱਢ ਕੇ ਵੀ ਕਿਹਾ ਵੀ ਅਸੀਂ ਆਸਟ੍ਰੇਲੀਅਨ ਤਾਂ ਐਵੇਂ ਹੀ ਆ, ਤੇ ਤੁਹਾਡੀਆਂ ਜਿਹੜੀਆਂ ਏਦਾਂ ਕਮਿਊਨਿਟੀ ਚ ਹੁੰਦਾ ਹੈ ਉਹ ਦੇਖ ਕੇ ਸਾਨੂੰ ਹੈਰਾਨ ਹੋ ਜਾਈਦਾ ਸੀ, ਤੇ ਏਦਾਂ ਵੀ ਹੁੰਦਾ। ਤੇ ਫਿਰ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਏਦਾਂ ਦੀ ਗੱਲ ਨੀ ਕਿ ਸਾਡੀ ਕਮਿਊਨਿਟੀ ਚ ਸਭ ਕੁਛ ਚੰਗਾ ਹੀ ਹੁੰਦਾ ਹੈ, ਸਾਡੇ ਚ ਵੀ ਕੁਛ ਮਾੜਾ ਹੁੰਦਾ, ਤੁਹਾਡੇ ਚ ਵੀ ਬਹੁਤ ਚੰਗਾ ਹੁੰਦਾ ਹੈ, ਪਰ ਗੱਲ ਇਹ ਹੈ ਕਿ ਜਿਹਦੀ ਚੰਗੀ ਲੈ ਲਓ ਤੇ ਮਾੜੀ ਛੱਡ ਦੋ, ਜੇ ਏਦਾਂ ਦੇ ਕਰਕੇ ਇੱਕ ਦੁਨੀਆ ਬਣ ਜਾਵੇ ਤੇ ਬਸ ਫਿਰ ਉਹਦੇ ਵਰਗੀ ਦੁਨੀਆ ਕੋਈ ਨੀ ਹੈਗੀ। ਸੋ ਬਿਲਕੁਲ ਜੀ, ਤੇ ਭਾਜੀ ਸੰਦੀਪ ਰਾਏ ਹੁਣੀ ਤੇ ਧਨੀ ਸਾਹਿਬ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ ਜੀ। ਧਨੀ ਸਾਹਿਬ ਹੁਣੀ ਕਹਿ ਰਹੇ ਨੇ ਕਿ ਜੇ ਭਾਜੀ ਪੰਜਾਬੀ ਚ ਕਹਿੰਦੇ ਨਾ ਤਾਂ ਉਹਨਾਂ ਨੂੰ ਕਹਿੰਦੇ NBN 7 ਦਿਨ ਨੀ ਲੱਗਣਾ ਸੀਗਾ ਉਹਨਾਂ ਦਾ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸੰਦੀਪ ਰਾਏ ਹੁਣੀ ਵੀ ਆ ਗਏ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਹਿੰਦੇ ਮਿੰਟੂ ਭਾਜੀ, ਫਿਊ ਪਰਸਨ ਡਿਡ ਫਾਇਰ ਵਰਕਸ ਐਟ ਦਾ ਫਰੰਟ ਆਫ ਸੁਪਰੀਮ ਕੋਰਟ ਟੂ ਅਪੋਜ਼ SC ਡਿਸੀਜ਼ਨ, ਕੀ ਕੀ ਰਾਏ ਆ ਕਹਿੰਦੇ ਆਪ ਦੀ ਇਹਦੇ ਬਾਰੇ?
ਦੇਖੋ ਪਹਿਲੀ ਗੱਲ ਤਾਂ ਦੁਨੀਆ ਦੇਖੋ ਕਿੱਡੀ ਛੋਟੀ ਆ, ਮੈਂ ਤਾਂ ਰੇਡੀਓ ਦਾ ਸ਼ੋਅ ਕਰਦਾ ਜਾ ਰਿਹਾ, ਨਾਲ ਨਾਲ ਟੈਕਸੀ ਦੇ ਉੱਤੇ ਸ਼ੋਅ ਸੁਣਦਾ, ਸੱਜਣ ਮਿੱਤਰ ਹੱਥ ਚੱਕ ਕੇ ਜਾ ਰਿਹਾ ਤੇ ਨਾਲ ਮੁਸਕਰਾ ਰਹੇ ਆ ਵੀ ਸੁਣ ਰਿਹਾ, ਤੇ ਕਿੱਡੀ ਕਿੱਡਾ ਚੰਗਾ ਲੱਗਦਾ ਪਹਿਲੀ ਗੱਲ ਤਾਂ ਇਹ। ਤੇ ਦੂਜੀ ਗੱਲ ਇਹ ਆ ਵੀ ਜਿਹੜਾ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਦੇ ਖਿਲਾਫ਼ ਜਦੋਂ ਇਹ ਜੇ ਲੋਕ ਚੱਕਦੇ ਆ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਕੋਲੇ ਗਿਆਨ ਦੀ ਕਮੀ ਆ, ਪੜ੍ਹਾਈ ਲਿਖਾਈ ਦੀ ਕਮੀ ਆ, ਉਹਨਾਂ ਨੂੰ ਇੱਕ ਤਰਫਾ ਹੀ ਸਭ ਕੁਛ ਦਿਖਦਾ। ਸੁਪਰੀਮ ਕੋਰਟ ਦਾ ਜੱਜ ਬਣਨਾ, ਸੁਪਰੀਮ ਕੋਰਟ ਤੱਕ ਪਹੁੰਚਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਜਦੋਂ ਤੁਸੀਂ ਉੱਥੇ ਪਹੁੰਚ ਗਏ ਆ, ਤੁਹਾਡੀ ਰਿਸਪੋਂਸੀਬਿਲਿਟੀ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਵੀ ਤੁਹਾਨੂੰ ਚੰਗੇ ਨਫ਼ੇ ਮਾੜੇ ਚੰਗੇ ਹਰੇਕ ਚੀਜ਼ ਦਾ ਜਿਹੜਾ ਸੋਚਣਾ ਪੈਂਦਾ। ਜੇ ਹੁਣ ਉਹਨਾਂ ਨੇ ਏਡਾ ਵੱਡਾ ਡਿਸੀਜਨ ਲਿਆ ਤਾਂ ਇਹਦੇ ਪਿੱਛੇ ਕੋਈ ਜ਼ਿਆਦਾ ਫਾਇਦਾ ਹੁੰਦਾ ਹੋਊਗਾ, ਨੁਕਸਾਨ ਘੱਟ ਹੁੰਦਾ ਹੋਊਗਾ, ਤਾਂ ਹੀ ਲਿਆ ਨਾ। ਫਿਰ ਹੁਣ ਮੁੱਠੀ ਭਰ ਲੋਕ ਜਿਹੜੇ ਹੰਗਾਮੇ ਕਰਦੇ ਆ ਤਾਂ ਹੁਣ ਦੱਸੋ ਉਹਨਾਂ ਦਾ ਕੀ ਕੀਤਾ ਜਾ ਸਕਦਾ?
ਬਿਲਕੁਲ ਠੀਕ ਕਿਹਾ ਤੁਸੀਂ। ਤੇ ਚਲੋ ਭਾਜੀ, ਅੱਜ ਨਾ ਹੁਣ ਇੱਕ ਗੀਤ ਸੁਣਾਉਣਾ ਹੈ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ। ਸੋ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਫਿਰ ਉਹਦੇ ਤੇ ਗੱਲ ਕਰਦੇ ਆ ਅਸੀਂ ਕੁਝ। ਸੋ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ, ਤੇ ਇਸ ਗੀਤ ਦੇ ਬਾਰੇ ਵਿੱਚ ਬਾਅਦ ਵਿੱਚ ਅਸੀਂ ਮਿੰਟੂ ਭਾਜੀ ਤੋਂ ਹੀ ਸੁਣਨਾ ਆ, ਇਸ ਤੇ ਟਿੱਪਣੀ ਉਹ ਵੀ ਕਰਨਗੇ। ਬਸ ਨਾਲ ਚੱਲਣਾ ਅੱਜ ਦੇਖਿਓ ਦੀਵਾਲੀ ਤੇ।
ਅੱਛਾ ਚਲੋ ਜੀ ਸੁਣਦੇ ਆ
ਜੀ। ਸਰਬਜੀਤ ਭਾਜੀ ਗੀਤ ਚਲਾ ਦਿਓ ਪਲੀਜ਼ ਇਹ ਵਾਲਾ।
ਬੋਲਾਂ ਵਿੱਚ ਸਾਨੂੰ ਕਹਿ ਕੇ ਤੁਰ ਗਈ ਵੱਖੋ ਵੱਖ ਹੋ ਗਏ ਸਾਡੇ ਰਾਸਤੇ ਪੁੱਛੀ ਕਦੇ ਆਪਣੇ ਤੂੰ ਦਿਲ ਤੋਂ ਯਕੀਨ ਕੀਤਾ ਤੇਰੇ ਵਾਸਤੇ ਪੁੱਛੀ ਕਦੇ ਆਪਣੇ ਤੂੰ ਦਿਲ ਤੋਂ ਯਕੀਨ ਕੀਤਾ ਤੇਰੇ ਵਾਸਤੇ ਤੇਰਾ ਹੱਥਾਂ ਦੀਆਂ ਲੀਕਾਂ ਵਾਂਗੂ ਪਲਾਂ ਵਿੱਚ ਬਦਲੀ ਤੂੰ ਵੈਰ ਨੇ ਤਰੀਕਾਂ ਵਾਂਗੂ ਪੱਕਾ ਸੀ ਪਿਆਰ ਤੇਰਾ ਹੱਥਾਂ ਦੀਆਂ ਲੀਕਾਂ ਵਾਂਗੂ ਪਲਾਂ ਵਿੱਚ ਬਦਲੀ ਤੂੰ ਵੈਰ ਨੇ ਤਰੀਕਾਂ ਵਾਂਗੂ ਆਪਣੇ ਹੀ ਬੇਵਫਾ ਨੇ ਨਿਕਲੇ ਕਰਾਂ ਮੈਂ ਯਕੀਨ ਦੱਸ ਕਾਸ ਤੇ ਪੁੱਛੀ ਕਦੇ ਆਪਣੇ ਤੂੰ ਦਿਲ ਤੋਂ ਯਕੀਨ ਕੀਤਾ ਤੇਰੇ ਵਾਸਤੇ ਪੁੱਛੀ ਕਦੇ ਆਪਣੇ ਤੂੰ ਦਿਲ ਤੋਂ ਯਕੀਨ ਕੀਤਾ ਤੇਰੇ ਵਾਸਤੇ ਤੇਰੇ ਵਗਦੇ ਸਾਹਾਂ ਨਾਲੇ ਤੁਰਦੇ ਸੀ ਜਿੱਥੇ ਉਹਨਾਂ ਖਾਲੀ ਖਾਲੀ ਰਾਹਾਂ ਨਾਲੇ ਸਾਂਝ ਸਾਡੀ ਪੈ ਗਈ ਤੇਰੇ ਵਗਦੇ ਸਾਹਾਂ ਨਾਲੇ ਤੁਰਦੇ ਸੀ ਜਿੱਥੇ ਉਹਨਾਂ ਖਾਲੀ ਖਾਲੀ ਰਾਹਾਂ ਨਾਲੇ ਚੂਰੋ ਚੂਰ ਕਰ ਸਾਰੇ ਸੁੱਟੀ ਤੇ ਰਿਸ਼ਤੇ ਜੋ ਹੁੰਦੇ ਨੇ ਨਮਾਸ ਤੇ ਪੁੱਛੀ ਕਦੇ ਆਪਣੇ ਤੂੰ ਦਿਲ ਤੋਂ ਯਕੀਨ ਕੀਤਾ ਤੇਰੇ ਵਾਸਤੇ ਪੁੱਛੀ ਕਦੇ ਆਪਣੇ ਤੂੰ ਦਿਲ ਤੋਂ ਯਕੀਨ ਕੀਤਾ ਤੇਰੇ ਵਾਸਤੇ ਮਿੰਟੂ ਉੱਤੇ ਵਗੀਆਂ ਹਨੇਰੀਆਂ ਨੀ ਸ਼ਾਇਦ ਕਦੇ ਸਾਡੀ ਜਾਣ ਆਊਗੀ ਬੈਠਾ ਏ ਬਰਾੜ ਇਹੋ ਆਸ ਤੇ ਪੁੱਛੀ ਕਦੇ ਆਪਣੇ ਤੂੰ ਦਿਲ ਤੋਂ ਯਕੀਨ ਕੀਤਾ ਤੇਰੇ ਵਾਸਤੇ ਪੁੱਛੀ ਕਦੇ ਆਪਣੇ ਤੂੰ ਦਿਲ ਤੋਂ ਯਕੀਨ ਕੀਤਾ ਤੇਰੇ ਵਾਸਤੇ ਯਕੀਨ ਕੀਤਾ ਤੇਰੇ ਵਾਸਤੇ ਯਕੀਨ ਕੀਤਾ ਤੇਰੇ ਵਾਸਤੇ
ਕੀਤਾ ਕੀ ਨੀ ਤੇਰੇ ਵਾਸਤੇ ਸੋ ਜੀ ਇਹ ਗੀਤ ਸੁਣ ਰਹੇ ਸੀਗੇ ਸੋ ਇਸ ਗੀਤ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਇਹਦੇ ਬਾਰੇ ਮਿੰਟੂ ਭਾਜੀ ਸਾਨੂੰ ਦੱਸਣਗੇ ਸੋ ਭਾਜੀ ਕੀ ਟਿੱਪਣੀ ਕਰੋਗੇ ਇਸ ਗੀਤ ਬਾਰੇ ਤੁਸੀਂ ਹੁਣ
ਟਿੱਪਣੀ ਇਹੀ ਹੈ ਜੀ ਭਾਂਡਾ ਫੋੜ ਗੀਤ ਹੈ ਜੀ ਤੁਸੀਂ ਮੇਰਾ ਭਾਂਡਾ ਫੋੜਤਾ ਤੇ ਤੁਸੀਂ ਕਿੱਥੋਂ ਲੱਭਿਆ ਇਹ ਮੈਨੂੰ ਇਹ ਦੱਸੋ ਤੇ ਕੋਈ ਨੀ ਜੀ ਬੰਦਾ ਦੁਨੀਆ ਚ ਬੰਦਾ ਗਲਤੀਆਂ ਦਾ ਪੁਤਲਾ ਗਲਤੀਆਂ ਕਰ ਕਰ ਇੱਥੋਂ ਤੱਕ ਪਹੁੰਚਦਾ 28-30 ਸਾਲ ਪਹਿਲਾਂ ਦੀ ਇਹ ਗਲਤੀ ਹੈ ਜੀ 28-28 ਸਾਲ ਹੋ ਗਏ ਨੇ ਮੈਨੂੰ ਲੱਗਦਾ 28-28 ਸਾਲ ਪਹਿਲਾਂ ਮੈਂ ਦੇਖਿਆ ਪਰ 10 ਸਾਲ ਪਹਿਲਾਂ ਮੈਨੂੰ ਲੱਗਾ ਇਹ ਗਾਤਾ ਸੀਗਾ ਇਹ ਬੇਚਾਰਾ ਮੇਰੇ ਵਰਗਾ ਗਰੀਬ ਜਿਹਾ ਜਿਵੇਂ ਮੈਂ ਗੀਤਕਾਰ ਹਾਂ ਉਵੇਂ ਗਰੀਬ ਜਿਹਾ ਹੀ ਮੇਰਾ ਗਾਇਕ ਆ ਸਤਪਾਲ ਸਿੰਘ ਬੰਗੀ ਬੇਚਾਰਾ ਇਹ ਮੁੰਡਾ ਲੱਕੜ ਦਾ ਮਿਸਤਰੀ ਆ ਤੇ ਉਹ ਮੇਰੇ ਜਦੋਂ ਇਹਦਾ ਸਬੱਬ ਹਾਂਜੀ ਇਹਦਾ ਸਬੱਬ ਕੀ ਬਣਿਆ ਵੀ ਅਸੀਂ ਤਕਰੀਬਨ ਮੈਂ 83 ਦੇ ਵਿੱਚ ਕਾਲਜ ਚਲਾ ਗਿਆ ਤੇ ਉਦੋਂ ਤੋਂ ਲੈ ਕੇ ਤਕਰੀਬਨ ਬਹੁਤ ਚਿਰ ਲੰਮਾ ਚਿਰ ਮੈਂ ਡੇਲੀ ਪੈਸੰਜਰ ਦੇ ਤੌਰ ਤੇ ਕਾਣੇ ਵਾਲੀ ਮੰਡੀ ਤੋਂ ਬਠਿੰਡੇ ਦਾ ਸਫ਼ਰ ਕੀਤਾ ਟ੍ਰੇਨ ਦੇ ਉੱਤੇ ਤੇ ਉਹ ਅਸੀਂ ਸਾਡਾ ਗਰੁੱਪ ਜਿਹਾ ਬਣ ਗਿਆ ਤੇ ਉਹ ਗਰੁੱਪ ਦੇ ਵਿੱਚ ਮੁੰਡੇ ਖੁੰਡੇ ਜਾਣਾ ਇਕੱਠੇ ਤੇ ਮੁੰਡਾ ਸਤਪਾਲ ਬੰਗੀਏ ਨੇ ਬਹੁਤ ਸੋਹਣਾ ਗੀਤਕਾਰ ਹੈ ਮੁੰਡਾ ਗਾਉਣਾ ਤਾਂ ਵਿਚਾਰੇ ਨੂੰ ਗਰੀਬ ਬੰਦੇ ਨੇ ਜਿੰਨੇ ਕੁ ਸਾਧਨ ਸੀ ਉਹਨੇ ਗਾਇਆ ਪਰ ਇਹਨੇ ਬਹੁਤ ਸੋਹਣੇ ਗਾਣੇ ਇਹਦੇ ਹਿੱਟ ਹੋਏ ਆ ਜਿਹ ਚ ਖਾਸ ਗਾਣਾ ਇੱਕ ਚਰਚਾ ਚ ਰਿਹਾ ਸੀ ਜਸਵਿੰਦਰ ਬਰਾੜ ਨੇ ਗਾਇਆ ਸੀ ਰਾਤ ਫੇਰ ਤੇਰੀ ਯਾਦ ਆ ਗਈ ਸੋਹਣੇ ਹੰਝੂ ਸਾਰੀ ਰਾਤ ਅੱਖਾਂ ਵਿਚੋਂ ਵਗਦੇ ਰਹੇ ਏਦਾਂ ਕੋਈ ਗੀਤ ਸੀਗਾ ਬਹੁਤ ਜਿਆਦਾ ਹਿੱਟ ਹੋਇਆ ਸੀ ਇਸ ਮੁੰਡੇ ਦੇ ਲਿਖੇ ਸੀ ਇਹ ਮੈਨੂੰ ਨੀ ਪਤਾ ਵੀ ਮੇਰੇ ਕਦੋਂ ਉਦੋਂ 80-90 ਦੀਆਂ ਮੇਰੀਆਂ ਜਿਹੜੀਆਂ ਡਾਇਰੀ ਸੀ ਇਹਦੇ ਕੋਲੇ ਪਹੁੰਚੀ ਉਹ ਡਾਇਰੀ ਕਿਤੇ ਨਾ ਕਿਤੇ ਟ੍ਰੇਨ ਦੇ ਜ਼ਰੀਏ ਇਹਨਾਂ ਕੋਲੇ ਪਹੁੰਚੀ ਆ ਤਾਂ 10 ਸਾਲ ਪਹਿਲਾਂ ਇਸ ਮੁੰਡੇ ਨੇ ਇਹ ਗਾਣਾ ਆਪ ਹੀ ਵਿਚਾਰੇ ਨੇ ਸਸਤਾ ਜਿਹਾ ਆਪਦਾ ਮਿਊਜਿਕ ਬਣਾ ਕੇ ਤੇ ਰਿਲੀਜ਼ ਕੀਤਾ ਤੇ ਮੈਂ ਉਦੋਂ ਇਹਦੇ ਨਾਲ ਮੈਂ ਮੈਨੂੰ ਲੱਗਦਾ ਉਦੋਂ ਇੱਥੇ ਆ ਗਿਆ ਸੀ ਤੇ ਮੈਂ ਇਹਨੂੰ ਕਿਹਾ ਵੀ ਨਹੀਂ ਤੂੰ ਵਿਚਾਰੇ ਕੀ ਕੀਤਾ ਵੀ ਹੁਣ ਮੈਂ ਮੇਰਾ ਇਹ ਚੀਜ਼ਾਂ ਤੋਂ ਮੈਂ ਦੂਰ ਹਾਂ ਤੇ ਮੈਂ ਪਹਿਲਾਂ ਜੋ ਕੀਤੇ ਲਿਖੇ ਕੋਸ਼ਿਸ਼ ਸੀ ਉਦੋਂ ਮੇਰੇ ਭੂਤ ਸਵਾਰ ਸੀ ਇੱਕ ਗੀਤਕਾਰ ਬਣਨ ਦਾ ਵੀ ਉਹ ਇਹ ਕਈ ਗਾਣੇ ਗੁਣੇ ਜੇ ਰਿਕਾਰਡ ਪਰ ਉਹ ਤੁਹਾਨੂੰ ਪਤਾ ਵੀ ਜਿੰਨੀ ਕੁ ਮੇਰੀ ਸੀਗੀ ਉਨੇ ਕੁ ਤੱਕ ਪਹੁੰਚ ਹੋਈ ਜਿਵੇਂ ਹੁਣ ਇਹ ਗਾਣੇ ਦੀ ਵੀਡੀਓ ਮੈਂ ਦੇਖ ਰਿਹਾ ਸੀਗਾ ਵੀ ਪਿਛਲੇ 10 ਸਾਲਾਂ ਚ ਤਕਰੀਬਨ 322 ਬੰਦਿਆਂ ਨੇ ਦੇਖ ਲਿਆ ਜੀ ਬਹੁਤ ਹਿੱਟ ਰਿਹਾ ਹੈ ਸੁਪਰ ਹਿੱਟ ਸੁਪਰ ਡੁਪਰ ਹਿੱਟ ਜਿਹਨੂੰ ਕਹਿ ਸਕਦੇ ਆ 10 ਸਾਲ ਤੇ 322 ਵਿਊ ਲੈਣੇ ਕੋਈ ਖਾਲਾ ਜੀ ਦਾ ਵਾੜਾ ਥੋੜਾ ਹੁੰਦਾ ਸੋ ਉਹ ਦੇਖੋ ਜੀ ਇੱਕ ਸਮੇਂ ਦੀ ਯਾਦ ਸੀ ਤੇ ਗਰੀਬ ਗੀਤਕਾਰ ਦਾ ਗਰੀਬ ਗਾਇਕ ਵੱਲੋਂ ਗਾਇਆ ਹੋਇਆ ਇੱਕ ਗਰੀਬ ਜਿਹਾ ਇੱਕ ਗੀਤ ਸੀ ਇਹ
ਲੈ ਜੀ ਅਸੀਂ ਤੇ ਦਿਵਾਲੀ ਤੇ ਬੰਬ ਕੱਢ ਕੇ ਚਲਾਇਆ ਤੁਸੀਂ ਐਵੇਂ ਗਰੀਬ ਗਰੀਬ ਕਰੀ ਜਾਂਦੇ ਆ ਲੋ ਜੀ ਨਵਦੀਪ ਸਿੰਘ ਹੁਣਾਂ ਨੇ ਵੀ ਗੁੱਡ ਮਾਰਨਿੰਗ ਕਿਹਾ ਤੇ ਕਹਿੰਦੇ ਕਿ ਕਹਿੰਦੇ ਇਹ ਸੌਂਗ ਹਰਮਨ ਚੀਮੇ ਦਾ ਹੈ ਜਾਂ ਕਿਸੇ ਹੋਰ ਦਾ ਲੋ ਭਾਜੀ ਇਹਨਾਂ ਨੇ ਤੇ ਸਿਰੇ ਲਾਤਾ ਪਰ ਨਵਦੀਪ ਜੀ ਨੂੰ ਇਹਨਾਂ ਦਾ ਆਨਸਰ ਜਰੂਰ ਮਿਲ ਗਿਆ ਹੋਣਾ
ਹਰਮਨ ਚੀਮੇ ਨੂੰ ਗਵਾ ਲੈਂਦਾ ਤਾਂ ਕਿ ਹਿੱਟ ਹੀ ਹੋ ਜਾਂਦਾ ਵਿਚਾਰਿਆ ਮੇਰਾ ਗਾਣਾ ਉਦੋਂ
ਹਿੱਟ ਹੀ ਹੋ ਜਾਂਦਾ ਬਿਲਕੁਲ ਸਹੀ ਅੱਜ ਬਿਲਕੁਲ ਜਿਹੜੀ ਅੱਜ ਕੱਲ ਚੜਾਈ ਹੈ ਹਰਮਨ ਚੀਮੇ ਦੀ ਉਹਦੇ ਤੋਂ ਤਾਂ ਇਹ ਹੀ ਆ ਕਿ ਉਹਦੇ ਤੋਂ ਤਾਂ ਇਹ ਵੀ ਸੀ ਵੀ ਪੁੱਠੀ ਗਵਾ ਲੋ ਉਹ ਵੀ ਹਿੱਟ ਹੋ ਜਾਣੀ ਆ ਸੋ ਭਾਜੀ ਹੁਣ ਚਲੋ ਅਸੀਂ ਮੁੜਦੇ ਆ ਜੀ ਯਾਦਾਂ ਵੱਲ ਤੇ ਤੁਸੀਂ ਮੁੜੋ ਆਪਣੇ ਪਿੰਡ ਨੂੰ ਤੇ ਸਾਡੇ ਨਾਲ ਤੁਸੀਂ ਸਾਂਝੀਆਂ ਕਰਨੀਆਂ ਉਹ ਬਚਪਨ ਦੇ ਵੇਲੇ ਚ ਉਹ ਅਸੀਂ ਮਿੰਟੂ ਬਰਾੜ ਦੀ ਗੱਲ ਨਹੀਂ ਕਰ ਰਹੇ ਉਹ ਮਿੰਟੂ ਦੀ ਗੱਲ ਕਰਦੇ ਆ ਜਿਹੜਾ ਛੋਟਾ ਜਿਹਾ ਹੁੰਦਾ ਆਪਣੇ ਪਿੰਡ ਦੀਆਂ ਗਲੀਆਂ ਦੇ ਵਿਚ ਪਟਾਕੇ ਚਲਾਉਂਦੇ ਹੁੰਦੇ ਸੀਗੇ ਇੱਕ ਫੁੱਲਛੜੀਆਂ ਅੱਛਾ ਕਿਹੜਾ ਕਰੈਕਟਰ ਹੈ ਜਿਹੜਾ ਯਾਨੀ ਕਿਹੜਾ ਕੀ ਜ਼ਿਆਦਾ ਪਸੰਦ ਕਰਦੇ ਹੁੰਦੇ ਸੀਗੇ ਪਟਾਕੇ ਚਲਾਉਣੇ ਜ਼ਿਆਦਾ ਪਸੰਦ ਕਰਦੇ ਹੁੰਦੇ ਸੀ ਜਾਂ ਬਸ ਮੈਂ ਤਾਂ ਜਿੱਦਾਂ ਫੁੱਲਛੜੀ ਲੈ ਕੇ ਸਾਈਡ ਤੇ ਖੜੀ ਹੋ ਜਾਂਦੀ ਸੀ ਉਹਦੇ ਨਾਲ ਹੀ ਖੁਸ਼ ਹੁੰਦੀ ਸੀ ਤਾਂ ਤੁਸੀਂ ਕੀ ਚਲਾਉਣਾ ਵਧੀਆ ਲੱਗਦਾ ਹੁੰਦਾ ਸੀ ਤੁਹਾਨੂੰ ਦਿਵਾਲੀ
ਮੁੰਡਿਆਂ ਨੂੰ ਵੈਸੇ ਤਾਂ ਦੇਖੋ ਬੰਬ ਹੀ ਪਾਉਂਦੇ ਰਹੇ ਆ ਜਦੋਂ ਜਿਵੇਂ ਜਿਵੇਂ ਉਹ ਦਲੇਰੀ ਦੀ ਨਿਸ਼ਾਨੀ ਦਿਖਾਉਣ ਲਈ ਨਾ ਵੀ ਮੈਂ ਦਲੇਰ ਬਹੁਤ ਵੱਡਾ ਦਲੇਰ ਆ ਮੈਂ ਹੱਥ ਚ ਪਟਾਕਾ ਚਲਾ ਦਿੰਦਾ ਆਪਦੇ ਨੂੰ ਪਤਾ ਨੀ ਸੀਗਾ ਵੀ ਇਹ ਦਲੇਰੀ ਦਿਖਾਉਣੀ ਕੋਈ ਖਤਰਨਾਕ ਵੀ ਹੋ ਸਕਦੀ ਆ ਤੇ ਪਰ ਉਹ ਚੀਜ਼ਾਂ ਪਸੰਦ ਸੀ ਮੁੰਡਿਆਂ ਨੂੰ ਪਰ ਮੇਰੀ ਸ਼ੁਰੂ ਤੋਂ ਨਾ ਮੈਨੂੰ ਆਤਿਸ਼ਬਾਜ਼ੀ ਤੇ ਇੱਕ ਅਨਾਰ ਆ ਜਿਹੜਾ ਉਹ ਮੈਨੂੰ ਪਾਉਂਦਾ ਰਿਹਾ ਤੇ ਮੈਂ ਉਹ ਤਕਰੀਬਨ ਜਦੋਂ ਵੀ ਪਟਾਕੇ ਲਿਆਉਣੇ ਤੇ ਉਹਨਾਂ ਦੀ ਬਹੁਤ ਆਤ ਲੈ ਕੇ ਆਉਣੀ ਹੁੰਦੀ ਸੀਗੀ ਤੇ ਪਰ ਮੇਰਾ ਇੱਕ ਪਲੱਸ ਪੁਆਇੰਟ ਇਹ ਰਿਹਾ ਵੀ ਮੈਂ ਆਪਦੇ ਕਜ਼ਨਸ ਦੇ ਵਿੱਚ ਸਾਰਿਆਂ ਤੋਂ ਛੋਟਾ ਸੀ ਤੇ ਮੇਰੇ ਕਜ਼ਨ ਦੇ 3-4 ਕਜ਼ਨ ਸੀ ਜੀ ਇਹ ਸਾਰੇ ਵੱਡੇ ਸੀ ਤੇ ਮੇਰੇ ਤਾਏ ਚਾਚੇ ਨੇ ਸਾਰਿਆਂ ਨੇ ਕੀ ਕਰਨਾ ਵੀ ਮੇਰੇ ਲਈ ਉਸ ਟਾਈਮ ਦੇ ਵਿੱਚ 20 ਰੁਪਏ ਕਾਫੀ ਹੁੰਦੇ ਸੀ ਤੇ 20-20 ਰੁਪਏ ਦੇ ਪਟਾਕੇ ਨਾ ਸਾਰੇ ਨੇ ਲਈ ਆਉਣੇ ਕੋਈ ਇਧਰੋਂ ਲਿਆ ਆਉਂਦੇ ਕਿਸੇ ਨੇ ਇਧਰੋਂ ਲਿਆ ਦੇਣਾ ਤੇ ਸ਼ਾਮ ਤੱਕ ਮੇਰੇ ਕੋਲੇ ਮੈਂ ਅਮੀਰਾਂ ਦੀ ਕਿਸੇ ਕੈਟਾਗਰੀ ਚ ਆ ਜਾਂਦਾ ਵੀ ਮੇਰੇ ਕੋਲ ਇੰਨੇ ਪਟਾਕੇ ਹੁੰਦੇ ਪਿੰਡ ਦੇ ਜਵਾਕਾਂ ਨਾਲੋਂ ਸਭ ਤੋਂ ਵੱਧ ਹੋ ਜਾਂਦੇ ਤੇ ਫੇਰ ਪਤਾ ਲੱਗਦਾ ਵੀ ਸਾਡੇ ਨੰਬਰਦਾਰਾਂ ਦੇ ਚੌਂਤਰੇ ਦੇ ਬਸ ਇੱਕ ਉਹ ਜਿਹੜੇ ਮੈਂ ਹੁਣ ਪਤਾ ਲੱਗਦਾ ਨਾ ਗੱਲ ਕਾਰਨ ਕੀ ਸੀਗਾ ਇੱਕ ਨਾ ਸਾਰਿਆਂ ਦੇ ਵਿੱਚ ਹੋਮੇ ਹੁੰਦੀ ਆ ਆਪਦੇ ਆਪ ਨੂੰ ਵੱਡਾ ਦਿਖਾਉਣ ਦੀ ਪਿੰਡਾਂ ਦੇ ਵਿੱਚ ਇਹ ਹੁੰਦੀ ਆ ਅਕਸਰ ਹੀ ਵੀ ਭਾਈ ਸਾਡਾ ਪਰਿਵਾਰ ਸਾਡਾ ਖਾਨਦਾਨ ਅਸੀਂ ਖਾਸ ਆ ਅਸੀਂ ਵੱਡੇ ਆ ਤੇ ਉਹ ਮੇਰੇ ਕਜ਼ਨਸ ਮੈਨੂੰ ਅਕਸਰ ਇਹ ਕਹਿੰਦੇ ਜਾਂ ਮੇਰੇ ਤਾਇਆ ਚਾਚੇ ਕਹਿੰਦੇ ਵੀ ਲੈ ਵੀ ਨੰਬਰਦਾਰਾਂ ਦੇ ਚੌਂਤਰੇ ਤੋਂ ਨਾ ਸਾਰੀ ਦੁਨੀਆਂ ਨੂੰ ਸਮਾ ਕੇ ਫੇਰ ਪਟਾਕੇ ਬੰਦ ਹੋਣ ਉਦੋਂ ਤੱਕ ਬੰਦ ਨੀ ਹੋਣੇ ਚਾਹੀਦੇ ਵੀ ਉਹ ਹੁਣ ਉਹਨਾਂ ਦੀ ਤਾਂ ਇਹ ਹੋਮੇ ਸੀਗੀ ਮੈਨੂੰ ਜਿੱਥੋਂ ਹੁਣ ਪਤਾ ਲੱਗਦਾ ਇਸ ਗੱਲ ਦੀ ਵੀ ਅਸੀਂ ਪਤਾ ਨੀ ਕਿੰਨੇ ਕੁ ਅਮੀਰ ਆ ਜਾਂ ਅਸੀਂ ਪਿੰਡ ਚ ਸਭ ਤੋਂ ਸਰਵ ਸ਼੍ਰੇਸ਼ਠ ਆ ਤੇ ਸਾਡੇ ਪਟਾਕੇ ਸਾਡੇ ਚੌਂਤਰੇ ਤੋਂ ਲੇਟ ਤੱਕ ਪਟਾਕੇ ਚੱਲਦੇ ਰਹੇ ਦੂਜੇ ਦਿਨ 4 ਦਿਨ ਫਿਰ ਮਹੀਨਾ ਸੱਥਾਂ ਚ ਬੈਠ ਕੇ ਵੀ ਤਾਂ ਕਹਿਣੇ ਸੀ ਨਾ ਉਹਨਾਂ ਨੇ ਗੱਲ ਉਹ ਰਾਤ ਨੂੰ 2 ਵਜੇ ਜਵਾਕਾਂ ਨੂੰ ਕੁੱਟ ਕੇ ਪਾਇਆ ਪਟਾਕੇ ਤਾਂ ਹਜੇ ਵੀ ਪਏ ਸੀ ਉਹਨਾਂ ਕੋਲੇ ਫਿਰ ਕੁੱਟ ਕੁੱਟ ਕੇ ਪਾਇਆ ਬਾਈ ਉਹਨਾਂ ਨੂੰ ਵੀ ਪਾਈ ਜਾਓ ਹੁਣ ਤੁਸੀਂ ਸੌਂ ਜਾਓ ਸਾਰਾ ਪਿੰਡ ਸੌਂ ਗਿਆ ਆਹ ਗੱਲਾਂ ਕਹਿਣ ਲਈ ਤੇ ਇਹ ਹੁੰਦਾ ਸੀ ਤੇ ਮੈਨੂੰ ਉਹਦਾ ਇਹ ਬੈਨੀਫਿਟ ਮਿਲ ਜਾਂਦਾ ਵੀ ਮੈਨੂੰ ਪਟਾਕੇ ਮਿਲ ਜਾਂਦੇ ਤੇ ਮੈਂ ਆਪਦੀ ਪੜਾਸ ਕੱਢ ਲੈਂਦਾ ਪਰ ਉਸ ਤੋਂ ਵੀ ਸਭ ਤੋਂ ਵੱਧ ਜਿਹੜੀ ਪਿਆਰੀ ਚੀਜ਼ ਸੀ ਜਿਹੜੀ ਸਭ ਤੋਂ ਵੱਧ ਮਨ ਪਾਉਂਦੀ ਸੀ ਉਹ ਮੈਨੂੰ ਨੀ ਪਤਾ ਵੀ ਸਾਰਿਆਂ ਦੀ ਹੁੰਦੀ ਹੋਣੀ ਪਰ ਮੇਰੀ ਬਹੁਤ ਮਨ ਪਾਉਂਦੀ ਸੀ ਉਹ ਸੀਗੀ ਜੀ ਵੀ ਚਾਹੇ ਰਾਤ ਨੂੰ 2 ਵਜੇ ਸੌਣਾ ਚਾਹੇ 3 ਵਜੇ ਸੌਣਾ ਪਰ ਸੁਬਹਾ 5 ਵਜੇ ਉੱਠ ਕੇ ਤੇ ਜਦੋਂ ਮੂੰਹ ਸੋਲਾ ਹੋ ਜਾਣਾ ਤੇ ਉਦੋਂ ਫਿਰ ਛੱਤ ਤੋਂ ਜਿਹੜੇ ਅਣਚੱਲੇ ਪਟਾਕੇ ਪਾਲਨੇ ਉਹ ਤਾਂ ਕਿਆ ਬਾਤ ਹੀ ਸੀ ਉਹਦਾ ਤਾਂ ਨਜ਼ਾਰਾ ਹੀ ਆ ਜਾਂਦਾ ਸੀ ਪਰ ਟੋਕਰੀ ਭਰ ਲੈਂਦੇ ਜੀ ਉਹਨਾਂ ਦੀ ਅਣਚੱਲੇ ਪਟਾਕਿਆਂ ਦੀ ਤੇ ਕਈ ਵਾਰੀ ਤਾਂ ਫਿਰ ਗੁਆਂਢੀਆਂ ਦੀਆਂ ਛੱਤਾਂ ਤੋਂ ਵੀ ਚੁੱਕ ਲਿਆਉਂਦੇ ਵੀ ਭਾਈ ਉਹਨਾਂ ਦੇ ਉੱਠਣ ਤੋਂ ਪਹਿਲਾਂ ਸਾਰੇ ਇਕੱਠੇ ਕਰ ਲਓ ਤੇ ਫਿਰ ਦੂਜੇ ਦਿਨ ਜਿਹੜੀ ਕਾਣੀ ਕਵਾਲੀ ਹੁੰਦੀ ਸੀਗੀ ਫਿਰ ਉਹ ਮੰਨਦੇ
ਬਿਲਕੁਲ ਆ ਵਾਲੀ ਯਾਦ ਤੁਸੀਂ ਵਧੀਆ ਤਾਜ਼ੀ ਕਰਵਾਈ ਮੈਂ ਵੀ ਭੁੱਲੀ ਬੈਠੀ ਸੀ ਬਿਲਕੁਲ ਉਹ ਜਿਹੜੇ ਅਣਚੱਲੇ ਪਟਾਕੇ ਹੁੰਦੇ ਸੀਗੇ ਨਾ ਉਹ ਇਕੱਠੇ ਕਰਨ ਦਾ ਆਪਣਾ ਹੀ ਸਵਾਦ ਹੁੰਦਾ ਸੀ ਠੀਕ ਓਦਾਂ ਹੀ ਜਦੋਂ ਬੈਠ ਕੇ ਮੂੰਗਫਲੀ ਜੱਬੀ ਦੀ ਹੁੰਦੀ ਸੀਗੀ ਨਾ ਤੇ ਜਿਹੜੇ ਦਾਣੇ ਵਿੱਚ ਡਿੱਗ ਜਾਂਦੇ ਹੁੰਦੇ ਸੀ ਤੇ ਬਾਅਦ ਵਿੱਚ ਜਦੋਂ ਮੂੰਗਫਲੀ ਖਤਮ ਹੋ ਜਾਣੀ ਤੇ ਫਿਰ ਉਹ ਜਿਹੜੇ ਦਾਣੇ ਲੱਭ ਕੇ ਖਾਣੇ ਉਹ ਆਪਣਾ ਹੀ ਸਵਾਦ ਹੁੰਦਾ ਸੋ ਮਜ਼ਾ ਆ ਗਿਆ ਜੀ ਤੇ ਸਾਡੇ ਨਾਲ ਭੁਪਿੰਦਰ ਲਾਮਾ ਤੇ ਭੁਪਿੰਦਰ ਬਰਾੜ ਹੋਣਾ ਨੇ ਵੀ ਸਾਂਝ ਪਾਈ ਹੈ ਤੇ ਭੁਪਿੰਦਰ ਲਾਮਾ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਨੂੰ ਤੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਕਹਿ ਰਹੇ ਨੇ ਪ੍ਰੋਗਰਾਮ ਗੋਇੰਗ ਗੁੱਡ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੇ ਭੁਪਿੰਦਰ ਬਰਾੜ ਹੋਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਅੱਜ ਬਾਈ ਦਾ ਹਿਡਨ ਟੈਲੈਂਟ ਸਾਹਮਣੇ ਆ ਗਿਆ ਕਹਿੰਦੇ ਦੁਨੀਆਂ ਦਾ ਕੋਈ ਕੰਮ ਨੀ ਛੱਡਿਆ ਮੈਂ ਤਾਂ ਕਹਿੰਦੇ ਇਹਦੇ ਤੇ ਹੈਰਾਨ ਆ
ਦੇਖੋ ਨਾ ਅੱਜ ਮੈਨੂੰ ਮਹਿਸੂਸ ਹੋ ਰਿਹਾ ਵੀ ਮੇਰਾ ਗਾਣਾ ਨਾ ਜਿਹੜਾ ਹੁਣ ਸਰਬਜੀਤ ਨੂੰ ਕਹਿ ਕੇ ਆਈਟਿਊਨ ਤੇ ਪਵਾਉਣਾ ਮੈਂ ਤੇ ਉਮੀਦ ਆ ਵੀ ਅੱਜ 500,000 ਬੰਦਾ ਮੇਰਾ ਗਾਣਾ 99 ਸੈਂਟ ਦਾ ਵੀ ਖਰੀਦੂਗਾ ਤਾਂ ਬਣ ਗਈ ਗੱਲ ਹੁਣ ਮੈਨੂੰ ਲੱਗਦਾ ਵੀ ਅਮੀਰਾਂ ਦੀ ਕੈਟਾਗਰੀ ਚ ਆਉਣ ਵਾਲੀ ਆ ਆਪਾਂ
ਬਿਲਕੁਲ ਸਹੀ ਕਿਹਾ ਤੁਸੀਂ ਸੋ ਬਿਲਕੁਲ ਜੀ ਅੱਜ ਅਸੀਂ ਯਾਦਾਂ ਦੀਆਂ ਜਿਹੜੀਆਂ ਚਲਾ ਰਹੇ ਹਾਂ ਫੁੱਲ ਚੜੀਆਂ ਭਾਜੀ ਇਹਦੇ ਵਿੱਚ ਅਸੀਂ ਅੱਜ ਆਪਣੇ ਹੋਰ ਪਰਿਵਾਰ ਦੇ ਮੈਂਬਰਸ ਨੂੰ ਵੀ ਸ਼ਾਮਿਲ ਕਰਨਾ ਆਪਣੇ ਟੀਮ ਮੈਂਬਰਸ ਨੂੰ ਸ਼ਾਮਿਲ ਕਰਨਾ ਆ ਸੋ ਉਹਨਾਂ ਨੂੰ ਕਾਲ ਕਰਕੇ ਉਹਨਾਂ ਤੋਂ ਜਾਣਾਂਗੇ ਕਿ ਉਹ ਜਿਹੜੀ ਦੀਵਾਲੀ ਕਿੱਦਾਂ ਮਨਾਉਂਦੇ ਹੁੰਦੇ ਸੀ ਆਪਣੇ ਬਚਪਨ ਦੇ ਵਿੱਚ ਸੋ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰਕੇ ਦੀਵਾਲੀ ਦੀਆਂ ਬਹੁਤ ਮਜ਼ਾ ਆ ਰਿਹਾ ਮੈਂ ਵੀ ਆਪਣੀਆਂ ਯਾਦਾਂ ਦੇ ਵਿੱਚ ਖੋ ਰਹੀ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਕੋਈ ਹੋਰ ਗੱਲਬਾਤ ਦੀਵਾਲੀ ਦੇ ਮੌਕੇ ਤੇ ਤੁਸੀਂ
ਬਿਲਕੁਲ ਜੀ ਬਿਲਕੁਲ ਜੀ ਦੇਖੋ ਰੇਡੀਓ ਦੇ ਜਦੋਂ ਇੱਦਾਂ ਸ਼ੋ ਹੁੰਦੇ ਆ ਨਾ ਜੀ ਤੇ ਪਰਿਵਾਰਕ ਸ਼ੋ ਹੁੰਦੇ ਆ ਰਲ ਮਿਲ ਕੇ ਬੈਠਦੇ ਆ ਰਲ ਮਿਲ ਕੇ ਸਿੰਪਲ ਗੱਲਾਂ ਕਰਦੇ ਆ ਤਾਂ ਉਹ ਸਾਰੇ ਜਾਣੇ ਪਸੰਦ ਕਰਦੇ ਆ ਤੇ ਉਹਨਾਂ ਦਾ ਅਸਰ ਆਉਂਦਾ ਰਾਤੀ ਇੱਕ ਬੜਾ ਵੱਡਾ ਅਸਰ ਆਇਆ ਦੇਖਿਆ ਮੈਂ ਦੇਖੋ ਦਲਜੀਤ ਸਿੰਘ ਵੀ ਆਪਣੇ ਨਾਲ ਰੇਡੀਓ ਨਾਲ ਬਹੁਤ ਪਹਿਲਾਂ ਤੋਂ ਜੁੜੇ ਹੋਏ ਆ ਬ੍ਰਿਸਬਨ ਤੋਂ ਤੇ ਉਹਨਾਂ ਨਾਲ ਦੇਖੋ ਸਾਡੀ ਵਿਚਾਰਕ ਸਾਂਝ ਤਾਂ ਹੈਗੀ ਆ ਚਾਹੇ ਅਸੀਂ ਕਦੇ ਗੱਲ ਕਰੀਏ ਨਾ ਕਰੀਏ ਵੱਖਰੀ ਗੱਲ ਆ ਤੇ ਅਕਸਰ ਸਾਡੀ ਜਿਹੜੀ ਗੱਲਬਾਤ ਆ ਫੋਨ ਦੇ ਉੱਤੇ ਦਲਜੀਤ ਦੀ ਤੇ ਮੇਰੀ 2-4 ਮਿੰਟ ਹੋਈ ਹੋਣੀ ਆ ਚਾਹੇ 5 ਮਿੰਟ ਹੋਈ ਹੋਣੀ ਆ ਤੇ ਜਦੋਂ ਵੀ ਫੋਨ ਕਰਨਾ ਜਾਂਦਾ ਦਲਜੀਤ ਨੇ ਮੇਰੇ ਤੋਂ ਕੋਈ ਪੁੱਛਣਾ ਹੁੰਦਾ ਸੀ ਬਾਈ ਆਹ ਤਾਂ ਕਿਵੇਂ ਆ ਜਾਂ ਆਹ ਕੰਮ ਕਿਵੇਂ ਆ ਜਾਂ ਮੈਂ ਦਲਜੀਤ ਨੂੰ ਪੁੱਛਣਾ ਹੁੰਦਾ ਵੀ ਦਲਜੀਤ ਆਹ ਕੰਮ ਕਿਵੇਂ ਜਾਂ ਉਹ ਕਿੱਦਾਂ ਇੰਨੀ ਕੁ ਸਾਂਝ ਸਾਡੀ ਚੱਲਦੀ ਆ ਰਹੀ ਹੈ ਪਿਛਲੇ 8-10 ਸਾਲਾਂ ਤੋਂ ਤੇ ਪਰ ਕੱਲ ਕਮਰਦੀਪ ਹੋਰਾਂ ਨੇ ਮੈਨੂੰ ਨੀ ਪਤਾ ਮੇਰੇ ਜਾਣ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕੋਈ ਵਿਸ਼ਾ ਰੱਖਿਆ ਸੀ ਵੀ ਭਾਈ ਆਪਣੇ ਚਾਹੁਣ ਵਾਲਿਆਂ ਨੂੰ ਜਾਂ ਆਪਣੇ ਨੂੰ ਆਪਦਿਆਂ ਨੂੰ ਅਚਨਚੇਤ ਫੋਨ ਕਰਨਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਬਿਨਾਂ ਕੰਮ ਤੋਂ ਫੋਨ ਕਰਨਾ ਵੀ ਇੱਕ ਵੱਡੀ ਗੱਲ ਹੁੰਦੀ ਹੈ ਤੇ ਕੱਲ ਰਾਤੀ ਦਲਜੀਤ ਹੋਰਾਂ ਦਾ ਫੋਨ ਆਇਆ ਕਹਿੰਦੇ ਭਾਜੀ ਮੈਂ ਕਿਹਾ ਹਾਂਜੀ ਕਹਿੰਦੇ ਅੱਜ ਮੈਂ ਉਹੀ ਬਿਨਾਂ ਕੰਮ ਤੋਂ ਹੀ ਫੋਨ ਕੀਤਾ ਕਿਉਂਕਿ ਮੈਂ ਸ਼ੋਅ ਸੁਣਿਆ ਸੀ ਅੱਜ ਤਾਂ ਉਹ ਬੜਾ ਚੰਗਾ ਲੱਗਦਾ ਜਦੋਂ ਇਹ ਜੀ ਗੱਲ ਕੀਤੀ ਜਾਂਦੀ ਹੈ ਨਾ ਤੇ ਰੇਡੀਓ ਦੇ ਸ਼ੋਅ ਦਾ ਅਸਰ ਜਾਂ ਰੇਡੀਓ ਦੀਆਂ ਸ਼ੋਅ ਦੀਆਂ ਗੱਲਾਂ ਤੇ ਮੈਨੂੰ ਲੱਗਦਾ ਕੱਲ ਸਰੋਤਿਆਂ ਨੇ ਦਲਜੀਤ ਵਾਲਾ ਤਜਰਬਾ ਹੋਰ ਵੀ ਬਹੁਤ ਕੀਤਾ ਹੋਣਾ ਤੇ ਦੂਜਾ ਮੈਂ ਦੱਸਦਾ ਜੀ ਦਲਜੀਤ ਕਾਫੀ ਚਿਰ ਤੋਂ ਜਿਹੜੇ ਵੀਰਵਾਰ ਦੇ ਸ਼ੋਅ ਚੋਂ ਗੈਰ ਹਾਜ਼ਰ ਚੱਲ ਰਹੇ ਸਨ ਉਹ ਰਾਤ ਨੂੰ ਸ਼ਾਮ ਵਾਲੇ ਸ਼ੋਅ ਚ ਕਿਤੇ ਆ ਜਾਂਦੇ ਸੀ ਜਾਂ ਏਦਾਂ ਕਿਤੇ ਲੁਕਣ ਮਿਚੀ ਖੇਡ ਰਹੇ ਸੀ ਪਰ ਹੁਣ ਉਹਨਾਂ ਨੇ ਕੱਲ ਤੋਂ ਆਇਆ ਕਰਨਗੇ ਸ਼ੋਅ ਦੇ ਵਿੱਚ ਅੱਜ ਉਹਨਾਂ ਨੇ ਹੁਣ ਦੱਸਿਆ ਵੀ ਹਾਂ ਕੱਲ ਤੋਂ ਰੈਡੀ ਆ ਸੋ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਆ ਜਰੂਰ ਜੀ ਉਹਨਾਂ ਨੂੰ ਸੁਣਿਆ ਕਰੋ ਕਿਉਂਕਿ ਨੌਜਵਾਨ ਇੱਕ ਜਿੱਥੇ ਵਧੀਆ ਰੇਡੀਓ ਪ੍ਰੈਜ਼ੈਂਟਰ ਆ ਉੱਥੇ ਇੱਕ ਸੁਲਝਿਆ ਹੋਇਆ ਤੇ ਪੜ੍ਹਿਆ ਲਿਖਿਆ ਨੌਜਵਾਨ ਆ ਉਹ ਜਿਹੜੀ ਇਹ ਨੀ ਹੈ ਵੀ ਮੇਰੇ ਵਰਗੀਆਂ ਗੱਲਾਂ ਜਾਂ ਜੇ ਕਹੀਏ ਪੜ੍ਹਾਈ ਲਿਖਾਈ ਕਰਨੀ ਉਹ ਵੀ ਚਲੋ ਠੀਕ ਆ ਸਾਡੇ ਕੋਲ ਉਮਰ ਦਾ ਤਜਰਬੇ ਆ ਉਹ ਚੀਜ਼ਾਂ ਨਹੀਂ ਹੈ ਜੋ ਚੀਜ਼ਾਂ ਦਲਜੀਤ ਹੋਰਾਂ ਕੋਲ ਹੈਗੀਆਂ ਸੋ ਇੱਕ ਸੁਲਝੇ ਹੋਏ ਪੜ੍ਹੇ ਲਿਖੇ ਇਨਸਾਨ ਆ ਸੋ ਵਧੀਆ ਕੁਛ ਸਿੱਖਣ ਨੂੰ ਮਿਲਦਾ ਉਹਨਾਂ ਤੋਂ ਮੁੰਡਿਆਂ ਨੂੰ ਤੇ ਉਹ ਜਰੂਰ ਹੁਣ ਸਵੇਰ ਤੋਂ ਹਾਜ਼ਰੀ ਲਵਾਇਆ ਕਰਨਗੇ ਤੇ ਹੁਣ ਮੇਰੀ ਹਾਜ਼ਰੀ ਆ ਜਿਹੜੀ ਹੁਣ ਦੇਖੋ ਮੇਰੀ ਜੋਬ ਤੇ ਲੱਗਣੀ ਆ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਸੁਖਪ੍ਰੀਤ ਤੇ ਮੈਨੂੰ ਦਿਓ ਇਜਾਜ਼ਤ ਤੇ ਜੇ ਕਿਸੇ ਵੀ ਸੱਜਣ ਮਿੱਤਰ ਨੂੰ ਮੇਰਾ ਗਾਣਾ ਪਸੰਦ ਲੱਗਿਆ ਹੋਇਆ ਚਾਹੀਦਾ ਹੋਇਆ ਤਾਂ ਮੈਂ ਅਕਾਊਂਟ ਨੰਬਰ ਥੱਲੇ ਸ਼ੇਅਰ ਕਰ ਦੂੰਗਾ ਜੀ, ਅੱਜ ਤੇ ਪੈਸੇ ਪਾਇਓ, ਫ੍ਰੀ ਕੁਛ ਨੀ ਹੈ। ਇਹ ਕਿਹੜਾ ਹਰਮਨ ਜੀਮੇ ਦਾ ਗਾਣਾ ਸੀ, ਮੁਫ਼ਤ ਚ ਦੇ ਦੂੰਗਾ ਮੈਂ। ਜੇ ਮੁਫ਼ਤ ਦੇਣਾ ਹੁੰਦਾ ਤਾਂ ਹੁਣ ਨੂੰ 322 ਵਿਊ ਨੀ ਹੋਣੇ ਸੀਗੇ, ਹੁਣ ਨੂੰ ਪਤਾ ਨੀ 20 ਦੀ ਲੈਣ ਲੱਗ ਜਾਂਦੀ। ਸੋ ਬਹੁਤ ਮਿਹਰਬਾਨੀ ਸੁਖਪ੍ਰੀਤ, ਤੇ ਅੱਜ ਮੇਰੀ ਵੀ ਇੱਕ ਯਾਦ ਤਾਜ਼ਾ ਕਰਾਉਣ ਲਈ ਤੇ ਮੇਰੀ ਦੀਵਾਲੀ ਬਣਾਉਣ ਲਈ ਬਹੁਤ ਮਿਹਰਬਾਨੀ।
ਬਹੁਤ ਬਹੁਤ ਸ਼ੁਕਰੀਆ ਭਾਜੀ, ਸਤਿ ਸ੍ਰੀ ਅਕਾਲ। ਲਓ ਜੀ, ਮਜ਼ਾ ਆ ਰਿਹਾ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ, ਔਰ ਦੀਵਾਲੀ ਦੇ ਨਾਲ ਜੁੜੀਆਂ ਜਿਹੜੀਆਂ ਯਾਦਾਂ ਉਹਨਾਂ ਦੀ ਸਾਂਝ ਪਾਉਂਦੇ ਹੋਏ। ਸੋ ਬਿਲਕੁਲ ਜੀ, ਇੱਥੇ ਪਰਦੇਸ ਚ ਬੈਠਿਆਂ ਨੇ ਅਸੀਂ ਦੂਸਰੀਆਂ ਫੁਲਝੜੀਆਂ ਤੇ ਘਾਟੀ ਚਲਾਉਣੀਆਂ, ਕਿੱਥੇ ਅਸਤਬਾਜ਼ੀਆਂ ਵੀ ਚਲਾਉਣ ਨੂੰ ਮਿਲਦੀਆਂ ਜਾਂ ਅਨਾਰ ਚੱਕਰੀਆਂ, ਪਰ ਅਸੀਂ ਅੱਜ ਅਸੀਂ ਯਾਦਾਂ ਦੇ ਵਿੱਚ ਸਭ ਕੁਝ ਚਲਾ ਲੈਣਾ ਆ ਤੇ ਨਾਲ ਹੀ ਸਾਂਝ ਪਾਉਣੀ ਹੈ ਜੀ ਸਾਡੇ ਹਰਮਨ ਰੇਡੀਓ ਟੀਮ ਦੇ ਮਿੱਠੇ ਮਿੱਠੇ ਮਿਠਾਈ ਵਰਗੇ ਜਿਹੜੇ ਪ੍ਰੈਜ਼ੈਂਟਰਸ ਆ ਉਹਨਾਂ ਸਾਰਿਆਂ ਦੇ ਨਾਲ। ਸੋ ਅੱਜ ਅਸੀਂ ਪਟਾਕੇ ਵੀ ਚਲਾ ਲੈਣੇ ਤੇ ਉਹ ਮਿੱਠੇ ਮਿੱਠੇ ਕਿਰਦਾਰਾਂ ਨੂੰ ਮਿਲ ਕੇ ਬਸ ਮੂੰਹ ਚ ਵੈਸੇ ਹੀ ਪਾਣੀ ਆ ਜਾਣਾ ਸਾਡੇ ਤੇ ਮਿਠਾਈ ਵਾਲਾ ਸਵਾਦ ਵੀ ਅਸੀਂ ਲੈ ਲੈਣਾ। ਸੋ ਤੁਸੀਂ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਸਾਂਝ ਪਾਈ ਰੱਖਣੀ ਹੈ। ਤੁਸੀਂ ਵੀ ਮੈਨੂੰ ਆਪਣੇ ਵੋਇਸ ਮੈਸੇਜਿਸ ਜਾਂ ਮੈਸੇਜਿਸ ਰਾਹੀਂ ਦੱਸ ਸਕਦੇ ਹੋ ਕਿ ਤੁਸੀਂ ਦੀਵਾਲੀ ਕਿਵੇਂ ਮਨਾਉਂਦੇ ਹੁੰਦੇ ਸੀ ਬਚਪਨ ਵਿੱਚ। ਸੋ ਰਲ ਮਿਲ ਬੈਠ ਕੇ ਕਰਦੇ ਹਾਂ ਜੀ ਯਾਦਾਂ ਤਾਜ਼ੀਆਂ ਤੇ ਚਲਾਉਂਦੇ ਹਾਂ ਯਾਦਾਂ ਦੀਆਂ ਫੁਲਝੜੀਆਂ। ਪਰ ਇਸ ਬ੍ਰੇਕ ਤੋਂ ਬਾਅਦ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ, ਫੋਨ 0425-888-856।
ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆ ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਬਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਬਾਲ ਲਵਾ ਕੇ ਆਊਂਗਾ, ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਜੀ, ਗਰਗ ਕਲੀਨਿਕ ਬਠਿੰਡਾ, ਡਾਕਟਰ ਦਵਾਕਰ ਗਰਗ, ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ, ਆਪੋਜ਼ਿਟ ਸਟਰੀਟ ਨੰਬਰ 8, ਸਿੰਗਲਾ ਨਿਊਰੋ ਹਸਪੀਟਲ, ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਤੁਹਾਡਾ ਘਰ ਨੀ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ, 0400-6-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
CG batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
CD batteries
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ outstanding coaching for PTE and IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS te PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TR PR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 15757771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ, ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04041875, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਲੋ ਜੀ, ਹਰਮਨ ਰੇਡੀਓ ਤੇ ਸਵਾਗਤ ਹੈ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ। ਲਹਿਰਾਂ ਜਿਹੜੀਆਂ ਅੱਜ ਕੁਝ ਖਾਸ ਨੇ। ਜੀ ਹਾਂ, ਯਾਦਾਂ ਦੀਆਂ ਫੁੱਲਝੜੀਆਂ ਚਲਾ ਰਹੇ ਹਾਂ ਅਸੀਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ, ਮੈਂ ਤੇ ਤੁਸੀਂ ਹਮੇਸ਼ਾ ਤਾਂ ਯਾਦਾਂ ਤਾਜ਼ੀਆਂ ਕਰਦੇ ਹਾਂ, ਪਰ ਅੱਜ ਅਸੀਂ ਨਾਲ ਆਪਣੇ ਜਿਹੜੇ ਹਰਮਨ ਰੇਡੀਓ ਦੀ ਟੀਮ ਦੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਵੀ ਹੈਪੀ ਦੀਵਾਲੀ ਕਹਿਣਾ ਤੇ ਉਹਨਾਂ ਤੋਂ ਵੀ ਉਹਨਾਂ ਦੀਆਂ ਯਾਦਾਂ ਸੁਣਨੀਆਂ। ਤੇ ਇਸ ਵੇਲੇ ਮੇਰੇ ਨਾਲ ਗੈਸ ਕਰੋ ਵੀ ਕਿਹੜੇ ਮੈਂਬਰ ਨੇ। ਜੀ ਹਾਂ, ਅਮਨਦੀਪ ਸਿੱਧੂ ਹੁਣੀ ਮੇਰੇ ਨਾਲ ਨੇ। ਸੋ ਅੱਜ ਅਸੀਂ ਅਮਨਦੀਪ ਹੁਣਾਂ ਤੋਂ ਸੁਣਨੀਆਂ ਉਹਨਾਂ ਦੀਆਂ ਯਾਦਾਂ, ਤੇ ਅਸੀਂ ਯਾਦਾਂ ਦੀਆਂ ਫੁੱਲਝੜੀਆਂ ਚਲਾਉਣੀਆਂ ਉਹਨਾਂ ਨਾਲ। ਸੋ ਪ੍ਰੋਗਰਾਮ ਚ ਮੈਂ ਸਵਾਗਤ ਕਰਦੀ ਹਾਂ ਅਮਨਦੀਪ ਭਾਜੀ ਦਾ। ਸਤਿ ਸ੍ਰੀ ਅਕਾਲ ਭਾਜੀ।
ਹਾਂਜੀ, ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਰ ਵੀ, ਤੈਨੂੰ ਵੀ ਸਤਿ ਸ੍ਰੀ ਅਕਾਲ, ਸਾਰੇ ਹੀ ਜਿੰਨੇ ਅਰਮਨ ਰੇਡੀਓ ਦੇ ਸਰੋਤੇ ਨੇ ਉਹਨਾਂ ਨੂੰ ਪ੍ਰੀ ਦੀਵਾਲੀ ਦੀ ਬਹੁਤ ਬਹੁਤ ਵਧਾਈਆਂ। ਜਿੱਦਾਂ ਹਾਂਜੀ, ਕਿਉਂਕਿ ਦੀਵਾਲੀ ਫੇਰ ਹੁੰਦੀ ਆ, ਫੇਰ ਉਹ ਤੋਂ ਬਾਅਦ ਦੀਵਾਲਾ ਹੁੰਦਾ, ਤੇ ਚਲੋ ਕੱਲ ਨੂੰ ਦੀਵਾਲੀ, ਅੱਜ ਪ੍ਰੀ ਦੀਵਾਲੀ ਕਹਿ ਲੈਣੇ ਆ ਅਸੀਂ।
ਅੱਜ ਪ੍ਰੀ ਦੀਵਾਲੀ ਆ ਤੇ ਮੈਂ ਖਾਸ ਅੱਜ ਮਨਦੀਪ ਭਾਜੀ ਨੂੰ ਖਾਸ ਇਸ ਕਰਕੇ ਬੁਲਾਇਆ ਹੈ ਕਿ ਪ੍ਰੀ ਦੀਵਾਲੀ ਤੇ ਬੋਨਸ ਜਿਹੜਾ ਇਹਨਾਂ ਨੇ ਅਨਾਉਂਸ ਕਰਨਾ ਆ ਆਪਣੀ ਟੀਮ ਨੂੰ, ਉਹ ਵੀ ਕਰਦੇ ਜਾਣ ਅੱਜ।
ਬੰਪਰ ਦੀਵਾਲੀ, ਬੰਪਰ
ਬੰਪਰ ਦੀਵਾਲੀ,
ਬੋਨਸ ਇਹੀ ਆ ਕਿ ਇਹੀ ਆ ਕਿ ਸਾਡੇ ਕੋਲ ਤਾਂ ਗੱਲਾਂ ਹੀ ਆ, ਤੇ ਇਹਦੇ ਆਪਾਂ ਗੱਲਾਂ ਹੀ ਅਨਾਉਂਸ ਕਰਨੀਆਂ। ਤੇ ਸਭ ਤੋਂ ਪਹਿਲਾਂ ਤਾਂ ਮਤਲਬ ਯਾਦਾਂ, ਹਾਂਜੀ, ਜਿਹੜੇ ਤੁਸੀਂ ਕਹਿੰਦੇ ਫੁੱਲਝੜੀਆਂ ਚਲਾਣੀਆਂ, ਫੁੱਲਝੜੀਆਂ ਨੂੰ ਤਾਂ ਪੁੱਛਦਾ ਹੀ ਕੋਈ ਨਹੀਂ ਸੀ ਹੁੰਦਾ। ਫੁੱਲਝੜੀਆਂ ਤਾਂ ਬਿਲਕੁਲ ਜਿਹੜੇ ਨਿਆਣੇ ਮਤਲਬ ਉਹਨਾਂ ਨੂੰ ਦਿੰਦੇ, ਸਾਡੇ ਆਵਗੇ ਤਾਂ ਚਲੋ ਆਤਿਸ਼ਬਾਜ਼ੀ, ਗੱਠੇ ਪਟਾਕੇ, ਉਹ ਲੜੀ ਪਟਾਕੇ, ਇਹਨਾਂ ਵੱਲ ਨੂੰ ਜ਼ਿਆਦਾ ਧਿਆਨ ਦਿੰਦੇ ਹੁੰਦੇ ਸੀ। ਤੇ ਜਦੋਂ ਪਟਾਕੇ ਲੈ ਕੇ ਵੀ ਆਉਣੇ ਤਾਂ ਫੁੱਲਝੜੀਆਂ ਦੀ ਡੱਬੀ ਨੂੰ ਤਾਂ ਖੋਲ ਕੇ ਵੀ ਨਹੀਂ ਦੇਖਦੇ ਹੁੰਦੇ ਸੀਗੇ,
ਮੁੰਡੇ ਛੇਕ ਹੀ ਮਾਰਦੇ ਹੁੰਦੇ ਸੀ ਜਿਆਦਾ, ਉਹ ਵੱਡੇ ਵੱਡੇ ਬੰਬ ਚਲਾ ਕੇ, ਪਟਾਕੇ ਚਲਾ ਕੇ, ਹੈਨਾ।
ਅੱਛਾ, ਪਹਿਲਾਂ ਦੀਵਾਲੀ ਦਾ ਮੈਂ ਸੁਨੇਹਾ ਇਹੀ ਦੇਣਾ ਚਾਹਨਾ ਕਿ ਅਸਲ ਦੇ ਵਿਚ ਬਹੁਤ ਪਵਿੱਤਰ ਦਿਹਾੜਾ ਆ ਅਧਿਆਤਮਕ ਦੁਨੀਆਂ ਦੇ ਵਿਚ ਵੀ। ਜਦੋਂ ਆਪਾਂ ਕਹਿ ਲੋ ਕਿ ਜਿਹੜਾ ਅਧਿਆਤਮਕ ਪਾਸ ਤੇ ਤੁਰਿਆ ਹੋਇਆ ਉਹ ਜਦੋਂ ਇੱਕ ਸਿਰੇ ਤੇ ਪਹੁੰਚਦਾ ਆ ਤਾਂ ਉਹਦੇ ਮਨ ਚ ਆਨੰਦ ਹੁੰਦਾ ਆ, ਤਾਂ ਉਦੋਂ ਉਹਦੇ ਅੰਦਰ ਰੋਸ਼ਨੀ ਹੁੰਦੀ ਆ ਹਨੇਰੇ ਮਨ ਦੇ ਵਿਚ, ਤਾਂ ਉਹ ਦੀਵਾਲੀ ਹੁੰਦੀ ਆ। ਇਹ ਅਸਲ ਦੇ ਵਿਚ ਇਹਦਾ ਮਤਲਬ ਹੈ, ਤੇ ਇਸ ਦੇ ਵਿਚ ਸ਼ਾਂਤੀ ਆਉਂਦੀ ਆ। ਤੇ ਪਹਿਲੀ ਗੱਲ ਤਾਂ ਠੀਕ ਹੈ, ਨਿਆਣ ਬੁੱਧ ਅਸੀਂ ਬਹੁਤ ਪਟਾਕੇ ਚਲਾਏ ਆ, ਉਹ ਚਲਾਏ ਆ, ਪਰ ਅਸਲ ਦੇ ਵਿਚ ਅਸੀਂ, ਮੈਂ ਪਰਸਨਲੀ ਤੌਰ ਤੇ ਹੁਣ ਜਿੱਦਾਂ ਜਿੱਦਾਂ ਸੋਝੀ ਹੁੰਦੀ ਹੈ ਕਿ ਮੈਂ ਸਮਝਦਾ ਕਿ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ, ਰੋਸ਼ਨੀ ਕਰਨੀ ਚਾਹੀਦੀ ਹੈ ਨਾ ਕਿ ਪਟਾਕੇ ਚਲਾਉਣੇ ਚਾਹੀਦੇ ਆ। ਪਟਾਕਾ ਤਾਂ ਅੱਗੇ ਵੀ ਇੱਕ ਦਿਨ ਮਿੰਟੂ ਭਾਈ ਦੇ ਪ੍ਰੋਗਰਾਮ ਚ ਵੀ ਗੱਲ ਚੱਲਦੀ ਸੀ ਕਿ ਪਟਾਕਾ ਤਾਂ ਹੁਣ ਤੁਸੀਂ ਕਹਿ ਲਓ ਤੁਹਾਨੂੰ ਬਹੁਤ ਖੁਸ਼ੀ ਹੋਈ, ਸਾਰਾ ਕੁਛ ਹੋਇਆ, ਤੇ ਤੁਸੀਂ ਠਾ ਕਰਦੇ ਹੋ ਤੇ ਨਿਆਣਾ ਇਕਦਮ ਉਹਦੀ ਜਾਨ ਨਿਕਲ ਜਾਂਦੀ ਆ, ਠੀਕ ਹੈ ਨਾ। ਸੋ ਇਸ ਕਰਕੇ ਖੁਸ਼ੀ ਦੇ ਮੌਕੇ ਜਰੂਰੀ ਨਹੀਂ ਹੈਗੇ ਵੀ ਆਪਾਂ ਪਟਾਕੇ ਚਲਾਉਣੇ ਆ, ਤੇ ਇਹ ਤਾਂ ਚਲੋ ਹੁਣ ਆਪਣੇ ਮਨ ਦਾ ਚਾਓ ਕਰਦੇ ਆ, ਪਰ ਅਸਲ ਦੇ ਵਿਚ ਜਿਹੜਾ ਇਹ ਰੋਸ਼ਨੀ ਦਾ ਤਿਉਹਾਰ ਹੈ, ਇਹ ਹਨੇਰਾ ਮਨ ਜਿਹੜਾ ਆ, ਹਨੇਰੇ ਮਨ ਦੇ ਵਿਚ ਜਦੋਂ ਰੋਸ਼ਨੀ ਆਉਂਦੀ ਆ ਤਾਂ ਇਹ ਉਹਦਾ ਤਿਉਹਾਰ ਹੈ। ਪਰ ਚਲੋ ਗੱਲ ਨਿਆਣਿਆਂ ਨੂੰ ਪਟਾਕਿਆਂ ਦਾ ਚਾਅ ਹੁੰਦਾ ਕਿ ਉਹ ਹਨੇਰੇ ਦੇ ਵਿਚ ਰੋਸ਼ਨੀ ਦੇਖਣਾ ਚਾਹੁੰਦੇ ਹੁੰਦੇ ਅਸਲ ਦੇ ਵਿਚ, ਤੇ ਰੋਸ਼ਨੀ ਵੀ ਕਿ ਜਦੋਂ ਉਹ ਰੋਸ਼ਨੀ ਉੱਡ ਉੱਡ ਪਵੇ, ਜਿਹਨੂੰ ਕਹਿੰਦੇ ਝੜ ਝੜ ਪਏ ਅੰਗਿਆਰ, ਕਿ ਉਹ ਜਿਹੜੇ ਇੱਕ ਤਾਂ ਹੁੰਦਾ ਦੀਵਾ ਜਗਦਾ ਆ, ਉਹਨੂੰ ਤਾਂ ਟਿਕਟ ਕੀ ਲਾ ਕੇ ਦੇਖਣਾ ਪੈਂਦਾ, ਇੱਕ ਹੁੰਦਾ ਕਿ ਰੋਸ਼ਨੀ ਜਿਹੜੀ ਆ ਫੁੜ ਕੇ ਹਵਾ ਦੇ ਵਿਚ ਪਟਾਕਾ ਵੱਜਦਾ, ਤੇ ਪਟਾਕਾ ਤਾਂ ਵੱਜਣਾ ਹੀ ਆ ਨਾਲ ਰੋਸ਼ਨੀ ਹੁੰਦੀ ਆ, ਤੇ ਉਹ ਅਸਲ ਦੇ ਵਿਚ ਰੋਸ਼ਨੀ ਨੂੰ ਹੀ ਦੇਖ ਕੇ ਇਨਸਾਨ ਖੁਸ਼ ਹੁੰਦਾ, ਪਟਾਕੇ ਨੂੰ ਸੁਣ ਕੇ ਡਰਦੇ ਨੇ, ਪਸ਼ੂ ਵੀ ਡਰਦੇ ਨੇ, ਬੰਦੇ ਵੀ ਡਰਦੇ ਨੇ, ਸਾਰੇ ਡਰਦੇ ਨੇ।
ਬਿਲਕੁਲ,
ਇਹ ਤਾਂ ਚਲੋ ਇਹ ਸੁਨੇਹਾ ਸੀਗਾ। ਤੇ ਯਾਦਾਂ ਤਾਂ ਮੇਰੀਆਂ ਇਹੀ ਜੁੜੀਆਂ ਕਿ ਮੈਨੂੰ ਜਿਆਦਾ ਜਿਆਦਾ ਚਾਹ ਹੁੰਦਾ ਸੀ ਦੀਵੇ ਜਗਾਉਣ ਦਾ, ਕਿ ਸਾਰੇ ਸਾਡੇ ਪਿੰਡ ਦੇ ਵਿਚ ਮੇਰੀ ਦਾਦੀ ਨੇ ਕਹਿਣਾ, ਪਹਿਲਾਂ ਦੀਵੇ ਵੇਚਣ ਵਾਲੇ ਆਉਂਦੇ ਹੁੰਦੇ ਸੀ, ਦੁਸਹਿਰੇ ਤੋਂ ਬਾਅਦ ਆਉਣੇ ਸ਼ੁਰੂ ਹੋ ਜਾਂਦੇ ਸੀ, ਘੁੰਮਿਆਰ, ਤੇ ਫਿਰ ਵੱਖਰੇ ਵੱਖਰੇ ਦੀਵੇ ਲੈਣੇ, ਫਿਰ ਜਦੋਂ ਦੀਵੇ ਲੈਣੇ ਤਾਂ ਉਹ ਦੀਵੇ ਖਰੀਦਣ ਦਾ ਬੜਾ ਚਾਅ ਹੁੰਦਾ ਸੀ, ਫਿਰ ਸਾਡੀ ਦਾਦੀ ਨੇ ਇੱਕ ਚਮੁਖੀਆ ਦੀਵਾ ਲੈਣਾ, ਅਸੀਂ ਕਹਿਣਾ ਨਹੀਂ ਇੱਕ ਹੋਰ ਲੈ ਲਓ, ਦੋ ਲੈ ਲੈਣੇ,
ਇੱਕ ਹੋਰ ਲੈ ਲਓ, ਬਿਲਕੁਲ
ਦੀਵਿਆਂ। ਹਾਂ, ਤੇ ਉਹ ਚਾਹ ਹੁੰਦਾ ਸੀਗਾ ਵੀ ਅਸੀਂ ਗਿਣੇ ਹੁੰਦੇ ਸੀ ਸਾਨੂੰ ਕਿੰਨੇ ਦੀਵੇ ਚਾਹੀਦੇ, ਘਰ ਵਾਸਤੇ ਕਿੰਨੇ ਚਾਹੀਦੇ, ਅਸੀਂ ਖੂਹ ਤੇ ਜਗਾਉਣਾ, ਇੱਕ ਸ਼ਹੀਦਾਂ ਦੀ ਜਗ੍ਹਾ ਜਗਾਉਣਾ, ਇੱਕ ਗੁਰਦੁਆਰੇ ਜਗਾਉਣਾ, ਇੱਕ ਪਿੰਡ ਦੇ ਦਰਵਾਜੇ ਵੀ ਜਗਾਉਣਾ, ਇੱਕ ਛੱਪੜ ਤੇ ਜਗਾਉਣਾ ਆ ਤੇ ਇੱਕ ਸਕੂਲ ਦੇ ਵਿੱਚ ਵੀ ਜਗਾਉਣਾ ਆ। ਸੋ ਇਹ ਜਿਹੜੀਆਂ ਮਤਲਬ ਅਸੀਂ ਗਿਣੀਆਂ ਹੁੰਦੀਆਂ ਸੀ ਇਹ ਦੀਵੇ ਬਾਹਰ ਜਗਾਉਣੇ ਆ ਤੇ ਉਹ ਸਾਈਕਲ ਦੇ ਉੱਤੇ ਫਿਰ ਮੈਂ ਜਾ ਕੇ ਸਾਰੇ ਮੋਟਰਾਂ ਦੇ ਉੱਤੇ ਆਪਣੇ ਬੰਬੀਆਂ ਦੇ ਉੱਤੇ ਮੈਂ ਸ਼ਾਮ ਨੂੰ ਦੀਵੇ ਜਗਾ ਕੇ ਆਉਣੇ ਤੇ ਆ ਕੇ ਮਣਮਣ ਹਨੇਰਾ ਹੋ ਜਾਣਾ। ਸੋ ਮੇਰੀ ਯਾਦ ਇਹ ਹੈ ਕਿ ਮੈਨੂੰ ਬੜਾ ਚਾਅ ਹੁੰਦਾ ਸੀ ਦੀਵੇ ਜਗਾਉਣ ਦਾ, ਜਾ ਕੇ ਥਾਂ ਥਾਂ ਤੇ ਤੇ ਫਿਰ ਮੈਂ ਆਪਣੇ ਘਰ ਦੇ ਵੀ ਪਸ਼ੂਆਂ ਵਾਲੇ ਕਮਰੇ ਵੀ ਜਗਾਉਣਾ, ਜਿੱਥੇ ਮੱਝਾਂ ਬੰਨੀਆਂ ਹੁੰਦੀਆਂ ਸੀ ਉੱਥੇ ਵੀ ਜਗਾ ਕੇ ਆਉਣਾ, ਉਹਨਾਂ ਨੂੰ ਵੀ ਮਤਲਬ ਰੋਸ਼ਨੀ, ਮਤਲਬ ਇੱਕ ਰੋਸ਼ਨੀ ਦਾ ਚਾਅ, ਹਾਂ ਰੋਸ਼ਨੀ ਦਾ
ਚਾਅ,
ਨਲਕੇ ਤੇ, ਹਾਂ ਨਲਕੇ ਤੇ ਵੀ ਦੀਵਾ ਜਗਾਉਣਾ ਹਨਾ। ਤੇ ਇਹ ਯਾਦਾਂ ਮੈਨੂੰ ਜਿਆਦਾ ਯਾਦ ਹੈ ਪਟਾਕਿਆਂ ਦੇ ਨਾਲੋਂ, ਤੇ ਇਸ ਕਰਕੇ ਮਤਲਬ ਇਹ ਕਿਉਂਕਿ ਰੋਸ਼ਨੀ ਦਾ ਤਿਉਹਾਰ ਹੈ, ਸਾਨੂੰ ਰੋਸ਼ਨੀ ਦਾ ਹੀ ਮਤਲਬ ਜਿਆਦਾ ਕਰਨਾ ਚਾਹੀਦਾ। ਮੇਰਾ ਕੁਦਰਤੀ ਤੌਰ ਤੇ ਇੱਧਰ ਨੂੰ ਰਿਹਾ, ਪਟਾਕਿਆਂ ਦਾ ਮੈਨੂੰ ਬਹੁਤ ਘੱਟ ਚਾਅ ਹੁੰਦਾ ਸੀ ਤੇ ਪਰ ਉਸ ਵੇਲੇ ਜਿਹੜਾ ਅਸਲ ਦੇ ਵਿੱਚ ਹੁੰਦਾ ਤਾਂ ਸੀ, ਪੀਅਰ ਪ੍ਰੈਸ਼ਰ ਬਹੁਤ ਸੀ, ਜਿਹੜੇ ਨਾਲ ਦੇ ਨਿਆਣੇ ਸੀ ਉਹ ਪਟਾਕੇ ਲੈਣੇ ਆ ਤੇ ਕੋਈ ਕਹਿੰਦਾ ਸੀ ਮੈਂ 50 ਰੁਪਏ ਦੇ ਲੈਣੇ ਆ, ਕਿ ਉਦੋਂ ਤਾਂ 50 ਰੁਪਏ ਦੇ ਬਹੁਤ ਆ ਜਾਂਦੇ ਸੀ, 80s ਦੀ ਗੱਲ ਹੈ। ਫਿਰ ਜਿਆਦਾ ਜ਼ੋਰ ਸੁਖਪ੍ਰੀਤ ਲੱਗਦਾ ਹੁੰਦਾ ਸੀ ਬਜਟ ਪਾਸ ਕਰਾਉਣ ਦਾ ਘਰ ਦੇ ਵਿੱਚ,
ਬਿਲਕੁਲ ਬਿਲਕੁਲ,
ਕਿੰਨੇ ਕਦੇ ਪਟਾਕੇ ਲੈਣੇ ਆ ਨਾ, ਉਹ ਫਲਾਨੇ ਨੇ ਇੰਨੇ ਦੇ ਲੈਣੇ ਆ, ਮੈਂ ਵੀ ਲੈਣੇ ਆ, ਫਿਰ ਮੰਮੀ ਨੇ ਕਹੀ ਜਾਣਾ ਨਹੀਂ ਤੂੰ ਏਦਾਂ ਕਰ, ਠੀਕ ਹੈ ਤੂੰ 40 ਦੇ ਲੈ ਲਾ, ਤੇਰੇ ਮਾਮੇ ਨੇ ਆ ਜਾਣਾ 40 ਦੇ ਉਹ ਲੈ ਦੂਗਾ, ਤੇਰੇ 80 ਦੇ ਹੋ ਜਾਣੇ ਆ। ਸੋ
ਏਦਾਂ
ਮਤਲਬ ਇਹ ਯਾਦਾਂ ਆ,
ਬਾਰਗੇਨਿੰਗ ਏਦਾਂ ਹੁੰਦੀ ਹੁੰਦੀ ਸੀ ਪੇਰੈਂਟਸ ਨਾਲ, ਬਿਲਕੁਲ ਮੇਰੀ ਵੀ ਏਦਾਂ ਹੁੰਦੀ ਹੁੰਦੀ ਸੀ ਬਾਜੀ।
ਉਹ ਦੀਵਾਲੀ ਨੂੰ ਲੀਡ ਅਪ ਕਰਦੇ ਜਿਹੜਾ ਮਤਲਬ ਹਾਈਪ ਬਣਦੀ ਹੁੰਦੀ ਸੀ ਨਾ, ਤੇ ਉਹ ਜਿਆਦਾ, ਪਰ ਮੇਰੇ ਮਨ ਦੇ ਵਿੱਚ ਇਹ ਹੁੰਦਾ ਸੀ ਵੀ ਜਿੱਦਾਂ ਜਿੱਦਾਂ ਦੀਵਾਲੀ ਨੇੜੇ ਆਈ ਜਾਂਦੀ ਸੀ ਮੈਨੂੰ ਥੋੜਾ ਜਿਹਾ ਮਿਊਸੀ ਵੀ ਹੋਣ ਲੱਗ ਪੈਂਦੀ ਸੀ ਕਿ ਇਹ ਸਾਰੀ ਜਿਹੜੀ ਹਾਈਪ ਹਾਏ ਸਿਰਫ 24 ਘੰਟੇ ਰਹਿ ਗਏ, ਉਹ ਤੋਂ ਬਾਅਦ ਕੀ ਕਰਾਂਗੇ, ਦੂਜੇ ਦਿਨ ਕੀ ਕਰਾਂਗੇ,
ਇੱਕਦਮ
ਹੀ ਖਤਮ ਹੋ ਜਾਣਾ ਹਨਾ।
ਹਾਂਜੀ,
ਇਸ ਤਰ੍ਹਾਂ ਦੀ ਮਤਲਬ ਮੇਰੀਆਂ ਯਾਦਾਂ।
ਹਾਂ ਬਿਲਕੁਲ ਭਾਜੀ, ਅਮਨਦੀਪ ਸਿੰਘ ਸਿੱਧੂ ਜੋ ਸਾਡੇ ਲਈ ਇੱਕ ਸਪਿਰਚੁਅਲ ਗਾਈਡ ਵੀ ਹੈ ਹਨਾ, ਸਿੱਖ ਖੇਡਾਂ ਦੇ ਰਹਿਨੁਮਾ ਹੁੰਦੇ ਕਿਤੇ ਉਹ, ਕਿਤੇ ਹਰਮਨ ਰੇਡੀਓ ਦੇ ਡਾਇਰੈਕਟਰ ਹੁੰਦੇ, ਕਿਤੇ ਉਹ ਆਪਣੇ ਕਿੱਤੇ ਜਾਂ ਕਹਿ ਲੋ ਇੱਕ ਬੈਸਟ ਫਾਰਮਰ ਵਜੋਂ ਜਾਣੇ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ। ਸੋ ਪਰ ਅੱਜ ਅਸੀਂ ਗੱਲ ਭਾਜੀ ਕਰਨੀ ਆ ਉਹ ਅਮਨਦੀਪ ਸਿੰਘ ਸਿੱਧੂ ਦੀ ਗੱਲ ਨੀ ਕਰਨੀ, ਉਹ ਅਮਨ ਦੀ ਗੱਲ ਕਰਨੀ ਆ ਜਿਹੜੇ ਆ ਜਿੱਦ ਕਰਦਾ ਹੁੰਦਾ ਸੀ ਦੀਵਾਲੀ, ਉਹ ਦੀਵਾਲੀ ਕਿੱਦਾਂ ਮਨਾਉਂਦੇ ਹੁੰਦੇ ਸੀਗੇ। ਸੋ ਉਹਦੀਆਂ ਗੱਲਾਂ ਕਰ ਰਹੇ ਆ, ਔਰ ਅੱਜ ਅਸੀਂ ਆਪਣੇ ਸਾਰੇ ਮੈਂਬਰਸ ਜਿਹੜੇ ਟੀਮ ਦੇ ਆ, ਕੋਸ਼ਿਸ਼ ਕਰਾਂਗੇ ਅਸੀਂ ਕਾਫੀ ਮੈਂਬਰਸ ਨੂੰ ਲੈ ਸਕੀਏ ਤੇ ਉਹਨਾਂ ਤੋਂ ਉਹਨਾਂ ਦੀਆਂ ਯਾਦਾਂ ਜਿਹੜੀਆਂ ਉਹਨਾਂ ਨਾਲ ਵੀ ਅਸੀਂ ਸਾਂਝ ਪਾ ਸਕੀਏ।
ਜਾਂਦੇ ਜਾਂਦੇ ਵੈਸੇ ਸੁਣਾਉਂਦੇ ਹੁੰਦੇ ਸੀਗੇ ਕਦੇ ਨਾ, ਕਿਉਂਕਿ ਦੀਵਾਲੀ ਤੋਂ ਦੂਜੇ ਦਿਨ ਸਟੋਰੀਆਂ ਬਹੁਤ ਹੁੰਦੀਆਂ ਸੀਗੀਆਂ, ਮਤਲਬ ਉਸ ਹਫਤਾ ਫਿਰ ਸਟੋਰੀਆਂ ਚੱਲਦੀਆਂ ਹੁੰਦੀਆਂ ਸੀ, ਉਹ ਕੋਈ ਕਿਸੇ ਦੇ ਉਹ ਜੀ ਆਤਿਸ਼ਬਾਜ਼ੀ ਛੱਡੀ, ਉਹ ਛਲੀਆਂ ਦੇ ਕੁੰਨੂ ਚ ਜਾ ਵੜੀ ਜਿਹੜਾ ਬੰਦ ਲਾਇਆ,
ਕਿਸੇ ਦੇ ਤੂੜੀ ਦੇ ਕੁੱਪ ਚ ਵੜ ਗਈ, ਹਾਂਜੀ
ਉਹ ਉਹ ਕਾਪੇ ਵਾਲੇ, ਮਤਲਬ ਇਥੋਂ ਤੱਕ ਉਹ ਜੀ ਉਹ ਬੈਠੀ ਸੀ ਉਹ ਫਲਾਨਿਆਂ ਦੀ ਬੁੜੀ ਦੀ ਰਜਾਈ ਦੀ ਜਾ ਬੜੀ ਹਨਾ, ਤੇ ਇੱਦਾਂ ਦੀ ਕਿੱਦਾਂ ਦੀਆਂ ਗੱਲਾਂ ਬਹੁਤ ਨਿਆਣੇ ਕਰਦੇ। ਉਹ ਜੀ ਉਹ ਬੁੜੀ ਬੁੜੀ ਉਹਦਾ ਉਹਨਾਂ ਦਾ ਜੀ ਬੁੜਾ ਨੱਠਿਆ ਜੀ, ਫਿਰ ਨੱਠ ਕੇ ਉਹਨੂੰ ਪਤਾ ਲੱਗੇ ਰਜਾਈ ਨੂੰ ਜੀ ਅੱਗ ਲੱਗ ਗਈ, ਉਹ ਨੱਠਾ ਨੱਠਾ ਜਾਂਦਾ ਦੇਖਿਆ ਜੀ ਉਹਦੀ ਜੀ ਧੋਤੀ ਨੂੰ ਵੀ ਅੱਗ ਲੱਗੀ, ਉਹ ਮਤਲਬ ਏਦਾਂ ਦੀਆਂ ਵੀ ਗੱਲਾਂ ਬਾਅਦ ਚ ਦਰਵਾਜ਼ੇ ਲਾ ਲਾ ਕੇ ਫਿਰ ਚੱਲਦੀਆਂ ਹੁੰਦੀਆਂ ਸੀਗੀਆਂ। ਸੋ ਇਹ ਬਹੁਤ ਸਟੋਰੀਆਂ ਹੁੰਦੀਆਂ ਸੀਗੀਆਂ, ਫਿਰ ਜੀ ਆਤਿਸ਼ਬਾਜ਼ੀ ਛੱਡੀ, ਉਹਨੇ ਉਧਰੋਂ ਚਲਾਈ, ਮੈਂ ਇਧਰੋਂ ਚਲਾਈ, ਫਿਰ ਉਹਦੀ ਜੀ ਬੱਸ ਹੋ ਗਈ, ਉਹਦੀ ਆਤਿਸ਼ਬਾਜ਼ੀ ਚੱਲੀ ਨੀ ਤੇ
ਮੈਂ ਚਲਾਣ ਲੱਗਾ ਜੀ,
ਉਹਦੀ ਬੋਤਲ ਟੇਢੀ ਹੋ ਗਈ, ਬੋਤਲ ਡਿੱਗ ਪਈ ਹੈ ਨਾ, ਤੇ ਉਹ ਕੋਠਿਓ ਕੋਠੀ ਹੋ ਗਈ ਜੀ। ਏਦਾਂ ਦੀਆਂ ਗੱਲਾਂ
ਜਿਹੜੀ ਕਹਾਣੀ ਸੁਣਾਉਣ ਦਾ ਮਜ਼ਾ ਹੁੰਦਾ ਸੀ ਨਾ, ਉਹ ਸੁਣਾਉਂਦੇ ਹੁੰਦੇ ਸੀ ਜਿਸ ਤਰੀਕੇ ਨਾਲ ਤੇ ਅਸੀਂ ਸਵਾਦ ਲੈਂਦੇ ਸੀ, ਅੱਜ ਤੁਸੀਂ ਬਿਲਕੁਲ ਉਸੇ ਤਰੀਕੇ ਨਾਲ ਸੁਣਾ ਰਹੇ ਹੋ ਤੇ ਮੈਂ ਉਸੇ ਤਰੀਕੇ ਨਾਲ ਸਵਾਦ ਲੈ ਰਹੀ ਹਾਂ।
ਹਾਂਜੀ, ਉਸ ਏਦਾਂ ਇਹ ਕਹਾਣੀ ਏਦਾਂ ਵੀ ਸੁਣਾਈ ਸੀ, ਕਹਿੰਦੇ ਉਹ ਪਿੰਡ ਚ ਅਮਲੀ ਸੀਗਾ ਤੇ ਉਹਨਾਂ ਦੇ ਘਰੇ ਨਿਆਣੇ ਵੀ ਸੀਗੇ, ਆਪ ਵੀ ਸੀ। ਹੁਣ ਅਮਲੀ ਦੇਖੋ, ਅਮਲੀਆਂ ਨੇ ਦੀਵਾਲੀ ਨੂੰ ਏਦਾਂ ਸਮਝਦੇ ਪਏ ਬਸ ਸਾਰਾ ਨਸ਼ਾ ਅਜੇ ਕਰ ਲੈਣਾ, ਦਾਰੂ ਵੀ ਪੀ ਲੈਣੀ ਆ, ਵੈਸੇ ਗਲਤ ਗੱਲ ਹੈ, ਜੂਆ ਖੇਲਣਾ ਦਾਰੂ ਪੀਣੀ, ਮਤਲਬ ਇਹ ਟੋਟਲੀ ਧਾਰਮਿਕ ਕਹਿ ਲੋ ਕਿ ਗੁਰਪੁਰਬ ਹੀ ਆ, ਮਤਲਬ ਏਦਾਂ ਸੋਚੋ ਵੀ ਜੇ ਸਾਡੇ ਗੁਰਪੁਰਬਾਂ ਦੇ ਆਪਾਂ ਇਹੋ ਜਿਹੀਆਂ ਹੁਦਰੀਆਂ ਕਰੀਏ ਤਾਂ ਕਿੱਦਾਂ ਦਾ ਲੱਗੂਗਾ। ਨਸ਼ਾ ਨੁਸ਼ਾ ਪੀ ਕੇ ਜੀ ਉਹ ਚੰਗਾ ਓਹਨੇ ਪਟਾਕੇ ਪਟੁਕੇ ਚਲਾਏ ਤੇ ਸਵੇਰ ਨੂੰ ਕੀ ਉਹ ਅਮਲੀ ਦੀ ਘਰ ਵਾਲੀ ਵਿਹੜਾ ਵੁਹੜਾ ਸੁੰਬਰਦੀ ਸੀ ਤਾਂ ਓਹਦੇ ਵਿਚ ਕਈ ਪਟਾਕੇ ਫੋਕੇ ਨਿਕਲ ਜਾਂਦੇ ਨਾ ਜਿਦਾਂ ਚੱਲਦੇ ਨੀ ਜਾਂ ਅੱਗ ਲਾ ਕੇ ਸਿੱਟੋ ਤਾਂ ਚੱਲਦਾ ਹੀ ਨੀ ਤਾਂ ਓਹਨੇ ਕੀ ਕੀਤਾ ਜਿਹੜੇ ਵਧੀਆ ਵਧੀਆ ਸੀਗੇ ਓਹਨੂੰ ਚੱਕ ਕੇ ਸੁੰਬਰ ਕੇ ਨਾ ਤੇ ਜਿਹੜੇ ਦੋ ਚਾਰ ਵਧੀਆ ਸੀ ਓਹਨੂੰ ਚੱਕ ਕੇ ਆਲੇ ਚ ਰੱਖ ਦਿੱਤੇ ਤਾਂ ਉਹ ਸਵੇਰ ਨੂੰ ਅਮਲੀ ਉੱਠਿਆ ਤੇ ਲੇਟ ਥੋੜਾ ਜਾ ਕਿਉਂਕਿ ਭਾਨ ਪਈ ਹੋਈ ਸੀ ਤਾਂ ਉਹ ਅੱਖਾਂ ਓਹਦੀਆਂ ਖੁੱਲੀਆਂ ਨੀ ਉਹ ਹੱਥ ਮੂੰਹ ਧੋ ਗਏ ਉਹ ਆਲੇ ਚ ਓਹਦੀ ਸਿਗਰਟਾਂ ਦੀ ਡੱਬੀ ਪਈ ਹੁੰਦੀ ਸੀ ਤੇ ਓਹਨੇ ਏਦਾਂ ਬੀੜੀਆਂ ਰੱਖੀਆਂ ਹੁੰਦੀਆਂ ਸਿਗਰਟਾਂ ਰੱਖੀਆਂ ਹੁੰਦੀਆਂ ਉਦੋਂ ਤਾਂ ਪੈਕਟ ਆਉਂਦਾ ਹੁੰਦਾ ਸੀ ਤਾਂ ਓਹਨੇ ਭੁਲੇਖੇ ਨਾਲ ਉਹ ਪਟਾਕਾ ਚੱਕ ਲਿਆ ਪਟਾਕਾ ਚੱਕ ਕੇ ਮੂੰਹ ਚ ਪਾ ਲਿਆ ਤੇ ਓਹਨੇ ਜਦੋਂ ਬਾਲੇ ਨਾ ਸਿਗਰਟ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪਟਾਕਾ ਚੱਲ ਗਿਆ ਤੇ ਓਹਦਾ ਮਤਲਬ ਬੁੱਲ ਵੀ ਉੱਡ ਗਿਆ ਮੂੰਹ ਵੀ ਕਾਲਾ ਬੁਰੇ ਹਾਲ ਹੈਨਾ ਉਹ ਰੌਲਾ ਪਾਉਂਦਾ ਮਿੱਟੀ ਵਾਲੇ ਨੂੰ ਫੜੋ ਓਹਦਾ ਦਵਾਲਾ ਨਿਕਲ ਗਿਆ ਤੇ ਉਹ ਰੌਲਾ ਪਤਾ ਕੀ ਪਾਇਆ ਓਹਨੂੰ ਫੇਰ ਨੀ ਸਮਝ ਆਈ ਉਹ ਕਹਿੰਦਾ ਉਹ ਫੜੋ ਮਿੱਟੀ ਵਾਲਿਆਂ ਨੂੰ ਕਹਿੰਦਾ ਇਹ ਤਾਂ ਪਾਕਿਸਤਾਨ ਦੀ ਚਾਲ ਹੈ ਕਹਿੰਦਾ ਉਹ ਤਾਂ ਕਹਿੰਦਾ ਸਿਗਰਟਾਂ ਚ ਬੰਬ ਬਾਹਰ ਲਾ ਕੇ ਵੇਚਣ ਲੱਗ ਗਏ ਕਹਿੰਦਾ ਇਹ ਤਾਂ
ਠੀਕ ਹੈ
ਓਹਨੂੰ ਫੇਰ ਨੀ ਸਮਝ ਆਈ ਵੀ ਮੈਂ ਸਿਗਰਟ ਦੀ ਜਗ੍ਹਾ ਪਾਏ ਬੰਬ ਲਿਆ ਮੂੰਹ ਦੇ ਵਿਚ
ਬੰਬ ਲਿਆ
ਉਹ ਕਹੀ ਜਾਵੇ ਉਹ ਕਹੀ ਜਾਵੇ ਸਿਗਰਟਾਂ ਦੇ ਵਿਚ ਪਾ ਪਾ ਕੇ ਕਹਿੰਦਾ ਸਿਗਰਟਾਂ ਚ ਬੰਬ ਮਿਕਸ ਕਰਕੇ ਕਹਿੰਦਾ ਕਹਿੰਦਾ ਇੰਡੀਆ ਚ ਵੇਚਣ ਲੱਗ ਪਏ
ਸੱਚੀ ਅੱਜ ਦੀਵਾਲੀ ਜਿਹੜੀ ਪ੍ਰੀ ਦੀਵਾਲੀ ਜਿਹੜੀ ਉਹ ਬਹੁਤ ਵਧੀਆ ਮਨਾ ਰਹੇ ਹਾਂ ਅਸੀਂ ਸੋ ਦੇਖਦੇ ਆ ਹੁਣ ਬਾਕੀ ਮੈਂਬਰ ਜਿਹੜੇ ਆ ਉਹ ਕੀ ਚਲਾਉਂਦੇ ਆ ਹਨਾ ਬੰਬ ਪਟਾਕੇ ਜਾਂ ਉਹ ਇੱਕ ਸੱਪ ਵੀ ਹੁੰਦੇ ਸੀ ਛੋਟੇ ਛੋਟੇ ਸੱਪ ਹੁੰਦੇ ਸੀ ਭਾਜੀ ਯਾਦ ਆ ਉਹ ਗੋਲੀ ਜੀ ਹੁੰਦੀ ਸੀ ਉਹਨੂੰ ਅੱਗ ਲਾਓ ਤੇ ਵਿੱਚੋਂ ਛੂ ਕਰਕੇ ਨਿਕਲਦੀ ਹੁੰਦੀ ਸੀ ਬਸ ਉਨੀ ਕੀ ਮੈਂ ਤਾਂ ਉਨੀ ਕੀ ਚਲਾਉਂਦੀ ਹੁੰਦੀ ਸੀ ਬਸ ਮੇਰਾ ਹੌਸਲਾ ਉਹ ਇੱਕ ਗੋਲ ਗੋਲ ਡੱਬੀ ਚ ਪਟਾਕੇ ਆਉਂਦੇ ਹੁੰਦੇ ਸੀਗੇ ਨਾ ਉਹਨੂੰ ਰੱਖ ਕੇ ਤੇ ਉਹਦੇ ਉੱਤੋਂ ਦੂਰੋਂ ਹੀ ਪੱਥਰ ਮਾਰ ਕੇ ਦੌੜ ਜਾਣਾ ਸੋ ਬਿਲਕੁਲ ਜੀ
ਥੈਂਕ ਯੂ ਜੀ
ਬਹੁਤ ਬਹੁਤ ਸ਼ੁਕਰੀਆ ਭਾਜੀ ਸੋ ਅਮਨਦੀਪ ਭਾਜੀ ਦੇ ਨਾਲ ਯਾਦਾਂ ਸਾਂਝੀਆਂ ਕੀਤੀਆਂ ਅਸੀਂ ਸੋ ਯਾਦਾਂ ਦੇ ਦੀਵੇ ਵਾਲੇ ਅਸੀਂ ਭਾਜੀ ਦੇ ਨਾਲ ਜਿੱਥੇ ਜਿੱਥੇ ਅਸੀਂ ਦੀਵੇ ਬਾਲ ਕੇ ਦੀਵਾਲੀ ਤੇ ਆਉਂਦੇ ਹੁੰਦੇ ਸੀ ਮੈਨੂੰ ਵੀ ਉਹ ਸਾਰੀਆਂ ਥਾਵਾਂ ਯਾਦ ਆ ਗਈਆਂ ਜੀ ਜਿੱਥੇ ਜਿੱਥੇ ਅਸੀਂ ਦੀਵੇ ਬਾਲਦੇ ਹੁੰਦੇ ਸੀ ਸੋ ਬਿਲਕੁਲ ਇੱਕ ਗੱਲ ਮੈਨੂੰ ਜਦੋਂ ਭਾਜੀ ਤੋਂ ਸੁਣ ਰਹੀ ਸੀ ਦੀਵੇ ਬਾਲਣ ਦੀ ਤੇ ਮੈਨੂੰ ਵੀ ਮੈਂ ਉਹਨਾਂ ਜਗ੍ਹਾ ਤੇ ਜਾ ਕੇ ਦੀਵੇ ਰੱਖ ਕੇ ਆਈ ਆ ਪ੍ਰੋਗਰਾਮ ਦੇ ਵਿੱਚ ਹੀ ਦੌਰਾਨ ਹੀ ਹਨਾ ਸੋ ਗੁਰਦੁਆਰੇ ਵੀ ਦੀਵਾ ਬਾਲਣ ਚਾਹੀਦਾ ਹੁੰਦਾ ਸੀਗਾ ਤੇ ਸਾਡੇ ਪੀਰਾਂ ਦੀ ਇੱਕ ਹੁੰਦੀ ਸੀ ਉੱਥੇ ਪੰਜ ਪੀਰ ਕਹਿੰਦੇ ਹੁੰਦੇ ਸੀ ਉਹ ਜਗ੍ਹਾ ਹੁੰਦੀ ਸੀ ਉੱਥੇ ਵੀ ਦੀਵਾ ਬਾਲਣ ਚਾਹੀਦਾ ਹੁੰਦਾ ਸੀ ਜਠੇਰੇ ਹੁੰਦੇ ਸੀਗੇ ਉੱਥੇ ਜੰਡ ਕਹਿੰਦੇ ਹੁੰਦੇ ਸੀ ਉਹਨੂੰ ਉੱਥੇ ਵੀ ਦੀਵਾ ਰੱਖ ਕੇ ਆਉਣਾ ਸਿਵਿਆਂ ਦੇ ਵਿੱਚ ਵੀ ਖੇਤਾਂ ਦੇ ਵਿੱਚ ਵੀ ਹਰ ਥਾਂ ਤੇ ਜਿਹਦੇ ਨਾਲ ਇੱਕ ਪਿਆਰ ਹੁੰਦਾ ਸੀ ਮੋਹ ਹੁੰਦਾ ਸੀਗਾ ਪਿੰਡ ਦੀ ਉਸ ਹਰ ਜਗ੍ਹਾ ਤੇ ਦੀਵਾ ਧਰਨਾ ਕਿ ਹਰ ਜਗ੍ਹਾ ਤੇ ਰੋਸ਼ਨੀ ਉਸ ਵੇਲੇ ਹੋ ਸਕੇ ਸੋ ਕਿੰਨੀਆਂ ਪਿਆਰੀਆਂ ਗੱਲਾਂ ਹੁੰਦੀਆਂ ਸੀ ਜੀ ਕਿ ਮੁਸਲਮਾਨਾਂ ਦੀ ਦਰਗਾਹ ਤੇ ਵੀ ਉਸ ਵੇਲੇ ਦੀਵਾ ਰੱਖਣਾ ਤੇ ਗੁਰਦੁਆਰਿਆਂ ਚ ਵੀ ਦੀਵਾ ਰੱਖਣਾ ਬਿਨਾਂ ਕਿਸੇ ਭੇਦਭਾਵ ਤੋਂ ਇਨ੍ਹਾਂ ਧਰਮਾਂ ਤੋਂ ਉੱਪਰ ਉੱਠ ਕੇ ਜਿਹੜੀ ਦੀਵਾਲੀ ਮਨਾਈ ਦੀ ਹੁੰਦੀ ਸੀ ਸੋ ਆਓ ਦੀਵਾਲੀ ਨੂੰ ਇਸੇ ਤਰ੍ਹਾਂ ਹੀ ਮਨਾਈਏ ਇਨ੍ਹਾਂ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਰੋਸ਼ਨੀ ਦਾ ਤਿਉਹਾਰ ਮਨਾਈਏ ਬਾਹਰ ਜਿਸ ਤਰ੍ਹਾਂ ਭਾਜੀ ਨੇ ਗੱਲ ਕੀਤੀ ਕਿ ਰੋਸ਼ਨੀ ਕਰਦੇ ਹਾਂ ਉਸੇ ਤਰ੍ਹਾਂ ਪਰਮਾਤਮਾ ਉਹ ਦੀਵਾ ਕਿਤੇ ਸਾਡੇ ਅੰਦਰ ਵੀ ਜਗਾ ਦੇਵੇ ਉਹ ਪਿਆਰ ਦਾ ਮੁਹੱਬਤ ਦਾ ਉਸ ਰੂਹਾਨੀਅਤ ਦਾ ਸੋ ਸਾਡੇ ਨਾਲ ਜੀ ਗੌਰਵ ਸ਼ਰਮਾ ਚਹਿਲ ਹੁਣੀ ਕੁਲਦੀਪ ਕੌਰ ਤੇ ਬੱਬੂ ਚਰਨਜੀਤ ਹੁਣਾਂ ਨੇ ਵੀ ਸਾਂਝ ਪਾਈ ਹੈ ਸੋ ਉਹਨਾਂ ਦੇ ਮੈਸੇਜ ਮੈਂ ਲੈ ਲਵਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਹੋਰ ਟੀਮ ਮੈਂਬਰ ਨੂੰ ਪ੍ਰੋਗਰਾਮ ਦੇ ਨਾਲ ਜੋੜਦੇ ਹਾਂ ਸੋ ਗੌਰਵ ਸ਼ਰਮਾ ਹੁਣਾਂ ਨੇ ਕਿਹਾ ਜੀ ਇਫੈਕਟ ਆਫ ਓਵਰ ਫਲੱਡਡ ਦੀਵਾਲੀ ਮੈਸੇਜਿਸ ਔਨ ਵਟਸਐਪ ਪੀਪਲ ਰਿਪਲਾਈ ਇਵਨ ਵਿਦਆਊਟ ਰੀਡਿੰਗ ਐਟ ਆਲਮੋਸਟ ਆਫ ਦ ਟਾਈਮ ਬਿਲਕੁਲ ਏਦਾਂ ਹੁੰਦਾ ਜੀ ਬਹੁਤੀ ਵਾਰੀ ਜਿਹੜੇ ਵਟਸਐਪ ਤੇ ਮੈਸੇਜ ਆਏ ਹੁੰਦੇ ਏਦਾਂ ਹੀ ਅੱਗੇ ਅੱਗੇ ਫਾਰਵਰਡ ਕਰ ਦਈਦੇ ਆ ਸੋ ਉਹਦੇ ਨਾਲ ਰਿਲੇਟਡ ਇਹਨਾਂ ਨੇ ਇੱਕ ਚੁਟਕਲਾ ਭੇਜਿਆ ਕਹਿੰਦੇ ਵਨ ਡਾਕਟਰ ਰਿਸੀਵਸ ਮੈਸੇਜ ਫਰੋਮ ਹਿਸ ਫਰੈਂਡ ਮਾਈ ਡਾਟਰ ਸਫਰਸ ਫਰੋਮ ਵੋਮਿਟਿੰਗ ਐਂਡ ਲੂਜ ਮੋਸ਼ਨ ਵਟ ਸ਼ੁਡ ਆਈ ਗਿਵ ਡਾਕਟਰ ਰਿਪਲਾਈਡ ਵਿਸ਼ਿੰਗ ਯੂ ਦ ਸੇਮ ਐਂਡ ਇੰਟਾਇਰ ਫੈਮਿਲੀ ਇੰਜੋਏ ਦ ਮੋਮੈਂਟਸ ਵਿਦ ਫੁੱਲ ਫਨ ਐਂਡ ਹੈਵ ਅ ਬਲਾਸਟ ਸੋ ਬਿਲਕੁਲ ਜੀ ਜਿਹੜੇ ਤੁਸੀਂ ਅੱਗੇ ਮੈਸੇਜ ਕਰਨੇ ਆ ਨਾ ਉਹ ਪੜ੍ਹ ਕੇ ਤੇ ਸੋਚ ਵਿਚਾਰ ਕੇ ਹੀ ਕਰਿਓ ਬਹੁਤ ਬਹੁਤ ਧੰਨਵਾਦ ਗੌਰਵ ਸ਼ਰਮਾ ਜੀ ਇਸ ਵੱਲ ਧਿਆਨ ਦਵਾਉਣ ਲਈ ਹੈ ਨਾ ਸੋ ਚਾਹਲ ਹੁਣਾਂ ਨੇ ਲਿਖਿਆ ਜੀ ਕਹਿੰਦੇ ਕਿ ਅਸੀਂ ਨੈਕਸਟ ਡੇ ਅਣਚੱਲੇ ਪਟਾਕੇ ਲੱਭੀ ਦੇ ਹੁੰਦੇ ਸੀਗੇ। ਬਿਲਕੁਲ ਠੀਕ ਆ। ਸੋ ਅਸੀਂ ਸਾਰੇ ਹੀ ਇਹ ਕੰਮ ਕਰਦੇ ਹੁੰਦੇ ਸੀ, ਹੈਨਾ। ਜੋ ਪਹਿਲੇ ਦਿਨ ਚਲਾ ਕੇ ਸਵਾਦ ਆਇਆ ਹੁੰਦਾ ਸੀਗਾ ਨਾ ਪਟਾਕੇ, ਉਹ ਉਹਨਾਂ ਨੀ ਹੁੰਦਾ ਸੀ ਜਿੰਨਾ ਅਗਲੇ ਦਿਨ ਉਹ ਅਣਚੱਲੇ ਪਟਾਕੇ ਚਲਾ ਕੇ ਲੱਭੇ ਹੁੰਦੇ ਸੀ, ਉਹਨਾਂ ਨੂੰ ਚਲਾ ਕੇ ਜਿਹੜਾ ਮਜ਼ਾ ਹੁੰਦਾ ਹੁੰਦਾ ਸੀ। ਸੋ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਕੁਲਦੀਪ ਕੌਰ ਹੁਣਾਂ ਨੇ ਵੀ ਫਿਰ ਤੋਂ ਸਾਂਝ ਪਾਈ ਹੈ, ਕਹਿੰਦੇ ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ, ਆਪ ਜੀ ਨੂੰ ਅਤੇ ਸਾਰੇ ਹੀ ਹਰਮਨ ਰੇਡੀਓ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਦੀਵਾਲੀ ਦੀ ਗੱਲ ਕਰੀਏ ਤੇ ਇਹ ਇੱਕ ਅਭੁੱਲ ਤਿਉਹਾਰ ਹੈ ਮੇਰੇ ਲਈ, ਕਿਉਂਕਿ ਮੈਨੂੰ ਐਨਕਾਂ ਵਾਲਾ ਖੂਬਸੂਰਤ ਤੋਹਫਾ ਵੀ ਦੀਵਾਲੀ ਦੀ ਹੀ ਦੇਣ ਹੈ। ਆਪਣਾ ਬਚਪਨ ਤੇ ਦੀਵਾਲੀ ਆਪਾਂ ਜੀ ਮਿੰਟੂ ਵੀਰ ਜੀ ਵਾਂਗ ਹੀ ਕਰਦੇ ਸੀ, ਅਤੇ ਇੰਜ ਕਰਦੇ ਕਰਦੇ ਪਟਾਕਿਆਂ ਦਾ ਮਸਾਲਾ ਕੱਢ ਕੇ ਚਲਾਉਂਦੇ ਹੁੰਦੇ ਸੀ। ਬਾਕੀ ਜੀ ਬਹੁਤ ਖੂਬਸੂਰਤ, ਬਹੁਤ ਖੂਬ ਚੱਲ ਰਿਹਾ ਪ੍ਰੋਗਰਾਮ। ਮੇਰੇ ਕੋਲ ਜ਼ਿਆਦਾ ਸ਼ਬਦ ਨਹੀਂ ਹਨ ਬਿਆਨ ਲਈ, ਪਰ ਜੀ ਜੋ ਵੀ ਹੈ ਇਹੀ ਹੈ ਕਿ ਸਾਰੇ ਸੱਚੀਆਂ ਖੁਸ਼ੀਆਂ ਮਾਨਣ। ਹੈਪੀ ਦੀਵਾਲੀ ਟੂ ਆਲ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ। ਬਿਲਕੁਲ, ਬੇਸ਼ੱਕ ਸ਼ਬਦਾਂ ਦੀ ਘਾਟ ਹੋ ਜਾਂਦੀ ਹੈ ਕਿਸੇ ਵੇਲੇ, ਮੈਨੂੰ ਪਤਾ ਲਿਖਣਾ ਵੀ ਔਖਾ ਹੋ ਜਾਂਦਾ, ਪਰ ਤੁਹਾਡੇ ਸਾਰਿਆਂ ਦੇ ਜਜ਼ਬਾਤ ਮੇਰੇ ਤੱਕ ਪਹੁੰਚ ਜਾਂਦੇ ਨੇ, ਤੇ ਮੈਂ ਉਹਨਾਂ ਨੂੰ ਕੋਸ਼ਿਸ਼ ਕਰਦੀ ਹਾਂ ਕਿ ਜਿਉਂ ਦੇ ਤਿਉਂ ਸਾਰੇ ਆਪਣੇ ਪਰਿਵਾਰ ਦੇ ਨਾਲ ਸਾਂਝਾ ਕਰ ਸਕੀਏ। ਸੋ ਇਹੀ ਹੈ ਜੀ ਹਰਮਨ ਪਰਿਵਾਰ। ਸੋ ਬੱਬੂ ਜਲੰਧਰੀ ਹੁਣਾਂ ਨੇ ਵੀ ਮੈਸੇਜ ਕੀਤਾ ਹੈ ਜੀ, ਸੋ ਜ਼ਰੂਰ ਮੈਂ ਪ੍ਰੋਗਰਾਮ ਦੇ ਵਿੱਚ ਲਵਾਂਗੀ, ਪਰ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਸਰਬਜੀਤ ਭਾਜੀ ਇੱਕ ਗੀਤ ਸੁਣ ਲਈਏ, ਅਸੀਂ ਇੱਕ ਗੀਤ ਚਲਾ ਦਿਓ ਕੁਛ ਦੀਵਾਲੀ ਨਾਲ ਰਿਲੇਟਡ, ਤੇ ਉਸ ਤੋਂ ਬਾਅਦ ਫਿਰ ਅਸੀਂ ਮੈਸੇਜ ਵੀ ਲੈਣਾ ਤੇ ਆਪਣੇ ਜਿਹੜੇ ਮੈਂਬਰ ਟੀਮ ਮੈਂਬਰ ਨੂੰ ਵੀ ਪ੍ਰੋਗਰਾਮ ਵਿੱਚ ਸ਼ਾਮਲ ਕਰਨਾ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਉ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਨ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਤਿਉਹਾਰ ਕੋਈ ਕਦੇ ਨਾ ਕਿਸੇ ਡਰ ਚ ਹੋਵੇ, ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ, ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ। ਉਹ ਡਿੱਗਣ ਨਾ ਅੱਖਾਂ ਕਦੇ ਕਿਸੇ ਪਰਦੇਸੀ ਨੂੰ, ਵਕਤ ਪਵੇ ਨਾ ਕਦੇ ਕਿਸੇ ਦਰਵੇਸ਼ੀ ਨੂੰ, ਤੇਰਾ ਬੰਦਾ ਤੇਰੇ ਸਦਾ ਘਰ ਚ ਹੋਵੇ, ਤੇਰਾ ਬੰਦਾ ਤੇਰੇ ਸਦਾ ਘਰ ਚ ਹੋਵੇ, ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ, ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ। ਉਹ ਮੋਤੇ ਪਿਆਰ ਵਾਲੇ ਬੂਟੇ ਰਹਿਣ ਪਲਦੇ, ਖੁਸ਼ੀਆਂ ਦੇ ਦੀਵੇ ਰੱਬਾ ਲੈਣ ਸਦਾ ਬਲਦੇ, ਆਸਾਂ ਦੀ ਉਡਾਰੀ ਹਰ ਪਰ ਚ ਹੋਵੇ, ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ, ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ। ਪਵੇ ਨਾ ਬਗਾੜ ਕਦੇ ਭਾਈਆਂ ਚ ਸਿਆੜ ਦਾ, ਉਹ ਮੁੱਕ ਜਾਵੇ ਰੌਲਾ ਰੱਬਾ ਠੰਡੇ ਵਾਲੀ ਬਾੜ ਦਾ, ਚੋਇਆ ਜਾਂਦਾ ਤੇਲ ਹਰ ਦਰ ਚ ਹੋਵੇ, ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ। ਬੱਚਿਆਂ ਦੇ ਵਾਂਗ ਚਾ ਕਰੀਏ ਦੀਵਾਲੀ ਦਾ, ਐਵੇਂ ਦਿਲਾਂ ਵਿੱਚ ਓਏ ਕਲੇਸ਼ ਨਹੀਂਓ ਪਾਲੀ ਦਾ, ਆਸਾਂ ਦੀ ਉਡਾਰੀ ਹਰ ਪਰ ਚ ਹੋਵੇ, ਹਰ ਬੰਦੇ ਦੀ ਦੀਵਾਲੀ ਰੱਬਾ ਘਰ ਚ ਹੋਵੇ, ਹਰ ਬੰਦੇ ਦੀ ਦੀਵਾਲੀ ਰੱਬਾ घर च होवे हर बंदे दी दिवाली रब्बा घर च होवे
हर बंदे दी दिवाली रब्बा घर च होवे तो बिल्कुल जी परमात्मा अगे ही अरदास है कि हर बंदा घर मुड़े आवे दिवाली वाले दिन क्योंकि दिन त्योहार हुंदे आ जिहड़े साणू परिवार नूं इकट्ठा करदे ने हना पर परदेसां दे विच कई बार ए जिहड़ियां मजबूरियां भी हुंदियां जी कई बार इकट्ठे नहीं बैठ हुंदा कई बार ते इवनिंग शिफ्ट दा ही चक्कर पिया रहिंदा हना कई बार नाइट शिफ्ट भी हुंदियां कईआं दीआं सो जो भी है जी जिन्ना भी ए त्योहार है ए खुशियां उहनां नूं असीं रज के माण लईए सो जिवें कहा कि हर बंदे दी दिवाली रब्बा घर च होवे सो साडे नाल बड़ी अख विचोली जी खेडदे हुंदे इक साडे प्यारे जिहे टीम मैंबर आ जिन्हां दा जिक्र निंटू भाजी वी करके गए क्योंकि जिंदगी च मसरूफियत दे कारण कई वेले कई वारी ओ रेगुलरली हरमन रेडियो ते हाजरी लवा दिंदे आ पर कई वारी जिंदगी दीआं होर जरूरतां नूं पूरा करन विच असीं कुछ मसरूफ हो जांदे आ ते कई वारी असीं तुहानूं सारिआं नूं नहीं भी मिल सकदे सो इहो जिहे बड़े ही प्यारे जिहे टीम मैंबर जिन्हां नूं मैं पहली वारी इत्थे सिख खेडां दे विच मिली और जिन्हां नाल कुछ इक वार मेरी फोन ते भी गलबात होई पर दिलां दी सांझ जिन्हां नाल गूढ़ी पै गई बड़े ही प्यारे जिहे साडे वीर दलजीत सिंह हुणां नूं दा मैं स्वागत करदी आं प्रोग्राम लहरां दे विच
काफी वधिया लगदा ते आस करदा कि सारयां दा दिन जिहड़ा बहुत वधिया बतीत हो रहा होना जिथे किते भी तुसी अपने कम्मां कारां दे विच जां घर दे विच मशरूफियत रख रहे हो वधिया टाइम बतीत होवे तुहाडा
जी बिल्कुल अज असि अपने काम कार भी कर रहे हैं ते नाल नाल असि यादा दे दीवे बाल रहे हैं यादा दीआं फुल झड़ियां यादा दे अनार ते यादा दे पटाके चला रहे हैं सो अज प्री दिवाली सैलीब्रेट कर रहे हैं जी हरमन रेडियो अपने सारे सरोतियां दे नाल ते असि अपने परिवार दे नाल बहुत मजा आ रहा है जी एदां लग रहा सचमुच ही परिवार च बैठ के दिवाली मना रही होवां खास करके तुहाडे सारिआं दीआं यादा सुणनीआं जिहड़ीआं उह मैनूं बहुत वधिया लगदीआं सो अज मुड़दे हां असि दलजीत जी अपने पिंड वल नूं हना ਉਹ ਆਪਣੇ ਬਚਪਨ ਵੱਲ ਮੁੜਦੇ ਆ ਤੇ ਉੱਥੇ ਖੜੇ ਹੋ ਕੇ ਆਪਣੇ ਆਪ ਨੂੰ ਦੀਵਾਲੀ ਮਨਾਉਂਦੇ ਦੇਖਦੇ ਆ ਹੁਣ ਤੁਸੀਂ ਉੱਥੇ ਖੜੇ ਹੋ ਕੇ ਆਪਣੇ ਆਪ ਨੂੰ ਦੀਵਾਲੀ ਮਨਾਉਂਦੇ ਵੀ ਦੇਖਣਾ ਤੇ ਸਾਨੂੰ ਉਹਦਾ ਲਾਈਵ ਟੈਲੀਕਾਸਟ ਵੀ ਦੇਣਾ ਪਈ ਤੁਸੀਂ ਕਿੱਦਾਂ ਦੀਵਾਲੀ ਮਨਾਉਂਦੇ ਹੁੰਦੇ ਸੀ ਉਹ ਬਚਪਨ ਦੇ ਵਿੱਚ ਕੀ ਖਾਸ ਕਰ
ਸੁਖਪ੍ਰੀਤ ਜੀ ਬੰਦੇ ਨੂੰ ਆਪਣਾ ਪਾਸਟ ਬਹੁਤ ਹੀ ਵਧੀਆ ਲੱਗਦਾ ਆਪਣੇ ਪਾਸਟ ਵਿੱਚ ਕਈ ਵਾਰੀ ਉਸ ਵੇਲੇ ਜੋ ਪ੍ਰੈਜ਼ੈਂਟ ਆ ਉਹ ਨੀ ਕਦੀ ਚੰਗਾ ਲੱਗਦਾ ਹੁੰਦਾ ਮੰਨ ਲਓ ਕਿ ਅਸੀਂ ਪ੍ਰਾਇਮਰੀ ਸਕੂਲ ਪੜ੍ਹਦੇ ਸੀ ਉਦੋਂ ਸਾਡੇ ਟੀਚਰ ਸਾਨੂੰ ਕੁੱਟਦੇ ਸੀ ਸਾਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਪਰ ਹੁਣ ਜਦੋਂ ਅਸੀਂ ਯਾਦ ਕਰਦੇ ਹਾਂ ਉਹ ਸੋਟੀ ਵੀ ਬੜੀ ਸਵਾਦ ਲੱਗਦੀ ਆ ਹਨਾ ਤੇ ਏਦਾਂ ਦੀਆਂ ਯਾਦਾਂ ਮੈਨੂੰ ਲੱਗਦਾ ਜੀ ਮੈਨੂੰ ਲੱਗਦਾ ਕਿ ਜਿਹੜੀ ਦੀਵਾਲੀ ਆ ਉਹ ਹਰ ਇੱਕ ਬੰਦੇ ਦਾ ਜਿਹੜਾ ਬਚਪਨ ਆ ਹਨਾ ਉਹ ਸਵਾਦ ਲਾਇਆ ਹੁਣ ਜਿਹੜੇ ਬੱਚੇ ਹੁਣ ਦੇ ਬੱਚੇ ਹੋਣੇ ਆ ਉਹ ਜਿਸ ਤਰੀਕੇ ਦੇ ਨਾਲ ਦੀਵਾਲੀ ਮਨਾ ਰਹੇ ਹੋਣੇ ਆ ਉਹਨਾਂ ਨੂੰ ਅੱਜ ਤੋਂ 5 ਸਾਲਾਂ ਬਾਅਦ 10 ਸਾਲਾਂ ਬਾਅਦ ਇਹ ਤਰੀਕਾ ਬੜਾ ਸਵਾਦਲਾ ਲੱਗਣਾ ਕਿਉਂਕਿ ਉਹ 10 ਸਾਲਾਂ ਨੂੰ ਆਹ ਤਰੀਕੇ ਵੀ ਨਹੀਂ ਰਹਿਣੇ ਜੋ ਅੱਜ ਅਸੀਂ ਅਪਣਾ ਰਹੇ ਹਾਂ ਇਹ ਮੈਂ ਆਪਣੇ ਤਜਰਬੇ ਤੋਂ ਦੱਸਦਾ ਵੀ ਜਦੋਂ ਮੈਂ ਬੱਚਾ ਹੁੰਦਾ ਸੀ ਜਾਂ ਪ੍ਰਾਇਮਰੀ ਸਕੂਲ ਚ ਅਸੀਂ ਜਾਂਦੇ ਛੋਟੇ ਬੱਚੇ ਹੁੰਦੇ ਸੀ ਤੇ ਮੇਰੇ ਚਾਚੇ ਦੇ ਮੁੰਡੇ ਤੇ ਮੇਰਾ ਬ੍ਰਦਰ ਸਾਡਾ ਬੜਾ ਏਜ ਗੈਪ ਸੀ ਕਾਫੀ ਵੱਡੇ ਸੀ ਉਹ ਮੇਰੇ ਤੋਂ 10-12 ਸਾਲ ਵੱਡੇ ਤੇ ਉਹਨਾਂ ਨੇ ਤੁਸੀਂ ਦੇਖਿਆ ਹੋਣਾ ਵੀ ਛੱਪੜ ਦੇ ਕੰਢੇ ਦੇ ਉੱਤੇ ਅੱਕ ਅੱਕ ਹੁੰਦਾ ਸ਼ਾਇਦ ਤੁਹਾਨੂੰ ਪਤਾ ਹੋਵੇ ਪੌਦੇ ਦਾ ਅੱਕ ਦਾ
ਅੱਕ
ਜਿਹੜਾ ਹਾਂਜੀ ਉਹ ਅੱਕ ਦੇ ਵਿੱਚ ਕੀ ਹੁੰਦਾ ਸੀ ਕਿ ਵਿੱਚ ਹੋਲ ਇੱਕ ਕਰ ਲਿਆ ਜਾਂਦਾ ਸੀ ਤੇ ਉਹਦੇ ਵਿੱਚ ਹਨਾ ਜਿਹੜੀ ਆਪਣੀ ਆ ਸਾਈਕਲ ਦੀ ਤਾਰ ਹੁੰਦੀ ਆ ਚੱਕੇ ਦੀ ਇਹਦੇ ਨਾਲ ਹਨਾ ਉਹਨੂੰ ਖਿੱਚਿਆ ਜਾਂਦਾ ਸੀ ਰਬੜ ਪਾ ਕੇ ਤੇ ਮੋਹਰੇ ਪਟਾਕੇ ਵਾਲਾ ਉਹ ਜਿਹੜਾ ਪਿਸਤੌਲ ਵਾਲਾ ਪਟਾਕਾ ਹੁੰਦਾ ਸੀ ਮੋਹਰੇ ਰੱਖਿਆ ਜਾਂਦਾ ਸੀ ਜਾਣੀ ਇੱਕ ਆਰਟੀਫਿਸ਼ੀਅਲ ਇੱਕ ਜਗਾੜ ਜਿੱਦਾਂ ਆਪਣਾ ਪੰਜਾਬੀ ਦਾ ਕਹਿ ਲਈਏ ਵੀ ਉਹ ਪਟਾਕੇ ਵਜਾਉਂਦੇ ਹੁੰਦੇ ਸੀ ਮੇਰੇ ਜਿਹੜੇ ਬ੍ਰਦਰ ਆ ਤੇ ਉਹ ਜਿਹੜਾ ਤਰੀਕਾ ਆ ਸਾਡੀ ਵਾਰ ਨੂੰ ਹਾਂਜੀ ਸਾਡੀ ਕਿਉਂਕਿ ਉਸ ਵੇਲੇ ਤੱਕ ਮੈਨੂੰ ਲੱਗਦਾ ਵੀ ਉਹਨਾਂ ਦੇ ਉਹ ਪਹੁੰਚ ਵਿੱਚ ਨਹੀਂ ਸੀ ਉਹ ਪਿਸਤੌਲ ਜਿਹੜੇ ਹੁੰਦੇ ਸੀ ਫਿਰ ਜਦੋਂ ਅਸੀਂ ਆਪਣੇ ਬਚਪਨ ਵਿੱਚ ਆਏ ਸਾਡੀ ਪਹੁੰਚ ਵਿੱਚ ਹੋ ਗਏ ਉਹ ਜਿਹੜੇ ਪਟਾਕੇ ਪਿਸਤੌਲ ਸੀ ਇਸ ਕਰਕੇ ਅਸੀਂ ਉਹ ਬਿਲਕੁਲ ਬਣਾਉਣੇ ਛੱਡ ਦਿੱਤੇ ਪਰ ਉਹ ਇੱਕ ਜਿਹੜੀ ਆਪਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਜੇਸੇ ਮਹਾਨੇ ਉਹ ਮੈਨੂੰ ਅੱਕ ਦਾ ਉਹ ਪਿਸਤੌਲ ਚੇਤੇ ਆਇਆ ਮੈਂ ਬਣਾ ਸਕਦਾ ਉਹ ਹੁਣ ਵੀ ਬਣਾ ਸਕਦਾ ਮੈਨੂੰ ਪਤਾ ਆ ਵੀ ਕਿੱਦਾਂ ਬਣਦਾ ਸੀ ਬੜਾ ਈਜ਼ੀ ਆ ਉਹ ਪਰ ਹਾਂਜੀ ਤੇ ਉਸ ਵੇਲੇ ਉਹਨਾਂ ਨੂੰ ਉਹੀ ਬਹੁਤ ਬਹੁਤ ਸਵਾਦ ਦਿੰਦੇ ਹੁੰਦੇ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਆਲੂ ਪਟਾਕਾ ਆਇਆ ਤੁਹਾਨੂੰ ਸ਼ਾਇਦ ਪਤਾ ਹੋਵੇ ਫੇ ਆਲੂ ਪਟਾਕਾ ਜਾਣੀ ਉਸ ਵੇਲੇ ਸਭ ਤੋਂ ਡੇਂਜਰਸ ਚੀਜ਼ ਮੰਨੀ ਜਾਂਦੀ ਸੀ ਆਪਣੇ ਵੇਲੇ ਦੇ ਵਿੱਚ ਹਨਾ ਉਸ ਵੇਲੇ ਜਾਣੀ ਇਹ ਕਿਹਾ ਜਾਂਦਾ ਸੀ ਜਾਣੀ
ਗੰਡਾ ਪਟਾਕਾ ਵੀ ਹੁੰਦਾ ਸੀ ਇੱਕ
ਹਾਂਜੀ ਤੇ ਦੀਵਾਲੀ ਤੋਂ ਬਾਅਦ ਦੂਜੇ ਦਿਨ ਜਦੋਂ ਸਕੂਲ ਜਾਂਦੇ ਸੀ ਦੂਜੇ ਜਾਂ ਤੀਜੇ ਦਿਨ ਤੇ ਉਦਣ ਇਹ ਗੱਲ ਹੁੰਦੀ ਸੀ ਵੀ ਤੈ ਕੋਈ ਆਲੂ ਪਟਾਕਾ ਵਜਾਇਆ ਉਸ ਵੇਲੇ ਬੜੀ ਜਾਣੀ ਅੱਜ ਦੇ ਆਪਾਂ ਐਟਮ ਬੰਬ ਦੇ ਨਾਲ ਕੰਪੇਅਰ ਕਰਕੇ ਦੇਖ ਲੈਂਦੇ ਆ ਉਹ ਜਾਣੀ ਆਲੂ
ਬਿਲਕੁਲ
ਪਰ ਉਸ ਤੋਂ ਬਾਅਦ ਉਹ ਵੀ ਜਿਹੜੇ ਚੇਂਜਸ ਹਾਂਜੀ ਚੇਂਜਸ ਆ ਗਈਆਂ ਉਸ ਤੋਂ ਬਾਅਦ ਵਿੱਚ ਪਟਾਕਿਆਂ ਦੇ ਵਿੱਚ ਬੜੇ ਵੇਰੀਏਸ਼ਨ ਆ ਗਏ ਸਭ ਕੁਛ ਬਦਲ ਗਿਆ ਈਵਨ ਕੇ ਤੁਹਾਨੂੰ ਸ਼ਾਇਦ ਯਾਦ ਹੋਣਾ ਵੀ ਪਸ਼ੂ ਹੁੰਦੇ ਸੀ ਤੇ ਪਸ਼ੂਆਂ ਦੇ ਸਿੰਘਾਂ ਨੂੰ ਆਪਾਂ ਮੱਝਾਂ ਨੂੰ ਖਾਸ ਤੌਰ ਤੇ ਗੇਰੂ ਲਾਉਂਦੇ ਹੁੰਦੇ ਸੀ ਦੀਵਾਲੀ ਵਾਲੇ ਦਿਨ ਨੂੰ
ਜੀ
ਤੇ ਉਹ ਵੀ ਜਿਹੜਾ ਇੱਕ ਸਾਡੀ ਵਿਰਾਸਤ ਸੀ ਉਹ ਵੀ ਜਿਹੜੀ ਖਤਮ ਹੁੰਦੀ ਜਾ ਰਹੀ ਹੁਣ ਮੈਨੂੰ ਲੱਗਦਾ ਨੀ ਜਾਂ ਸਰੋਂ ਦਾ ਤੇਲ ਲਾਉਣਾ ਫਿਰ ਉਹਦੇ ਵਿੱਚ ਗੇਰੂ ਮਿਲਾ ਲੈਣਾ ਗੇਰੂ ਮਿਲਾ ਕੇ ਕਹਿਣਾ ਵੀ ਇਹਨਾਂ ਤੇ ਪਸ਼ੂਆਂ ਤੇ ਨਹੀਂ ਤਾਂ ਭਾਰੀ ਪੈਂਦੀ ਹੁੰਦੀ ਆ ਇੱਦਾਂ ਦੇ ਵਗੈਰਾ ਵਗੈਰਾ ਤੇ ਮੈਨੂੰ ਲੱਗਦਾ ਵੀ ਹੁਣ ਜਿਦਾਂ ਦੀਵੇ ਹੁੰਦੇ ਸੀ ਆਪਾਂ ਦੀਵੇ ਵੇਟ ਕਰਦੇ ਹੁੰਦੇ ਸੀ ਜਿਹੜਾ ਭਾਈ ਵੇਚਣ ਆਉਂਦਾ ਹੁੰਦਾ ਸੀ ਬਈ ਅੰਕਲ ਹੁਣੀ ਆਉਣਾ ਉਹਨਾਂ ਤੋਂ ਦੀਵੇ ਲੈਣੇ ਆ ਫਿਰ ਦੀਵਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਸੀ ਚਾਰ ਮੂੰਹਾਂ ਵਾਲੇ ਜਾਂ ਇੱਕ ਮੂੰਹ ਵਾਲੇ ਜਾਂ ਦੋ ਮੂੰਹ ਵਾਲੇ ਤੇ ਹੁਣ ਉਹ ਜਿਹੜੀਆਂ ਚੀਜ਼ਾਂ ਨੇ ਆਪਣੇ ਜਿਹੜੇ ਆਹ ਚਾਈਨੀਜ਼ ਆ ਗਈਆਂ ਲੜੀਆਂ ਆ ਗਈਆਂ ਇਹਨਾਂ ਦੇ ਨਾਲ ਜ਼ਿਆਦਾ ਸ਼ੋਹਰਤ ਹੋ ਗਈ ਦੀਵੇ ਕਿਤੇ ਹੋਰ ਕਿਤੇ ਚਲੇ ਗਏ ਇੱਦਾਂ ਜਿਹੜੇ ਹੁਣ ਦੇ ਬੱਚੇ ਆ ਉਹ ਜੋ ਜੋ ਢੰਗ ਤਰੀਕੇ ਅੱਜ ਵਰਤ ਰਹੇ ਆ ਉਹਨਾਂ ਤੋਂ ਵੀ ਹੋਰ ਅੱਗੇ ਨਿਕਲ ਜਾਣਾ ਦਸਾਂ ਸਾਲਾਂ ਨੂੰ ਫਿਰ ਉਹਨਾਂ ਨੇ ਉਹ ਗੱਲਾਂ ਜਿਹੜੀਆਂ ਚੇਤੇ ਕਰਨੀਆਂ ਪਰ ਇਹ ਸਕੂਨ ਦਿੰਦੀਆਂ ਇਹ ਨੀ ਆਪਾਂ ਕਹਿ ਸਕਦੇ ਵੀ ਸਾਡੀ ਦੀਵਾਲੀ ਬਹੁਤ ਵਧੀਆ ਹੁੰਦੀ ਸੀ ਹਨਾ ਵੀ ਹੁਣ ਦੇ ਬੱਚਿਆਂ ਦੀ ਕੋਈ ਇੰਨੀ ਵਧੀਆ ਨੀ ਜੇ ਇਸ ਤਰੀਕੇ ਦੇ ਨਾਲ ਉਹ ਇੰਜੋਏ ਕਰਦੇ ਆ ਮੈਨੂੰ ਲੱਗਦਾ ਉਹ ਆਪਣੇ ਲੈਵਲ ਤੇ ਉਹ ਵੀ ਇੰਜੋਏ ਕਰਦੇ ਆ ਉਨੀ ਦਸਾਂ ਸਾਲਾਂ ਨੂੰ ਜ਼ਰੂਰ ਇਹ ਗੱਲ ਕਹਿਣੀ ਆ ਵੀ ਅਸੀਂ ਜੋ ਕਰਦੇ ਹੁੰਦੇ ਸੀ ਹਨਾ ਉਦਾਂ ਤੁਸੀਂ ਨੀ ਕਰ ਪਾਉਣੇ ਆਪਣੇ ਬੱਚਿਆਂ ਨੂੰ ਨੀ ਇੱਦਾਂ ਕਹਿਣਾ
ਬਿਲਕੁਲ ਬਿਲਕੁਲ ਮੈਨੂੰ ਯਾਦ ਆ ਮੇਰੇ ਦਾਦੀ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਅੱਗੇ ਨਾਲੋਂ ਪਿੱਛਾ ਭਲਾ ਸੋ ਉਹ ਗੱਲਾਂ ਦੀ ਸਮਝ ਉਦੋਂ ਨਹੀਂ ਆਉਂਦੀ ਹੁੰਦੀ ਸੀ ਪਰ ਹੁਣ ਉਹ ਗੱਲਾਂ ਸਮਝ ਆਉਂਦੀਆਂ ਤੇ ਉਹਦਾ ਮਤਲਬ ਕੀ ਹੁੰਦਾ ਸੀ ਕਿ ਹਮੇਸ਼ਾ ਪਿੱਛਾ ਜਿਹੜਾ ਆ ਉਹ ਵਧੀਆ ਰਹਿੰਦਾ ਆ ਇਨਸਾਨੀ ਫਿਤਰਤ ਆ ਕਿ ਉਹਨੂੰ ਜੋ ਪਿੱਛੇ ਨਿਕਲ ਜਾਂਦਾ ਉਹ ਜ਼ਿਆਦਾ ਵਧੀਆ ਲੱਗਦਾ ਸੋ ਇਹਦੀ ਵੀ ਮੈਨੂੰ ਲੱਗਦਾ ਦਲਜੀਤ ਸੀ ਇੱਕ ਹੱਦ ਹੁੰਦੀ ਆ ਨਾ ਜਿੱਦਾਂ ਜਦੋਂ ਬੱਚੇ ਹੁੰਦੇ ਸੀ ਉਦੋਂ ਸਾਨੂੰ ਅੱਗੇ ਜਾਣਾ ਵਧੀਆ ਲੱਗਦਾ ਸੀ ਜਿਵੇਂ ਤੁਸੀਂ ਦੱਸਿਆ ਜੇ ਪ੍ਰਾਇਮਰੀ ਸਕੂਲ ਚ ਸੀ ਤਾਂ ਲੱਗਦਾ ਸੀ ਹਾਈ ਸਕੂਲ ਚ ਕਦੋਂ ਜਾਵਾਂਗੇ ਜੇ ਹਾਈ ਚ ਸੀ ਤੇ ਕਾਲਜ ਚ ਕਦੋਂ ਜਾਵਾਂਗੇ ਫਿਰ ਯੂਨੀਵਰਸਿਟੀ ਚ ਕਦੋਂ ਜਾਵਾਂਗੇ ਫਿਰ ਇੱਕ ਮੈਨੂੰ ਲੱਗਦਾ ਪੀਕ ਆ ਜਾਂਦੀ ਜ਼ਿੰਦਗੀ ਦੀ ਫਿਰ ਜਦੋਂ ਫਿਰ ਸਾਨੂੰ ਪਿੱਛੇ ਜਾਣਾ ਚੰਗਾ ਲੱਗਣ ਲੱਗ ਜਾਂਦਾ ਹੈ ਹਨਾ ਫਿਰ ਅਸੀਂ ਆਪਣੀਆਂ ਯਾਦਾਂ ਚ ਆਪਣਾ ਪਿੱਛਾ ਫਰੋਲਦੇ ਰਹਿੰਦੇ ਹਾਂ
ਜੀ ਮੈਨੂੰ ਲੱਗਦਾ ਵੀ ਇਹ ਪੀਕ ਲੈਵਲ ਆਉਂਦਾ ਨੀ ਇਹ ਪਹਿਲਾਂ ਤੋਂ ਸ਼ੁਰੂ ਹੋ ਜਾਂਦਾ ਤੁਸੀਂ ਚੇਤੇ ਕਰੋ ਜਦੋਂ ਆਪਾਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਸੀ ਹਨਾ ਪ੍ਰਾਇਮਰੀ ਪੰਜਵੀਂ ਪਾਸ ਕਰਕੇ ਆਪਾਂ ਮੈਂ ਸਕੂਲ ਚੇਂਜ ਕੀਤਾ ਛੇਵੀਂ ਵਿੱਚ ਮੈਂ ਉਹਨੂੰ ਵੱਡਾ ਸਕੂਲ ਸਾਡੇ ਕਹਿੰਦੇ ਹੁੰਦੇ ਦੋ ਸਕੂਲ ਆ ਪ੍ਰਾਇਮਰੀ ਤੇ ਫਿਰ
ਵੱਡਾ ਸਕੂਲ
ਹਾਂਜੀ ਉਹਨੂੰ ਕਹਿਣਾ ਵੀ ਵੱਡੇ ਸਕੂਲ ਅਸੀਂ ਜਾਣਾ ਛੋਟੇ ਸਕੂਲ ਵਿੱਚ ਜਾਣੀ ਪ੍ਰਾਇਮਰੀ ਤੇ ਸੈਕੰਡਰੀ ਤਾਂ ਕੋਈ ਕਹਿੰਦਾ ਨੀ ਹੁੰਦਾ ਸੀ ਸਾਰੇ ਵੱਡਾ ਤੇ ਛੋਟਾ ਹੀ ਕਹਿੰਦੇ ਹੁੰਦੇ ਸੀ ਉਸ ਵੇਲੇ ਸਾਡੀ ਗੱਲ ਵਧੀਆ ਆ ਵੀ ਹਾਂਜੀ ਪੰਜਵੀਂ ਤੱਕ ਆਪਾਂ ਇਹ ਸੋਚਦੇ ਹੁੰਦੇ ਸੀ ਵੀ ਵੱਡੇ ਸਕੂਲੇ ਜਾਣਾ ਹਨਾ ਵੀ ਉੱਥੇ ਘੰਟੀ ਦੇ ਹਿਸਾਬ ਨਾਲ ਪੀਰੀਅਡ ਲੱਗਦੇ ਆ ਹਨਾ ਜਾਣੀ ਵਗੈਰਾ ਵਗੈਰਾ ਬੜੀ ਐਕਸਾਈਟਮੈਂਟ ਹੁੰਦੀ ਸੀ ਪਰ ਜਦੋਂ ਛੇਵੀਂ ਚ ਜਾ ਕੇ ਬੜਾ ਜ਼ਿਆਦਾ ਅਨੁਸ਼ਾਸਨ ਬੜਾ ਡਿਸਿਪਲਨ ਹਨਾ ਉਸ ਵੇਲੇ ਮੈਂ ਤਾਂ ਮਿਸ ਕਰਨਾ ਸ਼ੁਰੂ ਕਰ ਦਿੱਤਾ ਸੀ ਪਿਛਲਾ ਹੀ ਚੰਗਾ ਸੀ ਪਿਛਲਾ ਸਕੂਲ ਹਨਾ ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਦਸਵੀਂ ਤੋਂ ਬਾਅਦ ਫਿਰ ਹਾਂਜੀ ਫਿਰ ਦਸਵੀਂ ਤੋਂ ਬਾਅਦ ਜਦੋਂ ਮੈਂ ਫਗਵਾੜੇ ਪੜਿਆ ਫਗਵਾੜੇ ਜਾ ਕੇ ਉੱਥੇ ਮੈਨੂੰ ਘਰਦਿਆਂ ਨੇ ਇੱਥੇ ਮੈਂ ਪਿੰਡ ਦੇ ਸਕੂਲ ਚ ਪੜਿਆ ਸੀ ਉਹ ਇੰਗਲਿਸ਼ ਮੀਡੀਅਮ ਸਕੂਲ ਸੀ ਉੱਥੇ ਬੜਾ ਮੈਨੂੰ ਐਡਜਸਟਮੈਂਟ ਕਰਨੀ ਔਖੀ ਹੋਈ ਉਸ ਵੇਲੇ ਤਾਂ ਮੈਂ ਬਾਹਲਾ ਹੀ ਕਹਿੰਦਾ ਸੀ ਵੀ ਨਹੀਂ ਯਾਰ ਵੀ ਮੈਨੂੰ ਤਾਂ ਉਹ ਪਿੰਡ ਵਾਲਾ ਵੱਡਾ ਸਕੂਲ ਏ ਵਧੀਆ ਸੀ ਹਨਾ ਫਿਰ ਉਦੋਂ ਬਾਅਦ ਚ ਕਾਲਜ ਗਏ ਫਿਰ ਕਾਲਜ ਦਾ ਪਿੱਛੇ ਜਾਣੀ ਇਹ ਮੈਨੂੰ ਲੱਗਦਾ ਵੀ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਇਹ ਬੰਦੇ ਨੂੰ ਹੁੰਦਾ ਵੀ ਜਿਹੜਾ ਬੀਤ ਗਿਆ ਉਹ ਵਧੀਆ ਹੀ ਬੀਤ ਗਿਆ ਇਸ ਕਰਕੇ ਇਹ ਇੱਕ ਇਹ ਤੋਂ ਲੈਸਨ ਇਹ ਵੀ ਮਿਲਦਾ ਵੀ ਜੋ ਕੁਛ ਚੱਲ ਰਿਹਾ ਆ ਠੀਕ ਹੀ ਆ ਜੇ ਅੱਜ ਨੀ ਤੁਹਾਨੂੰ ਵਧੀਆ ਲੱਗਦਾ ਇਹ ਕੱਲ ਨੂੰ ਜਰੂਰ ਵਧੀਆ ਲੱਗਣ ਲੱਗ ਜਾਣਾ ਹਨਾ ਤੇ ਇੱਕ ਮੇਰਾ ਦੋਸਤ ਹਾਂਜੀ ਸੁਖਬੀਰ ਜੀ ਇੱਕ ਮੇਰਾ ਦੋਸਤ ਸੀ ਤੇ ਉਹਨੇ ਉਹ ਜਾਣੀ ਡਿਪਰੈਸ਼ਨ ਵਿੱਚ ਚਲੇ ਗਿਆ ਤੇ ਮੈਂ ਉਹਨੂੰ ਇਹੀ ਗੱਲ ਕਹੀ ਉਹ ਬੜਾ ਡਿਪਰੈਸ ਹੋ ਗਿਆ ਤੇ ਗੱਲਾਂ ਬਾਤਾਂ ਚ ਮੈਂ ਉਹਨੂੰ ਕਿਹਾ ਵੀ ਅੱਜ ਜੋ ਤੈਨੂੰ ਜਾਣੀ ਆਹੀ ਮੈਂ ਐਗਜ਼ਾਮਪਲਾਂ ਉਹਨੂੰ ਪਿਛਲੀਆਂ ਦਿੱਤੀਆਂ ਵੀ ਜੋ ਤੂੰ ਡਿਪਰੈਸ਼ਨ ਦੇ ਵਿੱਚ ਆ ਗਿਆ ਹਨਾ ਇਹ ਤੈਨੂੰ ਤੂੰ ਜੇ ਤੂੰ 6-7 ਮਹੀਨੇ ਬਾਅਦ ਜੇ ਤੂੰ ਕਵਰ ਅਪ ਕਰ ਲੈਣਾ ਤੇ ਮਾਣ ਨਾ ਕਿਹਾ ਕਰਨਾ ਵੀ ਮੈਨੂੰ ਡਿਪਰੈਸ਼ਨ ਆ ਗਿਆ ਸੀ ਤਾਂ ਖੁਸ਼ੀ ਖੁਸ਼ੀ ਦੱਸਿਆ ਕਰਨਾ ਵੀ ਮੈਨੂੰ ਡਿਪਰੈਸ਼ਨ ਆਇਆ ਸੀ ਮੈਂ ਠੀਕ ਹੋ ਕੇ ਬਾਹਰ ਨਿਕਲਿਆ ਹਨਾ ਤੇ ਇਸ ਕਰਕੇ ਵੀ ਵਧੀਆ ਇਹ ਜਿਹੜੀ ਵੀ ਚੀਜ਼ ਆ ਨਾ ਨਿਕਲਦੀ ਆ ਠੀਕ ਹੀ ਆ
ਬਿਲਕੁਲ ਸੋ ਹਰ ਪਲ ਨੂੰ ਹਰ ਮੋਮੈਂਟ ਨੂੰ ਜ਼ਿੰਦਗੀ ਦੀ ਖੁਸ਼ੀ ਖੁਸ਼ੀ ਜੀ ਲੈਣਾ ਚਾਹੀਦਾ ਹਨਾ ਸੋ ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਯਾਦਾਂ ਦੀ ਸਾਂਝ ਪਾ ਕੇ ਤੁਸੀਂ ਮੈਨੂੰ ਹੁਣ ਇਹ ਦੱਸ ਦੋ ਭਈ ਕੁਛ ਦੀਵਾਲੀ ਨਾਲ ਜੁੜੀ ਤੁਹਾਡੀ ਕੋਈ ਸਪੈਸ਼ਲ ਜਿਹੀ ਯਾਦ ਹੋਵੇ ਤੇ ਉਹ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰਦੇ ਜਾਓ
ਇੱਕ ਮੈਂ ਤੁਹਾਨੂੰ ਹੋਰ ਆਪਣਾ ਸਾਂਝਾ ਕਰਦਾ ਕਿ ਦੀਵਾਲੀ ਤੇ ਚਲੋ ਨਾਰਮਲ ਬੱਚਿਆਂ ਵਰਗੀ ਸੀ ਆਪਣੀ ਵੀ ਹਨਾ ਤੇ ਇੱਕ ਤੁਸੀਂ ਦੇਖਿਆ ਹੋਣਾ ਸੁਖਬੀਰ ਜੀ ਕਿ ਆਪਾਂ ਇੱਟਾਂ ਜੋੜ ਕੇ ਇੱਕ ਦੀਵਾਲੀ ਬਣਾਈ ਦੀ ਸੀ ਹਨਾ ਤੁਸੀਂ ਦੇਖਿਆ ਹੋਣਾ ਇੱਕ ਮਾਂ ਹੁਣ ਉਹ ਕੋਈ ਨੀ ਇੱਦਾਂ ਕਰਦਾ, ਆਪਣੇ ਬਿਲਕੁਲ ਵਿਸਾਰ ਚੁੱਕੇ ਆ। ਪਰ ਅਸੀਂ ਬੱਚੇ ਹੁੰਦੇ, ਹਰ ਬੱਚਾ ਜਿਹੜਾ ਆ ਬਣਾਉਂਦਾ ਹੁੰਦਾ ਸੀ ਉਸ ਵੇਲੇ ਘਰ ਦੀ ਛੱਤ ਦੇ ਉੱਤੇ ਤਕੋਨੀਆਂ ਇੱਟਾਂ ਜੋੜ ਲਈਆਂ ਜਾਂਦੀਆਂ ਹੁੰਦੀਆਂ ਸੀ, ਤਕੋਨੀਆਂ ਦੋ ਦੋ ਚਾਰ ਚਾਰ, ਫਿਰ ਉਹਨਾਂ ਦੇ ਉੱਤੇ ਮਿੱਟੀ ਦੇ ਨਾਲ ਲੇਪ ਕੀਤਾ ਜਾਂਦਾ ਸੀ, ਲਿਪਿਆ ਜਾਂਦਾ ਸੀ ਉਹਨੂੰ, ਹਨਾ। ਤੇ ਦੀਵਾਲੀ ਤੋਂ ਚਾਰ ਪੰਜ ਦਿਨ ਪਹਿਲਾਂ ਉਹ ਜਿਹੜੀ ਬਣਾ ਕੇ ਰੱਖ ਲਈ ਜਾਂਦੀ ਹੁੰਦੀ ਸੀ, ਫਿਰ ਉਹਦੇ ਵਿੱਚ ਦੀਵੇ ਰੱਖੇ ਜਾਂਦੇ ਹੁੰਦੇ ਸੀ। ਤੇ ਆਪਣੇ ਜਿਹੜੇ ਸਕੂਲ ਦੇ ਫਰੈਂਡ ਆ, ਮੈਨੂੰ ਅਜੇ ਤੱਕ ਯਾਦ ਆ ਵੀ ਪਹਿਲੀ ਵਾਰ ਮੈਂ ਆਪਣੇ, ਮੈਨੂੰ ਲੱਗਦਾ ਦੂਜੀ ਜਾਂ ਤੀਜੀ ਚ ਹੋਣਾ, ਜਦੋਂ ਮੈਂ ਆਪਣੇ ਫਰੈਂਡ ਨੂੰ ਘਰ ਸੱਦਿਆ, ਐਸੇ ਫਰੈਂਡ ਜਿਹਨੂੰ ਮੈਂ ਜਾਣਦਾ ਵੀ ਨਹੀਂ, ਯਾਨੀ ਪੜ੍ਹਦਾ ਸੀ ਨਾਲ, ਉਹਨੂੰ ਮੈਂ ਘਰ ਸੱਦਿਆ ਸਿਰ ਆਪਣੀ ਉਹ ਦੀਵਾਲੀ ਦਿਖਾਉਣ ਲਈ ਵੀ ਦੇਖ ਮੈਂ ਕਿੱਦਾਂ ਬਣਾਈ ਆ, ਹਨਾ, ਮੈਂ ਇੱਦਾਂ ਜੋੜ ਜੋੜ ਕੇ ਉਹ ਬਣਾਈ ਸੀ। ਤੇ ਦੂਜੀ ਇੱਕ ਆਪਣੀ ਪ੍ਰਥਾ ਉਹ ਵੀ ਹੋ ਗਈ ਕਿ ਇੱਕ ਆਪਾਂ ਮਿਸਾਲ ਬਣਾਉਂਦੇ ਹੁੰਦੇ ਸੀ, ਹਨਾ, ਵੀ ਲੱਕੜ ਦੇ ਨਾਲ ਉੱਪਰ ਕੱਪੜਾ ਬੰਨ ਕੇ ਉੱਪਰ ਦੀ ਗੋਹਾ ਲਾ ਲੈਣਾ ਚੰਗਾ ਵੱਡਾ, ਹਨਾ, ਉਹ ਪੰਜ ਛੇ ਮਸਾਲਾ ਬਣਾ ਕੇ ਰੱਖ ਲੈਣੀਆਂ, ਉਹ ਵੀ ਜਗਾਉਣੀਆਂ, ਹਨਾ, ਤੇ ਜਗਾ ਕੇ ਜਾਣੀ, ਹਨਾ, ਉਹਨੂੰ ਜਾਣੀ ਏਦਾਂ। ਉਸ ਵੇਲੇ ਬੜੇ ਧਾਰਮਿਕ ਜਾਂ ਏਦਾਂ ਦੇ ਸਮਾਜਿਕ ਜਾਂ ਕਹਿ ਲਓ ਕਿ ਆਪਣੇ ਦੇਸ਼ ਭਗਤੀ ਵਾਲੇ ਬੜੇ ਸੀਰੀਅਲ ਚੱਲਦੇ ਹੁੰਦੇ ਸੀ, ਉਹਨਾਂ ਦੇ ਵਿੱਚ ਅਕਸਰ ਹੀ ਜਿਹੜੇ ਸੀਰੀਅਲ ਹੁੰਦੇ ਸੀ ਮਸਾਲਾਂ ਦਾ ਬਹੁਤ ਪ੍ਰਯੋਗ ਹੁੰਦਾ ਸੀ, ਹਨਾ, ਕਿਉਂਕਿ ਪੁਰਾਣਾ ਵੇਲਾ ਦਿਖਾਇਆ ਜਾਂਦਾ ਹੁੰਦਾ ਸੀ।
ਬਿਲਕੁਲ।
ਤੇ ਉਹ ਮਿਸਾਲ ਤੇ ਮਿਸਾਲ ਫੜ ਕੇ, ਹਾਂਜੀ, ਦੀਵਾਲੀ ਵਾਲੇ ਦਿਨ ਏਦਾਂ ਸ਼ੋਅ ਕਰਨਾ ਵੀ ਮੈਂ ਡਾਕੂ ਉਹ ਆ, ਮੈਂ ਅੰਗਰੇਜ਼ਾਂ ਦਾ ਏਦਾਂ ਖਾਤਮਾ ਕਰਨਾ, ਹਨਾ, ਏਦਾਂ ਦੇ ਵਗੈਰਾ ਡਾਇਲੋਗ ਜੇ ਮਾਰ। ਤੇ ਉਹ ਜਿਹੜੀਆਂ ਗੱਲਾਂ ਹੁਣ ਬਿਲਕੁਲ ਨਹੀਂ, ਤੇ ਇਹ ਗੱਲਾਂ ਆਪਾਂ ਜ਼ਰੂਰ ਇਸ ਕਰਕੇ ਚੰਗੀਆਂ ਲੱਗਦੀਆਂ ਵੀ ਉਹ ਕਿਉਂਕਿ ਹੁਣ ਗਾਇਬ ਹੋ ਚੁੱਕੀਆਂ, ਹੁਣ ਆਪਾਂ ਨੂੰ ਆਪਾਂ ਲੱਭਦੇ ਹਾਂ। ਹੁਣ ਵੀ ਤੁਸੀਂ ਦੀਵਾਲੀ ਤੇ ਜਾਓ, ਹਨਾ, ਸੁਖਬੀਰ ਜੀ, ਤੁਹਾਨੂੰ ਮਜ਼ਾ ਨਹੀਂ ਆਉਣਾ, ਕਿਉਂਕਿ ਤੁਸੀਂ ਉਹ ਚੀਜ਼ਾਂ ਲੱਭਣੀਆਂ ਜੋ ਤੁਸੀਂ ਕਰਦੇ ਹੁੰਦੇ ਸੀ, ਉਹ ਬਿਲਕੁਲ ਗਾਇਬ ਆ, ਇਸ ਕਰਕੇ ਮਜ਼ਾ ਨਹੀਂ ਆਉਂਦਾ ਹੈਗਾ।
ਇਸ ਕਰਕੇ ਦਲਜੀਤ ਜੀ ਉਹ ਮਜ਼ੇ ਅਸੀਂ ਨਾ ਬੁੱਧਵਾਰ ਨੂੰ ਲੈ ਲੈਣੀ ਹੁੰਦੀ, ਮੈਂ ਸਾਰਿਆਂ ਨਾਲ ਗੱਲ ਕਰਕੇ ਪੰਜਾਬ ਗੇੜੀ ਮਾਰ ਆਉਂਦੀ ਆ ਉਸ ਪੰਜਾਬ ਵਿੱਚ ਜਿੱਥੇ ਅਸੀਂ ਐਕਚੁਅਲ ਚ ਇਹ ਸਾਰਾ ਕੁਝ ਕੀਤਾ ਹੋਇਆ ਆ। ਸੋ ਜਿਹੜਾ ਉਹ ਪੰਜਾਬ ਸਾਡੇ ਜ਼ਿਹਨ ਚ ਅਜੇ ਤੱਕ ਵੀ ਜਿੰਦਾ ਆ, ਉਹਦੇ ਨਾਲ ਅਸੀਂ ਉਹ ਸਾਰਾ ਕੁਝ ਅਜੇ ਵੀ ਮਾਣ ਲੈਣੇ, ਉਹਨੂੰ ਯਾਦ ਕਰ ਲੈਣੇ ਆ। ਸੋ ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਿਲਕੁਲ ਇੱਕ ਹਟ ਕੇ ਜਿਹੜੀ, ਹਾਂਜੀ
ਜੀ, ਇੱਕ ਮੈਂ ਹੋਰ ਦੱਸਦਾ ਵੀ ਮੇਰੇ ਚਾਚੇ ਦਾ ਮੁੰਡਾ ਆ, ਉਹ ਇੱਥੇ ਹੀ ਆ ਆਸਟ੍ਰੇਲੀਆ ਵਿੱਚ ਹੀ, ਤੇ ਉਹ ਉਹਨੂੰ ਆਦਤ ਸੀ ਜਾਣੀ ਵੀ ਉਹਨੇ ਜਾਣੀ ਵੀ ਬਹਾਦਰੀ, ਪਟਾਕਿਆਂ ਵਿੱਚ ਬਹਾਦਰੀ ਨਾ ਦਿਖਾਓ। ਇਸ ਦਿਨ ਬੱਚੇ ਖਾਸ ਤੌਰ ਤੇ, ਬੱਚੇ ਜੇ ਸੁਣਦੇ ਹੋਣ, ਬੱਚੇ ਜ਼ਰੂਰ ਇਹ ਗੱਲ ਦਾ ਖਿਆਲ ਰੱਖਣ ਵੀ ਬਹਾਦਰੀ ਨਾ ਦਿਖਾਉਣ। ਤੇ ਅਨਾਰ ਜਿਹੜਾ ਆ ਮੇਰੇ ਚਾਚੇ ਦੇ ਮੁੰਡੇ ਨੇ ਹੱਥ 'ਚ ਫੜ ਕੇ ਵੀ ਮੈਂ ਹੱਥ ਤੇ ਰੱਖ ਕੇ ਅਨਾਰ ਚਲਾਉਂਗਾ, ਹਨਾ, ਤੇ ਉਹ ਅਨਾਰ ਦਾ, ਅਨਾਰ ਵੈਸੇ ਤਾਂ ਉੱਪਰ ਨੂੰ ਚੱਲ ਜਾਂਦਾ ਪਰ ਉਹਦਾ ਪਟਾਕਾ ਵੱਜ ਗਿਆ ਸੀ ਤੇ ਜ਼ਖਮੀ ਹੋ ਗਿਆ ਸੀ, ਫਿਰ ਉਹ ਤੋਂ ਬਾਅਦ ਮਹੀਨਾ ਡੇਢ ਮਹੀਨਾ ਜਾਣੀ ਵੀ ਕਹਿ ਲਓ ਹੱਥ ਜ਼ਖਮੀ ਰਿਹਾ। ਤੇ ਇਸ ਕਰਕੇ ਇਹ ਜ਼ਰੂਰ ਬੱਚਿਆਂ ਨੂੰ ਕਹੋ ਵੀ ਇਹ ਚ ਬਹਾਦਰੀ ਨੀ ਪਟਾਕਿਆਂ ਦੇ ਵਿੱਚ, ਹਨਾ, ਤੇ ਨਾ ਵੈਸੇ ਤਾਂ ਗੁਰੇਜ਼ ਕਰੋ ਥੋੜੇ ਬਹੁਤੇ, ਚਲੋ ਸ਼ਗਨ ਤੌਰ ਤੇ ਮਨਾ ਲਓ, ਤੇ ਅਦਰਵਾਈਜ਼ ਤਾਂ ਚਲੋ ਮੈਂ ਇੱਦਾਂ ਵੀ ਨੀ ਕਹਿੰਦਾ, ਨਹੀਂ ਤਾਂ ਮੈਨੂੰ, ਮੈਂ ਕਿਸੇ ਬੱਚੇ ਨੂੰ ਕਿਹਾ ਸੀਗਾ ਆਪਣੇ ਜਿੱਦਾਂ ਰਿਸ਼ਤੇਦਾਰੀ ਚੋ ਵੀ ਪਟਾਕੇ ਨਾ ਵਜਾਈ, ਉਹ ਕਹਿੰਦਾ ਜਦੋਂ ਤੁਸੀਂ ਸੀ ਆਪ ਤਾਂ ਤੁਸੀਂ ਬਥੇਰਾ ਵਜਾਉਂਦੇ ਸੀ ਸਾਨੂੰ ਘਰ ਦੇ ਦਾਤ ਯਾਰ, ਹਨਾ। ਇਸ ਕਰਕੇ ਹੁਣ ਅਸੀਂ ਕਹਿੰਦੇ ਸਕਦੇ ਹਾਂ ਕਿਉਂਕਿ ਮੇਰੇ ਆਹ ਗੱਲ ਸੁਣਨੀ ਪੈਣੀ ਆ, ਤੇ ਪਰ ਇਹ ਜ਼ਰੂਰ ਕਹਾਂਗੇ ਵੀ ਆਪਣਾ ਖਿਆਲ ਜ਼ਰੂਰ ਰੱਖਣਾ।
ਬਾਕੀ ਦਲਜੀਤ ਵਾਲੀ ਗੱਲ ਇਹ ਆ ਕਿ ਸਾਡੇ ਕੋਲ ਤਾਂ ਇੱਥੇ ਵੈਸੇ ਹੀ ਨਹੀਂ ਚੜਾ ਹੋਣੇ, ਇੱਥੇ ਤਾਂ ਵੈਸੇ ਹੀ ਨਹੀਂ ਚੜਾ ਹੋਣੇ, ਉਹ ਜਿੰਨੇ ਕ ਅਣਚਲਾਈ ਚਲਾਈ ਦੇ ਹੁੰਦੇ ਸੀ ਨਾ ਅਗਲੇ ਦਿਨ,
ਸਲਾਹ ਦਿੰਦੇ ਹਨਾ, ਹਾਂਜੀ ਸਲਾਹ ਦਿੰਦੇ ਹਨਾ ਆਪਾਂ ਇੰਡੀਆ ਵਾਲਿਆਂ ਨੂੰ ਫਿਰ ਆਪ।
ਇੱਥੇ ਤੇ ਉਹ ਹਾਲਤ ਹੈ ਕਿ ਆਜ ਕੱਲ ਉਤਨੀ ਮਿਲਤੀ ਹੈ ਮੈਂ ਖਾਨੋ ਮੈਂ ਜਿਤਨੀ ਛੋੜ ਦਿਆ ਕਰਤੇ ਥੇ ਪੈਮਾਨੋ ਮੈਂ, ਸੋ ਜਿੰਨੇ ਕ ਬਿਨਾਂ ਚਲਾਈ ਛੱਡ ਦੇਈਦੇ ਸੀ ਨਾ ਉਨੇ ਕ ਵੀ ਚਲਾਉਣੇ ਨਸੀਬ ਨਹੀਂ ਹੁੰਦੇ ਇੱਥੇ, ਉਹ ਹਿਸਾਬ ਹੈ।
ਸੋ
ਬਿਲਕੁਲ ਬਹੁਤ ਹੀ ਵਧੀਆ ਲੱਗਾ ਮੈਨੂੰ, ਔਰ ਸਿੱਧੂ ਭਾਜੀ ਨੇ ਜਿਹੜੀ ਗੱਲ ਕਹੀ ਸੀਗੀ ਕਿ ਬਿਲਕੁਲ ਜਿੱਦਾਂ ਆਹ ਤੁਸੀਂ ਕਿਹਾ ਕਿ ਉਹ ਹੱਟੀ ਬਣਾ ਲੈਣੀ ਆਹ ਕਰਨਾ ਆਹ ਕਰਨਾ, ਸੋ ਇੱਕ ਚਾਹ ਚੜਿਆ ਹੁੰਦਾ ਸੀਗਾ ਕਿ ਕਈ ਕਈ ਦਿਨ ਪਹਿਲਾਂ ਹੀ, ਉਹ ਦੁਸਹਿਰੇ ਤੋਂ ਦੀਵਾਲੀ ਦੇ 20 ਦਿਨ ਕੱਢਣੇ ਔਖੇ ਹੁੰਦੇ ਸੀ, ਭਾਵੇਂ ਇਹਨਾਂ ਦੇ ਵਿੱਚ ਵੀ ਕਈ ਤਿਉਹਾਰ ਹੁੰਦੇ ਸੀ, ਔਰ ਫਿਰ ਜਿੱਦਾਂ ਦੀਵਾਲੀ ਹੋ ਜਾਣੀ ਨਾ ਤੇ ਰਾਤ ਤੱਕ ਕੋਠੇ ਤੇ ਚੜ ਕੇ ਦੇਖਦੇ ਰਹਿਣਾ ਵੀ ਸਾਡੇ ਘਰ ਦੇ ਦੀਵੇ ਜਗਦੇ ਆ ਪਿੰਡ, ਮੈਨੂੰ ਅਜੇ ਵੀ ਉਹ ਨਜ਼ਾਰਾ ਜਿਉਂ ਦਾ ਤਿਉਂ ਯਾਦ ਆ ਜਿਹੜਾ ਮੈਂ ਕੋਠੇ ਤੇ ਚੜ ਕੇ ਪਿੰਡ ਚ ਦੀਵਿਆਂ ਦਾ ਦੇਖਦੀ ਹੁੰਦੀ ਸੀ, ਔਰ ਉਹ ਦੀਵਿਆਂ ਤੋਂ ਲੜੀਆਂ ਤੱਕ ਦਾ ਜਿਹੜਾ ਸਫ਼ਰ ਆ ਉਹ ਸਾਰਾ ਅੱਖਾਂ ਨੇ ਦੇਖਿਆ ਆ ਉਸੇ ਪਿੰਡ ਦੇ ਵਿੱਚ, ਪਰ ਉਹ ਜਿਹੜੀ ਦੀਵਿਆਂ ਵਾਲੀ ਰੋਸ਼ਨੀ ਹੁੰਦੀ ਸੀ ਨਾ ਪਿੰਡ ਦੇ ਵਿੱਚ ਝਿਲ ਮਿਲ ਕਰਦੀ, ਉਹ ਅਜੇ ਤੱਕ ਯਾਦ ਆ, ਤੇ ਰਾਤ ਤੱਕ ਉੱਠ ਕੇ ਦੇਖਦੇ ਰਹਿਣਾ ਵੀ ਕਿਹਦੇ ਕਿਹਦੇ ਘਰਾਂ ਦੇ ਦੀਵੇ ਬੁੱਝ ਗਏ, ਕਿਹਨਾਂ ਦੇ ਜਗਦੇ ਆ, ਜਾਂ ਕਾਫੀ ਦੇਰ ਤੱਕ ਜਾ ਕੇ ਰਾਤ ਨੂੰ ਵੀ ਦੀਵਿਆਂ ਦੇ ਵਿੱਚ ਤੇਲ ਪਾਈ ਜਾਣਾ, ਤੇ ਅਗਲੇ ਦਿਨ ਵੀ ਕੋਸ਼ਿਸ਼ ਕਰਨੀ ਕਿ ਹਾਂ ਕਿ ਜਿਹੜੀ ਅਗਲੀ ਦੀਵਾਲੀ ਹੁੰਦੀ ਸੀ ਜਿਹਨੂੰ ਦੀਵਾਲਾ ਕਹਿੰਦੇ ਹੁੰਦੇ ਸੀ ਵੀ ਉਹ ਵੀ ਮਨਾ ਲਈਏ, ਕਿਉਂਕਿ ਉਹ ਮਨ ਜਿਹਾ ਬੁੱਝ ਜਾਂਦਾ ਸੀ ਵੀ ਦੀਵਾਲੀ ਖਤਮ ਹੋ ਗਈ ਹੁਣ ਕੀ ਕਰੀਏ, ਹਨਾ, ਸੋ ਅਗਲੇ ਦਿਨ ਥੋੜੀਆਂ ਜਿਹੀਆਂ ਹਸਰਤਾਂ ਰੀਝਾਂ ਪੂਰੀਆਂ ਕਰ ਲਈ ਦੀਆਂ ਸੀ, ਸੋ ਯਾਦਾਂ ਸਾਡੇ ਸਾਰਿਆਂ ਦੀਆਂ ਸਾਂਝੀਆਂ ਜੀ, ਉਹ ਕੁਝ ਤੁਸੀਂ ਕੀਤਾ ਹੋਇਆ ਉਹੀ ਕੁਝ ਅਸੀਂ ਕੀਤਾ ਹੋਇਆ, ਸੋ ਜਦੋਂ ਰਲ ਬੈਠ ਕੇ ਉਹ ਗੱਲਾਂ ਕਰ ਲੈ ਤੇ ਖੁਸ਼ ਵੀ ਹੋ ਜਾਂਦੇ ਆ। ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ, ਤੁਸੀਂ ਸਰੋਤਿਆਂ ਨੂੰ ਦੀਵਾਲੀ ਤੇ ਕੁਝ ਹੋਰ ਕਹਿਣਾ ਚਾਹੁੰਦੇ ਹੋਵੋ ਤੇ?
ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਹਨਾ ਦੀਵੇ ਵੀ ਇੱਕ ਲਾਉਂਦੇ ਹੁੰਦੇ ਸੀ, ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਵੀ ਦੀਵਾ ਲਾਉਂਦੇ ਆ ਉਸ ਦਿਨ, ਫਿਰ ਆਪਾਂ ਸਕੂਲ ਦੇ ਵਿੱਚ ਵੀ ਆਪਾਂ ਦੀਵਾ ਕਰਕੇ ਆਉਂਦੇ ਆ, ਅਜੇ ਸਾਡੇ ਟ੍ਰੈਂਡ ਹੈਗਾ ਬੱਚੇ ਕਰਦੇ ਆ ਪਿੰਡ ਦੇ ਵਿੱਚ, ਤੇ ਜਿਹੜਾ ਪਾਥੀ ਵਾਲਾ ਪੈੜ ਹੁੰਦਾ ਉਹਦੇ ਵਿੱਚ ਵੀ ਦੀਵਾ ਲਾਉਂਦਾ, ਫਿਰ ਆਪਣੇ ਜਿੱਦਾਂ ਨਲਕਾ ਜਿਹੜਾ ਹੁੰਦਾ ਸੀ ਤੁਸੀਂ ਦੇਖਿਆ ਹੋਣਾ ਨਲਕੇ ਦੇ ਨੇੜੇ ਵੀ ਖਵਾਜੇ ਦਾ ਨਾਂ ਲੈ ਕੇ ਨਲਕੇ ਦੇ ਕੋਲ ਵੀ ਦੀਵਾ ਕੀਤਾ ਜਾਂਦਾ, ਅਸਲ ਵਿੱਚ ਚਾਹੇ ਤੁਸੀਂ ਇਹਨਾਂ ਨੂੰ ਵਹਿਮ ਭਰਮ ਮੰਨੋ ਹਨਾ, ਵੀ ਕਈ ਬੰਦੇ ਕਹਿਣਗੇ ਵੀ ਤੁਸੀਂ ਕਿਉਂ ਕਬਰਾਂ ਚ ਕਿਉਂ ਕਰਦੇ ਜਾਂ ਨਲਕੇ ਦੇ ਕਿਉਂ ਪੇੜਾਂ ਚ ਕੀ ਆ ਜਾਂ ਖੋਲੀ ਤੇ ਵੀ ਕੀਤਾ ਜਾਂਦਾ ਸੀ, ਅਸਲ ਵਿੱਚ ਵਹਿਮ ਭਰਮ ਦੇ ਨਾਲ ਵੀ ਰਿਸਪੈਕਟ ਸੀ, ਇਹਨਾਂ ਚੀਜ਼ਾਂ ਨੂੰ ਅਸੀਂ ਰਿਸਪੈਕਟ ਦਿੰਦੇ ਹੁੰਦੇ ਸੀ ਕਿ ਅਸੀਂ ਪਾਣੀ ਨੂੰ ਵੀ ਰਿਸਪੈਕਟ ਦਿੰਦੇ ਹਾਂ, ਅਸੀਂ ਮੌਤ ਨੂੰ ਵੀ ਰਿਸਪੈਕਟ ਦਿੰਦੇ ਹਾਂ, ਅਸੀਂ ਪਸ਼ੂਆਂ ਨੂੰ ਵੀ ਰਿਸਪੈਕਟ ਦਿੰਦੇ ਹਾਂ ਇਸ ਦਿਨ ਦੇ ਉੱਤੇ ਹਨਾ, ਇਸ ਕਰਕੇ ਰਿਸਪੈਕਟ ਕੱਲੀ ਦੀਵੇ ਜਗਾਉਣ ਦੇ ਨਾਲ ਨੀ, ਅਸੀਂ ਜਿਹੜੀ ਰਿਸਪੈਕਟ ਆ ਪਾਣੀ ਬਚਾਈਏ ਅਸੀਂ ਹਵਾ ਵੀ ਬਚਾਈਏ, ਇਹ ਗੱਲਾਂ ਹੁਣ ਸਾਨੂੰ ਜ਼ਰੂਰ ਦੱਸਣੀਆਂ ਪੈਣੀਆਂ ਵੀ ਨਾ ਇਹ ਦੀਵੇ ਜਗਾਉਣ ਦੇ ਪਿੱਛੇ ਹੋਰ ਵੀ ਤੱਥ ਹੈਗੇ ਆ, ਤੇ ਬਹੁਤ ਬਹੁਤ ਥੈਂਕਸ ਸੁਖਦੇਵ ਜੀ ਤੁਸੀਂ ਦਿੱਤਾ, ਤੇ ਸਰੋਤਿਆਂ ਨੂੰ ਬਹੁਤ ਦੀਵਾਲੀ ਮੁਬਾਰਕ ਹੋਵੇ ਵਧੀਆ ਤਰੀਕੇ ਦੇ ਨਾਲ ਚੜੇ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਖਦੇਵ
ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਭਾਜੀ। ਸੋ ਮਜ਼ਾ ਆ ਗਿਆ ਜੀ ਗੱਲਬਾਤ ਕਰਕੇ ਦਲਜੀਤ ਭਾਜੀ ਹੁਣਾਂ ਨਾਲ ਵੀ। ਸੋ ਉਮੀਦ ਕਰਦੀ ਹਾਂ ਜੀ ਤੁਸੀਂ ਵੀ ਸਾਰੇ ਬੈਠੇ ਆਪਣੇ ਯਾਦਾਂ ਦੇ ਦੀਵੇ ਬਾਲੇ ਹੋਣੇ ਆ ਤੇ ਯਾਦਾਂ ਵਿੱਚ ਹੀ ਫੁੱਲਝੜੀਆਂ ਪਟਾਕੇ ਚਲਾ ਰਹੇ ਹੋਣੇ। ਫੋਨ ਕਾਲ ਹੈ ਜੀ ਇੱਕ। ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ
ਸਤਿ ਸ੍ਰੀ ਅਕਾਲ, ਮੈਂ ਦਲਜੀਤ ਸਿੰਘ ਬੋਲ ਰਿਹਾ ਜੀ।
ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਹੈ?
ਆਵਾਜ਼ ਸਾਫ਼ ਨਹੀਂ ਆ ਰਹੀ ਜੀ।
ਹਾਂਜੀ ਆ ਰਹੀ, ਆਵਾਜ਼ ਠੀਕ ਆ ਰਹੀ ਹੈ।
ਠੀਕ ਹੈ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੀਵਾਲੀ ਦੀਆਂ ਮੁਬਾਰਕਾਂ ਜੀ।
ਬਹੁਤ ਬਹੁਤ ਸ਼ੁਕਰੀਆ ਭਾਜੀ। ਪਹਿਲਾਂ ਤੁਸੀਂ ਇਹ ਦੱਸੋ ਕਿ ਮੈਲਬਨ ਆਏ ਹੋਏ ਹੋ ਕਿ ਜਿਹੜੀ ਪੰਜਾਬ ਵਾਲੀ ਦੀਵਾਲੀ ਉਹ ਮਿਸ ਤਾਂ ਨਹੀਂ ਕਰ ਰਹੇ?
ਖੈਰ ਹੁਣ ਤਾਂ ਉਮਰ ਨਹੀਂ ਆ ਮਿਸ ਕਰਨ ਵਾਲੀ, ਪਰ ਜੇ ਕਿਤੇ ਬਚਪਨਾ ਹੁੰਦਾ ਤੇ ਮਿਸ ਜ਼ਰੂਰ ਹੋਣੀ ਸੀ।
ਹਾਂ ਬਿਲਕੁਲ। ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਬਹੁਤ ਵਧੀਆ ਲੱਗਾ ਤੁਹਾਡੀ ਆਮਦ ਨਾਲ ਪ੍ਰੋਗਰਾਮ ਹੋਰ ਖੂਬਸੂਰਤ ਹੋਏਗਾ, ਤੇ ਤੁਹਾਡੇ ਨਾਲ ਬੈਠ ਕੇ ਅੱਜ ਅਸੀਂ ਯਾਦਾਂ ਵੀ ਸ਼ੁਰੂ ਕਰਨੀਆਂ, ਕਿਉਂਕਿ ਯਾਦਾਂ ਦੀ ਪਹੁੰਚ ਉੱਥੇ ਤੱਕ ਹੁੰਦੀ ਹੈ ਹਨਾ ਜਿੱਥੋਂ ਤੁਸੀਂ ਹੋਸ਼ ਸੰਭਾਲਦੇ ਆ, ਤੇ ਸਾਡੀ ਟੀਮ ਚ ਤੁਸੀਂ ਵੱਡੇ ਹੋ, ਸੋ ਤੁਹਾਡੀਆਂ ਯਾਦਾਂ ਸਾਡੇ ਸਾਰਿਆਂ ਨਾਲੋਂ ਵੱਧ ਨੇ ਤੁਹਾਡੇ ਕੋਲ, ਸੋ ਤੁਸੀਂ ਯਾਦਾਂ ਦੇ ਉਸ ਲਮਹੇ ਚ ਜਾ ਸਕਦੇ ਹੋ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੈ। ਸੋ ਤੁਹਾਡੇ ਬਚਪਨ ਦੀ ਦੀਵਾਲੀ ਜਿਹੜੀ ਆ ਉਹ ਵੀ ਅੱਜ ਸਾਨੂੰ ਸੁਣਨੀ ਨਸੀਬ ਹੋਏਗੀ, ਸੋ ਪਾਓ ਸਾਂਝ ਸਾਡੇ ਯਾਦਾਂ ਦੇ ਦੀਵੇ ਚ ਤੇ ਪਾਓ ਤੇਲ ਹੈ ਨਾ ਯਾਦਾਂ ਦੇ ਦੀਵੇ ਦੇ ਵਿੱਚ।
ਸੁਖਪ੍ਰੀਤ ਤੁਸੀਂ, ਹਾਂ ਤੁਸੀਂ ਪਹਿਲਾਂ ਤੋਂ ਹੀ ਕਾਫੀ ਕੁਝ ਕਹਿ ਚੁੱਕੇ ਹੋ ਬਚਪਨ ਦੇ ਬਾਰੇ, ਮੈਂ ਇੱਕ ਗੱਲ ਅੱਗੇ ਵੀ ਸਾਂਝੀ ਕੀਤੀ ਸੀ ਕਿ ਮੈਂ ਤਾਂ ਮੈਨੂੰ ਦੀਵਾਲੀ ਦੀ ਖਾਧੀ ਹੋਈ ਇੱਕ ਜਿਹੜੀ ਫਾਦਰ ਸਾਹਿਬ ਕੋ ਕੁੱਟ ਆ ਉਹ ਨੀ ਭੁੱਲਦੀ, ਉਹ ਮੈਂ ਅੱਗੇ ਵੀ ਇੱਕ ਦਿਨ ਰੇਡੀਓ ਤੇ ਸਾਂਝੀ ਕੀਤੀ ਸੀ, ਜੇ ਕਹੋ ਤੇ ਮੈਂ ਦੁਬਾਰਾ ਉਹਨੂੰ ਸਾਂਝੀ ਕਰਾਂ।
ਜ਼ਰੂਰ ਜ਼ਰੂਰ।
ਹਾਂਜੀ ਦੀਵਾਲੀ ਵਾਲੇ ਦਿਨ ਨਾ ਆਮ ਕਰਕੇ ਕੀ ਹੁੰਦਾ ਸੀ ਕਿ ਅਸੀਂ ਪਿੰਡ ਤੋਂ ਨੇੜਲੇ ਸ਼ਹਿਰ ਖਰੀਦਣ ਜਾਂਦੇ ਹੁੰਦੇ ਸੀ ਪਟਾਕੇ ਵਗੈਰਾ, ਥੋੜੇ ਥੋੜੇ ਪੈਸੇ ਮਿਲਦੇ ਸੀ, 5-10 ਰੁਪਏ ਮਿਲਦੇ ਸੀ ਸਾਡੇ ਵੇਲੇ, ਤੇ ਜਦੋਂ ਖਰੀਦ ਰਹੇ ਸੀ ਨਾ ਤੇ ਸਾਡੇ ਅਸੀਂ 3-4 ਮਿੱਤਰ ਸੀ, ਤੇ ਉਹ ਇੱਕ ਐਵੇਂ ਮਨ ਚ ਸ਼ਰਾਰਤ ਸੁੱਜੀ, ਇੱਕ ਕਹਿੰਦਾ ਵੀ ਆਪਾਂ ਇਹਦੇ ਪਟਾਕੇ ਇੰਨੇ ਤਾਂ ਆਉਣੇ ਨੀ, ਤੇ ਆਪਾਂ ਏਦਾਂ ਕਰੀਏ ਵੀ ਇੱਕ ਜਣਾ ਖਰੀਦਾਂਗੇ, ਦੂਸਰਾ ਹੌਲੀ ਹੌਲੀ ਖਸਕਾਈ ਜਾਊਗਾ ਤੇ ਤੀਸਰਾ ਫੜੀ ਜਾਊਗਾ, ਮਤਲਬ ਚੋਰੀ ਕਰਨ ਵਾਲੀ ਗੱਲ। ਤੇ ਜਦੋਂ ਕਾਫੀ ਸਾਰਾ ਸਮਾਨ ਤਾਂ ਹੋ ਗਿਆ ਸਾਡੇ ਕੋਲ, ਤੇ ਜਦੋਂ ਘਰ ਪਹੁੰਚੇ ਫਾਦਰ ਸਾਹਿਬ ਮੇਰੇ ਪੁਲਿਸ ਚ ਸੀ, ਤੇ ਉਹਨਾਂ ਨੂੰ ਪਤਾ ਲੱਗਿਆ ਵੀ ਰੁਪਈਏ ਤੇ ਦੱਸ ਦਿੱਤੇ ਸੀ ਇਹਨੂੰ, ਤੇ ਇਹ ਸਮਾਨ 100-150 ਦਾ ਕਿੱਥੋਂ ਲੈ ਆ, ਤੇ ਫਿਰ ਮੈਂ ਫੜਿਆ ਗਿਆ, ਤੇ ਉਦਣ ਜਿਹੜੀ ਮੇਰੀ ਦੀਵਾਲੀ ਤੇ ਮੇਰੇ ਪਟਾਕੇ ਚੱਲੇ ਉਹ ਨੀ ਮੈਨੂੰ ਭੁੱਲਦੇ
ਪਟਾਕੇ ਪਏ।
ਹਾਂਜੀ ਹਾਂਜੀ
ਬਿਲਕੁਲ, ਘਰ ਦਿਆਂ ਦੀ ਜਿਹੜੀ ਉਹ ਕੁੱਟ ਹੁੰਦੀ ਜੀ ਉਹ ਨੀ ਭੁੱਲਦੀ, ਉਹੀ ਗੱਲ ਕਿ ਉਸ ਵੇਲੇ ਸਾਨੂੰ ਬੜੀ ਬੁਰੀ ਲੱਗਦੀ ਆ, ਪਰ ਬਾਅਦ ਵਿੱਚ ਜਦੋਂ ਹੁਣ ਅਸੀਂ ਬੈਠ ਕੇ ਉਹ ਕੁੱਟ ਵੀ ਯਾਦ ਕਰਦੇ ਆ ਨਾ ਤੇ ਉਹਦਾ ਵੀ ਮਜ਼ਾ ਆ ਜਾਂਦਾ ਹੈ, ਭਈ ਵਾਹ ਵਾਹ ਹਨਾ ਉਹ ਵੀ ਮਿੱਠੀ ਮਿੱਠੀ ਲੱਗਦੀ ਆ।
ਜੀ ਜੀ ਹਾਂ, ਜਿਵੇਂ ਦਲਜੀਤ ਕਹਿ ਰਿਹਾ ਸੀ ਨਾ ਹੁਣੇ, ਉਵੇਂ ਹੀ ਮਤਲਬ ਬੰਦੇ ਨੂੰ ਉਹ ਗੱਲਾਂ ਜਿਹੜੀਆਂ ਬਾਅਦ ਵਿੱਚ ਯਾਦ ਆਉਂਦੀਆਂ, ਜਿਉਂ ਜਿਉਂ ਅੱਗੇ ਜਾਂਦੇ ਆ ਤਿਉਂ ਤਿਉਂ ਉਹ ਯਾਦ ਆਉਂਦੀਆਂ, ਪਿੱਛੇ ਮੁੜ ਕੇ ਵੇਖਣ ਨੂੰ ਜੀ ਕਰਦਾ। ਜੀ
ਜੀ ਬਿਲਕੁਲ ਠੀਕ ਆ। ਸੋ ਇਸ ਵਾਰ ਦੀਵਾਲੀ ਕਿੱਦਾਂ ਮਨਾ ਰਹੇ ਹੋ ਤੁਸੀਂ, ਮੈਲਬਨ ਦੇ ਵਿੱਚ ਦੀਵਾਲੀ ਨੂੰ ਕਿਵੇਂ ਖਾਸ ਕਰ ਰਹੇ ਹੋ?
ਬਸ ਜੋ ਬੱਚਿਆਂ ਦੀ ਰੀਝ ਹੁੰਦੀ ਆ ਲੜੀਆਂ ਲਗਾ ਲਈਆਂ ਅਸੀਂ ਕੱਲ ਦੀਆਂ ਲੈ ਕੇ ਆਏ ਆ ਤੇ ਬਾਕੀ ਥੋੜਾ ਬਹੁਤਾ ਜਿਵੇਂ ਗੁਰੂ ਘਰ ਜਾਵਾਂਗੇ ਤੇ ਇਥੋਂ ਤੱਕ ਹੀ ਆ ਹੁਣ ਤਾਂ ਉਹ ਕਹਿੰਦੇ ਹੁੰਦੇ ਆ ਨਾ ਫਿਰ ਬਚਪਨ ਗੁਜ਼ਰ ਗਿਆ ਤੇ ਹੁਣ ਲਿਵ ਰੱਬ ਵੱਲ ਲੱਗਣੀ ਸ਼ੁਰੂ ਹੋ ਗਈ ਆ ਹੁਣ ਤੇ ਓਹਦੀ ਜੋਤ ਜਗਾਉਣ ਨੂੰ ਫਿਰਦੇ ਆ ਅਕਾਲ ਪੁਰਖ ਦੀ ਮਨਤੇਲ ਦੀਵਾ ਕਿਉਂ ਜਲੇ ਉਹ ਹੁਣ ਸਾਡੀ ਅਵਸਥਾ ਬਣ ਚੁੱਕੀ ਆ ਭੋ ਵੱਟੀ ਇਤਲ ਪਾਈਏ ਸੱਚ ਬੁੱਝਣ ਆਨ ਜਲਾਈਏ ਹੁਣ ਤਾਂ ਅਸੀਂ ਸੱਚ ਦੀ ਵੱਟੀ ਬਾਲਣ ਵਾਲੇ ਆ ਪਰ ਜਿਹੜੀ ਬਚਪਨ ਦੀ ਦੀਵਾਲੀ ਆ ਉਹ ਬੰਦੇ ਨੂੰ ਨਹੀਂ ਭੁੱਲਦੀ ਇਹ ਤਾਂ ਕਹਿਣ ਦੀ ਗੱਲ ਜਰੂਰੀ ਆ
ਜੀ
ਸ਼ੁਕਰੀਆ
ਬਿਲਕੁਲ ਮੈਨੂੰ ਲੱਗਦਾ ਜੀ ਔਰ ਮੈਨੂੰ ਲੱਗਦਾ ਭੁੱਲਣੀਆਂ ਵੀ ਨਹੀਂ ਚਾਹੀਦੀਆਂ ਕਿਉਂਕਿ ਉਹ ਯਾਦਾਂ ਸਾਡੀਆਂ ਜੜਾਂ ਦੇ ਨਾਲ ਜੁੜੀਆਂ ਹੋਈਆਂ ਸਾਡੇ ਆਪਣੇ ਉਸ ਮਿੱਟੀ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਸ ਇੱਥੋਂ ਕੁਝ ਵੱਖਰੀਆਂ ਨੇ ਪਰ ਕਿਉਂਕਿ ਇੱਥੇ ਆ ਕੇ ਨਜ਼ਾਰਾ ਬਿਲਕੁਲ ਹੀ ਵੱਖਰਾ ਹੋ ਜਾਂਦਾ ਸੋ ਜਦੋਂ ਅਸੀਂ ਆਪਣੀਆਂ ਉਸ ਯਾਦਾਂ ਚ ਜਾਂਦੇ ਹਾਂ ਤੇ ਅਸੀਂ ਕਿਸੇ ਹੋਰ ਦੁਨੀਆਂ ਚ ਹੀ ਹੋ ਜਾਂਦੇ ਹਾਂ ਸੋ ਕਿਸੇ ਗੱਲੋਂ ਮੈਂ ਆਪਣੇ ਆਪ ਨੂੰ ਕਿਸਮਤ ਵਾਲੀ ਵੀ ਸਮਝਦੀ ਹਾਂ ਕਿ ਉਹ ਦੋ ਜਗ੍ਹਾ ਦੋ ਜ਼ਮੀਨਾਂ ਦੋ ਵੱਖਰੀਆਂ ਮਿੱਟੀ ਦੀਆਂ ਜਿਹੜੀਆਂ ਯਾਦਾਂ ਸਾਡੇ ਨਾਲ ਜੁੜੀਆਂ ਰਹਿਣਗੀਆਂ ਪੰਜਾਬ ਵੀ ਆ ਉਹਦੇ ਵਿੱਚ ਸਮੋਇਆ ਹੋਇਆ ਤੇ ਉਹਦੇ ਵਿੱਚ ਆਸਟ੍ਰੇਲੀਆ ਵੀ ਲੁਕਿਆ ਹੋਇਆ ਸੋ ਹਰ ਦਿਨ ਇੱਕ ਨਵੀਂ ਯਾਦ ਹੋ ਨਿਬੜਦੀ ਹੈ ਸੋ ਬਿਲਕੁਲ ਬਾਕੀ ਤੁਸੀਂ ਕਿਹਾ ਕਿ ਉਸਦਾ ਜਿਹੜਾ ਉਹ ਸੱਚ ਦੀ ਵੱਟੀ ਜਿਹੜੀ ਵਾਲ ਕੇ ਤੁਸੀਂ ਦੀਵੇ ਦੀ ਗੱਲ ਕੀਤੀ ਹੈ ਉਹ ਵੀ ਪਰਮਾਤਮਾ ਮਿਹਰ ਕਰਨ ਸਾਡੇ ਸਾਰਿਆਂ ਦੇ ਅੰਦਰ ਦਾ ਹਨੇਰਾ ਦੂਰ ਹੋ ਸਕੇ ਸੋ ਉਹ ਵੀ ਜ਼ਰੂਰੀ ਹੈ ਜੀ ਤੇ ਬਾਕੀ ਯਾਦਾਂ ਜਿਹੜੀਆਂ ਉਹ ਵੀ ਜ਼ਰੂਰੀ ਹੈ ਦੋਨੇ ਨਾਲ ਨਾਲ ਚੱਲਦੀਆਂ ਰਹਿਣੀਆਂ ਸੋ ਇਸ ਵਾਰ ਦੀ ਦੀਵਾਲੀ ਬੜੀ ਪਿਆਰੀ ਜੀ ਹੋਵੇ ਜੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਹੋ ਇੱਥੇ ਮੈਨੂੰ ਲੱਗਦਾ ਕੁਝ ਪਰਿਵਾਰ ਇੱਥੇ ਆ ਕੁਝ ਪਰਿਵਾਰ ਉੱਥੇ ਆ ਤੁਹਾਡਾ
ਜੀ ਜੀ ਬਿਲਕੁਲ ਇਸ ਵੇਲੇ ਮੇਰੇ ਸਿੰਘਣੀ ਤੇ ਮੇਰਾ ਇੱਕ ਬੇਟਾ ਉੱਥੇ ਆ ਤੇ ਅਸੀਂ ਬੇਟੀ ਬੇਟਾ ਤੇ ਮੈਂ ਅਸੀਂ ਇੱਥੇ ਆ ਪਰ ਚਲੋ ਉਹ ਤੇ ਅੱਜ ਕੱਲ ਨੇੜ ਤਾਂ ਇੰਨੀ ਬਣ ਗਈ ਆ ਕਿ ਸਭ ਕੁਝ ਲਾਈਵ ਆਪਾਂ ਇੱਕ ਦੂਸਰੇ ਨਾਲ ਮਾਣ ਸਕਦੇ ਆ ਪਰ ਐਕਚੁਲੀ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਕਿ ਇਹ ਜਿਹੜੇ ਦੀਵੇ ਬਾਲਦੇ ਆ ਨਾ ਦੀਵਾਲੀ ਕੀ ਰਾਤ ਦੀਵੇ ਬਾਲੀ ਜਿਹੜੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਉਂਦਾ ਉਹਦਾ ਮੀਨਿੰਗ ਅਸਲ ਚ ਇਹ ਹੈ ਕਿ ਇਹੋ ਜਿਹੀ ਜੋਤ ਇਹੋ ਜਿਹਾ ਦੀਵਾ ਆਪਣੇ ਅੰਦਰ ਵੀ ਪ੍ਰਕਾਸ਼ ਕਰਨਾ ਹੈ ਤੇ ਜਿੱਥੇ ਗਿਆਨ ਦਾ ਪ੍ਰਕਾਸ਼ ਹੋਏ ਗੁਰਬਾਣੀ ਦਾ ਪ੍ਰਕਾਸ਼ ਹੋਊਗਾ ਉੱਥੇ ਅੰਧੇਰਾ ਦੂਰ ਹੋ ਜਾਊਗਾ ਜੇ ਗਿਆਨ ਪ੍ਰਕਾਸ਼ ਅਗਿਆਨ ਮਿਟੰਤ ਤੇ ਇਹ ਅਸਲ ਵਿੱਚ ਗੁਰੂ ਸਾਹਿਬ ਨੇ ਜਾਂ ਸਾਡੇ ਵੱਡੇ ਵਡੇਰਿਆਂ ਨੇ ਜਿੰਨੀਆਂ ਵੀ ਸਾਨੂੰ ਇਹੋ ਜਿਹੀਆਂ ਰੀਤਾਂ ਰਸਮਾਂ ਦੇ ਵਿੱਚੋਂ ਦੀ ਲੰਘਾਇਆ ਭਾਵੇਂ ਉਹ ਬਾਣੀ ਦੇ ਬਾਣੀ ਨੇ ਉਹਨੂੰ ਪਰਮਾਤਮਾ ਦਾ ਰੂਪ ਦਿੱਤਾ ਦੁਨਿਆਵੀ ਗੱਲਾਂ ਨੂੰ ਤੇ ਉਹ ਸਾਡੇ ਲਈ ਸੇਧ ਬਣਦੀ ਆ ਸਾਡੇ ਅੰਦਰ ਦਾ ਜਿਹੜਾ ਪ੍ਰਕਾਸ਼ ਆ ਅੰਦਰ ਚਾਨਣ ਵੀ ਹੋਣਾ ਚਾਹੀਦਾ ਜਿਵੇਂ ਅਸੀਂ ਬਾਹਰ ਪ੍ਰਕਾਸ਼ ਬਾਹਰ ਚਾਨਣ ਲੋੜਦੇ ਆ ਜੀ ਸੁਖਪ੍ਰੀਤ
ਜੀ ਬਿਲਕੁਲ ਸੋ ਇਹਦੇ ਲਈ ਤੇ ਪਰਮਾਤਮਾ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਜੀ ਕਿਉਂਕਿ ਉਸ ਅਵਸਥਾ ਵਿੱਚ ਅਸੀਂ ਮੈਂ ਹਜੇ ਤੱਕ ਬਹੁਤ ਪਿੱਛੇ ਆ ਤੁਹਾਡੇ ਤੋਂ ਸੋ ਬਿਲਕੁਲ ਉਸ ਰਾਹ ਵੱਲ ਸਾਡੇ ਵੀ ਕਦਮ ਪੁੱਟ ਹੋਣ ਤੇ ਉਹ ਰੋਸ਼ਨੀ ਸਾਡੇ ਅੰਦਰ ਵੀ ਹੋਵੇ ਇਹੀ ਅਰਦਾਸ ਕਰ ਸਕਦੇ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਆਪਣੀਆਂ ਯਾਦਾਂ ਦੀ ਸਾਂਝ ਔਰ ਆਪਣੇ ਅਮੁੱਲੇ ਜਿਹੜੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਆ ਉਹਨਾਂ ਦੀ ਸਾਂਝ ਦੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਸਾਡੇ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ
ਤੁਹਾਨੂੰ ਵੀ ਤੇ ਹਰਮਨ ਰੇਡੀਓ ਪਰਿਵਾਰ ਨੂੰ ਜਿੰਨੇ ਵੀ ਸਾਡੇ ਸਰੋਤੇ ਆ ਸਾਡੇ ਪ੍ਰੈਜੈਂਟਰ ਆ ਜਿੰਨੇ ਵੀ ਸਾਡੇ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ ਸਤਿ ਸ੍ਰੀ ਅਕਾਲ
ਬਹੁਤ ਬਹੁਤ ਸ਼ੁਕਰੀਆ ਜੀ ਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਇਹ ਹਮੇਸ਼ਾ ਹੀ ਗੁਰਬਾਣੀ ਰਾਹੀਂ ਸਾਡੀ ਅਧਿਆਤਮਕ ਜੀਵਨ ਦੀ ਰਹਿਨੁਮਾਈ ਕਰਦੇ ਨੇ ਤੇ ਉਸੇ ਤਰ੍ਹਾਂ ਦੀ ਦੀਵਾਲੀ ਦੀ ਗੱਲ ਕਰਕੇ ਪ੍ਰੋਗਰਾਮ ਦੇ ਵਿੱਚ ਗਏ ਨੇ ਸੋ ਬਿਲਕੁਲ ਜੀ ਪਰਮਾਤਮਾ ਮਿਹਰ ਕਰਨ ਜਿਸ ਰੋਸ਼ਨੀ ਦੀ ਗੱਲ ਕਰ ਰਹੇ ਆ ਉਹ ਰੋਸ਼ਨੀ ਇਸ ਪੂਰੀ ਕਾਇਨਾਤ ਦੇ ਵਿੱਚ ਫੈਲੇ ਸਾਡੇ ਸਾਰਿਆਂ ਦੇ ਅੰਦਰ ਦਾ ਹਨੇਰਾ ਦੂਰ ਹੋਵੇ ਸੋ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਪਰਿਵਾਰ ਦੇ ਮੈਂਬਰਾਂ ਦੀ ਲਿਸਟ ਹੈ ਉਹ ਬਹੁਤ ਵੱਡੀ ਹੈ ਸੋ ਮੇਰਾ ਮਨ ਤਾਂ ਹੈ ਕਿ ਮੈਂ ਸਾਰਿਆਂ ਨੂੰ ਲੈ ਕੇ ਆਵਾਂ ਔਰ ਸਾਰਿਆਂ ਦੇ ਨਾਲ ਅਸੀਂ ਦੀਵਾਲੀ ਦੀ ਸਾਂਝ ਜਿਹੜੀ ਪਾ ਸਕੀਏ ਸੋ ਦੇਖਦੇ ਹਾਂ ਜੀ ਅਗਲੇ ਪ੍ਰੈਜੈਂਟਰ ਨੂੰ ਮੈਂ ਬੁਲਾਉਂਦੀ ਹਾਂ ਜੀ ਸਾਡੇ ਬੜੇ ਪਿਆਰੇ ਮਿੱਠ ਬੋਲੜੇ ਜਿਹੇ ਬਸ ਹਸਮੁੱਖ ਜਿਹੇ ਸੁਭਾਅ ਦੇ ਅਮਰਦੀਪ ਦੀਦੀ ਉਹਨਾਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਹੈ ਕਿ ਤੁਸੀਂ ਅੱਜ ਦੀਵਾਲੀ ਦਾ ਖਾਸ ਇਹ ਵਿਸ਼ਾ ਜਿਹੜਾ ਚੁਣਿਆ ਕਿਉਂਕਿ ਕੱਲ ਆਉਣ ਵਾਲੀ ਕੱਲ ਦੀਵਾਲੀ ਵੀ ਆ ਔਰ ਇਸ ਵੇਲੇ ਸਾਰੇ ਸਰੋਤੇ ਮੈਨੂੰ ਲੱਗਦਾ ਮੰਤਰ ਮੁਗਧ ਹੋ ਕੇ ਹਨਾ ਇਹ ਜਿਹੜਾ ਟੌਪਿਕ ਆ ਇੰਜੋਏ ਕਰ ਰਹੇ ਆ ਵੀ ਸਾਡੀ ਬਚਪਨ ਦੀ ਦੀਵਾਲੀ ਕਿੱਦਾਂ ਦੀ ਸੀ ਔਰ ਵਧਾਈ ਦੇ ਨਾਲ ਨਾਲ ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ ਤੁਹਾਨੂੰ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ
ਬਹੁਤ ਬਹੁਤ ਸ਼ੁਕਰੀਆ ਦੀ ਜੀ ਬਿਲਕੁਲ ਅੱਜ ਅਸੀਂ ਦੀਵਾਲੀ ਤੇ ਦੀਵੇ ਕੱਲ ਨੂੰ ਬਾਲਣੇ ਆ ਪਰ ਅੱਜ ਅਸੀਂ ਯਾਦਾਂ ਦੇ ਦੀਵੇ ਬਾਲ ਕੇ ਪ੍ਰੀ ਦੀਵਾਲੀ ਜਿਹੜੀ ਮਨਾ ਰਹੇ ਆ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੁਹਾਡਾ ਸੋ ਪ੍ਰੋਗਰਾਮ ਦੇ ਵਿਚ ਜਿਵੇਂ ਗੱਲ ਕਰਨੀ ਆ ਅਸੀਂ ਦੀਵਾਲੀ ਨਾਲ ਜੁੜੀਆਂ ਯਾਦਾਂ ਦੀ ਆਪਣੇ ਬਚਪਨ ਦੀ ਉਸ ਪਿੰਡ ਦੀ ਉਸ ਸ਼ਹਿਰ ਦੀ ਜਿੱਥੇ ਅਸੀਂ ਆਪਣੇ ਬਚਪਨ ਚ ਦੀਵਾਲੀ ਮਨਾਉਂਦੇ ਹੁੰਦੇ ਸੀ ਹਨਾ ਸੋ ਉਹਦੀ ਵੀ ਗੱਲ ਕਰਨੀ ਆ ਤੇ ਜੀ ਸੋ ਅੱਜ ਅਸੀਂ ਉਸ ਅਮਰਦੀਪ ਜੋ ਅੱਜ ਨੇ ਉਸ ਤੋਂ ਪਿੱਛੇ ਜਦੋਂ ਬਚਪਨ ਦੇ ਵਿਚ ਦੀਵਾਲੀ ਮਨਾਉਂਦੇ ਹੁੰਦੇ ਸੀ ਉਹ ਕਿਵੇਂ ਦੀ ਹੁੰਦੀ ਸੀ ਉਹ ਅਮਰਦੀਪ ਕਿਸ ਤਰ੍ਹਾਂ ਦੀ ਹੁੰਦੀ ਸੀ ਉਹਦੇ ਬਾਰੇ ਤੁਸੀਂ ਸਾਨੂੰ ਦੱਸਣਾ ਹੈ ਕਿ ਪਰਿਵਾਰ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਦੀਵਾਲੀ ਦੀ ਤੁਸੀਂ ਮਨਾਉਂਦੇ ਸੀ ਉਹ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ
ਜ਼ਰੂਰ ਜ਼ਰੂਰ ਸੁਖਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਵੀ ਤੁਹਾਡਾ ਕਰਨਾ ਚਾਹਾਂਗੀ ਕਿ ਤੁਸੀਂ ਸਾਨੂੰ ਨਿਮਾਣਿਆਂ ਨੂੰ ਵੀ ਸਾਡੇ ਦਿਨ ਯਾਦ ਕਰਾਉਣ ਦੇ ਲਈ ਸਮਾਂ ਦੇ ਰਹੇ ਹੋ ਪ੍ਰੋਗਰਾਮ ਦੇ ਵਿਚ ਅਸਲ ਦੇ ਵਿਚ ਅਮਰਦੀਪ ਅਮਰਦੀਪ ਨਹੀਂ ਹੁੰਦੀ ਸੀ ਅਮਰਦੀਪ ਸੋਨੂ ਹੁੰਦੀ ਸੀ ਮੇਰਾ
ਘਰ ਦਾ ਨਾਮ
ਸੋਨੂ ਸੀ
ਬੜਾ ਵਧੀਆ ਲੱਗ ਰਿਹਾ
ਪੁਰਾਣਾ ਟਾਈਮ ਯਾਦ ਕਰਕੇ ਮੈਨੂੰ ਨਾ ਸਭ ਤੋਂ ਜਿਆਦਾ ਚੰਗਾ ਲੱਗਦਾ ਹੁੰਦਾ ਸੀ ਵੀ ਦੀਵਾਲੀ ਤੋਂ ਵੀ ਪਹਿਲਾਂ ਜਦੋਂ ਸ਼ੋਪਿੰਗ ਨੀ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਸ਼ੋਪਿੰਗ ਸ਼ੁਰੂ ਹੋ ਜਾਂਦੀਆਂ ਸੀ ਕਿੰਨਾ ਕੁਛ ਇਕੱਠਾ ਕਰਦੇ ਹੁੰਦੇ ਸੀ ਨਾ ਪੇਰੈਂਟਸ ਵੀ ਇੱਕ ਨਵੀਂ ਜਿੱਦਾਂ ਫੋਟੋ ਗੁਰੂ ਸਾਹਿਬ ਦੀ ਲੈ ਕੇ ਆਉਣੀ ਆ ਹਨਾ ਤੇ ਕੱਪੜੇ
ਕਿਉਂਕਿ
ਸਾਨੂੰ ਨਾ ਦੀਵਾਲੀ ਤੇ ਗੁਰਪੁਰਬ ਜਿਹੜੇ ਆ ਇਹ ਤਿਉਹਾਰ ਸਾਡੇ ਮੇਨ ਤਿਉਹਾਰ ਹੁੰਦੇ ਸੀ ਤੇ ਇਹਨਾਂ ਮੌਕਿਆਂ ਤੇ ਸਾਨੂੰ ਨਵੇਂ ਨਵੇਂ ਕੱਪੜੇ ਮਿਲਦੇ ਹੁੰਦੇ ਸੀ ਦੋਨਾਂ ਭੈਣ ਭਰਾਵਾਂ ਨੂੰ ਤੇ ਨਾਲ ਹੀ ਨਾਲ ਨਾ ਦੀਵਾਲੀ ਨਾਲ ਰਿਲੇਟਡ ਜਿਹੜੇ ਹੁੰਦੇ ਸੀ ਨਾ ਖੰਡ ਦੇ ਖਿਡੌਣੇ ਯੂ ਨੋ ਉਹ ਕਿੰਨਾ ਕੁਛ ਜਿਹੜਾ ਨਿੱਕਾ ਨਿੱਕਾ ਜਿਹਾ ਇਕੱਠਾ ਕਰਦੇ ਹੁੰਦੇ ਸੀ ਆਪਾਂ ਖਰੀਦਦੇ ਹੁੰਦੇ ਸੀ ਬਾਜ਼ਾਰ ਚ
ਤੇ
ਉਹ ਜਿਹੜੀ ਸ਼ੋਪਿੰਗ ਹੁੰਦੀ ਸੀ ਨਾ ਉਹ ਦੋ ਤਿੰਨ ਵਾਰ ਜਾ ਕੇ ਪੂਰੀ ਹੁੰਦੀ ਸੀ ਪਹਿਲੀ ਵਾਰ ਚ ਥੋੜਾ ਜਿਹਾ ਸਮਾਨ ਲੈ ਆਉਣਾ ਫੇਰ ਮੰਮੀ ਨੇ ਕਹਿਣਾ ਆਹ ਚੀਜ਼ਾਂ ਰਹਿ ਗਈਆਂ ਹੁਣ ਹਨਾ ਹੁਣ ਚਲੋ ਅਗਲੀ ਵਾਰ ਹੁਣ ਇਹ ਲੈ ਕੇ ਆਵਾਂਗੇ ਹਨਾ ਫੇਰ ਤੀਸਰੀ ਵਾਰ ਜਾਣਾ ਫੇਰ ਤੀਸਰੀ ਵਾਰ ਚ ਜਾ ਕੇ ਜਦੋਂ ਪਟਾਕੇ ਪਟੂਕੇ ਐਵਰੀਥਿੰਗ ਆ ਜਾਣੀ ਨਾ ਤੇ ਫੇਰ ਜਾ ਕੇ ਜਿਹੜੀ ਦੀਵਾਲੀ ਦੀ ਸ਼ੋਪਿੰਗ ਪੂਰੀ ਹੁੰਦੀ ਸੀ ਪਰ ਮਜ਼ਾ ਬੜਾ ਆਉਂਦਾ ਹੁੰਦਾ ਸੀਗਾ ਪਹਿਲਾਂ ਤੋਂ ਹੀ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ ਇੱਕ ਮੈਨੂੰ ਸਭ ਤੋਂ ਵਧੀਆ ਲੱਗਦਾ ਹੁੰਦਾ ਸੀ ਨਾ ਮੰਮੀ ਜਿੱਦਾਂ ਆਪਣੇ ਸਫਾਈਆਂ ਸਫੂਈਆਂ ਤਾਂ ਪਹਿਲਾਂ ਹੀ ਕੁਛ ਹਫਤੇ ਪਹਿਲਾਂ ਸ਼ੁਰੂ ਹੋ
ਜਾਂਦੀਆਂ
ਤੇ ਉਸ ਤੋਂ ਬਾਅਦ ਜਦੋਂ ਦੀਵੇ ਖਰੀਦੇ ਹੁੰਦੇ ਸੀਗੇ ਤੇ ਉਹ ਦੀਵਿਆਂ ਨੂੰ ਭਿਉਂ ਕੇ ਰੱਖਦੇ ਹੁੰਦੇ ਸੀ ਨਾ ਪਹਿਲਾਂ ਭਿਉਂ ਕੇ ਰੱਖਣੇ ਫਿਰ ਉਹਨਾਂ ਨੂੰ ਸੁੱਕਣੇ ਪਾਉਣੇ
ਰੱਖਦੇ ਹੁੰਦੇ ਸੀ
ਫਿਰ ਉਸ ਤੋਂ ਬਾਅਦ ਬਿਲਕੁਲ ਫਿਰ ਨਾ ਬੱਤੀਆਂ ਵੱਟਦੇ ਹੁੰਦੇ ਸੀ ਦੀਵੇ ਜਗਾਉਣ ਦੇ ਲਈ ਬੱਤੀਆਂ ਵੱਟੀਆਂ ਜਾਂਦੀਆਂ ਸੀ ਔਰ ਉਹ ਬੱਤੀਆਂ ਵੱਟਣਾ ਬੜਾ ਚੰਗਾ ਲੱਗਦਾ ਹੁੰਦਾ ਸੀ ਨਾ ਜਦੋਂ ਮੰਮੀ ਹੋਰਾਂ ਨੇ ਕਹਿਣਾ ਆਪ ਵੱਟਣ ਬੈਠਣਾ ਤੇ ਅਸੀਂ ਕਹਿਣਾ ਵੀ ਅਸੀਂ ਵੀ ਮੰਮਾ ਹੈਲਪ ਕਰਨੀ ਆ ਵੀ ਸਾਨੂੰ ਵੀ ਦਿਓ ਰੂਹ ਅਸੀਂ ਵੀ ਬੱਤੀਆਂ ਵੱਟਣੀਆਂ ਤੇ ਉਹਨਾਂ ਨੇ ਦੱਸਣਾ ਵੀ ਇੰਨੀ
ਲੰਬੀ ਹੱਥ ਧੋ ਕੇ ਵੱਟੋ
ਬਿਲਕੁਲ
ਹੱਥ ਧੋ ਕੇ ਆਓ ਪਹਿਲਾਂ
ਬਿਲਕੁਲ ਬਿਲਕੁਲ ਸੁੱਚਮ ਦਾ ਬੜਾ ਖਿਆਲ ਰੱਖਦੇ ਹੁੰਦੇ ਸੀ ਤੇ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਚੋਂ ਨਾ ਖੁਸ਼ੀਆਂ ਬਹੁਤ ਵੱਡੀਆਂ ਮਿਲਦੀਆਂ ਸੀ ਉਦੋਂ ਤੇ ਉਹ ਬੱਤੀਆਂ ਵੱਟਣੀਆਂ ਅਗਲੇ ਦਿਨ ਫਿਰ ਜਦੋਂ ਪਕੌੜੇ ਵੀ ਪੱਕਾ ਹੀ ਬਣਨੇ ਹੁੰਦੇ ਸੀ ਕਿਉਂਕਿ ਕਹਿੰਦੇ ਹੁੰਦੇ ਸੀ ਕੜਾਈ ਵੀ ਜ਼ਰੂਰੀ ਚੜ੍ਹਨੀ ਆ ਤੇ ਉਹ ਪਕੌੜੇ ਵੀ ਜ਼ਰੂਰ ਬਣਨੇ ਤੇ ਉਹ ਨਾ ਚਾਹ ਜਿਹਾ ਚੜਿਆ ਰਹਿਣਾ ਬਸ ਵੀ ਜਦੋਂ ਇੱਕ ਦਿਨ ਪਹਿਲਾਂ ਤੋਂ ਹੀ ਚਾਹ ਚੜਿਆ ਰਹਿਣਾ ਵੀ ਬਸ ਸਵੇਰੇ ਬਸ ਹਨਾ ਆਹ ਵੀ ਕਰਨਾ ਆ ਉਹ ਵੀ ਕਰਨਾ ਆ ਹਨਾ ਪਟਾਕੇ ਵੀ ਪਟਾਕਿਆਂ ਦੀ ਗੱਲ ਏਦਾਂ ਹੁੰਦੀ ਸੀ ਵੀ ਮੈਨੂੰ ਨਾ ਅਨਾਰ ਬਹੁਤ ਪਸੰਦ ਹੁੰਦੇ ਸੀਗੇ ਤੇ ਬ੍ਰਦਰ ਮੇਰਾ ਬੜਾ ਜਿੱਦੀ ਸੀਗਾ ਮਤਲਬ ਮੇਰੇ ਤੋਂ ਬਹੁਤ ਛੋਟਾ ਸੀ ਉਹ ਪਰ ਉਹ ਉਦੋਂ ਚਲਾਉਣ ਤੋਂ ਥੋੜਾ ਡਰਦਾ ਸੀ ਪਰ ਉਹਦੀ ਜਿੱਦ ਹੁੰਦੀ ਸੀ ਵੀ ਲੈਣੇ ਮੈਂ ਸਾਰੇ ਹੀ ਆ ਉਹਨੇ ਕੀ ਕਰਨਾ ਉਹਨੇ ਕਹਿਣਾ ਮੈਂ ਆਤਿਸ਼ਬਾਜ਼ੀਆਂ ਵੀ ਲੈਣੀਆਂ ਸਾਨੂੰ ਨਾ ਅਸਲ ਦੇ ਵਿੱਚ ਕੀ ਹੁੰਦਾ ਸੀ ਗੋਲਕ ਮੰਮੀ ਦੀਵਾਲੀ ਤੇ ਲੈ ਕੇ ਦਿੰਦੇ ਹੁੰਦੇ ਸੀ ਜਿਹੜੀ ਉਹ ਕੱਚੀ ਵਾਲੀ ਨੀ ਗੋਲਕ ਹੁੰਦੀ ਕੱਚੀ ਮਿੱਠੀ
ਗੋਲਕ
ਜ਼ਰੂਰ ਲੈਂਦੇ ਹੁੰਦੇ ਸੀ ਅਸੀਂ ਤੇ ਦੀਵਾਲੀ ਤੇ ਹੀ ਭੰਨਣੀ ਪੁਰਾਣੀ ਗੋਲਕ ਜਿਹੜੀ ਆ ਦੀਵਾਲੀ ਤੇ ਭੰਨ ਲੈਣੀ ਤੇ ਜਿਹੜੀ ਨਵੀਂ ਗੋਲਕ ਆ ਉਹ ਸਾਨੂੰ ਮਿਲ ਜਾਂਦੀ ਹੁੰਦੀ ਸੀ ਦੀਵਾਲੀ ਤੇ ਹਨਾ ਤੇ ਉਹ ਨਾ ਜਦੋਂ ਗੋਲਕ ਉਹ ਵਾਲੀ ਤਾਂ ਦੀਵਾਲੀ ਵਾਲੇ ਦਿਨ ਭੰਨਣ ਨੂੰ ਮਿਲਣੀ ਪਰ ਜਿਹੜੇ ਪੈਸੇ ਸੀਗੇ ਸਾਨੂੰ ਜਿੱਦਾਂ ਨਾ 100 ਰੁਪਇਆ ਡੈਡੀ ਨੇ ਦੇ ਦੇਣਾ 100 ਰੁਪਇਆ ਮੰਮੀ ਨੇ ਦੇਣਾ ਹੁੰਦਾ ਸੀ ਪਰ ਇਹ ਸ਼ਰਤ ਇਹ ਹੁੰਦੀ ਸੀ ਵੀ ਪਟਾਕੇ ਜਿਹੜੇ ਆ ਉਹ ਇੱਕੋ ਹੀ ਮਤਲਬ 100 ਦੇ ਹੀ ਲੈਣੇ ਆ ਉਹ ਜਿਹੜਾ ਦੂਜਾ 100 ਆ ਉਹ ਜਿਹੜੀ ਨਵੀਂ ਗੋਲਕ ਕੱਲ ਨੂੰ ਮਿਲਣੀ ਆ ਉਹ ਉਹਦੇ ਚ ਪਾਉਣੇ ਆ ਹਨਾ
ਤੇ
ਜਿਹੜੇ ਉਸ ਤੋਂ ਭੰਨ ਕੇ ਮਿਲਣੇ ਆ ਹਾਂ ਉਹਦੇ ਚੋਂ ਕੋਈ ਨਾ ਕੋਈ ਤੁਸੀਂ ਦੋਨੋ ਜਣੇ ਹਨਾ ਆਪਣੀ ਚੀਜ਼ ਜੋ ਵੀ ਖਰੀਦਣੀ ਹੋਗੀ ਉਹ ਖਰੀਦ ਲਿਓ ਤੇ ਏਦਾਂ ਨਿੱਕੀਆਂ ਨਿੱਕੀਆਂ ਦੀਆਂ ਸ਼ਰਤਾਂ ਹੁੰਦੀਆਂ ਸੀਗੀਆਂ ਤੇ ਉਹ ਜਿਹੜੀਆਂ ਆਤਿਸ਼ਬਾਜ਼ੀਆਂ ਜਿਹੜੀਆਂ ਚਲਾਉਣੀਆਂ ਤੇ ਬ੍ਰਦਰ ਮੇਰਾ ਉਹਨੇ ਕਹਿਣਾ ਲੈਣਾ ਆਹ ਵੀ ਪਟਾਕਾ ਲੈਣਾ ਆ ਉਹ ਵੀ ਲੈਣਾ ਆ ਜ਼ਿੱਦ ਦੇ ਨਾਲ ਉਹਨੇ ਪਟਾਕੇ ਵੀ ਬਹੁਤ ਜ਼ਿਆਦਾ ਲੈ ਕੇ ਆਉਂਦਾ ਸੀ ਤੇ ਬਾਅਦ ਵਿੱਚ ਉਹਨੇ ਕੀ ਕਰਨਾ ਜਿਹੜੇ ਨਾ ਆਲੇ ਦੁਆਲੇ ਗਲੀ ਮੁਹੱਲੇ ਦੇ ਇੱਕ ਦੋ ਜਣੇ ਹੁੰਦੇ ਸੀਗੇ ਉਹ ਤੇਜ਼ ਹੁੰਦੇ ਸੀ ਨਿਆਣੇ ਨਾ ਉਹਨਾਂ ਨੂੰ ਲਾਈ ਰੱਖਣਾ ਤੂੰ ਉਹ ਆਹ ਚਲਾ ਦੇ ਤੂੰ ਉਹ ਚਲਾ ਦੇ ਹਨਾ ਤੇ ਫਿਰ ਡੈਡੀ ਨੂੰ ਉਹਨੇ ਕਹਿਣਾ ਆਤਿਸ਼ਬਾਜ਼ੀਆਂ ਡੈਡੀ ਤੁਸੀਂ ਚਲਾ ਦੋ ਹਨਾ ਪਰ ਉਹਨੇ ਚਲਵਾਉਣਾ ਸਾਰਾ ਕੁਛ ਹੁੰਦਾ ਸੀ ਆਪ ਆਪ ਅਨਾਰ ਤੇ ਇੱਕ ਦੂਜੇ ਜਿਹੜੇ ਬੰਬ ਹੁੰਦੇ ਸੀਗੇ ਜਿਆਦਾ ਖਤਰਨਾਕ ਨੀ ਸੀ ਹੁੰਦੇ ਉਹ ਚਲਾਉਂਦਾ ਸੀ ਮੈਨੂੰ ਸਭ ਤੋਂ ਜਿਆਦਾ ਡਰ ਉਹ ਜਿਹੜੇ ਆਲੂ ਬੰਬ ਹੁੰਦੇ ਸੀ ਹਾਂ ਆਲੂ ਬੰਬ ਜਿਹੜੇ ਸੀ ਮੈਨੂੰ ਬਹੁਤ ਖਤਰਨਾਕ ਲੱਗਦੇ ਹੁੰਦੇ ਸੀ ਮੈਂ ਉਹ ਨਹੀਂ ਸੀ ਚਲਾਉਂਦੀ ਬਸ ਉਹ ਜਿਹੜੇ ਕੰਧ ਚ ਮਾਰ ਕੇ ਬੰਬ ਚਲਾਈਦੇ ਸੀ ਨਾ ਉਹ ਬੰਬ ਬ੍ਰਦਰ ਵੀ ਚਲਾ ਲੈਂਦਾ ਸੀ ਮੈਂ ਵੀ ਚਲਾਉਂਦੀ ਸੀ ਜੀ ਇੱਕ ਕੰਧ ਚ ਮਾਰ ਕੇ ਚਲਦੇ ਹੁੰਦੇ ਸੀ ਉਹ ਬੜੇ ਵਧੀਆ ਲੱਗਦੇ
ਸੀ ਮਾਰ ਕੇ ਚਲਦੇ ਸੀ ਬਿਲਕੁਲ ਬਿਲਕੁਲ
ਤੇ ਉਹ
ਔਰ ਇੱਕ ਗੱਲ ਇਹ ਹੁੰਦੀ ਸੀ ਕਿ ਕਿੰਨੀ
ਜ਼ਿਆਦਾ ਹੁੰਦਾ ਸੀ
ਹਾਂ ਇੱਕ ਜ਼ਿੱਦ ਕਰੀ ਦੀ ਹੁੰਦੀ ਸੀ ਕਿ ਹਨਾ ਆਹ ਚਾਰ ਅਨਾਰ ਮੇਰੇ ਚਾਰ ਇਹਦੇ ਅਸੀਂ ਤਾਂ ਤੁਸੀਂ ਤੇ ਦੋ ਸੀ ਉਹੀ ਤੇ ਅਸੀਂ ਤੇ ਪੰਜ ਭੈਣ ਭਰਾ ਸੀਗੇ ਤੇ ਉਹੀ ਫਿਰ ਉਹ ਸਾਨੂੰ ਸਾਰਿਆਂ ਨੂੰ ਉਸ ਹਿਸਾਬ ਨਾਲ ਉਹਨਾਂ ਨੇ ਵੰਡ ਦੇਣੇ ਪਏ ਨਹੀਂ ਤੇ ਲੜਨਾ ਇਹਨਾਂ ਨੇ ਵੀ ਉਹਨੇ ਜ਼ਿਆਦਾ ਚਲਾ ਲਏ ਉਹਨੇ ਘੱਟ ਚਲਾ ਲਏ ਤੇ ਪਰ ਗੱਲ ਇੱਕ ਹੈ ਹੁਣ ਸਮਝ ਆਉਂਦੀ ਹੈ ਵੀ ਅਨਾਰ ਤੇ ਅਨਾਰ ਹੈ ਉਹ ਜਦੋਂ ਚੱਲਣਾ ਹੈ ਸਾਰਿਆਂ ਨੇ ਦੇਖਣਾ ਉਹਨੂੰ ਉਹ ਪਰ ਏਦਾਂ ਹੁੰਦਾ ਸੀ ਵੀ ਇਹ ਮੇਰਾ ਅਨਾਰ ਚੱਲਿਆ ਆ
ਬਿਲਕੁਲ ਬਿਲਕੁਲ
ਔਰ ਵੀ ਕੋਟੀ ਤੇ ਚੜ ਕੇ ਜਦੋਂ ਚਲਾਈ ਦਿੰਦੇ ਸੀ
ਉਹਨੂੰ ਕਹਿੰਦੇ ਨਾ
ਹਾਂ
ਜੀ
ਬਚਪਨ ਕਹਿੰਦੇ ਔਰ ਕੋਠੇ ਤੇ ਚੜ ਕੇ ਦੇਖਣਾ ਫਿਰ ਬਾਕੀ ਸਾਰਿਆਂ ਨੇ ਆਪਣੇ ਆਪਣੇ ਘਰ ਦੀਆਂ ਛੱਤਾਂ ਤੇ ਚੜ ਜਾਣਾ ਤੇ ਉੱਥੇ ਫਿਰ ਅਨਾਰ ਵਗੈਰਾ ਚਲਾਉਣੇ ਇੱਕ ਦੀ ਮੈਨੂੰ ਯਾਦ ਹੈ ਸੀ ਚੱਕਰੀਆਂ ਚਲਾਈ ਦੀਆਂ ਹੁੰਦੀਆਂ ਸੀਗੀਆਂ ਸਾਡੇ ਘਰ ਨਾ ਵੱਡੀ ਪਿੱਤਲ ਦੀ ਪਰਾਤ ਹੁੰਦੀ ਸੀ ਤੇ ਚੱਕਰੀਆਂ ਅਸੀਂ ਪਰਾਤ ਚ ਰੱਖ ਕੇ ਚਲਾਈ ਦੀਆਂ ਹੁੰਦੀਆਂ ਸੀ ਉਹ ਵੀ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ ਸੀਗੀਆਂ
ਕਿਉਂਕਿ ਉਹ ਬਹੁਤ ਦੂਰ ਤੱਕ ਚਲੇ ਜਾਂਦੀਆਂ ਸੀ ਜੇ ਤੁਸੀਂ ਪਰਾਤ ਚ ਨਹੀਂ ਚਲਾਉਂਦੇ ਸੀਗੇ ਤੇ ਫਿਰ ਕਈ ਵਾਰ ਹੁੰਦਾ ਸੀ ਵੀ ਪੈਰਾਂ ਦੇ ਵਿੱਚ ਆ ਕੇ ਵੀ ਫਸਦੀਆਂ ਸੀਗੀਆਂ ਉਹ ਹਾਂ ਬਹੁਤ ਸੋਹਣੀਆਂ ਲੱਗਦੀਆਂ ਸੀਗੀਆਂ ਵਾਕਈ ਉਹ ਦੀਵਾਲੀ ਦਾ ਤਾਂ ਫਿਰ ਨਜ਼ਾਰਾ ਹੀ ਕੁਛ ਵੱਖਰਾ ਹੁੰਦਾ ਸੀਗਾ ਹਨਾ ਤੇ ਅੱਜ ਹਮੇਸ਼ਾ ਮੈਨੂੰ ਮਹਿਸੂਸ ਹੁੰਦਾ ਵੀ ਅਸੀਂ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਜਿਹੜੀਆਂ ਏਦਾਂ ਦੀਆਂ ਖੁਸ਼ੀਆਂ ਕਿਉਂਕਿ ਬਹੁਤ ਜ਼ਿਆਦਾ ਧਾਰਮਿਕ ਨਹੀਂ ਸੀ ਮਾਹੌਲ ਪਰ ਫਿਰ ਵੀ ਜਿਹੜਾ ਇੱਕ ਬੈਲੈਂਸ ਜਿਹਾ ਸੀ ਉਹ ਹਮੇਸ਼ਾ ਸੀਗਾ ਸਾਡੇ ਪਰਿਵਾਰ ਦੇ ਵਿੱਚ ਹਨਾ ਤੇ ਉਹ ਬੈਲੈਂਸ ਜਿਹੜਾ ਉਹ ਇਸੇ ਤਰ੍ਹਾਂ ਬਣਿਆ ਹੁੰਦਾ ਸੀ ਵੀ ਅਸੀਂ ਖੁਸ਼ੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਭਰਪੂਰ ਮੰਨਦੇ ਹੁੰਦੇ ਸੀਗੇ ਹਨਾ ਤੇ ਜਿੱਥੇ ਆਪਣੇ ਗੁਰੂ ਸਾਹਿਬ ਦਾ ਆਦਰ ਸਤਿਕਾਰ ਆ ਉੱਥੇ ਵੀ ਜਿਹੜਾ ਸਾਡਾ ਆਪਣੇ ਆਪ ਕਹਿੰਦੇ ਹੁੰਦੇ ਆ ਕਿ ਰੂਟੀਨ ਦੇ ਵਿੱਚ ਹਨਾ ਜਿਹੜਾ ਤੇਰੇ ਉਹ ਝੁਕਦਾ ਆ
ਨਾ ਅਸੀਂ
ਹੁੰਦੇ ਆ ਬਿਲਕੁਲ ਪਰ ਉਸ ਤੋਂ ਬਾਅਦ ਥੋੜਾ ਜਿਹਾ ਥੋੜਾ ਨੀ ਬਹੁਤ ਵੱਡਾ ਜਿੱਦਾਂ ਬਦਲਾ ਆਇਆ ਕਿਉਂਕਿ ਬੱਚਿਆਂ ਨੇ ਇਹ ਕੁਛ ਵੀ ਨੀ ਦੇਖਿਆ ਮੇਰੀ ਵੱਡੀ ਬੇਟੀ ਇੰਡੀਆ ਦੇ ਵਿੱਚ ਸੀ ਬਹੁਤ ਘੱਟ ਜਿਵੇਂ ਉੱਥੇ ਪਰਿਵਾਰ ਦੇ ਵਿੱਚ ਵੀ ਦੀਵਾਲੀ ਜਿਹੜੀ ਆ ਉਹਨੇ ਬਹੁਤ ਘੱਟ ਜਿਵੇਂ ਇੰਜੋਏ ਕੀਤੀ ਆ ਹਨਾ ਔਰ ਇੱਥੇ ਆ ਕੇ ਵੀ ਅਸੀਂ ਬਹੁਤ ਜ਼ਿਆਦਾ ਨਹੀਂ ਆ ਮੈਨੂੰ ਲੱਗਦਾ ਕਿ ਜਦੋਂ ਅਸੀਂ ਇੱਥੇ ਆ ਕੇ ਘਰ ਲਿਆ ਸੀ ਉਸ ਤੋਂ ਬਾਅਦ ਇੱਕ ਵਾਰ ਮੈਂ ਜ਼ਰੂਰ ਮੋਮਬੱਤੀਆਂ ਵਗੈਰਾ ਲਿਆਂਦੀਆਂ ਸੀਗੀਆਂ ਪਰ ਅੱਜ ਨਾ ਤੁਹਾਡਾ ਪ੍ਰੋਗਰਾਮ ਸੁਣ ਕੇ ਮੈਨੂੰ ਫਿਰ ਤੋਂ ਦਿਲ ਕਰਦਾ ਕਿ ਨਹੀਂ ਯਾਰ ਉਹ ਛੋਟੀਆਂ ਛੋਟੀਆਂ ਖੁਸ਼ੀਆਂ ਹਨਾ ਭਾਵੇਂ ਬੱਚਿਆਂ ਨੂੰ ਅਸੀਂ ਇੱਕ ਦੋ ਦੀਵੇ ਜਗਾ ਕੇ ਦਿਖਾ ਦਈਏ ਪਰ ਜ਼ਰੂਰ ਉਹਨਾਂ ਨੂੰ ਦੱਸੀਏ ਜ਼ਰੂਰ ਵੀ ਨਹੀਂ ਵਾਕਈ ਉਹ ਚੀਜ਼ਾਂ ਦੇ ਵਿੱਚ ਇੱਕ ਆਪਣੀ ਮੌਜ ਸੀ ਇੱਕ ਆਪਣਾ ਮਜ਼ਾ ਸੀਗਾ ਹਨਾ
ਬਿਲਕੁਲ ਔਰ ਦੀਦੀ ਗੱਲ ਦੱਸਾਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਔਰ ਸੱਚੀ ਮੇਰੇ ਦਿਲ ਚ ਵੀ ਇਹੀ ਗੱਲ ਆ ਰਹੀ ਆ ਮੇਰਾ ਦਿਲ ਕਰਦਾ ਕਿ ਬਸ ਮੈਂ ਬੱਚਿਆਂ ਨੂੰ ਲੈ ਕੇ ਨਾ ਸ਼ੋਪਿੰਗ ਤੇ ਨਿਕਲ ਜਾਵਾਂ ਉਹਨਾਂ ਨੂੰ ਤੇ ਉਹਨਾਂ ਦੀਆਂ ਪਸੰਦ ਦੀਆਂ ਚੀਜ਼ਾਂ ਉਹੀ ਮੋਮਬੱਤੀਆਂ ਜਿੰਨਾ ਕੁ ਕੁਛ ਇੱਥੇ ਮਿਲਦਾ ਉਹ ਲੈ ਕੇ ਉਹਨਾਂ ਦੇ ਨਾਲ ਸ਼ੋਪਿੰਗ ਕਰਨ ਜਾਵਾਂ ਤੇ ਉਹਨਾਂ ਨੂੰ ਪੁੱਛਾਂ ਤੁਹਾਨੂੰ ਕੀ ਚਾਹੀਦਾ ਤੇ ਉਹ ਲੈ ਕੇ ਆਵਾਂ ਕਿਉਂਕਿ ਇਸ ਮਾਮਲੇ ਚ ਮੈਨੂੰ ਲੱਗਦਾ ਹੁੰਦਾ ਬੱਚੇ ਸਾਡੇ ਗਰੀਬ ਆ ਥੋੜੇ ਜਿਹੇ ਇਹ ਜਿਹੜੇ ਤਿਉਹਾਰ ਆ ਇਹ ਜਿਹੜੀਆਂ ਅਸੀਂ ਜਿਸ ਤਰ੍ਹਾਂ ਤਰੀਕੇ ਨਾਲ ਮਨਾਏ ਔਰ ਜਿਵੇਂ ਤੁਸੀਂ ਗੱਲ ਕੀਤੀ ਕਿ ਪਕੌੜੇ ਜ਼ਰੂਰ ਬਣਦੇ ਹੁੰਦੇ ਸੀ ਫਿਰ ਉਹ ਵਰਾਇਟੀਜ਼ ਵੀ ਪਕੌੜਿਆਂ ਦੀਆਂ ਅਲੱਗ ਅਲੱਗ ਮੰਮੀ ਬਣਾਉਂਦੇ ਹੁੰਦੇ ਸੀਗੇ ਤੇ ਪਹਿਲਾਂ ਪਕੌੜੇ ਖਾਣੇ ਔਰ ਮਠਿਆਈ ਉਹ ਮਠਿਆਈ ਵੀ ਕਦੀ ਕਦੀ ਦਿਨ ਤਿਉਹਾਰ ਤੇ ਆਉਂਦੀ ਹੁੰਦੀ ਸੀਗੀ ਤੇ ਉਹ ਸਾਰਿਆਂ ਨੇ ਪਲੇਟਾਂ ਦੇ ਵਿੱਚ ਪਾ ਕੇ ਖਾਣੀ ਤੇ ਉਸ ਤੋਂ ਬਾਅਦ ਫਿਰ ਦੀਵੇ ਜਗਾਉਣ ਚਲੇ ਜਾਣੇ ਜਿਹੜੀਆਂ ਜਗ੍ਹਾ ਤੇ ਦੀਵੇ ਜਗਾਉਣੇ ਤੇ ਜਦੋਂ ਤੱਕ ਘਰ ਆਉਣਾ ਤੇ ਫਿਰ ਉਹ ਕ੍ਰਿਸਮਸ ਹਾਂ ਸਾਰੀਆਂ ਜਗ੍ਹਾ ਤੇ ਉੱਥੇ ਤੇ ਘਰ ਆ ਕੇ ਉਹ ਜਿਹੜਾ ਮੈਨੂੰ ਅਜੇ ਵੀ ਯਾਦ ਹੈ ਜਦੋਂ
ਬਾਕੀ ਚੀਜ਼ਾਂ ਜਲਦੀ ਜਲਦੀ ਹਾਂਜੀ ਸਭ ਤੋਂ ਜਿਆਦਾ ਲੇਟ ਇਹੀ ਹੋਈ ਬਾਕੀ ਚੀਜ਼ਾਂ ਜਿਹੜੀਆਂ ਜਲਦੀ ਜਲਦੀ ਹੁਣ ਹਨਾ ਗੁਰਦੁਆਰਾ ਸਾਹਿਬ ਵੀ ਜਲਦੀ ਜਾ ਆਈ ਹੈ ਬਸ ਆ ਕੇ
ਪਟਾਕੇ
ਦੀਵੇ
ਕਰਵਾਉਣੇ
ਔਰ
ਬਿਲਕੁਲ ਬਿਲਕੁਲ ਕੋਈ ਵਿਆਹ ਵਾਲਾ ਮਾਹੌਲ ਜਿਹੜਾ ਘਰ ਦੇ ਵਿੱਚ ਹੁੰਦਾ ਸੀਗਾ ਪਰ ਜਿਹੜੀਆਂ ਉਦੋਂ ਖੁਸ਼ੀਆਂ ਅੰਦਰ ਹੁੰਦੀਆਂ ਸੀਗੀਆਂ ਨਾ ਉਹਨਾਂ ਨੂੰ ਅਸੀਂ ਮੈਨੂੰ ਲੱਗਦਾ ਅੱਜ ਵੀ ਉਹ ਫੁੱਲ ਝੜੀਆਂ ਅੰਦਰ ਚੱਲਦੀਆਂ ਪਈਆਂ ਜਦੋਂ ਅਸੀਂ ਗੱਲ ਕਰਦੇ ਪਏ ਹਾਂ ਕਿਉਂਕਿ ਉਹ ਇੰਨੀ ਰੂਹ ਦੇ ਨਾਲ ਮਾਣੀਆਂ ਹੋਈਆਂ ਚੀਜ਼ਾਂ ਸੀ ਕਿ ਉਹ ਅੱਜ ਵੀ ਜਿਉਂਦੀਆਂ ਤੇ ਉਹ ਸਾਡੇ ਅੰਦਰ ਕਿਤੇ ਅਜੇ ਵੀ ਦਫ਼ਨ ਆ ਤੇ ਜਦੋਂ ਅਸੀਂ ਯਾਦ ਕਰਦੇ ਆ ਤਾਂ ਫਿਰ ਬਾਹਰ ਨਿਕਲ ਆਉਂਦੀਆਂ ਤੇ ਸਾਡੇ ਚਿਹਰਿਆਂ ਤੇ ਮੁਸਕੁਰਾਹਟ ਆ ਜਾਂਦੀ ਹੈ ਤੇ ਸਾਨੂੰ ਜ਼ਿੰਦਗੀ ਨੂੰ ਇੱਕ ਫਿਰ ਨਵੇਂ ਤਰੀਕੇ ਨਾਲ ਉਸ ਸਾਦਗੀ ਨਾਲ ਉਸ ਪਿਆਰ ਨਾਲ ਜੀਣ ਦਾ ਜਿਹੜਾ ਵਲ ਸਿਖਾ ਦਿੰਦੀਆਂ। ਸੋ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਵੀ, ਔਰ ਜਿੱਦਾਂ ਤੁਸੀਂ ਦੱਸਿਆ ਕਿ ਜ਼ਿੰਦਗੀ ਚ ਇੱਕ ਬੈਲੈਂਸ, ਖੁਸ਼ੀਆਂ ਨੂੰ ਮਾਨਣਾ ਔਰ ਧਰਮ ਦਾ ਸਤਿਕਾਰ, ਜਾਂ ਇੱਕ ਪੇਰੈਂਟਸ ਨੇ ਤੁਹਾਨੂੰ ਚੀਜ਼ ਦਿੱਤੀ ਹੁੰਦੀ ਸੀ ਇੱਕ ਜ਼ਿੰਦਗੀ ਚ ਕਿੱਦਾਂ ਤੁਸੀਂ ਸੇਵਿੰਗ ਕਰਨੀ ਹੈ, ਕਿੱਥੇ ਖਰਚਣਾ, ਕਿੱਥੇ ਬਚਾਉਣਾ, ਸੋ ਉਹ ਚੀਜ਼ਾਂ ਜਿਹੜੀਆਂ ਮੈਂ ਅੱਜ ਦੇਖ ਸਕਦੀ ਹਾਂ ਤੁਹਾਡੀ ਸ਼ਖਸੀਅਤ ਦੇ ਵਿੱਚ। ਉਹ ਸੋਨੂ ਤੋਂ ਉਹ ਅਮਰਦੀਪ ਜਿਹੜੀ ਬਣੀ ਹੈ ਉਹ ਹੀ ਸੋਨੂ ਦੀ ਰਿਫਲੈਕਸ਼ਨ ਆ ਕਿਤੇ ਜੋ ਬਚਪਨ ਵਿੱਚ ਹੁੰਦੀ ਸੀ, ਸੋ ਉਹ ਸ਼ਖਸੀਅਤ ਤੁਹਾਡੀ ਦੇਖ ਸਕਦੇ ਅੱਜ ਅਸੀਂ ਇੱਕ ਮੈਚਿਓਰ ਹੈ ਨਾ ਇੱਕ ਉਹਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ, ਔਰ ਮੈਨੂੰ ਮਾਣ ਹੁੰਦਾ ਹੈ ਜੀ, ਔਰ ਬੜਾ ਰੂੜ ਜਿਹਾ ਵੀ ਹੁੰਦਾ ਕਦੀ ਕਦੀ ਕਿ ਇਹੋ ਜਿਹੀ ਇੰਨੀ ਪਿਆਰੀ ਟੀਮ ਦੇ ਨਾਲ ਕੰਮ ਕਰਦੇ ਆ ਔਰ ਇੱਕ ਪਰਿਵਾਰ ਵਾਂਗੂ ਅਸੀਂ ਰਹਿੰਦੇ ਹਾਂ। ਸੋ ਇਸ ਹਰਮਨ ਪਰਿਵਾਰ ਨੂੰ ਇੱਕ ਵਾਰੀ ਫੇਰ ਤੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਅਰਦਾਸ ਕਰਦੀਆਂ ਜੀ ਕਿ ਤੁਹਾਡੇ ਘਰ ਪਰਿਵਾਰ ਦੇ ਵਿੱਚ ਇਹ ਦੀਵਾਲੀ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਤੁਸੀਂ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਉਸੇ ਆਨੰਦ ਨਾਲ ਦੀਵਾਲੀ ਮਨਾ ਸਕੋ ਜਿਹੜੀ ਅਸੀਂ ਬਚਪਨ ਚ ਮਨਾਈ ਦੀ ਸੀ।
ਬਿਲਕੁਲ ਸੁਖਪ੍ਰੀਤ ਜੀ, ਔਰ ਇਸ ਗੱਲ ਦਾ ਅਸੀਂ ਸਾਰੇ ਹੀ ਮਾਣ ਕਰ ਸਕਦੇ ਹਾਂ ਕਿਉਂਕਿ ਸਾਰਿਆਂ ਦੀ ਜਿਹੜੀ ਸ਼ਖਸੀਅਤ ਆ ਉਹ ਵੱਖਰੀ, ਔਰ ਸੁਖਪ੍ਰੀਤ ਜਦੋਂ ਤੁਹਾਡੇ ਬਾਰੇ ਗੱਲ ਕਰੀਏ, ਕਿਉਂਕਿ ਕਹਿੰਦੇ ਹੁੰਦੇ ਆ ਮੂੰਹ ਮੋਹਰੇ ਸਿਫਤ ਨੀ ਕਰਨੀ ਚਾਹੀਦੀ, ਸਿਫਤ ਹਮੇਸ਼ਾ ਪਿੱਛੇ ਹੁੰਦੀ ਆ ਹਨਾ। ਭਾਵੇਂ ਅੱਜ ਦਾ ਜਿਹੜਾ ਦੌਰ ਹੈ ਉਹ ਬਦਲ ਰਿਹਾ, ਪਰ ਮੈਂ ਇਹ ਭਲੀ ਭਾਂਤ ਜਾਣਦੀ ਹਾਂ ਕਿ ਸਾਡੀਆਂ ਸ਼ਖਸੀਅਤਾਂ ਜਿਸ ਤਰ੍ਹਾਂ ਦੀ ਵੀ ਉਸਾਰੀ ਹੋਈ ਆ, ਉਹਦੇ ਵਿੱਚ ਜਿਸ ਤਰ੍ਹਾਂ ਦੇ ਸੰਸਕਾਰ ਸਾਨੂੰ ਪਰਿਵਾਰ ਦੇ ਵਿੱਚ ਮਿਲੇ ਆ, ਉਸ ਸੰਸਕਾਰਾਂ ਨੇ ਬਹੁਤ ਜ਼ਿਆਦਾ ਸਾਡੇ ਲਈ ਮਦਦ ਕੀਤੀ ਹੈ, ਸਾਡੀ ਸ਼ਖਸੀਅਤ ਨੂੰ ਸਾਰਿਆਂ
ਇਹਦੇ
ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ, ਔਰ ਹਨਾ ਤੁਹਾਡੀਆਂ ਗੱਲਾਂ ਤੋਂ, ਤੁਹਾਡੀ ਸ਼ਖਸੀਅਤ ਤੋਂ, ਤੁਹਾਡੇ ਰਹਿਣ ਸਹਿਣ ਤੋਂ ਬਹੁਤ ਕੁਛ ਜਿਹੜਾ ਦੂਸਰੇ ਤੋਂ ਦੂਸਰੇ ਨੂੰ ਜਿਹੜਾ ਮੈਸੇਜ ਆ ਉਹ ਮਿਲਦਾ। ਔਰ ਅੱਜ ਤੁਸੀਂ ਦੇਖੋ ਪੁਰਾਣੇ ਉਹ ਦਿਨ ਜਿਹੜੇ ਆ ਉਹ ਯਾਦ ਕਰਾਏ, ਖੈਰ ਤੁਸੀਂ ਹਮੇਸ਼ਾ ਹਰ ਪ੍ਰੋਗਰਾਮ ਦੇ ਵਿੱਚ ਪੁਰਾਣੀਆਂ ਜਿਹੜੀਆਂ ਗੱਲਾਂ ਜਦੋਂ ਯਾਦ ਕਰਦੇ ਹੋ ਤਾਂ ਖੁਸ਼ੀ ਹੁੰਦੀ ਆ, ਉਹ ਦਿਨ ਜਿਹੜੇ ਵਿਸਰ ਚੁੱਕੇ ਆ ਹਨਾ ਸਾਡੇ ਚੇਤਿਆਂ ਚੋਂ, ਪਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਿਹਾ ਕਿ ਦਫ਼ਨ ਜ਼ਰੂਰ ਹੈਗੇ ਆ ਔਰ ਤਾਜ਼ਾ ਹੋ ਜਾਂਦੇ ਜਦੋਂ ਗੱਲ ਖਿੜਦੀ ਆ। ਤੇ ਅੱਜ ਵੀ ਤੁਸੀਂ ਦੀਵਾਲੀ ਦਾ ਉਹ ਕਿਆ ਬਾਤ ਹੈ ਹਨਾ ਉਹ ਟਾਈਮ ਯਾਦ ਕਰਾ ਦਿੱਤਾ ਤੇ ਮਜ਼ਾ ਆ ਗਿਆ ਗੱਲਬਾਤ ਕਰਕੇ। ਔਰ ਮੈਂ ਵੀ ਇਹੀ ਦੁਆ ਕਰਦੀ ਹਾਂ ਕਿ ਤੁਹਾਡੀ ਵੀ ਸਾਰਿਆਂ ਦੀ ਦੀਵਾਲੀ ਜਿਹੜੀ ਹੈ ਜੀ ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ ਤੇ ਪਰਮਾਤਮਾ ਜਿਹੜੀ ਹਰ ਬਰਕਤ ਤੁਹਾਨੂੰ ਦੇਵੇ।
ਬਹੁਤ ਬਹੁਤ ਸ਼ੁਕਰੀਆ ਦੀਦੀ, ਜੇ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਸ਼ਖਸੀਅਤਾਂ ਇਹਦੇ ਲਈ ਵਧਾਈ ਦੇ ਪਾਤਰ, ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਪੇਰੈਂਟਸ ਹੈ ਸਾਡੇ ਉਹ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਸਾਨੂੰ ਕੁਝ ਉਹ ਸੰਸਕਾਰ ਦਿੱਤੇ, ਉਹ ਵੈਲਿਊਜ਼ ਨੂੰ ਅਸੀਂ ਲੈ ਕੇ ਇੱਥੇ ਆ ਸਕੇ ਤੇ ਇੱਥੇ ਵੀ ਆਪਣੇ ਆਪ ਨੂੰ ਉਸ ਪੰਜਾਬ ਦੀ ਹੋਂਦ ਨੂੰ ਅਸੀਂ ਕਿਤੇ ਖਤਮ ਨਹੀਂ ਹੋਣ ਦੇ ਰਹੇ। ਸੋ ਉਹਦੇ ਲਈ ਸਾਡੇ ਪਰਿਵਾਰ, ਸਾਡੇ ਪੇਰੈਂਟਸ ਤੇ ਤੁਹਾਡੇ ਵਰਗੀ ਟੀਮ ਜਿਹੜੀ ਜਿਨ੍ਹਾਂ ਦੇ ਨਾਲ ਅਸੀਂ ਰਹਿ ਕੇ ਉਹ ਚੀਜ਼ਾਂ ਨੂੰ ਤਾਜ਼ਾ ਰੱਖ ਸਕਦੇ ਹਾਂ ਉਹ ਕਰ ਰਹੇ ਹਾਂ। ਸੋ ਇੱਕ ਵਾਰ ਹਰਮਨ ਰੇਡੀਓ ਦੀ ਟੀਮ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਦੀਵਾਲੀ ਦੀ ਵਧਾਈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਦੀਦੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ
ਜੀ। ਬਹੁਤ ਬਹੁਤ ਸ਼ੁਕਰੀਆ ਸੁਖਪ੍ਰੀਤ ਜੀ ਸਮਾਂ ਦੇਣ ਦੇ ਲਈ ਜੀ।
ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਕਿਵੇਂ ਲੱਗ ਰਿਹਾ ਜੀ ਦੀਵਾਲੀ ਦੀਆਂ ਫੁੱਲਝੜੀਆਂ ਚਲਾ ਕੇ ਅੱਜ ਤੁਹਾਨੂੰ ਯਾਦਾਂ ਦੀਆਂ ਫੁੱਲਝੜੀਆਂ? ਜੀ ਹਾਂ, ਹੁਣ ਅਸੀਂ ਪ੍ਰੋਗਰਾਮ ਦੇ ਵਿੱਚ ਸਮੇਂ ਤੋਂ ਮੈਂ ਪਹਿਲਾਂ ਹੀ ਜ਼ਰੂਰਤ ਤੋਂ ਜ਼ਿਆਦਾ ਅੱਗੇ ਵੱਧ ਚੁੱਕੀ ਹਾਂ, ਪਰ ਕੋਈ ਗੱਲ ਨਹੀਂ ਜੀ, ਦੀਵਾਲੀ ਹੈ ਤੇ ਇਹੋ ਜਿਹੇ ਦਿਨ ਤਿਉਹਾਰਾਂ ਤੇ ਟਾਈਮ ਵੱਧ ਲੈ ਵੀ ਲੈਣਾ ਚਾਹੀਦਾ। ਸੋ ਸਾਡੀ ਟੀਮ ਦੀ ਲਿਸਟ ਬੜੀ ਲੰਬੀ ਆ, ਪਰ ਮੈਂ ਕੁਝ ਕੁ ਜਿਹੜੇ ਆਪਣੇ ਪ੍ਰੈਜ਼ੈਂਟਰ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੀ। ਸੋ ਕੁਝ ਮੈਸੇਜਸ ਵੀ ਆਏ ਹੋਏ ਮੈਂ ਉਹ ਵੀ ਲੈ ਲਵਾਂ ਜੀ। ਬੱਬੂ ਜਲੰਧਰੀ ਹੁਣੀ ਕੋਬਰਾਮ ਤੋਂ ਚੰਨਾ ਸਾਹਿਬ ਹੁਣਾਂ ਨਾਲ ਪ੍ਰੋਗਰਾਮ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ, ਕਹਿੰਦੇ ਕਿ ਆਈ ਐਮ ਸ਼ੇਅਰਿੰਗ ਮਾਈ ਯਾਦਾਂ ਦੈਟ ਇਨ ਮਾਈ ਚਾਈਲਡਹੁੱਡ, ਕਹਿੰਦੇ ਇਹਨਾਂ ਨੇ ਉਹ ਯਾਦਾਂ ਤਾਜ਼ੀਆਂ ਕੀਤੀਆਂ, ਕਹਿੰਦੇ ਜਦੋਂ ਮੈਂ ਆਪਣੇ ਪੇਰੈਂਟਸ ਸਾਡੇ ਲਈ ਪਟਾਕੇ ਲੈ ਕੇ ਆਉਂਦੇ ਹੁੰਦੇ ਸੀ ਤੇ ਮੇਰੀ ਲਿਸਟ ਜਿਹੜੀ ਉਹ ਵੱਖਰੀ ਹੁੰਦੀ ਸੀ ਤੇ ਸਭ ਤੋਂ ਲੰਬੀ ਹੁੰਦੀ ਸੀ ਪਰਿਵਾਰ ਦੇ ਮੈਂਬਰਾਂ ਵਿੱਚੋਂ। ਤੇ ਕਹਿੰਦੇ ਚੰਨਾ ਸਾਹਿਬ ਕਹਿ ਰਹੇ ਕਿ ਉਹਨਾਂ ਨੂੰ ਵੀ ਸੱਪ ਵਾਲੀ ਗੋਲੀ ਤੇ ਕੁੱਕ ਬੰਬ ਤੇ ਹਵਾਈਜ਼ ਉਹ ਬਹੁਤ ਪਸੰਦ ਸੀਗੀਆਂ, ਇਹ ਸਭ ਦੇ ਫੇਵਰੇਟ ਹੁੰਦੇ ਸੀ ਜੀ, ਹੈਨਾ। ਤੇ ਕਹਿੰਦੇ ਭੈਣ ਜੀ ਇਹਨਾਂ ਨੇ ਜੀ ਫਰਮਾਇਸ਼ ਕੀਤੀ ਹੈ ਕਿ ਸਰਬਜੀਤ ਭਾਜੀ ਨੂੰ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਲੈਣਾ ਹੈ, ਚੰਨਾ ਸਾਹਿਬ ਨੇ ਫਰਮਾਇਸ਼ ਕੀਤੀ ਹੈ। ਸੋ ਜ਼ਰੂਰ ਜੀ, ਤੁਹਾਡੀ ਫਰਮਾਇਸ਼ ਕੇ ਪਹਿਲਾਂ ਹੀ ਮੇਰੇ ਦਿਲ ਵਿੱਚ ਸੀ ਤੇ ਅਸੀਂ ਜਾਂਦੇ ਹੋਏ ਜਿਹੜੇ ਸਰਬਜੀਤ ਭਾਜੀ ਦੀਆਂ ਯਾਦਾਂ ਵੀ ਜ਼ਰੂਰ ਸੁਣਨੀਆਂ, ਉਹਨਾਂ ਨੂੰ ਮੈਂ ਕਿੱਦਾਂ ਛੱਡ ਸਕਦੀ ਹਾਂ ਜੀ। ਸੋ ਲਓ ਜੀ ਉਸ ਤੋਂ ਬਾਅਦ ਨਾਨਕ ਬੇਕਰੀ ਡੈਂਡੀ ਨੋਂਗ ਜੀ ਸਾਡੇ ਬੜੇ ਪਿਆਰੇ ਜਿਹੇ ਸਪੋਂਸਰਸ ਵੀ ਨੇ ਤੇ ਉਹਨਾਂ ਨੇ ਦੀਵਾਲੀ ਦਾ ਕੇਕ ਭੇਜਿਆ ਬੜਾ ਹੀ ਪਿਆਰਾ ਜਿਹਾ ਕੇਕ ਹੈ ਜੀ ਰੰਗ ਬਿਰੰਗੇ ਫੁੱਲ ਲੱਗੇ ਹੋਏ ਨੇ ਤੇ ਵਿੱਚ ਹੈਪੀ ਦੀਵਾਲੀ ਲਿਖਿਆ ਹੋਇਆ ਬੜਾ ਹੀ ਕਲਰਫੁੱਲ ਦੀਵਾਲੀ ਦਾ ਕੇਕ ਹੈ ਮੈਨੂੰ ਲੱਗਦਾ ਖਾਣ ਨੂੰ ਵੀ ਉਨਾ ਹੀ ਸਵਾਦ ਹੋਣਾ ਜਿੰਨਾ ਦੇਖਣ ਨੂੰ ਲੱਗ ਰਿਹਾ ਸੋ ਮੈਲਬਨ ਵਾਲੇ ਜੀ ਬੜੇ ਖੁਸ਼ਕਿਸਮਤ ਨੇ ਇਹੋ ਜਿਹੀਆਂ ਬੇਕਰੀਜ਼ ਉਹਨਾਂ ਦੇ ਕੋਲ ਹੈਗੀਆਂ ਜਿੱਥੇ ਜਾ ਕੇ ਉਹ ਤਿਉਹਾਰਾਂ ਤੇ ਮਠਿਆਈਆਂ ਲਿਆ ਸਕਦੇ ਆ ਸਾਡਾ ਐਡੀਲੇਡ ਥੋੜਾ ਜਿਹਾ ਗਰੀਬ ਹੈ ਜੀ ਇਸ ਮਾਮਲੇ ਦੇ ਵਿੱਚ ਪਰ ਕੋਈ ਗੱਲ ਨਹੀਂ ਜੀ ਖੁਸ਼ੀਆਂ ਹੋਣੀਆਂ ਚਾਹੀਦੀਆਂ ਅਸੀਂ ਦੂਰੋਂ ਦੂਰੋਂ ਦੇਖ ਕੇ ਮੂੰਹ ਮਿੱਠਾ ਕਰ ਲੈਂਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਜੱਸੀ ਭਾਟੀਆ ਹੁਣਾਂ ਨੇ ਵੀ ਜੀ ਸਾਂਝ ਪਾਈ ਹੈ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਦੀਵਾਲੀ ਤੇ ਸਭ ਤੋਂ ਵੱਡੀ ਯਾਦ ਹੈ ਜੀ ਪਟਾਕਿਆਂ ਵਾਲਾ ਪਿਸਤੌਲ ਜੋ ਕਿ ਦੀਵਾਲੀ ਤੋਂ ਕਈ ਦਿਨ ਪਹਿਲਾਂ ਦੁਕਾਨ ਤੇ ਅਵੇਲੇਬਲ ਹੋ ਜਾਂਦਾ ਸੀ ਤੇ ਘਰ ਤੋਂ 5 ਰੁਪਏ ਮੰਗ ਕੇ ਖਰੀਦ ਲੈਂਦੇ ਹੁੰਦੇ ਸੀ ਯਾਰਾਂ ਦੋਸਤਾਂ ਸਾਹਮਣੇ ਕਹਿੰਦੇ ਸ਼ੋਅ ਅਪ ਕਰਨਾ ਕਿ ਪਿਸਤੌਲ ਚਲਾ ਕੇ ਆਪਣੇ ਆਪ ਨੂੰ ਗੱਬਰ ਸਿੰਘ ਡਾਕੂ ਸਮਝਣਾ ਬਿਲਕੁਲ ਠੀਕ ਹੈ ਜੱਸੀ ਜੀ ਤੁਸੀਂ ਉਹ ਪਿਸਤੌਲ 5 ਰੁਪਏ ਦਾ ਹੀ ਹੁੰਦਾ ਸੀਗਾ ਭਾਵੇਂ ਪਰ ਉਹਦੇ ਨਾਲ ਸ਼ੇਖੀਆਂ ਅਸੀਂ ਬਹੁਤ ਵੱਡੀਆਂ ਵੱਡੀਆਂ ਮਾਰ ਲਈਆਂ ਹੁੰਦੀਆਂ ਸੀਗੀਆਂ ਨਾ ਜੀ ਲਓ ਜੀ ਧਨੀ ਸਾਹਿਬ ਹੁਣੀ ਵੀ ਆ ਗਏ ਆ ਤੇ ਹੈਪੀ ਦੀਵਾਲੀ ਕਹਿ ਰਹੇ ਜੀ ਸਾਰਿਆਂ ਨੂੰ ਕਹਿੰਦੇ ਤੇ ਕਹਿੰਦੇ ਮੈਂ ਸੋ ਗਿਆ ਸੀ ਤੇ ਸੋਚਿਆ ਕਿ ਗੱਲ ਲੰਬੀ ਚੱਲਣੀ ਆ ਹੈਪੀ ਦੀਵਾਲੀ ਟੂ ਆਲ ਹਾਂ ਠੀਕ ਹੈ ਠੀਕ ਹੈ ਠੀਕ ਹੈ ਕੋਈ ਨੀ ਤੇ ਚਲੋ ਜੀ ਹੁਣ ਆ ਗਏ ਆ ਤੇ ਦੀਵਾਲੀ ਦੇ ਪਟਾਕੇ ਚਲਾਓ ਕਰੋ ਆਪਣੀਆਂ ਯਾਦਾਂ ਸਾਂਝੀਆਂ ਤੁਸੀਂ ਤੇ ਨਾਲ ਮੇਰੇ ਹੁਣ ਇੱਕ ਸਾਡੀ ਬੜੀ ਪਿਆਰੀ ਜਿਹੀ ਲਿਸਨਰ ਬੜੀ ਹਸਮੁਖ ਜਿਹੀ ਸ਼ਰਾਰਤੀ ਜਿਹੀ ਜੀ ਹਾਂ ਬੌਬੀ ਉਹਦੇ ਨਾਲ ਗੱਲ ਕਰਨੀ ਆ ਅਸੀਂ ਤੇ ਬੌਬੀ ਨੇ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਪੱਕਾ ਮੈਨੂੰ ਪਤਾ ਪਈ ਉਹਨੇ ਬੜੀਆਂ ਸ਼ਰਾਰਤਾਂ ਕੀਤੀਆਂ ਹੋਣੀਆਂ ਦੀਵਾਲੀ ਦੇ ਉੱਤੇ ਤੇ ਉਹਦੇ ਤੋਂ ਅਸੀਂ ਪੁੱਛਣਾ ਪਈ ਉਹਨੇ ਕਿਹੜੀਆਂ ਕਿਹੜੀਆਂ ਸ਼ਰਾਰਤਾਂ ਕਰਦੀ ਹੁੰਦੀ ਸੀ ਜਦੋਂ ਉਹ ਛੋਟੀ ਹੁੰਦੀ ਸੀ ਤੇ ਹੈਲੋ
ਹੈਲੋ ਹਾਂਜੀ ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਬੌਬੀ ਕੀ ਹਾਲ ਹੈ
ਹਾਂਜੀ ਠੀਕ ਠਾਕ ਸਤਿ ਸ੍ਰੀ ਅਕਾਲ ਸੁਖਪ੍ਰੀਤ ਦੀਦੀ ਤੇ ਸਰਬਜੀਤ ਭਾਜੀ ਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਕ ਹੋਰ ਗੱਲ ਜੀ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਾਨੂੰ ਕੁਝ ਟਾਈਮ ਦਿੱਤਾ ਤਾਂ ਜੋ ਅਸੀਂ ਵੀ ਆਪਣੀਆਂ ਦੀਵਾਲੀ ਦੀਆਂ ਜਿਹੜੀਆਂ ਯਾਦਾਂ ਵਾ ਉਹ ਸਾਰਿਆਂ ਦੇ ਨਾਲ ਸਾਂਝੀਆਂ ਕਰ ਸਕੀਏ
ਚਲੀ ਤੇ ਚੱਲੀ ਮੇਰਾ ਕਹਦਾ ਆ ਸਾਡਾ ਸਾਰਿਆਂ ਦਾ ਸਾਂਝਾ ਸ਼ੋਅ ਆ ਸੋ ਕਿਸੇ ਵੀ ਵੇਲੇ ਜਦੋਂ ਵੀ ਦਿਲ ਕਰੇ ਯਾਦਾਂ ਸਾਂਝੀਆਂ ਕਰਨ ਨੂੰ ਤੇ ਬਸ ਬੁੱਧਵਾਰ ਨੂੰ ਆ ਜਾਓ ਤੇ ਸ਼ੁਕਰੀਆ ਤੁਹਾਡਾ ਕਿ ਤੁਸੀਂ ਪਹੁੰਚੇ ਹੋ ਜੀ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਆਪਣੀ ਯਾਦਾਂ ਦੀ ਸਾਂਝ ਪਾਉਣ ਲਈ ਬੌਬੀ ਸੋ ਪਹਿਲਾਂ ਤੇ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਉਸ ਤੋਂ ਬਾਅਦ ਦੀਵਾਲੀ ਕਿਹੋ ਜਿਹਾ ਤਿਉਹਾਰ ਹੁੰਦਾ ਨਾ ਜੀ ਦੀਵਾਲੀ ਉਹ ਤਿਉਹਾਰ ਹੁੰਦਾ ਜੋ ਸਾਡਾ ਸਾਰਿਆਂ ਦਾ ਫੇਵਰੇਟ ਹੁੰਦਾ ਆਲਮੋਸਟ ਸਭ ਦਾ ਫੇਵਰੇਟ ਯਾਨੀ ਸਾਲ ਭਰ ਸਾਨੂੰ ਵੇਟ ਰਹਿੰਦੀ ਹੈ ਦੀਵਾਲੀ ਦੀ ਤੇ ਜਦੋਂ ਦੀਵਾਲੀ ਆ ਵੀ ਜਾਂਦੀ ਹੈ ਤੇ ਮਹੀਨਾ ਪਹਿਲਾਂ ਹੀ ਉਹਦੀਆਂ ਸੈਲੀਬ੍ਰੇਸ਼ਨ ਜਿਹੜੀਆਂ ਅਸੀਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ ਸੋ ਕੀ ਤਿਆਰੀਆਂ ਕਰਦੀ ਹੁੰਦੀ ਸੀ ਬੌਬੀ ਜਦੋਂ ਬਚਪਨ ਵਿੱਚ ਹੁੰਦੀ ਸੀ
ਹਾਂਜੀ ਦੀਵਾਲੀ ਦੀਆਂ ਤਿਆਰੀਆਂ ਤਾਂ ਬਹੁਤ ਸ਼ੁਰੂ ਹੋ ਜਾਂਦੀਆਂ ਸੀ ਵੈਸੇ ਕੁੜੀਆਂ ਨੂੰ ਤਾਂ ਜਿਆਦਾ ਗੱਲ ਹੁੰਦੀ ਸੀ ਸਾਡੇ ਵੱਲ ਤਾਂ ਹੱਟੜੀ ਜਗਾਉਂਦੇ ਆ ਮੈਨੂੰ ਪਤਾ ਨੀ ਹੈਗਾ ਕਿ ਵੀ ਦੁਆਬੇ ਜਾਂ ਦੂਸਰੀ ਸਾਈਡ ਜਗਾਉਂਦੇ ਆ ਸਾਡੇ ਵੱਲ ਹੱਟੜੀ ਜਗਾਉਂਦੇ ਆ ਤੇ ਸਾਨੂੰ ਜਦੋਂ ਮੈਂ ਛੋਟੀ ਹੁੰਦੀ ਸੀਗੀ ਉਦੋਂ ਮੈਨੂੰ ਸਾਰਿਆਂ ਤੋਂ ਜਿਆਦਾ ਚਾਅ ਹੁੰਦਾ ਸੀਗਾ ਕਿ ਹੱਟੜੀ ਚ ਪੈਸੇ ਰੱਖਣਗੇ ਸਾਰੇ ਜਾਣੇ ਤੇ ਮੈਂ ਸਾਰਿਆਂ ਨੂੰ ਨਾ ਸੱਦ ਸੱਦ ਕੇ ਲਿਆਉਂਦੀ ਹੁੰਦੀ ਸੀ ਵੀ ਆ ਜਾਓ ਹੱਟੜੀ ਚ ਪੈਸੇ ਰੱਖ ਦੋ ਤੇ ਇੱਕ ਮਠਿਆ ਮਤਲਬ ਖੋਆ ਬਣਿਆ ਹੁੰਦਾ ਸੀਗਾ ਘਰਾਂ ਦੇ ਵਿੱਚ ਉਦੋਂ ਜਦੋਂ ਮਤਲਬ ਦੀਵਾਲੀ ਹੁੰਦੀ ਸੀਗੀ ਤੇ ਹੱਟੜੀ ਦੇ ਵਿੱਚ ਪ੍ਰਸ਼ਾਦ ਦੇ ਵਾਂਗੂ ਵੀ ਇਹ ਹੱਟੜੀ ਦਾ ਭੋਗ ਹੁੰਦਾ ਵਾ ਉਹਦੇ ਵਿੱਚ ਨਾ ਉਹ ਰੱਖਦੇ ਹੁੰਦੇ ਸੀ ਤੇ ਜਿੰਨਾ ਚਿਰ ਉਹ ਪ੍ਰਸ਼ਾਦ ਮੁੱਕਦਾ ਨੀ ਸੀ ਹੁੰਦਾ ਨਾ ਮੈਂ ਹੱਟੜੀ ਉਹਰੋਂ ਉੱਠਦੀ ਨੀ ਸੀ ਹੁੰਦੀ ਤੇ ਸਪੈਸ਼ਲੀ ਪਿੰਨੀਆਂ ਮੇਰੀਆਂ ਬਹੁਤ ਜਿਆਦਾ ਫੇਵਰੇਟ ਆ ਤੇ ਜਦੋਂ ਕਿਸੇ ਨੇ ਆਉਣਾ ਮੈਂ ਦੇਖ ਲੈਣਾ ਵੀ ਇਹਨੂੰ ਪ੍ਰਸ਼ਾਦ ਕਿਤੇ ਪਿੰਨੀ ਤਾਂ ਨੀ ਦੇਤਾ ਤੇ ਉਹ ਫਿਰ ਪਿੰਨੀ ਹੌਲੀ ਹੌਲੀ ਖਸਕਾ ਕੇ ਮੈਂ ਖਤਮ ਕਰ ਉਹ ਪਿੰਨੀ ਖਸਕਾ ਕੇ ਮੈਂ ਹੀ ਖਤਮ ਕਰ ਦਿੰਦੀ ਤੇ ਬਾਕੀ ਜਿਹੜੇ ਲੱਡੂ ਲੱਡੂ ਹੁੰਦੇ ਸੀ ਉਹ ਵੰਡ ਦਿੰਦੀ ਹੁੰਦੀ ਸੀ ਤੇ ਪ੍ਰਸ਼ਾਦ ਜਿਹੜਾ ਭੋਗ ਜਿਹੜਾ ਹੱਟੜੀ ਹੁੰਦਾ ਸੀ ਨਾ ਉਹ ਵੀ ਮੈਂ ਪੈਸਿਆਂ ਦੇ ਹਿਸਾਬ ਨਾਲ ਦਿੰਦੀ ਹੁੰਦੀ ਸੀ ਵੀ ਜੇ ਤਾਂ ਕਿਸੇ ਨੇ 10 ਰੁਪਏ ਰੱਖੇ ਉਹਨੂੰ ਦਾ ਹਨਾ ਵੀ 10 ਜਾਂ 50 ਜਾਂ 100 ਫਿਰ ਤਾਂ ਉਹਨੂੰ ਮੈਂ ਥੋੜਾ ਭੋਗ ਦਿੰਦੀ ਹੁੰਦੀ ਸੀ ਜੇ 50 ਰੱਖਿਆ ਉਹਨੂੰ ਫਿਰ ਅੱਧਾ ਜਿਹਨੇ 100 ਰੱਖਿਆ ਉਹਨੂੰ ਪੂਰੀ ਫੜਾ ਦਿੰਦੀ ਹੁੰਦੀ ਸੀਗੀ ਜਿਹਨੇ ਵੀ ਤੂੰ ਆਹ ਲੈ ਲਾ ਤੇ ਕਈ ਵਾਰੀ ਨਾ ਦੀਦੀ ਪਿੰਨੀਆਂ ਦੇ ਚੱਕਰ ਵਿੱਚ ਪੈਸਿਆਂ ਨੂੰ ਵੀ ਅੱਗ ਲਾ ਲੈਂਦੀ ਸੀ ਬਾਕੀ ਪਟਾਕਿਆਂ ਤੋਂ ਤਾਂ ਮੈਂ ਡਰਦੀ ਹੁੰਦੀ ਮੈਂ ਪਟਾਕੇ ਨੀ ਸੀ ਚਲਾਉਂਦੀ ਹੁੰਦੀ ਪਟਾਕੇ ਤਾਂ ਜਾਂ ਮੈਂ ਛੁਰਲੀਆਂ ਚੱਕੀਆਂ ਤੇ ਜਿੱਦਾਂ ਤੁਸੀਂ ਗੱਲ ਕੀਤੀ ਉਹ ਸੱਪ ਕੱਢਦੇ ਹੁੰਦੇ ਸੀ ਨਾ ਬਸ ਉਹੀ ਵਾਲੇ ਪਟਾਕੇ ਨੀ ਸੀ ਮੈਂ ਚਲਾਉਂਦੀ ਹੁੰਦੀ ਤੇ ਦੀਵੇ ਮੇਰਾ ਫੇਵਰੇਟ ਹੁੰਦਾ ਸੀਗਾ ਤੇ ਦੀਵੇ ਮੈਨੂੰ ਜਦੋਂ ਦਾਦੀ ਜੀ ਹੋਣਾ ਨੇ ਜਾਂ ਮੰਮੀ ਹੋਣਾ ਨੇ ਕਹਿਣਾ ਕਿ ਦੀਵੇ ਲਾਓ ਤਾਂ ਉਹ ਨਾ ਅਸੀਂ ਸਾਰਿਆਂ ਤੋਂ ਬਾਅਦ ਵਿੱਚ ਲਾਉਣੇ ਨਹੀਂ ਕਹਿਣਾ ਆਪਣੇ ਘਰ ਚ ਸਾਰਿਆਂ ਤੋਂ ਬਾਅਦ ਵਿੱਚ ਫਿਰ ਨਾ ਦੇਰ ਤੱਕ ਚੱਲਣਗੇ ਤੇ ਜਦੋਂ ਸਾਰੇ
ਜਾਣੇ ਹੁੰਦਾ ਸੀ
ਹਾਂਜੀ ਪਿੰਡ ਦੇ ਵਿੱਚ ਵੀ ਸਾਰੇ ਏਦਾਂ ਮਤਲਬ ਕਿ ਜਦੋਂ ਪਟਾਕੇ ਚਲਾ ਹਟਦੇ ਹੁੰਦੇ ਸੀਗੇ ਦੂਰ ਨੇੜੇ ਸਾਰੇ ਲੋਕ ਸੌ ਵੀ ਜਾਂਦੇ ਹੁੰਦੇ ਸੀ ਤਾਂ ਫਿਰ ਮੈਨੂੰ ਵਧੀਆ ਲੱਗਦਾ ਹੁੰਦੇ ਸੀ ਫਿਰ ਮੈਂ ਨਾ ਛੱਤ ਤੇ ਚਲੇ ਜਾਂਦੀ ਸੀ ਤੇ ਉੱਥੇ ਜਾ ਕੇ ਨਾ ਮਤਲਬ ਸਾਰੇ ਪਿੰਡ ਦੇ ਵਿੱਚ ਇਹਦਾ ਦੀਵੇ ਜਗਦੇ ਹੁੰਦੇ ਸੀ ਤੇ ਉਹ ਦੇਖਣਾ ਮੈਨੂੰ ਸਾਰਿਆਂ ਤੋਂ ਵਧੀਆ ਲੱਗਦਾ ਸੀ ਫਿਰ 2 ਘੰਟੇ 3 ਘੰਟੇ ਉੱਥੇ ਖੜ ਕੇ ਫਿਰ ਮੈਂ ਨਾਲੇ ਗੀਤ ਗਾਉਣੇ ਮਤਲਬ ਜਿਹੜੀ ਵੀ ਮੇਰੇ ਦਿਲ ਚ ਹੋਣਾ ਨੱਚਣ ਨੂੰ ਵੀ ਜੀ ਕਰਦਾ ਮੈਂ ਨੱਚ ਵੀ ਲੈਂਦੀ ਸੀ ਅੱਧੀ ਰਾਤ ਨੂੰ ਮਤਲਬ ਉਹ ਮੇਰਾ ਸਭ ਤੋਂ ਵਧੀਆ ਚੀਜ਼ ਹੁੰਦੀ ਸੀ ਮੈਨੂੰ ਸਭ ਤੋਂ ਵਧੀਆ ਲੱਗਦਾ ਹੁੰਦਾ ਸੀਗਾ ਪਟਾਕਿਆਂ ਦਾ ਮੈਨੂੰ ਇੰਨਾ ਸ਼ੌਂਕ ਨਹੀਂ ਸੀ ਮੈਂ ਡਰਦੀ ਸੀ ਪਟਾਕਿਆਂ ਤੋਂ ਤੇ ਬਸ ਉਹ ਦੀਵਿਆਂ ਨੂੰ ਦੂਰ ਤੋਂ ਦੇਖਣਾ ਤੇ ਉਹਨਾਂ ਦੇ ਵਿੱਚ ਜਿੱਦਾਂ ਚਾਰੇ ਪਾਸੇ ਦੀਵੇ ਲੱਗਿਆ ਤੇ ਵਿਚਕਾਰ ਮੈਂ ਫਿਰਨਾ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਮੈਂ ਪਤਾ ਨੀ ਕਿੱਥੋਂ ਦੀ ਰਾਣੀ ਆ ਵੀ ਮੇਰੇ ਆਸੇ ਪਾਸੇ
ਰਾਣੀ ਦੀਵਿਆਂ ਦੀ ਰੋਸ਼ਨੀ ਸੁਣਾ ਤੇ ਤੁਸੀਂ ਰਹੇ ਆ ਤੇ ਮੈਨੂੰ ਏਦਾਂ ਲੱਗਦਾ ਪਿਆ ਵੀ ਇਹ ਮੇਰੀਆਂ ਹੀ ਯਾਦਾਂ ਸੁਣਾਈ ਜਾ ਰਹੀ ਆ ਬੋਬੀ ਉਹ ਹੀ ਗੱਲਾਂ ਹੋ ਰਹੀਆਂ ਯਾਨੀ ਤੁਸੀਂ ਸਾਰੇ ਜੋ ਸੁਣਾ ਕੇ ਜਾ ਰਹੇ ਹੋ ਨਾ ਮੈਨੂੰ ਤੇ ਆਪਣੀਆਂ ਯਾਦਾਂ ਸਾਂਝੀਆਂ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਸਾਰਾ ਕੁਝ ਜੋ ਸੁਣ ਰਹੀ ਆ ਮੈਨੂੰ ਲੱਗ ਰਿਹਾ ਵੀ ਹਾਂ ਇਹ ਮੈਂ ਹੀ ਤਾਂ ਹੈਗੀ ਆ ਇਹ ਸਭ ਕੁਝ ਉਹੀ ਆ ਸੋ ਸੱਚੀ ਮਜ਼ਾ ਆ ਰਿਹਾ ਅੱਜ ਮੈਨੂੰ ਆਪਣੀਆਂ ਯਾਦਾਂ ਤੁਹਾਡੀ ਸਾਰਿਆਂ ਦੀ ਜ਼ੁਬਾਨੀ ਸੁਣ ਕੇ ਹਾਂ ਚਲੋ
ਹਾਂਜੀ ਹਾਂਜੀ ਤੇ ਫਿਰ ਬਸ ਉਹ ਮੇਰਾ ਫੇਵਰੇਟ ਹੁੰਦਾ ਸੀ ਮੈਨੂੰ 12 ਵੀ ਰਾਤ ਦੇ ਵੱਜ ਜਾਣੇ 1 ਵੀ ਵੱਜ ਜਾਣਾ ਉੱਥੇ ਬੈਠੀ ਨੂੰ ਗਾਣੇ ਗਾਉਂਦੀ ਨੂੰ ਤੇ ਮੈਨੂੰ ਬਹੁਤ ਸ਼ੌਂਕ ਸੀਗਾ ਇਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗਦੀ ਸੀ ਤੇ ਹੁਣ ਵੀ ਜਦੋਂ ਇੱਥੇ ਵੀ ਮੈਂ ਲਾਸਟ ਈਅਰ ਮੈਂ ਇੱਥੇ ਵੀ ਗੱਤਿਆਂ ਦੀ ਹੱਟੜੀ ਬਣਾਈ ਸੀ ਤੇ ਮੈਂ ਉਹ ਜਗਾਈ ਵੀ ਸੀਗੀ ਤੇ ਹੁਣ ਵੀ ਇੱਥੇ ਜਦੋਂ ਆਸਟ੍ਰੇਲੀਆ ਚ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕਿਸੇ ਵੀ ਚੀਜ਼ ਨੂੰ ਮੈਂ ਮੰਨਣਾ ਚਾਹੁੰਦੀ ਮੇਰਾ ਦਿਲ ਬਹੁਤ ਖੁਸ਼ ਹੁੰਦਾ ਮੈਨੂੰ ਇਹ ਹੁੰਦਾ ਜਾਂ ਮੈਂ ਜਾ ਕੇ ਪਾਣੀ ਨਾਲ ਗੱਲਾਂ ਕਰਾਂ ਜਾਂ ਇਕਾਂਤ ਵਿੱਚ ਬੈਠ ਕੇ ਬਸ ਇਸ ਤਰ੍ਹਾਂ ਗੁਣਗੁਣਾਵਾਂ ਗੀਤ ਗਾਵਾਂ ਹਨਾ ਸੋ ਮੈਨੂੰ ਬਹੁਤ ਵਧੀਆ ਲੱਗਦਾ ਹੈ ਸਾਰਾ ਕੁਛ ਸ਼ੋਰ ਸ਼ਰਾਬੇ ਤੋਂ ਪਰੇ ਸੋ ਏਦਾਂ ਦੀ ਹੁੰਦੀ ਸੀ ਦੀਵਾਲੀ ਇੱਕ ਵਾਰੀ ਨਾ ਦੀਵਾਲੀ ਤੇ ਮਤਲਬ ਜਿੱਦਾਂ ਕਿ ਪਹਿਲਾਂ ਹੀ ਦੱਸਿਆ ਕਿ ਪਟਾਕੇ ਚਲਾਉਂਦੇ ਹੁੰਦੇ ਸੀ ਤੇ ਅਗਲੇ ਦਿਨ ਵੀ ਜਦੋਂ ਉਹ ਪਟਾਸ਼ ਜੀ ਪਟਾਕਿਆਂ ਦੀ ਬਚ ਜਾਂਦੀ ਉਹ ਚੱਕ ਕੇ ਉਹ ਵੀ ਚਲਾਉਂਦੇ ਹੁੰਦੇ ਸੀ ਨਾ ਮੇਰੀ ਕਜ਼ਨ ਨੇ ਕੀ ਕੀਤਾ ਉਹਨੇ ਕਹੀ ਜਾਂਦੀ ਆ ਕਿ ਵੀ ਰਹਿਣ ਦੇ ਉਹਨੇ ਸਾਰੀ ਪਟਾਸ਼ ਪਟਾਕਿਆਂ ਦੀ ਕੱਢ ਕੇ ਜਦੋਂ ਅੱਗ ਲਾਉਣ ਲੱਗੀ ਉਹਨੇ ਮੂੰਹ ਉੱਪਰ ਕਰ ਲਿਆ ਤੇ ਉਹ ਅੱਗ ਇੱਕਦਮ ਪਟਾਸ਼ ਨੂੰ ਜਦੋਂ ਚੜੀ ਤੇ ਉਹਦੇ ਅੱਖਾਂ ਦੇ ਬਾਲ ਤੇ ਆਈਬ੍ਰੋਜ ਤੇ ਸਿਰ ਦੇ ਬਾਲ ਵੀ ਮੱਚ ਗਏ ਫਿਰ ਅਸੀਂ ਉਹਨੂੰ ਨਾ ਬਹੁਤ ਦਿਨ ਉਹੀ ਛੇੜਦੇ ਰਹੇ ਕਹਿ ਕੇ ਅਸੀਂ ਕਹਿਣਾ ਆ ਗਈ ਬਾਲ ਮੁੰਨਣੀ ਉਹਨੇ ਉਹਦੇ ਬਾਲ ਵਿਚਾਰੀ ਦੇ ਇੱਦਾਂ ਹੋ ਗਏ ਸੀਗੇ ਵੀ ਜਿਵੇਂ ਕਰੰਟ ਲੱਗੇ ਤੋਂ ਬਾਲ ਖੜਦੇ ਨੀ ਹੁੰਦੇ ਇੱਦਾਂ ਵੀ ਉਹਨੂੰ ਅਸੀਂ ਬਹੁਤ ਛੇੜਦੇ ਹੁੰਦੇ ਸੀ ਤੇ ਬਸ ਏਦਾਂ ਦਾ ਹੁੰਦਾ ਸੀਗਾ ਸਾਡਾ ਦੀਵਾਲੀ ਦਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਪਹਿਲਾਂ ਤਾਂ ਸਾਰੇ ਜਾਣੇ ਤਿਆਰੀਆਂ ਕਰਦੇ ਹੀ ਆ ਸਾਫ਼ ਸਫਾਈਆਂ ਹੁੰਦੀਆਂ ਸਫੈਦੀਆਂ ਹੁੰਦੀਆਂ ਘਰਾਂ ਨੂੰ ਹਨਾ ਤੋ ਏਦਾਂ ਦਾ ਚੱਲਦਾ ਵਾ ਤੇ ਹੋਰ ਦੀਦੀ ਤੁਸੀਂ ਮੈਨੂੰ ਪਤਾ
ਤੁਹਾਡਾ ਮੇਰਾ ਦਿਲ ਕਰਦਾ ਵੀ ਅੱਜ ਪ੍ਰੋਗਰਾਮ ਨਹੀਂ ਉਹੀ ਮੈਂ ਦੇਖ ਰਹੀ ਹਾਂ ਜਦੋਂ ਮੈਂ ਸਮੇਂ ਵੱਲ ਨਜ਼ਰ ਮਾਰਦੀ ਹਾਂ ਫਿਰ ਹੁੰਦਾ ਨਹੀਂ ਤਾਂ ਮੇਰਾ ਦਿਲ ਕਰਦਾ ਅੱਜ ਮੈਂ ਬੈਠੀ ਸੁਣੀ ਜਾਵਾਂ ਸਾਰਿਆਂ ਦੀਆਂ ਯਾਦਾਂ ਭਈ ਮਜ਼ਾ ਆ ਰਿਹਾ ਮੈਨੂੰ ਏਦਾਂ ਲੱਗਦਾ ਭਾਵੇਂ ਦੀਵਾਲੀ ਅੱਜ ਹੀ ਮਨਾ ਲਈ ਔਰ ਥੈਂਕ ਯੂ ਸੱਚੀ ਬੋਬੀ ਬਹੁਤ ਮਜ਼ਾ ਆਇਆ ਔਰ ਉਹ ਜਿਹੜੀ ਤੁਸੀਂ ਗੱਲ ਸੱਚੀ ਸਾਂਝੀ ਕੀਤੀ ਨਾ ਉਹ ਜਿਹੜੇ ਜੀ
ਹਾਂਜੀ
ਹਾਂ ਬੋਬੀ ਬੋਲੋ ਤੁਸੀਂ
ਮੈਂ ਇਹ ਕਹਿਣਾ ਚਾਹੁੰਦੀ ਸੀਗੀ ਕਿ ਬਹੁਤ ਸਾਰੇ ਲੋਕ ਸੁਣਦੇ ਆ ਹਨਾ ਆਪਣਾ ਪ੍ਰੋਗਰਾਮ ਤੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਇਹ ਦੀਵਾਲੀ ਪਰ ਮੇਰੀ ਇੱਕ ਰਿਕੁਐਸਟ ਆ ਅਸੀਂ ਸਾਰੇ ਇੱਥੇ ਆ ਤੇ ਸਾਡੇ ਸਾਰਿਆਂ ਦੀਆਂ ਫੈਮਿਲੀਜ਼ ਇੰਡੀਆ ਨੇ ਹਨਾ ਤੇ ਅਸੀਂ ਆਪਣੇ ਘਰ ਅਗਰ ਇੱਕ ਇੱਕ ਕਾਲ ਕਰ ਸਕਦੇ ਆ ਮੈਨੂੰ ਨੀ ਪਤਾ ਕੌਣ ਦੀਵਾਲੀ ਮਨਾਊਗਾ ਕੌਣ ਦੀਵਾਲੀ ਨਹੀਂ ਮਨਾਊਗਾ ਪਰ ਜਿਹੜੇ ਮਿਹਨਤੀ ਲੋਕ ਆ ਜਿਹੜੇ ਦੀਵੇ ਬਣਾਉਂਦੇ ਹੱਟੜੀਆਂ ਬਣਾਉਂਦੇ ਆ ਪਲੀਜ਼ ਹਨਾ ਜੇ ਹੋ ਕੇ ਤਾਂ ਉਹਨਾਂ ਤੋਂ ਦੀਵੇ ਜ਼ਰੂਰ ਲੈ ਲਿਓ ਕਿਉਂਕਿ ਅੱਜ ਦਾ ਜਿਹੜਾ ਯੁੱਗ ਆ ਉਹਦੇ ਵਿੱਚ ਅਸੀਂ ਲੜੀਆਂ ਵੀ ਵਰਤਦੇ ਹਾਂ ਮੋਮਬੱਤੀਆਂ ਵੀ ਵਰਤਦੇ ਹਾਂ ਪਰ ਕਿਤੇ ਨਾ ਕਿਤੇ ਉਹ ਲੋਕ ਇੰਨੀ ਮਿਹਨਤ ਨਾਲ ਦੀਵੇ ਬਣਾਉਂਦੇ ਆ ਤੇ ਮਤਲਬ ਕਿ ਉਹਨਾਂ ਦੇ ਦੀਵੇ ਆ ਜਿਹੜੇ ਉਹ ਇਸ ਤਰ੍ਹਾਂ ਦੇਖ ਨਹੀਂ ਰਹੇ ਤੇ ਮੈਂ ਨੀ ਚਾਹੁੰਦੀ ਹੈਗੀ ਮੇਰੀ ਬਸ ਇਹੀ ਵਿਸ਼ ਆ ਕਿ ਉਹਨਾਂ ਦੇ ਘਰੇ ਵੀ ਇਹ ਦੀਵਾਲੀ ਆ ਜਿਹੜੀ ਉਹ ਖੁਸ਼ੀ ਲੈ ਕੇ ਆਵੇ ਉਹ ਵੀ ਜਦੋਂ ਆਪਣੇ ਕੰਮ ਤੋਂ ਵਾਪਸ ਜਾਣਾ ਤਾਂ ਉਹਨਾਂ ਦੇ ਬੱਚੇ ਵੀ ਮਤਲਬ ਖੁਸ਼ ਹੋਣ ਦੇਖ ਕੇ ਕਿ ਹਾਂ ਸਾਡੀ ਦੀਵਾਲੀ ਆ ਜਿਹੜੀ ਐਤਕੀ ਉਹ ਖਾਲੀ ਨਹੀਂ ਜਾਊਗੀ ਤੁਸੀਂ ਦੀਵੇ ਲਾਓ ਘਰਾਂ ਦੇ ਵਿੱਚ ਜਾਂ ਨਾ ਲਾਓ ਉਹ ਵੱਖਰੀ ਗੱਲ ਆ ਪਰ ਪਲੀਜ਼ ਹੋ ਸਕੇ ਤਾਂ ਉਹਨਾਂ ਤੋਂ ਨਾ ਉਹ ਦੀਵੇ ਜ਼ਰੂਰ ਲੈ ਲਿਓ ਹਨਾ ਤੇ ਬਾਕੀ ਜੀ ਮੈਂ ਇੰਨਾ ਜ਼ਰੂਰ ਕਹਿ ਕੇ ਜਦੋਂ ਮੈਂ ਕੱਲ ਉਹ ਦੇਖ ਰਹੀ ਸੀਗੀ ਨਾ ਤਾਂ ਮੈਂ ਥੋੜੀ ਇਮੋਸ਼ਨਲ ਹੋ ਗਈ ਉਹ ਕਹਿੰਦੇ ਆ ਨਾ ਕਿ ਕੁਝ ਵੰਡਦੇ ਅੱਜ ਸੁਗਾਤਾਂ ਨੇ ਕੁਝ ਮੰਗਦੇ ਪਏ ਖਰਾਤਾਂ ਨੇ ਅੱਜ ਜੱਗ ਦੀ ਲੋੜ ਨਰਾਲੀਏ ਪਰ ਰਾਤ ਰਹਿਮਤਾਂ ਵਾਲੀਏ ਇਹ ਚਾਹਵਾਂ ਭਰੀ ਦੀਵਾਲੀਏ ਇਹ ਰਾਤ ਹੈ ਰੌਣਕ ਮੇਲਿਆਂ ਦੀ ਸਭ ਗੁਰੂਆਂ ਦੀ ਸਭ ਚੇਲਿਆਂ ਦੀ ਇਹ ਰਾਤ ਦੀ ਗੱਲ ਮਤ ਵਾਲੀਏ ਇਹ ਮੁਹੱਬਤਾਂ ਭਰੀ ਦੀਵਾਲੀਏ ਯਾਦਾਂ ਭਰੀ ਦੀਵਾਲੀ ਏ। ਸੋ ਲਓ ਜੀ ਫਿਰ ਮੈਨੂੰ ਦਿਓ ਇਜਾਜ਼ਤ ਦੀਦੀ, ਥੈਂਕ ਯੂ ਤੁਸੀਂ ਮੈਨੂੰ ਆਪਣੇ ਸ਼ੋਅ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਤੇ ਸਾਰਿਆਂ ਦੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਨ ਦਾ ਮੌਕਾ ਵੀ ਦਿੱਤਾ। ਤੇ ਮੇਰੀ ਵੀ ਇਹੀ ਵਿਸ਼ ਆ ਜੀ ਸਾਰਿਆਂ ਲਈ ਕਿ ਤੁਹਾਡੇ ਮਨਾਂ ਦੇ ਵਿੱਚ ਇਹ ਦੀਵਾਲੀ ਰੋਸ਼ਨੀ ਲੈ ਕੇ ਆਵੇ, ਚਿਹਰਿਆਂ ਤੇ ਖੁਸ਼ੀ ਲੈ ਕੇ ਆਵੇ ਤੇ ਆਪਣਿਆਂ ਦਾ ਸਾਥ ਲੈ ਕੇ ਆਵੇ। ਥੈਂਕ ਯੂ ਦੀਦੀ,
ਬਹੁਤ ਬਹੁਤ ਸ਼ੁਕਰੀਆ ਬੋਬੀ, ਬਹੁਤ ਬਹੁਤ ਸ਼ੁਕਰੀਆ। ਔਰ ਸੱਚਮੁੱਚ ਹੀ ਮਾਣ ਹੁੰਦਾ ਜੀ, ਕਿੰਨੀਆਂ ਪਿਆਰੀਆਂ ਛੋਟੀਆਂ ਵੱਡੀਆਂ ਭੈਣਾਂ ਮੇਰੀਆਂ, ਔਰ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਇਹਨਾਂ ਸਾਰਿਆਂ ਤੋਂ। ਸੋ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਬੋਬੀ, ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ, ਇਸੇ ਤਰ੍ਹਾਂ ਰੌਣਕਾਂ ਲਾਉਂਦੇ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਜੀ। ਸੋ ਲਓ ਜੀ, ਬੱਬੂ ਜਲੰਧਰ ਹੁਣਾਂ ਨੇ ਕੋਬਰਾਮ ਤੋਂ ਮੈਸੇਜ ਕੀਤਾ ਹੈ, ਕਹਿੰਦੇ ਕਿ ਲਓ ਜੀ ਇਹਨਾਂ ਨੇ ਕਿਹਾ ਕਿ ਮਨਦੀਪ ਢਿੱਲੋਂ ਹੁਣਾਂ ਨੂੰ ਤਾਏ ਬਿਸ਼ਨੇ ਨੂੰ ਤੇ ਕਾਲੋ ਸਾਹਿਬ ਹੁਣਾਂ ਨੂੰ ਵੀ ਪੰਜਾਬ ਚੋਂ ਜ਼ਰੂਰ ਉਹਨਾਂ ਨੂੰ ਵੀ ਕਹਿੰਦੇ ਪ੍ਰੋਗਰਾਮ ਚ ਸ਼ਾਮਿਲ ਕਰੋ। ਪਰ ਮੈਨੂੰ ਲੱਗਦਾ ਭਈ ਤਾਇਆ ਸਾਡਾ ਅਜੇ ਸੁੱਤਾ ਹੀ ਨਾ ਪਿਆ ਹੋਵੇ, ਉੱਥੇ ਸਵੇਰੇ ਸਵੇਰੇ ਫੋਨ ਲਾ ਦੇਗੀ ਉਹਨਾਂ ਨੂੰ ਤੇ ਹਨਾ ਕੁਛ ਨੀ ਕਹਿ ਸਕਦੇ। ਸੋ ਪ੍ਰੋਗਰਾਮ ਦੇ ਵਿੱਚ ਜੀ ਮੈਂ ਸਰਬਜੀਤ ਭਾਜੀ ਨੂੰ ਨਾ ਸ਼ਾਮਿਲ ਕਰਾਂ ਤੇ ਉਹ ਵੀ ਕਿਵੇਂ ਹੋ ਸਕਦਾ ਪ੍ਰੋਗਰਾਮ ਅਧੂਰਾ ਰਹਿ ਜਾਣਾ। ਇਸ ਤੋਂ ਇਲਾਵਾ ਜਿਵੇਂ ਗੱਲ ਕੀਤੀ ਕਿ ਬਿਲਕੁਲ ਢਿੱਲੋਂ ਸਾਹਿਬ ਹੋ ਗਏ ਜਾਂ ਤਾਇਆ ਬਿਸ਼ਨਾ ਕਾਲੋ ਸਾਹਿਬ ਹੋ ਗਏ, ਸਿਮਰ ਹੋ ਗਏ, ਅਜੇ ਪਾਲ ਨੇ ਅਜੇ ਤੱਕ, ਗੁਰਸੇਵਕ ਨੇ ਬ੍ਰਿਸਬੇਨ ਤੋਂ ਤੇ ਅਮਰੀਕ ਸਿੰਘ ਫਲੋਰਾ ਹੁਣੇ ਨੇ ਜਿਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਮੈਂ ਸ਼ਾਮਿਲ ਨਹੀਂ ਕਰ ਸਕੀ ਪ੍ਰੋਗਰਾਮ ਦੇ ਸਮੇਂ ਦੀ ਵਜ੍ਹਾ ਦੇ ਕਰਕੇ। ਸੋ ਉਹਨਾਂ ਤੋਂ ਮਾਫੀ ਵੀ ਚਾਹੁੰਦੀ ਹਾਂ, ਪਰ ਫੇਰ ਵੀ ਮੈਂ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਤੇ ਨਾਲ ਹੀ ਸਾਰੇ ਸਰੋਤਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ। ਤੇ ਹੁਣ ਮੈਂ ਸਰਬਜੀਤ ਭਾਜੀ ਨੂੰ ਕਹੂੰਗੀ ਕਿ ਜ਼ਰਾ ਪਰਦੇ ਦੇ ਪਿੱਛੋਂ ਨਿਕਲ ਕੇ ਪਰਦੇ ਦੇ ਅੱਗੇ ਆਉਣ ਤੇ ਸਾਡੇ ਨਾਲ ਦੀਵਾਲੀ ਦੀਆਂ ਯਾਦਾਂ ਸਾਂਝੀਆਂ ਕਰਨ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ। ਸਾਡੇ ਪ੍ਰੋਗਰਾਮ ਦੇ ਮਿਸਟਰ ਇੰਡੀਆ ਕਹਿ ਲੋ ਹੈ ਨਾ, ਪ੍ਰੋਗਰਾਮ ਸਾਰਾ ਇਹਨਾਂ ਦੇ ਸਿਰ ਤੇ ਚੱਲਦਾ, ਪਰ ਇਹ ਚੁੱਪ ਚਾਪ ਬੈਕ ਸਟੇਜ ਹੀ ਰਹਿੰਦੇ ਆ ਔਰ ਸਾਨੂੰ ਦੱਸਦੇ ਰਹਿੰਦੇ ਆ, ਔਰ ਇਹਨਾਂ ਦੀ ਰਹਿਨੁਮਾਈ ਦੇ ਨਾਲ ਅਸੀਂ ਆਪਣੇ ਆਪ ਚ ਕਾਫੀ ਇੰਪਰੂਵਮੈਂਟਸ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ, ਸਾਨੂੰ ਕਾਫੀ ਟਿਪਸ ਦਿੰਦੇ ਰਹਿੰਦੇ ਆ, ਜਿੱਥੋਂ ਗਲਤੀ ਕਰਦੇ ਆ ਉਹ ਵੀ ਦੱਸਦੇ ਆ, ਜਿੱਥੋਂ ਚੰਗਾ ਕਰਦੇ ਆ ਉੱਥੋਂ ਹੱਲਾ ਸ਼ੇਰੀ ਵੀ ਬਹੁਤ ਦਿੰਦੇ ਆ। ਪਰ ਚਲੋ ਜੀ, ਉਹ ਵੱਖਰੀਆਂ ਗੱਲਾਂ, ਅੱਜ ਤੇ ਅਸੀਂ ਸਰਬਜੀਤ ਭਾਜੀ ਨੂੰ ਮਿਲਣਾ ਹੈ। ਉਹ ਸਰਬਜੀਤ ਬਚਪਨ ਵਾਲਾ ਬੱਚਾ ਇੱਕ ਜੋ ਦੀਵਾਲੀ ਮਨਾਉਂਦਾ ਹੁੰਦਾ ਸੀ ਆਪਣੇ ਘਰ ਪਰਿਵਾਰ ਦੇ ਵਿੱਚ, ਭਾਜੀ ਉਹ ਯਾਦਾਂ ਸਾਂਝੀਆਂ ਕਰੋ ਸਾਡੇ ਨਾਲ।
ਸੁਖਪ੍ਰੀਤ, ਜਿੱਦਾਂ ਅਮਨਦੀਪ ਹੁਣੇ ਪਹਿਲਾਂ ਦੱਸ ਕੇ ਗਏ ਨੇ, ਸਾਡੀਆਂ ਮਤਲਬ ਲਗਭਗ ਸਾਰਿਆਂ ਦੀ ਯਾਦਾਂ ਇੱਕੋ ਜਿਹੀਆਂ ਹੀ ਆ, ਕਿਉਂਕਿ ਉਮਰ ਲਗਭਗ ਇੱਕੋ ਹੀ ਪੜਾਅ ਚ ਹੀ ਅਸੀਂ ਸਾਰੇ ਉਮਰ ਦੇ, ਤੇ ਲਗਭਗ ਯਾਦਾਂ ਉਦਾਂ ਦੀਆਂ ਹੀ ਆ ਜਿੱਦਾਂ ਅਸੀਂ ਪਟਾਕਿਆਂ ਦਾ ਹੁੰਦਾ ਸੀ ਸਾਨੂੰ ਸ਼ੌਂਕ ਵੀ, ਅਸੀਂ ਪਟਾਕੇ ਖਰੀਦਣੇ ਆ, ਉਹੀ ਘਰਦਿਆਂ ਨੇ ਕਹਿਣਾ ਵੀ ਥੋੜੇ ਪਟਾਕੇ ਲੈ ਕੇ ਆਓ ਤੁਸੀਂ, ਠੀਕ ਹੈ ਜੀ, ਬਜਟ ਲਿਮਿਟਡ ਹੁੰਦਾ ਸੀ, ਠੀਕ ਹੈ ਜੀ, ਬਸ ਉਹ ਪਟਾਕੇ ਹੁੰਦਾ ਸੀ, ਕਿਸੇ ਨੂੰ ਕਿਸੇ ਪਟਾਕਿਆਂ ਦਾ ਸ਼ੌਂਕ ਹੁੰਦਾ ਸੀ, ਕਿਸੇ ਨੂੰ ਵੱਡੇ ਜਿਵੇਂ ਆਲੂ ਪਟਾਕੇ ਤੁਸੀਂ ਕਹੇ ਆ, ਤੇ ਮੈਨੂੰ ਸ਼ੌਂਕ ਹੁੰਦਾ ਸੀ ਇੱਕ ਸਾਡੇ ਨਾ ਰੇਲ ਗੱਡੀ ਟਾਈਪ ਪਟਾਕਾ ਹੁੰਦੇ ਸੀ, ਉਹ ਧਾਗਾ ਬੰਨ ਕੇ ਚਲਾਉਂਦੇ ਹੁੰਦੇ ਸੀ ਉਹਨੂੰ, ਛੱਤ ਤੇ ਜਾ ਕੇ ਧਾਗਾ ਬੰਨ ਲੈਣਾ ਤੇ ਉਹ ਵਿੱਚੋਂ ਪਾ ਦਿੰਦੇ ਸੀ ਉਹਨੂੰ ਅੱਗ ਲਾਉਂਦੇ ਸੀ, ਇਧਰੋਂ ਤੋਂ ਪਹਿਲਾਂ ਪਰਲੇ ਪਾਸੇ ਨੂੰ ਭੱਜਦੀ ਸੀ ਉਹ, ਉਧਰੋਂ ਫਿਰ ਉਹ ਪੁੱਠੇ ਵਾਪਸ ਆਉਂਦੇ ਸੀ, ਤੁਸੀਂ ਸ਼ਾਇਦ ਦੇਖੀ ਹੋਵੇ ਕਿਤੇ।
ਅੱਛਾ, ਠੀਕ ਹੈ।
ਇੰਨਾ ਕਾਮਨ ਨੀ ਸੀਗਾ, ਇੱਕ ਲੋਹੇ ਦੀ ਡੱਬੀ ਜੀ ਹੁੰਦੀ ਸੀ, ਉਹ ਸੀਟੀ ਪਟਾਕਾ ਹੁੰਦਾ ਸੀ, ਉਹ ਜਦੋਂ ਅੱਗ ਲਾਉਂਦੀ ਸੀ ਨਾ ਉਹ ਸੀਟੀ ਜੀ ਵੱਜਦੀ ਸੀ ਉੱਪਰ ਚੜ੍ਹਦਾ, ਉਹ ਏਦਾਂ ਦੋ ਪਟਾਕੇ ਮੈਨੂੰ ਨਾ ਬੜੇ ਪਸੰਦ ਹੁੰਦੇ ਸੀ ਮੈਨੂੰ, ਤੇ ਮੈਂ ਉਹ ਲੱਭ ਕੇ ਲੈ ਕੇ ਆਉਣੇ, ਹੁਣ ਅੱਜ ਕੱਲ ਉਹ ਮਿਲਦਾ ਨੀ, ਉਹ ਜਿਹੜਾ ਸੀਟੀ ਪਟਾਕਾ ਨਾ ਉਹ ਲੋਹੇ ਦਾ ਹੁੰਦਾ ਪਟਾਕਾ, ਲੋਹੇ ਦੀ ਗੋਲ ਜੀ ਡੱਬੀ,
ਮੈਂ ਵੀ ਨੀ ਦੇਖਿਆ ਹੋਇਆ,
ਉਹ ਗੋਲ ਜੀ ਡੱਬੀ ਹੁੰਦੀ ਲੋਹੇ ਦੀ, ਤੇ ਉਹ ਸਾਈਡ ਤੇ ਉਹਦੇ ਫਿੱਤਾ ਨਿਕਲਿਆ ਹੁੰਦਾ, ਜਦੋਂ ਉਹਨੂੰ ਅੱਗ ਲਾਉਂਦੇ ਨਾ ਉਹ ਫਟਦਾ ਨੀ, ਉਹ ਚ ਸੀਟੀ ਦੀ ਆਵਾਜ਼ ਨਿਕਲਦੀ ਤੇ ਉੱਪਰ ਨੂੰ ਗੋਲ ਗੋਲ ਘੁੰਮ ਕੇ ਉੱਪਰ ਨੂੰ ਚੜ ਜਾਂਦਾ ਫਿਰ, ਤੇ ਬਾਕੀ ਤਾਂ ਹੁਣ ਅੱਜ ਕੱਲ ਚਲੋ ਹੁਣ ਅਸੀਂ ਮਨਾਉਂਦੇ ਨੀ ਇੰਨਾ, ਚਲੋ ਪਟਾਕੇ ਵਗੈਰਾ ਨਹੀਂ ਚਲਾਉਂਦੇ, ਪਰ ਅੱਜ ਕੱਲ ਇੱਦਾਂ ਕਰਦੇ ਵੀ ਮਠਿਆਈ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰੀ ਚ, ਜਿਵੇਂ ਹੁਣ ਪਹਿਲਾਂ ਮੈਂ ਜਾ ਆਇਆ ਆਪਣੇ ਸਿਸਟਰ ਕੋ, ਬ੍ਰਦਰ ਕੋ, ਉਹਨਾਂ ਦੇ ਬੱਚਿਆਂ ਨੂੰ, ਚਲੋ ਸ਼ਗਨ ਦੇ ਆਈ ਦਾ ਵੀ ਚਲੋ ਤੁਸੀਂ ਮਨਾ ਲਿਓ, ਠੀਕ ਹੈ ਜੀ, ਜਾਂ ਮਠਿਆਈ ਅਸੀਂ ਆਂਢੀਆਂ ਗੁਆਂਢੀਆਂ ਨੂੰ ਦੇ ਆਈ ਦੀ ਹੈ, ਅੱਜ ਕੱਲ ਮਿਠਾਈ ਹੈ ਜਾਂ ਬਸ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ੇਅਰ ਹੁੰਦੀਆਂ,
ਜਿਸ ਤਰ੍ਹਾਂ ਦੀਆਂ ਚੀਜ਼ਾਂ। ਹਾਂ ਬਿਲਕੁਲ ਉਹੀ ਭਾਜੀ, ਕਿ ਅਸੀਂ ਤੇ ਚਲੋ ਪੰਜਾਬ ਤੋਂ ਬਾਹਰ ਬੈਠੇ ਹੋਏ ਆ ਹਨਾ, ਤੇ ਸਾਡੇ ਲਈ ਉਹੀ ਦੀਵਾਲੀ ਹੈ ਜੋ ਅਸੀਂ ਮਨਾਉਂਦੇ ਹੁੰਦੇ ਸੀ ਬਚਪਨ ਵਿਚ, ਪਰ ਤੁਸੀਂ ਦੀਵਾਲੀ ਦਾ ਬਦਲਦਾ ਰੂਪ ਦੇਖਿਆ ਹੋਇਆ ਉੱਥੇ, ਉਦੋਂ ਦੀ ਦੀਵਾਲੀ ਦੀਆਂ ਜਿਨ੍ਹਾਂ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਜਾਂ ਅੱਜ ਦੀ ਦੀਵਾਲੀ ਹੈ, ਕੀ ਫਰਕ ਲੱਗਦਾ ਤੁਹਾਨੂੰ?
ਫਰਕ ਇੱਕ ਤਾਂ ਮੇਨ ਫਰਕ ਤਾਂ ਇਹੀ ਹੋ ਗਿਆ ਜੀ, ਪਹਿਲਾਂ ਜਦੋਂ ਸਾਨੂੰ ਦੇਵਿਆਂ ਦਾ ਹੁੰਦਾ ਸੀ, ਦੇਵੇ ਆਉਂਦੇ ਸੀ, ਅਸੀਂ ਇੱਕ ਦਿਨ ਪਹਿਲਾਂ ਭਿਉਂ ਕੇ ਰੱਖ ਲੈਂਦੇ ਸੀ ਵੀ ਉਹ ਤੇਲ ਵੱਧਣਾ ਪਾਣੀ ਚ ਭਿਉਂ ਕੇ ਫਿਰ ਸੁਕਾ ਲਈਦੇ ਸੀ, ਠੀਕ ਹੈ ਜੀ, ਤੇਲ ਪਾਈਦਾ ਸੀ। ਦੇਵਿਆਂ ਦੀ ਮੇਨ ਹੁੰਦੀ ਸੀ ਲੜੀਆਂ, ਮਤਲਬ ਇੱਕ ਤਰ੍ਹਾਂ ਦੀ ਲਗਜ਼ਰੀ ਮੰਨਦੇ ਸੀ, ਜਾਂ ਕਿਰਾਏ ਤੇ ਲੈ ਕੇ ਆਉਣੀ ਪੈਂਦੀ ਸੀ, ਲੜੀਆਂ ਮਹਿੰਗੀਆਂ ਪੈਂਦੀਆਂ ਸੀ,
ਬਿਲਕੁਲ
100 ਰੁਪਿਆ 50 ਰੁਪਏ ਉਹ ਕਿਰਾਇਆ ਲੱਗਦਾ ਸੀ। ਤੇ ਹੁਣ ਦੀਵੇ ਅਸੀਂ ਜਗਾਉਂਦੇ ਆ, ਪਰ ਇੱਕ ਸ਼ਗਨ ਵਾਂਗੂ ਹੋ ਗਿਆ ਵੀ ਚਲੋ ਦਰਜਨ ਲਿਆਂਦੇ ਅਸੀਂ ਤੇ ਉਹ ਮੇਨ ਮੇਨ ਜਗ੍ਹਾ ਤੇ, ਜਿੱਦਾਂ ਅਸੀਂ ਪਾਣੀ ਵਾਲੀ ਜਗ੍ਹਾ ਤੇ ਰੱਖ ਲਿਆ, ਮੇਨ ਦਰਵਾਜ਼ੇ ਤੇ ਰੱਖ ਲਿਆ, ਠੀਕ ਹੈ ਏਦਾਂ। ਤੇ ਜਿਹੜੀਆਂ ਲੜੀਆਂ ਹੁਣ ਬਹੁਤ ਸਸਤੀਆਂ ਹੋ ਗਈਆਂ, ਜਿਵੇਂ ਹੁਣ ਮੇਰੇ ਬੱਚਿਆਂ ਨੂੰ ਜਾਂ ਮੇਰੀ ਵਾਈਫ ਨੂੰ ਇਹ ਚਾਅ ਹੁੰਦਾ ਵੀ ਹਫਤਾ ਪਹਿਲਾਂ ਹੀ ਲੜੀਆਂ ਲਾਉਣੀਆਂ ਘਰ ਦੇ ਵਿੱਚ, ਜਿਵੇਂ ਚਾਈਨੀਜ਼ ਇੱਥੇ LED ਆ ਗਈਆਂ ਹੁਣ ਬੜੀਆਂ ਇੱਕੋ ਬ੍ਰਾਂਡ ਲਈ, ਹਾਂ ਮੇਨ ਇਹ ਬਦਲਾਅ। ਬਾਕੀ ਹੁਣ ਪਟਾਕਿਆਂ ਦੇ ਵਿੱਚ ਘਟੇ ਆ ਵੈਸੇ, ਇੱਥੇ ਇੰਡੀਆ ਦੇ ਵਿੱਚ ਹੌਲੀ ਹੌਲੀ ਟ੍ਰੈਂਡ ਘਟਿਆ, ਕਾਨੂੰਨ ਨੇ ਵੀ ਸਖਤੀ ਕੀਤੀ ਆ ਸੇਲ ਦੇ ਉੱਪਰ, ਜਿੱਦਾਂ ਹੁਣ ਦਿੱਲੀ ਲੱਗ ਗਈ ਪਾਬੰਦੀ, ਠੀਕ ਹੈ, ਪੰਜਾਬ ਚ ਵੀ ਇਹਨਾਂ ਨੇ, ਸਾਡੇ ਹੁਣ ਪਟਿਆਲੇ ਇਹਨਾਂ ਨੇ ਇਹ ਕੀਤਾ ਵੀ ਤੁਸੀਂ ਰਾਤ ਨੂੰ ਮਤਲਬ 2-3 ਘੰਟੇ ਵਾਸਤੇ ਪਟਾਕੇ ਚਲਾ ਸਕਦੇ ਹੋ, ਇਹ ਚੀਜ਼ਾਂ ਦਾ ਚੇਂਜ ਆਇਆ। ਬਾਕੀ ਜਿਹੜੀ ਖੁਸ਼ੀਆਂ ਆ ਮਾਰਕੀਟ ਦੇ ਵਿੱਚ, ਜਿੱਦਾਂ ਰੌਣਕਾਂ ਹੁੰਦੀਆਂ, ਲੋਕਾਂ ਨੇ ਪਰਚੇਜ਼ ਕਰਨੇ ਆ ਨਵੇਂ, ਜਿੱਦਾਂ ਧਨਤੇਰਸ ਸੀ ਗੱਲ, ਉਹਦੇ ਬਰਤਨ ਖਰੀਦਣੇ ਆ, ਕੋਈ ਕੱਪੜਿਆਂ ਦੀ ਸ਼ੋਪਿੰਗ ਹੈ, ਤੇ ਹੋਰ ਬਾਕੀ ਲਗਭਗ ਉੱਦਾਂ ਹੀ ਆ ਜੀ। ਮਿਠਾਈਆਂ ਵੀ ਉੱਦਾਂ ਹੀ ਵਿਕਦੀਆਂ, ਉੱਦਾਂ ਹੀ ਭੀੜ ਲੱਗਦੀ ਹੈ, ਇਹ ਕੋਈ ਜ਼ਿਆਦਾ ਚੇਂਜਸ ਨਹੀਂ ਆਇਆ। ਚੇਂਜਸ ਸਿਰਫ ਇਹਨਾਂ ਚ ਆਇਆ, ਲੜੀਆਂ ਚ ਆ ਗਿਆ ਜੀ ਰੋਸ਼ਨੀ, ਤੇ ਆਪਣੇ ਪਟਾਕਿਆਂ ਦੇ ਵਿੱਚ ਚੇਂਜਸ ਆਇਆ। ਪਟਾਕੇ ਵੀ ਚਲੋ ਚੱਲਦੇ ਆ, ਮਤਲਬ ਕਾਫੀ ਘਟ ਗਿਆ ਹੁਣ, ਇਸ ਵਾਰ ਥੋੜਾ ਜਿਹਾ ਅਵੇਅਰਨੈਸ ਆਈ ਹੈ ਲੋਕਾਂ ਚ, ਕਿਉਂਕਿ ਪੋਲਿਊਸ਼ਨ ਬਹੁਤ ਹੋ ਜਾਂਦਾ ਹੈ। ਤੇ ਬਾਕੀ ਚਾਹ ਆ, ਖੁਸ਼ੀ ਹੁੰਦੀ ਆ, ਇਹਦਾ ਵੇਟ ਕਰਦੇ ਆ ਵੀ ਹਾਂਜੀ ਦੀਵਾਲੀ ਆ। ਤੇ ਕਈ ਬਿਜ਼ਨਸ ਜਿੱਦਾਂ ਜਿਹੜੇ ਦੁਕਾਨਦਾਰਾਂ ਵਾਸਤੇ ਤਾਂ ਇੱਕ ਇਨਕਮ ਦਾ ਉਹ ਹੋ ਜਾਂਦਾ ਵੀ ਸਾਡੀ ਇਨਕਮ ਵਧੂਗੀ, ਸੇਲ ਕਰਾਂਗੇ ਅਸੀਂ ਪ੍ਰੋਡਕਟਸ ਦੀ, ਇੱਕ ਉਹ ਫਾਈਨੈਂਸ਼ੀਅਲ ਉਹ ਵੀ ਹੁੰਦਾ ਵੀ ਲੋਕਾਂ ਨੂੰ ਨਾ, ਵੀ ਚਲੋ ਪੂਰੇ ਸਾਲ ਦਾ ਸਟਾਕ
ਖਰਚਦੇ ਆ।
ਦੁਕਾਨਦਾਰਾਂ ਦਾ ਇਹ ਹੁੰਦਾ ਵੀ ਅਸੀਂ ਚੀਜ਼ਾਂ ਇੱਥੇ ਵੱਧ ਵਿਕਦੀਆਂ, ਆਫਰ ਆਉਂਦੇ ਆ ਕੰਪਨੀਆਂ ਦੇ ਬਹੁਤ ਸਾਰੇ, ਬੇਸਿਕਲੀ ਇੱਕ ਬੂਮ ਹੁੰਦਾ, ਇੱਕ ਫਾਈਨੈਂਸ਼ੀਅਲ ਇੱਕ ਤਰ੍ਹਾਂ ਦਾ ਸਫਾਈ, ਜਿੱਦਾਂ ਆਪਾਂ ਕਹਿੰਦੇ ਘਰਾਂ ਚ ਸਫਾਈ ਹੁੰਦੀ ਹੈ, ਇਹਦੇ ਦੁਕਾਨਾਂ ਚ ਵੀ ਪੁਰਾਣਾ ਸਟਾਕ ਸਾਰਾ ਕਲੀਅਰ ਕਰ ਲੈਂਦੇ ਆ, ਉਹ ਜਿਹੜਾ ਬਚਿਆ ਕੁਚਿਆ ਮਾਲ ਸਾਰਾ ਉਹਨੇ ਪੈਕ ਕਰਕੇ ਵੇਚ ਦੇਣਾ, ਆਫਰ ਲਾ ਦੇਣਾ, ਕੰਪਨੀ ਸੇਲ ਤੇ ਕੱਢ ਦੇਣਾ। ਮੇਨ ਦੀਵਾਲੀ ਜਿਹੜੀ ਇੱਥੇ ਜਿੱਦਾਂ ਅਸੀਂ ਮਹਿਸੂਸ ਕਰਦੇ ਨਾ, ਦੀਵਾਲੀ ਇੱਕ ਤਰ੍ਹਾਂ ਦੀ ਹੁੰਦੀ ਹੈ ਵੀ ਸੇਲ ਪੁਆਇੰਟ ਆਫ ਵਿਊ ਦੇ ਨਾਲ ਦੇਖਿਆ ਜਾਵੇ ਨਾ, ਦੁਕਾਨਦਾਰਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੁੰਦੀ ਵੀ ਚਲੋ ਇਸ ਵਾਰ ਵਧੀਆ ਦੀਵਾਲੀ ਲੱਗ ਗਈ ਸਾਡੀ। ਇੱਕ ਕਹਾਵਤ ਵੀ ਬਣੀ ਹੁੰਦੀ ਦੀਵਾਲੀ ਲੱਗੀ, ਦੀਵਾਲੀ ਉਹੀ ਆ ਵੀ ਚਲੋ ਪੈਸੇ ਕਮਾ ਲਿਆ ਸੀ, ਚਾਰ
ਬਿਲਕੁਲ, ਹਾਂ ਕਿੰਨੀ ਦੀਵਾਲੀ ਲੱਗ ਗਈ, ਬਿਲਕੁਲ ਠੀਕ ਕਿਹਾ ਤੁਸੀਂ।
ਬਾਕੀ ਜਿਹੜੇ ਕੋਈ ਸਰਵਿਸ ਵਾਲੇ ਬੰਦੇ ਆ, ਜਿੱਦਾਂ ਸਾਡਾ ਬਿਜ਼ਨਸ ਹੁਣ ਸਰਵਿਸ ਵਾਲਾ, ਸਾਡੇ ਵਾਸਤੇ ਥੋੜਾ ਠੰਡਾ ਹੁੰਦਾ, ਕਿਉਂਕਿ ਜਿਹੜੇ ਸੇਲ ਕਰਦੇ ਆ ਉਹਨਾਂ ਵਾਸਤੇ ਵਧੀਆ ਹੁੰਦਾ ਸੀਜ਼ਨ, ਇਹ ਸਾਡੇ ਵਾਸਤੇ ਇੱਕ ਤਰ੍ਹਾਂ ਦਾ ਸੋਚਦੇ ਸੀ ਸਾਡਾ ਖਰਚਾ ਵੱਧ ਗਿਆ,
ਬਿਲਕੁਲ ਠੀਕ।
ਬਾਕੀ
ਚਾਹ
ਸਾਰੇ ਫੈਮਲੀ ਇਹ ਚਾਹ ਖੁਸ਼ੀ ਦਾ ਹੈਗਾ, ਖੁਸ਼ੀ ਮਹਿਸੂਸ ਹੁੰਦੀ ਇਸ ਟਾਈਮ ਤੇ ਆ ਕੇ। ਇੱਕ ਮੌਸਮ ਵੀ ਚੇਂਜ ਹੁੰਦਾ, ਸਰਦੀ ਸ਼ੁਰੂ ਹੋ ਗਈ ਸਾਡੇ ਇੱਥੇ, ਚੇਂਜ ਮਹਿਸੂਸ ਹੁੰਦਾ ਇਸ ਟਾਈਮ ਤੇ ਆ ਕੇ ਵੀ ਦੀਵਾਲੀ ਦੁਸਹਿਰੇ ਤੋਂ, ਜਿੱਦਾਂ ਦੁਸਹਿਰੇ ਤੋਂ ਬਾਅਦ ਦੀਵਾਲੀ ਦੇ ਵਿੱਚ ਹੁਣ ਕਾਫੀ ਸਾਡੇ ਟੈਂਪਰੇਚਰ ਚ ਫਰਕ ਪੈ ਗਿਆ,
ਫਰਕ ਪੈ ਜਾਂਦਾ
ਉਸ 20 ਦਿਨਾਂ ਦੇ ਵਿੱਚ, ਬਹੁਤ ਚੇਂਜ ਆ ਗਿਆ ਸਾਡੇ। ਸਾਨੂੰ ਇੱਕ ਲੱਗਦਾ ਵੀ ਮੌਸਮ ਚੇਂਜ ਹੋ ਗਿਆ, ਸਾਰਾ ਕੁਝ ਚੇਂਜ ਹੋ ਗਿਆ, ਹੁਣ ਗਰਮ ਕੱਪੜੇ ਆ ਜਾਣਗੇ, ਹੋਰ ਸਫਾਈਆਂ ਹੋ ਗਈਆਂ ਘਰਾਂ ਦੇ ਵਿੱਚ, ਇੱਕ ਚੇਂਜ ਦਾ ਤਿਉਹਾਰ ਆਇਆ, ਇੱਕ ਲੱਗਦਾ ਵੀ ਨਵੀਂ ਚੀਜ਼, ਇੱਕ ਨਵਾਂ ਕੁਝ ਹੋ ਗਿਆ ਸਰ, ਇਹ ਜ਼ਰੂਰੀ ਹੈ,
ਨਵਾਂ ਕੁਝ ਬਿਲਕੁਲ ਬਿਲਕੁਲ ਔਰ ਜ਼ਰੂਰੀ ਵੀ ਹੈ ਬਿਲਕੁਲ, ਬਹਾਨੇ ਦੇ ਨਾਲ ਕਹਿ ਲੋ ਘਰ ਦੀ ਸਫਾਈ ਵੀ ਹੋ ਜਾਂਦੀ ਹੈ। ਔਰ ਸਾਡੇ ਦਾਦੀ ਕਹਿੰਦੇ ਹੁੰਦੇ ਸੀ ਜਿਹੜੇ ਪਟਾਕੇ ਚਲਾਉਣੇ ਆ ਨਾ, ਇਹਨਾਂ ਦਾ ਇਹ ਵੀ ਹੁੰਦਾ ਹੈ ਕਿ ਜਿਹੜਾ ਜੀਆ ਜੰਤ ਕਿਤੇ ਲੁਕਿਆ ਬੈਠਾ ਨਾ, ਉਹ ਵੀ ਨਿਕਲ ਕੇ ਚਲਾ ਜਾਵੇ ਘਰਾਂ ਦੇ ਵਿੱਚ,
ਕਹਿੰਦੇ ਚਲੋ
ਸੋ ਬਜ਼ੁਰਗ
ਰੀਜ਼ਨ ਬਣਾਏ ਆ ਵੀ ਪਟਾਕੇ ਚਲਾਉਣ ਨੂੰ ਜਸਟੀਫਾਈ
ਬਣਾਏ ਹੋਏ, ਬਿਲਕੁਲ ਬਿਲਕੁਲ। ਸੋ ਗੱਲ ਇਹ ਹੈ ਕਿ ਤਿਉਹਾਰਾਂ ਨੂੰ ਮਨਾਉਣ ਦੇ ਚਾਹੇ ਤਰੀਕੇ ਬਦਲ ਗਏ ਹੋਣ, ਦੀਵਿਆਂ ਦੀ ਜਗ੍ਹਾ ਮੋਮਬੱਤੀਆਂ ਤੇ ਮੋਮਬੱਤੀਆਂ ਤੋਂ ਬਾਅਦ ਇਹਨਾਂ ਲੜੀਆਂ ਨੇ ਲੈ ਲਈ ਹੋਵੇ, ਹੋਵੇ ਮਠਿਆਈਆਂ ਦੇ ਵਿੱਚ ਵੀ ਉਹ ਗੁਲਾਬ ਜਾਮਣਾ ਤੋਂ ਇਲਾਵਾ ਹੁਣ ਪਤਾ ਨੀ ਹੋਰ ਕਿਹੜੀਆਂ ਕਿਹੜੀਆਂ ਮਠਿਆਈਆਂ ਮਿਲਦੀਆਂ ਹੋਣੀਆਂ ਸੋ ਬਾਕੀ ਸਾਰਾ ਕੁਝ ਡਰਾਈ ਫਰੂਟਸ ਆ ਗਏ ਤੇ ਅੱਗੇ ਕਿਤੇ ਲੱਡੂਆਂ ਦਾ ਡੱਬਾ ਦੇ ਆਉਣਾ ਘਰੋ ਘਰੇ ਜਾ ਕੇ ਪਰ ਹੁਣ ਥੋੜਾ ਜਿਹਾ ਸ਼ੋ ਆਫ ਵੀ ਜ਼ਿਆਦਾ ਹੋਣ ਲੱਗ ਗਿਆ ਯਾਨੀ ਕਿਸੇ ਨੂੰ ਜਿਹੜੇ ਗਿਫਟ ਦੇਣੇ ਉਹ ਵੀ ਵੱਧ ਗਏ ਆ ਉਹਨਾਂ ਦੇ ਤਰੀਕੇ ਤੌਰ ਤਰੀਕੇ ਵੀ ਜਿਹੜੇ ਬਦਲ ਗਏ ਆ ਸੋ ਕਿਤੇ ਨਾ ਕਿਤੇ ਸਾਦਗੀ ਤੋਂ ਹਟ ਕੇ ਅਸੀਂ ਦਿਖਾਵੇ ਵਾਲੇ ਪਾਸੇ ਤਾਂ ਆਏ ਆ ਪਰ ਚਲੋ ਜੋ ਵੀ ਆ ਪਰ ਇਹਦੇ ਪਿੱਛੇ ਜਿਹੜੀ ਇੱਕ ਫੀਲ ਹੈ ਜੋ ਇਸ ਤਿਉਹਾਰ ਨਾਲ ਜੁੜੀਆਂ ਖੁਸ਼ੀਆਂ ਆ ਜੋ ਸਾਡੇ ਉਲਾਸ ਆ ਉਹ ਸਾਰੇ ਜਿਉਂ ਦੇ ਤਿਉਂ ਆ ਪਰ ਪਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਬਣਾਈ ਰੱਖੇ ਸੋ ਸਾਡੇ ਹਿੱਸੇ ਦੇ ਸਾਰਿਆਂ ਦੇ ਹਿੱਸੇ ਦੇ ਇੱਥੇ ਹਰਮਨ ਰੇਡੀਓ ਤੇ ਅਸੀਂ ਜ਼ਿਆਦਾਤਰ ਸਰੋਤੇ ਵੀ ਕਹਿ ਲੋ ਤੇ ਅਸੀਂ ਟੀਮ ਵਾਲੇ ਵੀ ਜ਼ਿਆਦਾ ਇੱਧਰ ਆਸਟ੍ਰੇਲੀਆ ਦੇ ਹੀ ਆ ਸੋ ਸਾਡੇ ਸਾਰਿਆਂ ਦੇ ਹਿੱਸੇ ਦੇ ਪਟਾਕੇ ਤੁਸੀਂ ਚਲਾ ਲੈਣੇ ਆ ਉਧਰ
ਜਰੂਰ ਚਲੋ ਸਭ ਕੁਝ ਆਪਣਾ ਟਾਈਮ ਵੀ ਹੋ ਗਿਆ ਪੂਰਾ ਤੇ ਤੁਸੀਂ ਲਓ ਫਿਰ
ਜੀ 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 ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਵੀ ਕਿ ਤੁਸੀਂ ਆਪਣੀਆਂ ਯਾਦਾਂ ਵੀ ਜਾਂ ਆਪਣੇ ਵਿਚਾਰਾਂ ਦੀ ਸਾਂਝ ਪ੍ਰੋਗਰਾਮ ਦੇ ਨਾਲ ਪਾਈ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਨ੍ਹਾਂ ਨੇ ਸਾਂਝ ਪਾਈ ਹੈ ਆਪਣੇ ਸੁਨੇਹਿਆਂ ਦੀ ਤੇ ਜਿਹੜੇ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹੇ ਆਪਣੀਆਂ ਯਾਦਾਂ ਤਾਜ਼ੀਆਂ ਕਰਕੇ ਮੁਸਕਰਾਉਂਦੇ ਰਹੇ ਉਹਨਾਂ ਦਾ ਵੀ ਸ਼ੁਕਰੀਆ ਤੇ ਮੇਰੀ ਸਾਰੀ ਪਿਆਰੀ ਜੀ ਟੀਮ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਕੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਸੋ ਬਿਲਕੁਲ ਜੀ ਇਹ ਯਾਦਾਂ ਦੀਆਂ ਫੁੱਲਝੜੀਆਂ ਵੀ ਚਲਾ ਲਈਆਂ ਤੇ ਤੁਹਾਡੇ ਸਾਰਿਆਂ ਦੇ ਪਿਆਰ ਨੇ ਮੇਰੇ ਯਾਦਾਂ ਦੇ ਦੀਵਿਆਂ ਦੇ ਵਿੱਚ ਤੇਲ ਵੀ ਪਾ ਦਿੱਤਾ ਜੋ ਦੇਰ ਤੱਕ ਬਲਦੇ ਰਹਿਣਗੇ ਹੁਣ ਸੋ ਬਹੁਤ ਬਹੁਤ ਸ਼ੁਕਰੀਆ ਜੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਹੱਸਦੇ ਵਸਦੇ ਰਹੋ ਰੱਬ ਰਾਖਾ
ਇਸ ਵਾਰ ਦੀ ਦੀਵਾਲੀ ਇੱਕ ਫਰੈਂਡਲੀ ਦੀਵਾਲੀ ਆਓ ਮਿਲ ਕੇ ਕਰੀਏ ਅਹਿਦ ਹਰ ਤਿਉਹਾਰ ਕੁਝ ਕਹਿੰਦਾ ਏ ਸਾਡੇ ਜਜ਼ਬਾਤ ਸੰਗ ਰਹਿੰਦਾ ਏ ਆਤਿਸ਼ਬਾਜ਼ੀ ਪਟਾਕਿਆਂ ਨੂੰ ਬਾਏ ਬਾਏ ਬੈਠੀਏ ਮਿਲੀਏ ਤੇ ਮਨਾਈਏ ਕੁਦਰਤ ਦੇ ਸੰਗ ਕੁਦਰਤ ਹੋ ਕੇ ਹਰਮਨ ਰੇਡੀਓ ਸੋਸ਼ਲ ਇਨੀਸ਼ੀਏਟਿਵ ਫਾਰ ਹਿਊਮੈਨਿਟੀ ਸੁਣਦੇ ਰਹੋ ਹਰਮਨ ਰੇਡੀਓ